की फुलिए की चेते रखिए की सुनिए सुनाइए आओ रल मिले इस मिट्टी ते एक पंजाब वसाइए।
इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਲੋ ਜੀ ਪੰਜਾਬੀ ਦਿਲ ਤੇ ਪੰਜਾਬੀ ਜਜ਼ਬੇ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਆਪ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ ਜੀ। ਆਇਆਂ ਆਖਦੀਆਂ ਜੀ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਸੁਣ ਰਹੇ ਹੋ ਬਿਲਕੁਲ ਜੀ ਇਸ ਵੇਲੇ ਹਰਮਨ ਰੇਡੀਓ। ਸੋ ਆਸਟ੍ਰੇਲੀਆ ਦਾ ਸਭ ਤੋਂ ਪਹਿਲਾ 24 ਘੰਟੇ 7 ਦਿਨ ਚੱਲਣ ਵਾਲਾ ਪੰਜਾਬੀ ਰੇਡੀਓ। ਹੋਰ ਸੁਣਾਓ ਕੀ ਹਾਲ ਚਾਲ ਹੈ ਜੀ? ਵਧੀਆ ਠੀਕ ਠਾਕ ਰਾਜੀ ਖੁਸ਼ੀ। ਸੋ ਜੀ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਆਦਾਬ ਨਮਸਤੇ ਗੁੱਡ ਮਾਰਨਿੰਗ ਤੇ ਉਮੀਦ ਕਰਦੀ ਹਾਂ ਜੀ ਰਾਜੀ ਖੁਸ਼ੀ ਹੱਸਦੇ ਵਸਦੇ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ, ਔਰ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਆ ਉਹ ਪੰਜਾਬ ਨੂੰ ਕਿਤੇ ਕਿਤੇ ਮੱਠੀ ਮੱਠੀ ਜਿਹੀ ਯਾਦ ਜਿਹੜੀ ਚੱਲਦੀ ਹੋਣੀ ਆ ਉਹਨਾਂ ਦੇ ਦਿਲ ਵਿੱਚ, ਤੇ ਜਿਹੜੇ ਪੰਜਾਬ ਬੈਠੇ ਆ ਉਹਨਾਂ ਦੇ ਦਿਲ ਵਿੱਚ ਮੱਠੀ ਮੱਠੀ ਜਿਹੀ ਯਾਦ ਚੱਲਦੀ ਹੋਣੀ ਆ ਆਸਟ੍ਰੇਲੀਆ ਪਹੁੰਚਣ ਦੀ, ਹੈ ਨਾ? ਸੋ ਜੀ ਇਹ ਯਾਦਾਂ ਦਾ ਨਾਮ ਹੀ ਹੁੰਦਾ ਹੈ ਜ਼ਿੰਦਗੀ, ਔਰ ਇਸ ਜ਼ਿੰਦਗੀ ਦਾ ਨਾਮ ਜਿਹੜਾ ਅਸੀਂ ਦਿੱਤਾ ਹੋਇਆ ਇਹਨੂੰ ਲਹਿਰਾ। ਸੋ ਇਸੇ ਤਰ੍ਹਾਂ ਜੀ ਇਸ ਜ਼ਿੰਦਗੀ ਦੇ ਵਿੱਚ ਅਸੀਂ ਡੱਕੇ ਡੋਲੇ ਖਾਂਦੇ ਤੁਰੇ ਰਹਿੰਦੇ ਅੱਗੇ ਤੋਂ ਅੱਗੇ, ਹੈ ਨਾ? ਸੋ ਤਰੀਕ ਅੱਜ ਹੋ ਗਈ ਹੈ ਜੀ 28 November 2018 ਤੇ ਦਿਨ ਬੁੱਧਵਾਰ ਦਾ। ਬਿਲਕੁਲ ਜੀ ਬੁੱਧਵਾਰ ਦੀ ਪਿਆਰੀ ਜਿਹੀ ਸਵੇਰ ਇੱਥੇ ਆਸਟ੍ਰੇਲੀਆ ਦੇ ਵਿੱਚ ਚੜ੍ਹ ਚੁੱਕੀ ਹੈ। ਸੋ ਵੱਖੋ ਵੱਖਰੇ ਰੰਗ ਨੇ ਹਰ ਪਾਸੇ, ਵੱਖਰੋ ਵੱਖਰਾ ਮੌਸਮ ਹੈ, ਪਰ ਸਵੇਰ ਜਿਹੜੀ ਹਰ ਥਾਂ ਬੜੀ ਪਿਆਰੀ ਹੁੰਦੀ ਹੈ ਕਿਉਂਕਿ ਪਰਮਾਤਮਾ ਨੇ ਇਹ ਚੀਜ਼ ਹੀ ਇੰਨੀ ਪਿਆਰੀ ਬਣਾਈ ਹੈ ਜੀ, ਰਾਤ ਤੋਂ ਬਾਅਦ ਦਿਨ। ਸੋ ਤੁਸੀਂ ਸੁਣਾਓ ਕਿਵੇਂ ਖਾਸ ਬਣਾ ਰਹੇ ਹੋ ਅੱਜ ਦੇ ਦਿਨ ਨੂੰ, ਕੀ ਖਾਸ ਕਰ ਰਹੇ ਹੋ? ਕੰਮਾਂ ਕਾਰਾਂ ਤੇ ਨਿਕਲ ਪਏ ਹੋਣੇ ਆ ਆਸਟ੍ਰੇਲੀਆ ਵਾਲੇ ਤੇ, ਹੈ ਨਾ? ਕੁਝ ਕੰਮਾਂ ਕਾਰਾਂ ਤੇ ਜਾਣ ਦੀ ਤਿਆਰੀ ਕਰਦੇ ਹੋਣੇ ਆ। ਔਰ ਟਾਈਮ ਦੀ ਗੱਲ ਕਰਾਂ ਤਾਂ ਜੀ ਇਸ ਵੇਲੇ 7:33 ਦਿਖਾ ਰਹੀਆਂ ਨੇ ਐਡੀਲੇਡ ਦੀਆਂ ਘੜੀਆਂ, ਔਰ ਸਿਡਨੀ ਸਮੇਂ ਮੁਤਾਬਿਕ ਗੱਲ ਕਰੀਏ ਤੇ ਇਸ ਵੇਲੇ 8:03 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਵਿੱਚ। ਔਰ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਹੈ ਜੀ। ਯੂਰਪ ਦੇ ਦੇਸ਼ਾਂ ਚ ਅੱਧੀ ਕੁ ਰਾਤ ਦਾ ਸਮਾਂ ਹੋਣਾ ਹੈ ਤੇ ਪੱਛਮੀ ਦੇਸ਼ਾਂ ਦੇ ਵਿੱਚ ਅਜੇ ਤੱਕ 27 November ਦੀ ਜਿਹੜੀ ਹੈ ਦੁਪਹਿਰ ਉਹ ਢਲ ਰਹੀ ਹੋਣੀ ਹੈ। ਸੋ ਜਿੱਥੋਂ ਕਿਤੇ ਵੀ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਪਾਈ ਬੈਠੇ ਹੋ, ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ, ਔਰ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੀ ਇੱਥੇ ਆਪਣੇ ਮੈਸੇਜਸ ਜਿਹੜੇ ਪਹੁੰਚਾਉਣ ਦੇ ਲਈ, ਕਿਉਂਕਿ ਤੁਹਾਡੇ ਮੈਸੇਜਸ ਦੇ ਨਾਲ ਹੀ ਜਿਹੜਾ ਰੰਗ ਭਰਦਾ ਹੈ ਲਹਿਰਾਂ ਪ੍ਰੋਗਰਾਮ ਦੇ ਵਿੱਚ। ਸੋ ਮੈਸੇਜ ਤੁਸੀਂ ਟੈਲੀਗ੍ਰਾਮ ਰਾਹੀਂ ਵੀ ਕਰ ਸਕਦੇ ਹੋ ਤੇ ਈਮੇਲ ਰਾਹੀਂ ਵੀ ਕਰ ਸਕਦੇ ਹੋ। ਈਮੇਲ ਦਾ ਪਤਾ ਹੈ ਜੀ request@harmanradio.com ਤੇ ਟੈਲੀਗ੍ਰਾਮ ਦੇ ਵਿੱਚ @harmanradio ਰਾਹੀਂ ਤੁਸੀਂ ਆਪਣੇ ਸੁੱਖ ਸੁਨੇਹੇ ਜਿਹੜੇ ਆ ਮੇਰੇ ਤੱਕ ਪਹੁੰਚਾ ਸਕਦੇ ਹੋ ਤੇ ਤੁਹਾਡੇ ਜਜ਼ਬਾਤਾਂ ਨੂੰ ਮੈਂ ਆਪਣੀ ਆਵਾਜ਼ ਦੇ ਨਾਲ ਬਾਕੀਆਂ ਤੱਕ ਜ਼ਰੂਰ ਪਹੁੰਚਾਵਾਂਗੀ ਜੀ। ਸੋ ਮੇਰੇ ਕੋਲ ਕੁਝ ਮੈਸੇਜਸ ਜਿਹੜੇ ਆਉਣ ਵੀ ਲੱਗ ਗਏ ਆ। ਮੈਸੇਜਸ ਨਹੀਂ ਹੁੰਦਾ ਜੀ, ਸੱਚੀ ਤੁਹਾਡਾ ਪਿਆਰ ਹੀ ਹੁੰਦਾ ਜਿਹੜਾ ਮੇਰੀ ਬੁੱਧਵਾਰ ਦੀ ਸਵੇਰ ਨੂੰ ਬਹੁਤ ਹੀ ਸੋਹਣਾ ਕਰ ਦਿੰਦਾ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਜੀ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ, ਔਰ ਕੁਝ ਖਬਰਾਂ ਵਿਚਾਰ ਤੇ ਹੋਰ ਸਮਾਜਿਕ ਮੁੱਦਿਆਂ ਤੇ ਗੱਲਬਾਤ ਕਰਾਂਗੇ। ਉਸ ਤੋਂ ਇਲਾਵਾ ਗੀਤ ਸੰਗੀਤ ਹੋਏਗਾ ਜੀ, ਤੇ ਬਿਲਕੁਲ ਜੀ ਯਾਦਾਂ ਦੀ ਬੇੜੀ ਤਾਂ ਅਸੀਂ ਉਤਾਰਨੀ ਹੈ ਇਸ ਜ਼ਿੰਦਗੀ ਦੇ ਸਾਗਰ ਦੇ ਵਿੱਚ। ਸੋ ਬਿਲਕੁਲ ਜੀ ਯਾਦਾਂ ਵੀ ਜ਼ਰੂਰ ਤਾਜ਼ਾ ਕਰਨੀਆਂ। ਪਿਛਲੇ ਹਫ਼ਤੇ ਅਸੀਂ ਸ਼ੁਰੂ ਕੀਤੀਆਂ ਸੀ ਆਪਣੇ ਪੇਂਡੂ ਘਰ ਨਾਲ ਜੁੜੀਆਂ ਯਾਦਾਂ। ਉਹ ਘਰ ਕਿਹੋ ਜਿਹਾ ਹੁੰਦਾ ਸੀ, ਉਹਦੀ ਸੂਰਤ ਕਿੱਦਾਂ ਦੀ ਹੁੰਦੀ ਸੀ, ਉਹਦੀ ਸੀਰਤ ਕਿੱਦਾਂ ਦੀ ਹੁੰਦੀ ਸੀ, ਕਿੱਦਾਂ ਰਹੀਦਾ ਹੁੰਦਾ ਸੀ ਉਸ ਘਰਾਂ ਦੇ ਵਿੱਚ, ਕਿਉਂਕਿ ਉਹ ਘਰ ਵੀ ਬਹੁਤ ਬਦਲ ਗਏ ਆ ਤੇ ਉਹਦੇ ਵਿੱਚ ਰਹਿਣ ਸਹਿਣ ਦੇ ਜਿਹੜੇ ਤਰੀਕੇ ਆ ਉਹ ਵੀ ਬਦਲ ਗਏ ਆ। ਤਰੀਕੇ ਉਹ ਵੀ ਬਹੁਤ ਪਿਆਰੇ ਸੀ ਜੀ, ਤੇ ਚਲੋ ਤਰੀਕੇ ਮੈਂ ਇਹ ਵੀ ਨੀ ਕਹਿੰਦੀ ਕਿ ਇਹ ਬੁਰੇ ਆ, ਪਰ ਗੱਲ ਇਹ ਹੈ ਕਿ ਜੋ ਅਸੀਂ ਆਪਣੇ ਬਚਪਨ ਚ ਲੰਘਾਇਆ ਹੰਢਾਇਆ ਉਹਨੂੰ ਅਸੀਂ ਬੈਠ ਕੇ ਯਾਦ ਕਰਦੇ ਹੁੰਦੇ ਹਾਂ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ। ਸੋ ਪਿਛਲੇ ਹਫਤੇ ਵੀ ਬੜੇ ਜਜ਼ਬਾਤੀ ਹੋ ਗਏ ਸੀ, ਬੜੇ ਖੁਸ਼ ਵੀ ਹੋਏ ਸੀ, ਹੈ ਨਾ? ਤੇ ਇਸ ਵਾਰੀ ਵੀ ਦੇਖੋ ਪ੍ਰੋਗਰਾਮ ਕਿੱਧਰ ਨੂੰ ਮੋੜ ਰਹਿੰਦਾ ਹੈ। ਸੋ ਪ੍ਰੋਗਰਾਮ ਦੇ ਵਿੱਚ ਜੀ ਤੁਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ, ਤੇ ਨੰਬਰ ਤੁਹਾਨੂੰ ਹੁਣ ਤੱਕ ਯਾਦ ਹੋ ਹੀ ਗਿਆ ਹੋਣਾ ਜੀ, 02859-2811। ਜੀ ਹਾਂ, 02859-2811 ਜਿਹੜਾ ਨੰਬਰ ਹੈ, ਇਹਦੇ ਉੱਤੇ ਕਾਲ ਕਰਕੇ ਵੀ ਤੁਸੀਂ ਆਪਣੇ ਦਿਲ ਦੀਆਂ ਗੱਲਾਂ, ਆਪਣੀਆਂ ਯਾਦਾਂ ਜਿਹੜੀਆਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਮੈਂ ਸਰਬਜੀਤ ਭਾਜੀ ਦਾ ਤੇ ਅੱਜ ਧੰਨਵਾਦ ਕੀਤਾ ਹੀ ਨਹੀਂ, ਹਾਏ ਹਾਏ, ਹੈ ਨਾ, ਇਹ ਕਿੱਦਾਂ ਹੋ ਸਕਦਾ ਹੈ। ਸੋ ਸਰਬਜੀਤ ਭਾਜੀ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਸਾਂਝ ਬਣਾਈ ਹੋਈ ਹੈ ਉਹਨਾਂ ਨੇ ਵੀ। ਸੋ ਉਹਨਾਂ ਦੇ ਕਰਕੇ ਹੀ ਜਿਹੜੀ ਮੇਰੀ ਆਵਾਜ਼ ਹੈ ਤੁਹਾਡੇ ਸਾਰਿਆਂ ਤੱਕ ਪਹੁੰਚਦੀ ਹੈ, ਤੇ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਰਾਬਤਾ ਕਾਇਮ ਹੋ ਸਕਦਾ ਹੈ। ਸੋ ਇਸ ਲਈ ਉਹਨਾਂ ਦਾ ਇੱਕ ਸਪੈਸ਼ਲ ਵਾਲਾ ਧੰਨਵਾਦ, ਤੇ ਚਲੋ ਹੁਣ ਸਾਰੇ ਮਿਲ ਕੇ ਧੰਨਵਾਦ ਕਰਦੇ ਹਾਂ ਜਿਸ ਪਰਮਾਤਮਾ ਦਾ, ਕਿਉਂਕਿ ਉਸਦਾ ਓਟ ਆਸਰਾ ਲਈ ਬਿਨਾਂ ਕੋਈ ਕੰਮ ਜਿਹੜਾ ਸ਼ੁਰੂ ਕਰ ਹੀ ਨਹੀਂ ਸਕਦੇ। ਸੋ ਲਓ ਜੀ, ਫਿਰ ਆ ਗਈ ਚਿਹਰਿਆਂ ਤੇ ਮੁਸਕੁਰਾਹਟ ਮੇਰੀ ਇੰਨੀ ਗੱਲ ਕਰਨ ਦੇ ਨਾਲ ਹੀ, ਜਾਂ ਮੈਨੂੰ ਕਹਿਣਾ ਪੈਣਾ ਹੈ। ਲੈ ਆਓ ਜੀ ਫਿਰ, ਚਲੋ ਚਿਹਰੇ ਤੇ ਲਿਆ ਕੇ ਇੱਕ ਵੱਡੀ ਵਾਲੀ ਸਮਾਈਲ ਤੇ ਦਿਲ ਵਿੱਚ ਸ਼ੁਕਰਾਨਾ, ਤੇ ਕਰਦੇ ਹਾਂ ਜੀ ਉਸ ਪਰਮਾਤਮਾ ਨੂੰ ਯਾਦ, ਤੇ ਗੁਰਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਮਿਹਰ ਕਰਨ ਇਸ ਦੁਨੀਆਂ ਦੇ ਹਰ ਕੋਨੇ ਤੇ ਖੁਸ਼ੀ ਤੇ ਸੁਖ ਦਾ ਵਾਸ ਹੋਵੇ ਜੀ। ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ, ਚੜ੍ਹਦੀ ਕਲਾ ਦੇ ਵਿੱਚ ਰਹੀਏ ਔਰ ਉਹਨਾਂ ਦੇ ਪਾਣੇ ਨੂੰ ਜਿਹੜਾ ਮੰਨਣ ਦਾ ਬਲ ਸਾਨੂੰ ਆਵੇ। ਸੋ ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਕੁਛ ਵੀ ਚੰਗਾ ਕਰਨਾ ਚਾਹੁੰਦੇ ਹੋ ਤੇ ਸੋਚ ਹੀ ਨਾ ਜਾਓ, ਕਿਉਂਕਿ ਦਿਨ ਜਿਹੜੇ ਆ ਹੱਥਾਂ ਦੇ ਵਿੱਚੋਂ ਰੇਤ ਵਾਂਗੂ ਗਿਰੀ ਜਾਂਦੇ ਪਏ ਆ, ਹਨਾ? ਹਮੇਸ਼ਾ ਸੋਚੋ, ਅਸੀਂ ਬਿਲਕੁਲ ਅਜੇ ਜੇ ਪਿੱਛੇ ਵੀ ਝਾਤ ਮਾਰ ਕੇ ਦੇਖੀਏ ਤੇ ਸਾਨੂੰ ਇਹ ਲੱਗਦਾ ਹੁੰਦਾ ਕੋਈ ਨੀ ਕਰ ਲਾਂਗੇ, ਬਥੇਰਾ ਟਾਈਮ ਪਿਆ, ਕੋਈ ਨੀ ਕਰ ਲਾਂਗੇ, ਹਨਾ? ਸਾਡੀ ਸਭ ਦੀ ਇਹ ਆਦਤ ਚ ਹੀ ਬਣ ਗਈ ਆ, ਪਰ ਨਹੀਂ, ਮੈਨੂੰ ਲੱਗਦਾ ਉਹ ਕਰ ਲੈਣਾ ਚਾਹੀਦਾ। ਜਦੋਂ ਵੀ ਤੁਹਾਡੇ ਦਿਮਾਗ ਚੋਂ ਵਿਚਾਰ ਆਵੇ ਤੇ ਤੁਹਾਨੂੰ ਲੱਗੇ ਵੀ ਹਾਂ ਸਹੀ ਆ, ਇਹੀ ਤਾਂ ਮੈਂ ਕਰਨਾ ਆ ਔਰ ਇਹਦੇ ਨਾਲ ਭਲਾ ਹੀ ਹੋਣ ਵਾਲਾ, ਕਿਸੇ ਦਾ ਬੁਰਾ ਨਹੀਂ ਹੁੰਦਾ, ਤੇ ਉਹ ਕੰਮ ਸ਼ੁਰੂ ਕਰ ਲਓ, ਕਿਉਂਕਿ ਬਿਲਕੁਲ ਜਿਹੜਾ ਸਮਾਂ ਆ ਉਹ ਆਪਣੀ ਰਫਤਾਰ ਨਾਲ ਤੁਰੀ ਜਾ ਰਿਹਾ ਹੈ। ਅੱਜ 28 ਨਵੰਬਰ ਹੋ ਗਈ ਜੀ। ਸੋ ਨਿਊ ਈਅਰ ਦੇ ਵਿੱਚ ਰਹਿ ਗਏ ਆ, ਨਵੇਂ ਸਾਲ ਦੇ ਵਿੱਚ ਬਾਕੀ ਬਚਿਆ ਜੀ ਹੁਣ 33 ਦਿਨ, ਹੈ ਨਾ? ਔਰ ਇਹਨਾਂ ਨੇ ਵੀ ਆਪਣੀ ਰਫਤਾਰ ਨਾਲ ਨਿਕਲ ਜਾਣਾ ਆ, ਔਰ ਸਮਾਂ ਏਦਾਂ ਹੀ ਨਿਕਲੀ ਜਾਂਦਾ ਹੈ ਜੀ, ਘੰਟੇ ਦਿਨ ਮਹੀਨੇ ਸਾਲ ਬਸ ਨਿਕਲੀ ਜਾ ਰਹੇ ਆ, ਔਰ ਅਸੀਂ ਉਹਨਾਂ ਨੂੰ ਦੇਖਦੇ ਜਾ ਰਹੇ ਹਾਂ, ਕੁਛ ਸਾਡੇ ਵਿੱਚੋਂ ਉਹਨਾਂ ਨੂੰ ਉਹਨਾਂ ਤੇ ਕੰਮ ਕਰਕੇ ਉਹਦਾ ਵਿੱਚੋਂ ਕੁਝ ਕੱਢ ਲੈਂਦੇ ਆ, ਤੇ ਕੁਝ ਮੇਰੇ ਵਰਗੇ ਉਹਨਾਂ ਨੂੰ ਅਜਾ ਹੀ ਗਵਾ ਦਿੰਦੇ ਆ। ਸੋ ਨਹੀਂ ਜੀ, ਜ਼ਰੂਰ ਹੀ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ, ਖੂਬਸੂਰਤ ਬਣਾਈਏ, ਔਰ ਆਪਣੀ ਜ਼ਿੰਦਗੀ ਦਾ ਜਿਹੜਾ ਏਮ ਆ ਜੋ ਅਸੀਂ ਕਰਨਾ ਚਾਹੁੰਦੇ ਆ ਉਹ ਜ਼ਰੂਰ ਪਛਾਣਨਾ ਚਾਹੀਦਾ ਹੈ। ਬਚਪਨ ਵਿੱਚ ਬਥੇਰੇ ਐਸੇ ਲਿਖੇ ਆ ਨਾ ਮਾਈ ਏਮ ਦੇ, ਪਰ ਉਹ ਐਸੇ ਬਣ ਕੇ ਰਹਿ ਜਾਂਦੇ ਆ। ਅਸਲ ਵਿੱਚ ਜ਼ਿੰਦਗੀ ਚ ਕੀ ਕਰਨ ਆਏ ਆ, ਕਿਉਂ ਅਸੀਂ ਇਸ ਦੁਨੀਆਂ ਤੇ ਆਏ ਆ, ਉਹਦਾ ਕੀ ਪਰਪਸ ਆ, ਉਹ ਪਰਪਸ ਜਿਹੜਾ ਲੱਭਣਾ ਬਹੁਤ ਜ਼ਰੂਰੀ ਹੁੰਦਾ। ਸੋ ਚਲੋ ਜੀ, ਇਹ ਸੁਣਦੇ ਆ ਇੱਕ ਗੀਤ ਪਿਆਰਾ ਜਿਹਾ, ਔਰ ਇਹ ਗੀਤ ਮੈਨੂੰ ਸ਼ੁਰੂ ਤੋਂ ਬੜਾ ਪਿਆਰਾ ਲੱਗਦਾ ਹੁੰਦਾ, ਅੱਜ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਹੀ ਹਾਂ, ਔਰ ਕਿਉਂਕਿ ਆਨੇ ਵਾਲਾ ਪਲ ਜਾਣੇ ਵਾਲਾ ਹੈ। ਚਲੋ ਸੁਣਦੇ ਹਾਂ ਜੀ ਇਹ ਗੀਤ ਗੋਲਮਾਲ ਮੂਵੀ ਵਿੱਚੋਂ।
पल जो ये जाने वाला है, ओ आने वाला पल जाने वाला है। हो सके तो इसमें जिंदगी बिता दो, पल जो ये जाने वाला है।
मिले इस मिट्टी ते एक पंजाब वसाये।
इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
तुसी सुन रहे हो प्रोग्राम लहरां दा लाइव प्रसारण। ए प्रोग्राम सोमवार तो लैके शुक्रवार तक सिडनी समय मुताबिक 8 to 10 दौरान प्रसारित किया जाता है।
लो जी, गोलमाल मूवी दे विचों गीत सुनिया सी, बहुत ही प्यारा जिहा गीत, और मैनूं उम्मीद है तुसी सारयां ने पसंद किया होना है जी। सो तुहाडा सारयां दा जिहड़ा प्यार है, मैसेजेस साडे तक पहुंच रहे, ओह वी जरूर प्रोग्राम दे विच शामिल कर दी आ। ते नाल ही ब्राड साहब हुणां ने वी सांझ जिहड़ी है प्रोग्राम दे नाल बना लई है। सो आओ उहनां नूं वी जी आयां आखदे आ। सत श्री अकाल भाजी।
सत श्री अकाल सुखप्रीत ते सारे हरमन रेडियो सुनण वाले श्रोतियां नूं वी प्यार भरी सत श्री अकाल। ते उम्मीद करदा जी आप सब दा दिन खूबसूरत चढ़िया होगा
जी। बिलकुल, बहुत खूबसूरत दिन जी। बस बाकी तुहाडे कहण वांगू के गल ते नजरिए दी हुंदी है। सो जिस जिन्हां अखां नाल चढ़दे दिन नूं देख लो, ओदां तां दिन लगण लग जांदा। सो बिलकुल जी, बहुत प्यारा जिहा दिन, कल एडीलेड दे विच चंगी झड़ी लगी रही है, उस तो बाद अज निखरिया निखरिया जिहा नहाता धोता जिहा दिन चढ़िया। होर तुसी सुनाओ की कर रहे हो अज?
देखो जी, जेहड़े कारज जां जेहड़े कर्म असीं अपने लिखा के लिआए आ, ਜਾਂ ਜੋ ਕਰਨੇ ਚਾਹੀਦੇ ਕਿਰਤ ਉਸ ਨੂੰ ਉਹਦੀ ਸ਼ੁਰੂਆਤ ਹੁੰਦੀ ਹੈ ਜੀ ਸੁਬਹਾ ਸੁਬਹਾ ਤੇ ਸੁਬਹਾ ਸੁਬਹਾ ਬਾਬੇ ਨਾਨਕ ਦਾ ਜਿਹੜਾ ਫਲਸਫਾ ਯਾਦ ਆਉਂਦਾ ਤੇ ਉਹਨਾਂ ਦੇ ਕਹੇ ਮੁਤਾਬਕ ਅੱਜ ਵੀ ਸੁਬਹਾ ਵੀ ਮੈਂ ਆਪਣੇ ਆਪ ਨੂੰ ਜਿਹੜੀ ਇੱਕ ਸਮੀਖਿਆ ਕਰ ਰਿਹਾ ਸੀ ਜਾਂ ਆਪਣੇ ਆਪ ਨਾਲ ਜਿਹੜਾ ਸੰਵਾਦ ਰਚਾ ਰਿਹਾ ਸੀ ਸੰਵਾਦ ਤੇ ਬਾਰ ਬਾਰ ਹੁਣ ਤਿੰਨ ਚਾਰ ਦਿਨਾਂ ਤੋਂ ਗੱਲ ਆਉਂਦੀ ਆ। ਵੈਸੇ ਤਾਂ ਦੇਖੋ ਸਿੱਖੀ ਦਾ ਮੂਲ ਆ, ਸਿੱਖੀ ਦਾ ਫਲਸਫਾ ਸਭ ਕੁਛ ਆ, ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ। ਪਰ ਕਈ ਵਾਰੀ ਨਾ ਜਦੋਂ ਕੋਈ ਤਾਰਾਂ ਹਿਲਦੀਆਂ ਤੇ ਉਦੋਂ ਦੁਬਾਰਾ ਫੇਰ ਉਹ ਚੀਜ਼ਾਂ ਝਰਨਾਹਟ ਛੱਡ ਜਾਂਦੀਆਂ। ਹੁਣ ਬਾਰ ਬਾਰ ਇੱਕ ਸੁਰਖੀ ਸੁਣਨ ਨੂੰ ਪੜ੍ਹਨ ਨੂੰ ਮਿਲ ਰਹੀ ਹੈ ਜੀ। ਕਿਹਾ ਜਾਂਦਾ ਵੀ ਕਰਤਾਰਪੁਰ ਦੇ ਵਿੱਚ ਆ ਕੇ 18 ਸਾਲ ਬਾਬਾ ਜੀ ਨੇ ਲਾਏ ਤੇ ਉਹਨਾਂ ਨੇ ਇੱਕੋ ਗੱਲ ਕਹੀ ਵੀ ਜਿਹੜਾ ਤਿੰਨ ਜਿਹੜੇ ਉਹਨਾਂ ਨੇ ਜ਼ਿੰਦਗੀ ਦੇ ਮੰਤਰ ਦਿੱਤੇ ਵੀ ਤਿੰਨ ਮੰਤਰਾਂ ਦੇ ਉੱਤੇ ਕੰਮ ਕਰੋ ਤੇ ਤੁਸੀਂ ਜ਼ਿੰਦਗੀ ਚ ਬਹੁਤ ਕੁਛ ਖੱਟ ਲਓਗੇ। ਉਹ ਤੁਸੀਂ ਵੰਡ ਛਕੋ, ਨਾਮ ਜਪੋ ਤੇ ਕਿਰਤ ਕਰੋ, ਜਾਣੀ ਕਿ ਤਿੰਨ ਜਿਹੜੇ ਇਹਨਾਂ ਨੂੰ ਸੀਕੁਐਂਸੀ ਤੁਸੀਂ ਜੋ ਮਰਜ਼ੀ ਲਾ ਲਓ ਤੇ ਪਰ ਇਹ ਤਿੰਨ ਜਿਹੜੇ ਉਹਨਾਂ ਦੇ ਜਿਹੜੇ ਮੂਲ ਸੀ ਪਹਿਲਾਂ ਸੀਗਾ, ਜਾਣੀ ਕਿ ਜੇ ਹੁਣ ਆਪਾਂ ਨਾਮ ਜਪਦੇ ਹਾਂ ਤਾਂ ਕਈ ਵਾਰੀ ਰਾਹ ਸੁਖਾਲੇ ਹੋ ਜਾਂਦੇ ਸਾਰੇ। ਫੇਰ ਜੇ ਤੁਸੀਂ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦੇ ਹੋ ਤਾਂ ਉਹਦੇ ਨਾਲ ਦਿਲ ਨੂੰ ਤੇ ਹੋਰ ਬੜੀ ਸਕੂਨ ਮਿਲਦਾ ਤੇ ਫੇਰ ਉਦੋਂ ਬਾਅਦ ਆ ਜਾਂਦਾ ਵੀ ਉਹ ਚੋਂ ਵੰਡ ਕੇ ਛਕੋ। ਠੀਕ ਹੈ ਨਾ ਵੀ ਜਿਹੜਾ ਜੇ ਤੁਸੀਂ ਕਮਾ ਲਿਆ, ਕੁਛ ਵੀ ਕਮਾ ਲਿਆ ਤੇ ਉਹਨੂੰ ਵੰਡ ਲਓ, ਸਾਰੇ ਜਾਣੇ ਵੰਡ ਕੇ ਛਕੋ। ਇਹ ਨਾ ਹੋਵੇ ਵੀ ਤੁਸੀਂ ਕਮਾ ਕੇ ਤੇ ਉਹਨੂੰ ਆਪਦੇ ਅੰਦਰ ਘਰ ਭਰ ਲੇ, ਝੋਲੇ ਭਰ ਲੇ ਤੇ ਪਰ ਤੁਹਾਡੇ ਕੋਲੇ ਹੀ ਕੋਈ ਗੁਆਂਢ ਚ ਤੁਹਾਡਾ ਕੋਈ ਭੁੱਖਾ ਪਿਆ ਹੋਵੇ। ਸੋ ਉਹ ਵੰਡ ਛਕਣ ਦੀ ਜਿਹੜੀ ਉਹ ਇੱਕ ਫਲਸਫਾ ਦਿੱਤਾ ਸੀ ਤੇ ਜਦੋਂ ਆਪਣੇ ਆਪ ਨਾਲ ਸੰਵਾਦ ਰਚਾਉਣੇ ਅੱਜ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਜਦੋਂ ਮਾਫੀ ਚਾਹੁੰਦਾ ਜਦੋਂ ਕੋਈ ਵੀ ਕੋਰਟ ਪੜ੍ਹਦੇ ਹੋ, ਕੋਈ ਵੀ ਕੋਰਟ ਤੇ ਗੱਲ ਹੁੰਦੀ ਆ, ਕਿਸੇ ਵੀ ਨਸੀਹਤ ਦੀ ਗੱਲ ਹੁੰਦੀ ਆ, ਉਹਨਾਂ ਆਪਾਂ ਇੱਕ ਦੂਜੇ ਨੂੰ ਬੜੀ ਵਧੀਆ ਤੇਜ਼ੀ ਨਾਲ ਪਾਸ ਆਨ ਕਰ ਦਿੰਦੇ ਆ ਵੀ ਆਹ ਚੱਕੋ ਜੀ, ਫਲਾਣੇ ਨੇ ਐਂ ਕਿਹਾ ਜੀ, ਧਮਕੇ ਨੇ ਐਂ ਕਿਹਾ ਤੇ ਫਿਰ ਉਦੋਂ ਬਾਅਦ ਤੁਸੀਂ ਦੇਖਿਆ ਕਰੋ ਵੀ ਮੈਂ ਉਸ ਥਾਂ ਦੇ ਉੱਤੇ ਕਿੱਥੇ ਖੜਾ ਇਸ ਨਸੀਹਤ ਚ, ਮੇਰੀ ਲੋਕੇਸ਼ਨ ਕਿੱਥੇ ਆ, ਮੇਰੀ ਪੋਜੀਸ਼ਨ ਕਿੱਥੇ ਆ, ਮੈਂ ਕਿੰਨੇ ਪਰਸੈਂਟ ਉਹਨੂੰ ਬਣਾਇਆ ਹੋਇਆ ਕਿ ਮੈਂ ਦੂਜਿਆਂ ਤੇ ਝਾੜ ਰਿਹਾ। ਤਾਂ ਮੈਨੂੰ ਕੱਜ ਜਿਹੜੇ ਆਪਣੇ ਸੰਵਾਦ ਰਚਨ ਦੇ ਵਿੱਚ ਜਿਹੜੀ ਗੱਲ ਆਈ ਤਾਂ ਉਹਦੇ ਚ ਇਹ ਆਈ ਵੀ ਦੇਖੋ ਕਿਰਤਾ ਉਹ ਤਾਂ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਕਰੇ ਬਿਨਾਂ ਸਰਦਾ ਨੀ, ਸਾਡੀ ਮਜਬੂਰੀ ਆ। ਠੀਕ ਹੈ ਨਾ
ਜੀ,
ਆਸਟ੍ਰੇਲੀਆ ਚ ਰਹਿੰਦੇ ਭਾਈਚਾਰੇ ਦੀ 99% ਲੋਕਾਂ ਦੀ ਮਜਬੂਰੀ ਆ ਕਿਰਤ ਕਰਨੀ। 2-4% ਲੋਕ ਹੋਣਗੇ ਜਿਹੜੇ ਸ਼ਾਇਦ ਠੱਗੀਆਂ ਮਾਰ ਕੇ ਆਪਦੇ ਰੁਜ਼ਗਾਰ ਕੱਢ ਲੈਂਦੇ ਹੋਣਗੇ, ਟਾਈਮ ਪਾਸ ਕਰ ਲੈਣੇ ਹੋਣਗੇ, ਪਰ ਨਹੀਂ ਕਿਰਤ ਬਾਬਾ ਨਾਨਕ ਦੀ ਜਿਹੜਾ ਇਹ ਫਲਸਫਾ ਕਿਰਤ ਕਰਨ ਦਾ ਉਹ ਤਾਂ ਸਾਡੇ ਹਿੱਸੇ ਆਸਟ੍ਰੇਲੀਆ ਆਉਣ ਦੇ ਸਾਰ ਪਰਮਾਨੈਂਟ ਹੀ ਆ ਗਿਆ, ਜੋ ਇੱਕ ਚੰਗੀ ਗੱਲ ਆ, ਜੋ ਖੁਸ਼ੀ ਦੀ ਗੱਲ ਆ। ਜਿਵੇਂ ਕੱਲ ਹੀ ਨਾ ਗੱਲ ਚੱਲ ਰਹੀ ਸੀਗੀ ਸਾਡੀ ਕੰਮ ਦੌਰਾਨ, ਜਦੋਂ ਅੱਜ ਕੱਲ ਕੰਮ ਕਰਦੇ ਆ ਨਾ ਤੇ ਉਹ ਯਾਦਵਿੰਦਰ ਸਿੰਘ ਮੇਰੇ ਨਾਲ ਹੁੰਦੇ ਆ, ਯਾਦਵਿੰਦਰ ਸਿੰਘ ਸੋਢੀ ਜਿਹੜੇ ਕਿ ਬੜੀ ਉੱਦਮੀ ਨੌਜਵਾਨ ਆ ਜਿਨ੍ਹਾਂ ਨੇ ਪੰਜਾਬ ਨੂੰ 6 ਪਲੇਅਰ ਕੁੜੀਆਂ ਦੀਆਂ ਦਿੱਤੀਆਂ ਕ੍ਰਿਕਟ ਦੀਆਂ, ਤੇ ਇੰਡੀਆ ਦੀ ਜਿਹੜੀ ਕੈਪਟਨ ਆ ਹਰਮਨਪ੍ਰੀਤ ਵਰਗੀ ਪਲੇਅਰ ਨੂੰ ਜਿਹੜੀ ਤਰਾਸ਼ ਕੇ ਉਹਨਾਂ ਨੂੰ ਇੱਥੋਂ ਤੱਕ ਲਿਆਉਣ ਵਾਲੇ ਯਾਦਵਿੰਦਰ, ਅੱਜ ਕੱਲ ਉਹ ਮੇਰੇ ਨਾਲ ਕੰਮ ਕਰਦੇ ਆ, ਅਸੀਂ ਇਕੱਠੇ ਹੁੰਦੇ ਆ ਸਾਰਾ ਦਿਨ ਤੇ ਉਹਨਾਂ ਨਾਲ ਉਹਨਾਂ ਨੂੰ ਅਚਨਚੇਤ ਆ ਕੇ ਕੱਲ ਕਿਸੇ ਨੇ ਸਵਾਲ ਕਰ ਲਿਆ ਆ ਕੇ ਭਾਜੀ ਇੰਡੀਆ ਚ ਕੀ ਕਰਦੇ ਸੀ, ਕਹਿੰਦੇ ਜੀ ਰੌਲਾ ਤਾਂ ਇਹੀ ਹੈ ਵੀ ਇੰਡੀਆ ਚ ਕੁਛ ਨੀ ਕਰਦੇ ਸੀ। ਰੌਲਾ ਤਾਂ ਇਹੀ ਹੈ ਨਾ ਵੀ ਹੁਣ ਜਿਹੜਾ ਇੰਨਾ ਕੁਛ ਕਰੀ ਜਾਂਦੇ ਨਾ ਇੰਡੀਆ ਚ ਕਹਿੰਦਾ ਮੌਜ ਕਰਦੇ ਸੀ ਕੱਲੀ ਬਸ ਜੇ ਕਰਦੇ ਸੀ ਤਾਂ। ਸੋ ਇੰਡੀਆ ਚ ਰਹਿੰਦੇ ਹੋ ਸਕਦਾ ਵੀ ਬਾਬੇ ਨਾਨਕ ਦੇ ਕਿਰਤ ਕਰਨ ਵਾਲੇ ਫਲਸਫੇ ਤੋਂ ਅਸੀਂ ਪਾਸੇ ਹੋਈਏ ਜਾਂ ਨਾ ਕਰ ਸਕਦੇ ਹੋਈਏ, ਪਰ ਇੱਥੇ ਸਾਡੀ ਤਕਰੀਬਨ 90% ਤੋਂ ਵੱਧ ਲੋਕਾਂ ਦੀ ਮਜਬੂਰੀ ਆ ਕਿਰਤ ਕਰਨਾ। ਹੁਣ ਉਹ ਤੁਸੀਂ ਦੇਖਣਾ ਵੀ ਤੁਸੀਂ ਉਹਨੂੰ ਮਜਬੂਰੀ ਨਾਲ ਕਰਨਾ ਕਿ ਤੁਸੀਂ ਉਸ ਕਿਰਤ ਨੂੰ ਇੰਜੋਏ ਕਰਨਾ, ਬਾਬੇ ਨਾਨਕ ਦੀ ਗੱਲ ਮੰਨ ਕੇ ਤੇ ਉਸ ਫਲਸਫੇ ਨੂੰ ਢਾਲ ਕੇ ਤੇ ਇਹ ਬਹਾਨਾ ਲਾ ਲੋ ਵੀ ਮੈਨੂੰ ਤਾਂ ਬਾਬੇ ਨਾਨਕ ਨੇ ਕਿਹਾ ਮੈਂ ਤਾਂ ਕਿਰਤ ਕਰਦਾ, ਤੇ ਉਹ ਕਿਰਤ ਦੇ ਵਿੱਚ ਸਵਾਦ ਆਉਣ ਲੱਗ ਜੂ, ਮਜ਼ਾ ਆਉਣ ਲੱਗ ਜੂ, ਕਿਰਤ ਚੰਗੀ ਚੰਗੀ ਲੱਗਣ ਲੱਗ ਜੂਗੀ। ਸੋ ਅਗਲਾ ਆ ਜਾਂਦਾ ਜੀ ਜਿਹੜਾ ਹੁਣ ਆਉਣਾ ਤਾਂ ਪਹਿਲਾਂ ਚਾਹੀਦਾ, ਪਰ ਮੈਂ ਜਾਣ ਕੇ ਦੂਜੇ ਤੇ ਤੀਜੇ ਨੂੰ ਪਹਿਲਾਂ ਕਹਿ ਰਿਹਾ, ਕਿਉਂਕਿ ਦੂਜੇ ਤੇ ਤੀਜੇ ਨੂੰ ਤਾਂ ਪਹਿਲਾਂ ਕਹਿ ਰਿਹਾ ਵੀ ਪਹਿਲੇ ਬਾਰੇ ਚ ਆਪਾਂ ਗੱਲਬਾਤ ਕਰਨੀ ਆ, ਤੇ ਚਲੋ ਦੂਜਾ ਆ ਜਾਂਦਾ ਜਦੋਂ ਕਿਰਤ ਕਰਕੇ ਅਸੀਂ ਕਮਾਉਣੇ ਆ ਵੰਡ ਛਕਣ ਦੀ ਗੱਲ। ਵੰਡ ਛਕਣ ਦੇ ਮਾਮਲੇ ਚ 2 ਪਹਿਲੂ ਆ ਜੀ। ਪਹਿਲਾਂ ਤਾਂ ਇਹ ਆ ਵੀ ਦੇਖੋ ਜੀ ਉਹ ਇੱਕ ਜਿਵੇਂ ਭੱਲੇ ਦਾ ਇੱਕ ਕਮੇਡੀ ਆਇਆ ਸੀਗਾ ਤੇ ਉਹਦੇ ਚੋਂ ਕਹਿੰਦਾ ਸੀ ਨਾ, ਕਹਿੰਦਾ ਵੀ ਸਾਡੇ ਘਰ ਲੰਗਰ ਚੱਲਦਾ ਗਾ ਤੇ ਉਹਦੇ ਚ ਮੇਰੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ। ਸੋ ਵੰਡ ਛਕਣ ਦੀ ਪਹਿਲੀ ਗੱਲ ਤਾਂ ਇਹ ਵੀ ਦੇਖੋ ਜੀ ਮੈਂ ਜਿੰਨੇ ਵੀ ਪੈਸੇ ਕਮਾਉਣਾ ਨਾ ਆਪਦੇ ਘਰ ਵਾਲੀ ਏ ਤੇ ਆਪਦੇ ਮੁੰਡੇ ਨਾਲ ਤੇ ਆਪਦੀ ਮਾਂ ਨਾਲ ਤੇ ਆਪਦੇ ਹੋਰ ਭੈਣ ਭਰਾ ਨਾਲ ਵੰਡ ਕੇ ਖਾਣਾ ਗਾ, ਐਸਾ ਵੀ ਵੰਡ ਕੇ ਛਕਣਾ ਹੀ ਆ ਨਾ। ਐਦਾਂ ਇਹ ਵੀ ਵੰਡ ਕੇ ਛਕਣਾ ਵੀ ਮੈਂ ਆਪਣੇ ਪਰਿਵਾਰ ਦੇ ਸਾਰੇ ਜੀਆਂ ਨਾਲ ਵੰਡ ਕੇ ਖਾਣਾ। ਦੇਖੋ ਜੇ ਤਾਂ ਇਹਨੂੰ ਆਸਟ੍ਰੇਲੀਆ ਪੈਮਾਨੇ ਤੇ ਦੇਖੋਗੇ, ਜੇ ਤਾਂ ਤੁਸੀਂ ਆਸਟ੍ਰੇਲੀਅਨ ਪੈਮਾਨੇ ਤੇ ਦੇਖੋਗੇ, ਆਸਟ੍ਰੇਲੀਅਨ ਲਾਈਫ ਤੇ ਆਸਟ੍ਰੇਲੀਅਨ ਜੀਵਨ ਦੇ ਮੁਤਾਬਕ, ਤਾਂ ਇਹ ਵਾਕਈ ਵੰਡ ਕੇ ਛਕਣਾ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਹ ਪੋਜੀਸ਼ਨ ਆ ਵੀ ਜੋ ਆਪੋ ਆਪਦਾ ਕਮਾਉਂਦੇ ਆ ਤੇ ਆਪੋ ਆਪਦਾ ਖਾਂਦੇ ਆ, ਇਹ ਇੱਕ ਕਲਚਰ ਆ ਇੱਥੋਂ ਦਾ। ਕੋਈ ਇੱਕ ਦੂਜੇ ਦਾ ਨਹੀਂ ਖਾਂਦਾ ਤੇ ਇੱਕ ਦੂਜੇ ਨੂੰ ਖਵਾਉਂਦਾ। ਮੈਂ ਬਹੁਤ ਸਾਰੇ ਘਰਾਂ ਚ ਦੇਖਿਆ ਵੀ ਕੰਮ ਕਰਦਾ ਸੀ ਫੋਕਸਟੇਲ ਲਈ, ਤਾਂ ਜਦੋਂ ਲੰਚ ਵੇਲਾ ਹੋ ਜਾਣਾ ਤੇ ਇੱਕ ਟੱਬਰ ਦੇ ਇੱਕ ਜੀ ਨੇ ਕਹਿਣਾ ਕਿ ਮੈਂ ਲੰਚ ਲੈਣ ਚੱਲਿਆ, ਘਰੇ ਤਾਂ ਇਹਨਾਂ ਦੀ ਰਸੋਈ ਬਲਦੀ ਨੀ, ਤੇ ਇੱਕ ਨੇ ਆਪਦੇ ਕੁੜੀ ਨੇ ਪਰਸ ਖੋਲਣਾ $10 ਦੇ ਦਿੰਦੇ ਮੇਰਾ ਮੈਕਡੋਨਲ ਫੜ ਲਈ, ਦੂਜੇ ਨੇ $5 ਦੇਣਾ ਮੇਰਾ KFC ਫੜ ਲਈ, ਮੇਰਾ ਬਰਗਰ ਫੜ ਲਈ, ਮੇਰਾ ਸਾਬੇ ਫੜ ਲਈ, ਤੇ ਸਾਰਾ ਟੱਬਰ ਆਪੋ ਆਪਦੇ ਪੈਸੇ ਦੇ ਕੇ ਆਪਦਾ ਲੰਚ ਮੰਗਾ ਲੈਂਦਾ। ਸੋ ਉਸ ਨਜ਼ਰੀਏ ਨਾਲ ਦੇਖੀਏ ਤਾਂ ਅਸੀਂ ਵੰਡ ਕੇ ਛਕਦੇ ਹਾਂ, ਸਾਡਾ ਕਲਚਰ ਹੀ ਵੰਡ ਛਕਣ ਵਾਲਾ। ਪਰ ਅਸਲੀ ਵੰਡ ਛਕਣ ਕੀ ਆ, ਉਹ ਇਹ ਆ ਜੀ ਵੀ ਜੇ ਤੁਹਾਡੇ ਕੋਲ ਕੁਛ ਵੀ ਸਰਪਲਸ ਹੁੰਦਾ, ਤੁਸੀਂ ਕੁਛ ਵੀ ਇੰਨਾ ਕੁ ਆਪਦੇ ਜੀਵਨ ਤੋਂ ਬਾਅਦ ਸਰਪਲਸ ਕਰਦੇ ਹੋ, ਤਾਂ ਉਹਨੂੰ ਜੇ ਥੋੜਾ ਥੋੜਾ ਕਿਣਕਾ ਕਿਣਕਾ ਵੀ ਵੰਡ ਕੇ ਛਕ ਲਓ ਤਾਂ ਉਹ ਤੁਹਾਨੂੰ ਸਕੂਨ ਵੀ ਦੇਊਗਾ ਤੇ ਲੋੜਵੰਦ ਲਈ ਵੀ ਉਹ ਹੈ। ਵੈਸੇ ਤਾਂ ਦੇਖੋ ਜਿਹੜਾ ਬੰਦਾ ਟੈਕਸ ਪੇ ਕਰਦਾ ਉਹ ਵੀ ਇੱਕ ਵੰਡ ਛਕਦਾ। ਸਾਡਾ ਇੱਥੇ ਵੰਡ ਛਕਣ ਦੀ ਗੱਲ ਇਹ ਵੀ ਆ ਜਾਂਦੀ ਆ ਵੀ ਆਸਟ੍ਰੇਲੀਆ ਨਾਲੋਂ ਅਸੀਂ ਪ੍ਰਵਾਸੀ ਕਿਤੇ ਵੱਧ, ਆਸਟ੍ਰੇਲੀਅਨ ਕਹਿਣ ਦਾ ਮਤਲਬ ਇੱਥੇ ਮਾੜਾ ਜਿਹਾ ਮੈਂ ਕਨਫਿਊਜ਼ਨ ਨਾ ਰਹੇ ਤੁਹਾਨੂੰ, ਅਸੀਂ ਵੀ ਆਸਟ੍ਰੇਲੀਅਨ ਆ ਹੁਣ ਜਦੋਂ ਅਸੀਂ ਇੱਥੋਂ ਦੇ ਬਸਿੰਦੇ ਹੋ ਗਏ ਹਾਂ, ਅਸੀਂ ਆਸਟ੍ਰੇਲੀਅਨ। ਪਰ ਇੱਕ ਜਿਹੜੇ ਮੂਲ ਵੀ ਓਰਿਜਨਲ ਨਾ ਕਹੀਏ ਜਾਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਪੁਰਾਣੇ ਜਾਂ ਜਿਹੜੇ ਇੱਥੋਂ ਦੇ ਰਹਿ ਰਹੇ ਲੋਕ ਉਹਨਾਂ ਦੀ ਗੱਲ ਕਰ ਰਿਹਾ ਮੈਂ। ਸੋ ਸਾਡਾ ਜਿਹੜਾ ਵੰਡ ਛਕਣ ਦਾ ਇਹਨਾਂ ਨਾਲੋਂ ਤਾਂ ਪਹਿਲਾਂ ਹੀ ਹੈਗਾ ਹੀ ਆ, ਅਸੀਂ ਟੈਕਸ ਭਰਦੇ ਹਾਂ, ਦਸਵੰਧ ਨਿਕਲਦਾ ਉਹ ਟੈਕਸ ਨਾਲ ਸਾਡਾ, ਤੇ ਉਹ ਦਸਵੰਧ ਜਾ ਕੇ ਫਿਰ ਲੋੜਵੰਦਾਂ ਤੱਕ ਜਾਂਦਾ ਗਾ ਜਿੱਥੇ ਤੱਕ ਲੋੜ ਆ। ਵੱਖਰੀ ਗੱਲ ਆ ਵੀ ਉਹ ਲੋੜਵੰਦ ਕਈ ਵਾਰੀ ਉਹ ਫ੍ਰੀ ਚ ਵੀ ਬੈਠੇ ਸੈਂਟਰ ਲਿੰਕ ਤੇ ਖਾਈ ਜਾਂਦੇ ਆ, ਉਹਨਾਂ ਦਾ ਅਸੀਂ ਸ਼ਿਕਵਾ ਵੀ ਕਰਦੇ ਹਾਂ। ਪਰ ਉਹ ਤੋਂ ਬਾਅਦ ਜਿਹੜੀ ਵੰਡ ਛਕਣ ਦੀ ਗੱਲ ਆ ਜਾਂਦੀ ਹੈ ਨਾ, ਅਸੀਂ ਥੋੜਾ ਜਿਹਾ ਵੰਡ ਏਦਾਂ ਨੀ ਇਸ ਲਈ ਨੀ ਛਕਦੇ ਵੀ ਅਸੀਂ ਥੋੜਾ ਜਿਹਾ ਸਾਨੂੰ ਡਰ ਆ ਇੱਕ ਵੀ ਅਸੀਂ ਜੇ ਦਸਵੰਧ ਦੀ ਗੱਲ ਬਾਬੇ ਨਾਨਕ ਨੇ ਕਹੀ ਹੈ ਸਾਨੂੰ ਨਾ, ਜੇ ਅਸੀਂ ਦਸਵੰਧ ਕੱਢਣ ਲੱਗ ਗਏ ਸਾਡਾ ਮੰਨ ਲਓ 3000 ਜੋਬ ਦੀ ਤਨਖਾਹ ਸਾਲ ਮਹੀਨੇ ਦੀ, ਤਾਂ ਉਹ ਜੋ $300 ਦਾ ਸਾਨੂੰ ਦਸਵੰਧ ਚ ਦੇਣਾ ਪਊਗਾ ਤੇ 2700 ਨਾਲ ਸਾਡੀ ਕਿਸ਼ਤ ਨੀ ਨਿਕਲਣੀ, ਇਹ ਨੀ ਹੋਣਾ ਵੋ ਨੀ ਹੋਣਾ, ਸਾਨੂੰ ਏਦਾਂ ਦੀਆਂ ਜਿਹੜੀਆਂ ਗੱਲਾਂ ਫਿਰ ਕੀ ਕਰਦੀਆਂ ਨਾ ਦਸਵੰਧ ਤੋਂ ਦੂਰ ਕਰਦੀਆਂ। ਪਰ ਥੋੜਾ ਜਿਹਾ ਜੇ ਅਸੀਂ ਇਹਨੂੰ ਨਜ਼ਰੀਏ ਨਾ ਬਦਲ ਲਈਏ ਨਾ, ਥੋੜਾ ਜਿਹਾ ਅਸੀਂ ਨਜ਼ਰੀਆ ਬਦਲੀਏ, ਪਹਿਲੀ ਗੱਲ ਤਾਂ ਦਸਵੰਧ ਮੀਨਸ ਦਸਵੰਧ ਨੂੰ ਅਸੀਂ 10% ਨਾਲ ਜੋੜ ਕੇ ਲੈਣੇ ਆ, ਦਸਵਾਂ ਹਿੱਸਾ ਜੋੜ ਕੇ ਲੈਣੇ ਆ। ਭਾਵੇਂ ਥਾਂ ਥਾਂ ਤੇ ਇਹਦੀ ਵਿਆਖਿਆ ਹੋਈ ਆ, ਵੱਖਰੋ ਵੱਖਰੇ ਤਰੀਕੇ ਨਾਲ ਵਿਆਖਿਆ ਹੋਈ ਆ, ਉਹ ਆਪੋ ਆਪਣੀ ਸੋਚ ਮੁਤਾਬਕ ਹੋਈ ਆ। ਪਰ ਮੇਰਾ ਮੰਨਣਾ ਵੀ ਜੇ ਤੁਸੀਂ ਆਪਦੀ ਰੋਟੀ ਦੇ ਵਿੱਚੋਂ ਇੱਕ ਰੋਟੀ ਦੇ ਵਿੱਚੋਂ ਅੱਧੀ ਬੁਰਕੀ ਵੀ ਦਿੰਦੇ ਹੋ ਤਾਂ ਉਹ ਵੀ ਦਸਵੰਧ ਆ, ਕਿਉਂਕਿ ਉਹ ਵੀ ਤੁਸੀਂ ਖਾ ਰਹੇ ਸੀ, ਤੁਹਾਡੇ ਹਿੱਸੇ ਦੀ ਸੀ, ਤੁਹਾਡੇ ਕੋਲੇ ਸੀ ਤੇ ਤੁਸੀਂ ਕਿਸੇ ਨੂੰ ਦੇ ਰਹੇ ਹੋ ਤਾਂ ਉਹ ਦਸਵੰਧ ਆ। ਸੋ ਇਸ ਕਰਕੇ ਸ਼ੁਰੂਆਤ ਜੇ ਤੁਸੀਂ, ਮੈਂ ਨੀ ਕਹਿੰਦਾ ਵੀ ਤੁਸੀਂ 3000 ਕਮਾਉਣੇ ਹੋ ਤੇ 300 ਹੀ ਕੱਢੋ, ਸ਼ੁਰੂਆਤ ਜੇ ਤੁਸੀਂ $30 ਵੀ ਦਸਵੰਧ ਦੇ ਦਿੰਦੇ ਹੋ ਨਾ, ਉਹ ਵੀ ਲੱਖ ਮਾਣਾ
ਜੀ,
ਉਹਦੇ ਚ ਵੀ ਉਹ ਵੀ ਤੁਸੀਂ ਸ਼ੁਰੂਆਤ ਕੀਤੀ ਆ ਤੇ ਤੁਹਾਨੂੰ ਸਕੂਨ ਆਉਣਾ ਸ਼ੁਰੂ ਹੋਜੂ ਤੇ ਤੁਹਾਡੇ ਚ ਬਰਕਤ ਇੰਨੀ ਕੁ ਆਉਣ ਲੱਗ ਜੂਗੀ ਵੀ ਉਹ ਬਰਕਤ ਤੁਹਾਨੂੰ ਐਂ ਲੱਗੂਗਾ ਵੀ ਹਾਂ ਇਹ ਵੀ ਮੈਂ ਦੇ ਸਕਦਾ, ਇਹ ਵੀ ਦੇ ਸਕਦਾ, ਇਹ ਵੀ ਦੇ ਸਕਦਾ। ਜੋ ਖੁਸ਼ੀ ਦੇਣ ਚ ਨਾ ਉਹ ਲੈਣ ਚ ਨੀ ਹੈ, ਜਦੋਂ ਤੁਸੀਂ ਮੰਗਣਾ ਹੁੰਦਾ ਲੈਣਾ ਪੈਂਦਾ, ਜਦੋਂ ਬੰਦੇ ਨੂੰ ਜਾਂ ਤਾਂ ਖੋ ਕੇ ਲੈਣਾ ਪੈਣਾ ਜਾਂ ਮੰਗ ਕੇ ਲੈਣਾ ਪੈਣਾ ਜਾਂ ਸੀਨੇ ਜੋਰੀ ਨਾਲ ਲੈਣਾ ਪੈਂਦਾ, ਜਦੋਂ ਤੁਸੀਂ ਕੁਛ ਦੇਣਾ ਨਾ ਉਦੋਂ ਤੁਸੀਂ ਅੰਦਰੋਂ ਖੁਸ਼ ਹੋ ਕੇ ਦੇਣਾ, ਤੁਸੀਂ ਇਸ ਕਾਬਲ ਹੋ ਤਾਂ ਤੁਸੀਂ ਦੇ ਰਹੇ ਹੋ, ਜੇ ਤੁਹਾਡੇ ਕੁਛ ਦੇਣ ਨੂੰ ਹੈ ਤਾਂ ਹੀ ਤੁਸੀਂ ਦੇ ਰਹੇ ਹੋ ਨਾ। ਇਹ ਤਾਂ ਨੀ ਹੈਗਾ ਮਤਲਬ ਵੀ ਉਹ ਬੰਦਾ ਦੇਊਗਾ ਜਿਹਦੇ ਕੋਲ ਕੁਛ ਹੈ ਹੀ ਨੀ। ਇਹ ਵੱਖਰੀ ਗੱਲ ਆ ਵੀ ਮੇਰੇ ਵਰਗਾ ਨਾਰਮਲ ਜ਼ਿੰਦਗੀ ਚ ਜਿਉਂਦਾ ਕਹਿ ਸੋਚਣ ਲੱਗ ਜਾਂਦਾ ਵੀ ਮੈਂ ਯਾਰ ਫਲਾਣੇ ਅਮੀਰ ਵਰਗਾ ਹੁੰਦਾ ਤਾਂ ਮੈਂ ਦੇਣ ਲੱਗਦਾ, ਨਹੀਂ ਉਹ ਪਮਾਨਾ ਉਹਦੇ ਵਾਲਾ, ਤੁਹਾਡੇ ਕੋਲੇ ਜੇ ਕੁਛ ਹੈਗਾ ਦੇਣ ਨੂੰ ਤਾਂ ਤੁਸੀਂ ਦੇਣ ਲੱਗੋ। ਸੋ ਵੰਡ ਛਕਣ ਵਾਲੇ ਮਾਮਲੇ ਚ ਵੀ ਮੈਂ ਆਪਣੇ ਆਪ ਨੂੰ ਸੰਵਾਦ ਕਰਦਾ ਤਾਂ ਚਲੋ ਜਿਆਦਾ ਤਾਂ ਨਹੀਂ ਕਹਿ ਸਕਦੇ ਵੀ ਚਲੋ ਕਿਣਕਾ ਮਾਤਰ ਕਿਤੇ ਨਾ ਕਿਤੇ, ਚੱਲ ਹੋਰ ਨੀ ਤਾਂ ਆਪਦਾ ਵਕਤ ਤਾਂ ਦਿੰਦਾ ਹੀ ਆ ਨਾ ਮੈਂ, ਠੀਕ ਆ ਮੈਂ ਪੈਸਾ ਨਹੀਂ ਦੇ ਸਕਦਾ।
ਇਹੀ ਗੱਲ ਆ ਭਾਜੀ ਬਿਲਕੁਲ।
ਚਲੋ
ਪਰ ਉਸ ਉਹ ਜਿਹੜਾ ਸਮਾਂ ਤੁਸੀਂ ਦਿੰਨੇ ਆ ਉਹਦੇ ਵਿੱਚ ਤੁਸੀਂ ਕੁਛ ਕਮਾਈ ਕਰੋ ਤੇ ਉਹ ਪੈਸਾ ਦੇ ਸਕਦੇ ਆ, ਪਰ ਮੇਰੇ ਖਿਆਲ ਚ ਉਸ ਪੈਸੇ ਨਾਲੋਂ ਜ਼ਿਆਦਾ ਇੰਪੋਰਟੈਂਟ ਕਿਸੇ ਵੇਲੇ ਤੁਹਾਡਾ ਵਕਤ ਵੀ ਹੁੰਦਾ ਜਿਹੜਾ ਤੁਸੀਂ ਆਪਣੀ ਸੋਸਾਇਟੀ ਜਾਂ
ਕਮਿਊਨਿਟੀ ਨੂੰ ਦਿੰਨੇ ਆ। ਬਿਲਕੁਲ, ਮੈਨੂੰ ਆਪਣੇ ਆਪ ਤੋਂ ਸੰਤੁਸ਼ਟੀ ਮਿਲਦੀ ਹੈ ਇਸ ਗੱਲ ਦੇ ਵੀ ਚਲੋ ਮੈਂ ਵਕਤ ਤਾਂ ਕੱਢਦਾ ਨਾ ਕਿਤੇ, ਕਿਵੇਂ ਕੱਢਦਾ ਕਿਸੇ ਲੋਕ ਕੱਢਦਾ ਚਾਹੇ ਫੋਨ ਤੇ ਕੱਢਦਾ, ਦਿਨ ਚ ਘੱਟੋ ਘੱਟ 30-40 ਫੋਨ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਨੂੰ ਮੋਰਲ ਸਪੋਰਟ ਦੀ ਲੋੜ ਹੁੰਦੀ ਆ, ਮੇਰੀਆਂ ਕਈਆਂ 4 ਗੱਲਾਂ ਉਹਨਾਂ ਦੇ ਮਨ ਚ ਬਹਿ ਜਾਂਦੀਆਂ ਤੇ ਉਹ ਜ਼ਿੰਦਗੀ ਰੁੜ ਪੈਂਦੀ ਆ ਮੈਨੂੰ ਬਾਅਦ ਜਦੋਂ ਕਹਿੰਦੇ ਆ ਵੀ ਬਾਈ ਉਦੋਂ ਤੇਰੇ ਉਸ ਫੋਨ ਨੇ ਸਾਨੂੰ ਬਦਲਤਾ, ਇੱਦਾਂ ਹੋਇਆ। ਤਾਂ ਇਹ ਚੀਜ਼ਾਂ ਮੈਨੂੰ ਲੱਗਦਾ ਚੱਲ ਮੈਂ ਉਹ ਵੀ ਆਪਣਾ
ਇਹ ਪੈਸੇ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਆ ਜੀ
ਜੀ। ਪਰ ਹੁਣ ਤੀਜੀ ਗੱਲ ਆ ਜਾਂਦੀ ਆ ਜੀ ਨਾਮ ਜਪਣ ਦੀ, ਜਿਹੜੀ ਕਿ ਸਭ ਤੋਂ ਪਹਿਲੀ ਹੋਣੀ ਚਾਹੀਦੀ ਆ। ਸਭ ਤੋਂ ਪਹਿਲੀ ਇਹ ਆ ਵੀ ਨਾਮ ਜਪਣਾ। ਨਾਮ ਜਪਣ ਦੇ ਮਾਮਲੇ ਚ ਸਾਡੇ ਚ ਨਾ ਥੋੜੀ ਜੀ ਕਮੀ ਇਹ ਆ ਵੀ ਅਸੀਂ ਸਮਝ ਨੀ ਸਕੇ, ਨਾਮ ਜਪਣ ਦੀ ਪਰਿਭਾਸ਼ਾ ਨੀ ਸਮਝ ਸਕੇ। ਸਾਨੂੰ ਵੱਖਰੋ ਵੱਖਰੇ ਪ੍ਰਚਾਰਕਾਂ ਨੇ ਨਾ ਨਾਮ ਜਪਣ ਦੇ ਜਿਹੜੇ ਤਰੀਕੇ ਆ ਉਹਨਾਂ ਦੇ ਵਿੱਚ ਇੰਨਾ ਕੁ ਉਲਝਾਤਾ ਵੀ ਸਾਨੂੰ ਸਮਝ ਨੀ ਆ ਰਹੀ ਵੀ ਨਾਮ ਜਪਣਾ ਕਿਵੇਂ ਆ। ਨਾਮ ਜਪਣ ਦੇ ਮਾਮਲੇ ਚ ਹੁਣ ਜੇ ਤਾਂ ਆਪਾਂ ਗੱਲ ਇਹ ਅਸਲ ਚ ਵਿਸ਼ਾ ਅਮਨਦੀਪ ਦਾ ਸੀ, ਉਹਦੇ ਨਾਲ ਆਪਾਂ ਗੱਲਬਾਤ ਕਰਦੇ ਤਾਂ ਉਹ ਹੋਰ ਵਧੀਆ ਵਿਆਖਿਆ ਕਰਨੇ, ਕਿਸੇ ਦਿਨ ਮੈਂ ਕਰੂੰਗਾ ਇਸ ਵਿਸ਼ੇ ਤੇ। ਪਰ ਜਿੰਨੀ ਕੁ ਮੇਰੀ ਬੁੱਧੀ ਆ, ਜਿੰਨੀ ਕੁ ਮੈਨੂੰ ਸਮਝ ਆ, ਉਹ ਸਮਝ ਮੁਤਾਬਕ ਸਾਨੂੰ ਨਾਮ ਜਪਣ ਦੇ ਵਿੱਚ ਦੋ ਗੱਲਾਂ ਇਹ ਆਈਆਂ ਵੀ ਇੱਕ ਤਾਂ ਸਾਨੂੰ ਜੇ ਅਸੀਂ ਨਾਮ ਜਪਣ ਦੇ ਪੱਕੇ ਆ ਤਾਂ ਪੰਜੇ ਬਾਣੀਆਂ ਦਾ ਪਾਠ ਡੇਲੀ ਕਰਨਾ ਚਾਹੀਦਾ, ਨੰਬਰ ਇੱਕ। ਨੰਬਰ ਦੋ, ਸਾਨੂੰ ਜਿਹੜਾ ਵਾਹਿਗੁਰੂ ਦਾ ਮੂਲ ਮੰਤਰ, ਕੋਈ ਸਤਨਾਮ ਵਾਹਿਗੁਰੂ ਕਹਿੰਦਾ, ਕੋਈ ਅੱਡੋ ਅੱਡ ਦੇਖੋ ਕੋਈ ਮੂਲ ਮੰਤਰ ਦਾ ਜਾਪ ਦੀ ਗੱਲ ਕਰਦਾ ਤੇ ਸਾਨੂੰ ਲੱਗਦਾ ਵੀ ਇੱਕ ਉਹ ਵੀ ਇੱਕ ਨਾਮ ਜਪਣਾ ਤੇ ਉਹ ਨਾਮ ਤੁਸੀਂ ਜਪੋ ਤੇ ਫੇਰ ਜਾ ਕੇ ਤੁਸੀਂ ਨਾਮ ਜਪਣ ਵਾਲੀ ਬਾਬੇ ਨਾਨਕ ਦੀ ਜਿਹੜੀ ਕੋਰਟ ਤੇ ਖਰੇ ਉਤਰਦੇ ਹੋ। ਜੇ ਮੈਂ ਹੁਣ ਅੱਜ ਸੱਚੀ ਕਹਾਂ ਤਾਂ ਮੈਂ ਇਸ ਕੋਰਟ ਦੇ ਨੇੜੇ ਤੇੜੇ ਵੀ ਨੀ ਹੈਗਾ, ਠੀਕ ਆ। ਮੈਨੂੰ ਆਪਣੀ ਆਪਦੀ ਸਮੀਖਿਆ ਚ ਜੇ ਮੈਂ ਕਹਾਂ ਤਾਂ ਮੈਂ ਨਾਮ ਜਪਣ ਦੀ ਜੇ ਪਰਿਭਾਸ਼ਾ ਤਾਂ ਮੈਂ ਉਹਦੇ ਨੇੜੇ ਤੇੜੇ ਵੀ ਨੀ ਹੈਗਾ। ਤੇ ਜੇ ਨਾਮ ਜਪਣ ਦੀ ਪਰਿਭਾਸ਼ਾ ਮੈਂ ਸੋਚਦਾ ਜਾਂ ਮੈਂ ਆਪਣੇ ਸੁਖਾਲੇ ਕੰਮ ਲਈ ਸੋਚਦਾ ਹਾਂ ਜਾਂ ਆਪਣੀ ਜਾਨ ਸੌਖੀ ਲਈ ਜਾਂ ਆਪਣੇ ਆਪ ਨੂੰ ਭਰਮ ਚ ਪਾਲਣ ਲਈ ਸੋਚਦਾ ਹੋਵਾਂ, ਇਹ ਗੱਲ ਤਾਂ ਉਹ ਵੱਖਰੀ ਗੱਲ ਆ। ਪਰ ਮੇਰੀ ਸੋਚ ਮੁਤਾਬਕ ਇਹ ਆ ਵੀ ਜੇ ਮੇਰੇ ਉਹ ਸਦਾ ਚੇਤੇ ਆ, ਹਰ ਕੰਮ ਕਰਨ ਤੋਂ ਪਹਿਲਾਂ ਹਰ ਗੱਲ ਤੋਂ ਪਹਿਲਾਂ ਸਦੇ ਚੇਤੇ ਆ, ਤਾਂ ਮੈਨੂੰ ਲੱਗਦਾ ਉਹ ਵੀ ਨਾਮ ਜਪਣੀ ਆ, ਉਹ ਮੈਂ ਨਾਮ ਹੀ ਜਪ ਰਿਹਾ ਮੈਨੂੰ ਲੱਗਦਾ। ਮੇਰੀ ਹਾਂ ਮੇਰੀ ਇਹ ਮੰਨਣਾ ਵੀ ਜੇ ਮੈਂ ਕੁਛ ਵੀ ਕਾਰਜ ਕਰਦਿਆਂ, ਇਹ ਵੱਖਰੀ ਗੱਲ ਆ ਕਿ ਯਾਰ ਅਸੀਂ ਡਰਦੇ ਹੋਏ ਕਿਤੋਂ ਡਰ ਰਹੇ ਹਾਂ ਕਿਸੇ ਦੀ ਚੀਜ਼ ਤੋਂ ਤਾਂ ਉਦੋਂ ਵਾਹਿਗੁਰੂ ਕਰਨ ਲੱਗ ਜਾਈਏ, ਜਾਂ ਅਸੀਂ ਕੋਈ ਜ਼ਿਆਦਾ ਕੁਛ ਵੀ ਇਹੋ ਜਿਹੀ ਗੱਲ ਵੇਲੇ ਕਹੀਏ, ਉਹ ਮੈਨੂੰ ਲੱਗਦਾ ਉਹਦੇ ਨਾਲੋਂ ਜੇ ਤੁਸੀਂ ਹਰ ਵੇਲੇ ਇਹ ਚੇਤੇ ਚ ਰੱਖਦੇ ਹੋ ਵੀ ਕੋਈ ਸ਼ਕਤੀ, ਕੋਈ ਪਾਵਰ, ਕੋਈ ਇਹੋ ਜਿਹਾ ਅਕਾਲ ਪੁਰਖ ਹੈ ਜਿਹਦੋਂ ਸਾਨੂੰ ਸਹਿਮ ਰੱਖਣਾ ਚਾਹੀਦਾ, ਜਿਹਦੀ ਸਾਨੂੰ ਮਰਿਆਦਾ ਮੰਨਣੀ ਚਾਹੀਦੀ ਹੈ, ਜਿਹਦਾ ਸਾਨੂੰ ਆਪਣੇ ਬਾਪ ਤੋਂ ਜਿਵੇਂ ਅਸੀਂ ਡਰਦੇ ਹਾਂ ਬਾਪ ਵਾਲਾ, ਉਹਨੂੰ ਸਮਝਣਾ ਚਾਹੀਦਾ ਵੀ ਸਾਡਾ ਉਹ ਬਾਪ ਦਾ ਵੀ ਬਾਪ ਆ ਜੀ, ਤੇ ਸਾਨੂੰ ਉਹਦਾ ਉਹਦੇ ਤਾਂ ਉਹ ਨਾਮ ਜਪਣੇ ਹੀ ਆ ਮੇਰਾ ਮੰਨਣਾ। ਜੇ ਉਸ ਪੈਮਾਨੇ ਤੋਂ ਚਲੋ ਮੈਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਮੈਂ ਬਹੁਤ ਇਸ ਡਰ ਕੇ ਬੋਲਣ ਵਾਲਾ ਇਨਸਾਨ ਆ ਤੇ ਮੈਂ ਰੱਬ ਤੋਂ 24 ਘੰਟੇ ਜਿਹੜੀ ਇਸ ਚੀਜ਼ ਦੇ ਵਿੱਚ ਰਹਿਣਾ ਗਾ ਰਜਾ ਚ ਰਹਿਣ ਦੀ ਰਾਜੀ ਰਹਿਣ ਦੀ ਕੋਸ਼ਿਸ਼ ਕਰਦਾ ਗਾ ਤੇ ਉੱਥੇ ਤਾਂ ਮੈਂ ਖਰਾ ਉਤਰਦਾ। ਪਰ ਜਿਹੜੀ ਦੁਨਿਆਵੀ ਤਰੀਕਿਆਂ ਚ ਨਾ, ਉਹ ਦੁਨਿਆਵੀ ਤਰੀਕਿਆਂ ਚ ਜੇ ਮੈਂ ਕਹਾਂ ਵੀ ਮੈਂ ਰੈਗੂਲਰ ਪੰਜਾਂ ਬਾਣੀਆਂ ਦਾ ਪਾਠ ਕਰ ਸਕਦਾ ਜਾਂ ਮੈਂ ਇੰਨਾ ਚਿਰ ਸਿਮਰਨ ਬੈਠ ਕੇ ਕਰਦਾ ਜਾਂ ਕਰ, ਉਹ ਚੀਜ਼ਾਂ ਤੋਂ ਮੈਂ ਹਜੇ ਆਪਣੇ ਆਪ ਨੂੰ ਕਾਫੀ ਦੂਰ ਪਾਉਣਾ, ਉਹ ਮੈਨੂੰ ਲੱਗਦਾ ਵੀ ਮੈਂ ਉਹਦੇ ਨੇੜੇ ਤੇੜੇ ਵੀ ਨਹੀਂ ਹੈਗਾ। ਸੋ ਇਸ ਕਰਕੇ ਜਿਹੜੀਆਂ ਇਹ ਅੱਜ ਕੱਲ ਗੱਲ ਚੱਲ ਰਹੀ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ ਤੇ ਵੰਡ ਛਕੋ ਦਾ ਜਿਹੜਾ ਪੈਮਾਨੇ ਦੀ ਅੱਜ ਕੱਲ ਗੱਲ ਹੋ ਰਹੀ ਆ, ਚਲੋ ਮੈਂ ਆਪਣੀ ਉਦਾਹਰਣ ਦੇ ਤੌਰ ਤੇ ਸੱਜਣਾ ਮਿੱਤਰਾਂ ਨਾਲ ਅੱਜ ਸਾਂਝੀ ਕਰਤੀ ਆ, ਤੁਹਾਡੇ ਕੋਈ ਆਪਾਂ ਕੋਈ ਮੱਤ ਕੇ ਨੀ ਕੀਤੀ, ਗੱਲ ਛਿੜ ਗਈ ਤਾਂ ਕਰ ਲਈ ਆ। ਬਹੁਤ ਸਾਰੇ ਲੋਕਾਂ ਨੂੰ ਇਹਦੇ ਚ ਮੇਰੀਆਂ ਗੱਲਾਂ ਚ ਕਈ ਕਮੀਆਂ ਲੱਗੀਆਂ ਹੋਣੀਆਂ ਬਹੁਤ, ਪਰ ਮੈਂ ਇੱਕ ਬੇਨਤੀ ਕਰਦਾ ਵੀ ਮੈਂ ਕਦੇ ਲਾ ਕੇ ਨੀ ਗੱਲ ਕਰਦਾ, ਕਿਤੇ ਮੈਂ ਸੋਚ ਕੇ ਨੀ ਗੱਲ ਕਰਦਾ, ਜੋ ਆਈ ਮੂੰਹ ਚ ਆਈ ਉਹ ਕਹਿਤੀ ਆ ਤੁਹਾਨੂੰ। ਹੋ ਸਕਦਾ ਕਿਸੇ ਨੂੰ ਚੰਗੀ ਲੱਗੀ ਹੋਵੇ ਤਾਂ ਰੱਖ ਲਿਓ, ਜੇ ਮਾੜੀ ਲੱਗੀ ਹੋਵੇ ਤਾਂ ਮੈਨੂੰ ਮੇਰੀ ਗੱਲ ਵਾਪਸ ਮੋੜ ਦਿਓ, ਨਾਲ ਮੈਨੂੰ ਦਰੁਸਤ ਵੀ ਜ਼ਰੂਰ ਕਰ ਦਿਓ, ਕਿਉਂਕਿ ਅੱਗੇ ਤੋਂ ਮੈਂ ਗਲਤੀਆਂ ਨਾ ਕਰਾਂ। ਮੈਨੂੰ ਵੀ ਮੇਰੇ ਨਿੱਜੀ ਤੌਰ ਤੇ ਸੁਨੇਹਾ ਲਾ ਕੇ, ਮੈਨੂੰ ਮੈਸੇਜ ਕਰਕੇ, ਮੈਨੂੰ ਕਾਲ ਕਰਕੇ ਮੈਨੂੰ ਦਰੁਸਤ ਕਰ ਦਿਓ ਜਿੱਥੇ ਮੈਂ ਕਿਤੇ ਗਲਤ ਹੋਇਆ, ਮੈਨੂੰ ਕੋਈ ਇਹਦੇ ਚ ਗਿਲਾ ਸ਼ਿਕਵਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਜੇ ਡੇਲੀ ਹਜ਼ਾਰਾਂ ਚ ਮੈਸੇਜ ਆਉਂਦੇ ਆ ਤਾਂ 5-7 ਮੈਸੇਜ ਇਹੋ ਜਿਹੇ ਵੀ ਆਉਂਦੇ ਜਿਹੜੇ ਮੈਨੂੰ ਦਰੁਸਤ ਕਰਦੇ ਤੇ ਮੈਨੂੰ ਕਦੇ ਗਿਲਾ ਨਹੀਂ ਲੱਗਿਆ ਉਹਨਾਂ ਦੇ, ਮੈਨੂੰ ਲੱਗਦਾ ਵੀ ਹਾਂ ਚਲੋ ਇਹ ਬੰਦਿਆਂ ਨੇ ਮੈਨੂੰ ਦਰੁਸਤ ਤਾਂ ਕੀਤਾ ਨਾ। ਸੋ ਮੈਂ ਓਪਨਲੀ ਮਾਫ਼ੀ ਮੰਗਦਾ, ਮੈਂ ਖੁੱਲ ਕੇ ਮਾਫ਼ੀ ਮੰਗਦਾ, ਮੈਨੂੰ ਇਹ ਚ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ। ਕੱਲ ਹੀ ਦੇਖੋ, ਕੱਲ ਪਰਸੋਂ ਮੈਂ ਪੋਸਟ ਪਾਈ ਸੀਗੀ ਉਹ ਆਪਣੇ ਬਾਬੇ ਬਖਤਾਵਰ ਸਿੰਘ ਦੀ, ਤੇ ਮੈਂ ਫੋਨ ਤੋਂ ਲਿਖ ਕੇ ਪਾਈ ਸੀ ਤੇ ਉਹਦੇ ਚ ਮੇਰੇ ਤੋਂ ਦੋ ਗਲਤੀਆਂ ਹੋਈਆਂ, ਦੋ ਕਿ ਤਿੰਨ ਗਲਤੀਆਂ। ਉਹ ਦੋ ਤਿੰਨ ਗਲਤੀਆਂ ਦਾ ਕਾਰਨ ਮੈਨੂੰ ਤਾਂ ਪਤਾ ਵੀ ਕਿਉਂ ਹੋਈਆਂ, ਮੈਂ ਕੋਈ ਉਹਨੂੰ ਸਪੈਲਿੰਗ ਮਿਸਟੇਕ ਨੀ ਕਹੂੰਗਾ ਵੀ ਆਪਦੇ ਆਪ ਦਾ ਪਿੱਛਾ ਛੜਾ ਲਾਂ ਵੀ ਮੈਂ ਸਪੈਲਿੰਗ ਮਿਸਟੇਕ ਕੀਤੀ ਸੀ ਜਾਂ ਕੰਪਿਊਟਰ ਨੇ ਕਰਤੀ, ਐਵੇਂ ਮੈਂ ਆਪਦੇ ਆਪ ਨੂੰ ਵੱਡਾ ਦਿਖਾਉਣ ਲਈ। ਤਾਂ ਉੱਥੇ ਨਾ ਇੱਕ ਸੱਜਣ ਹੁਣ ਮੇਰੇ ਨਾਂ 76 ਗਿੱਲ ਨਾਂ ਦੀ ਆਈ ਡੀ ਆਪਣੇ ਸ਼ਾਇਦ ਮੈਲਬਨ ਤੋਂ ਆ ਕੋਈ ਮਿੱਤਰ, ਤੇ ਉਹਨਾਂ ਨੇ ਮੇਰਾ ਧਿਆਨ ਦਵਾਇਆ ਵੀ ਬਾਈ ਜੀ ਆ ਗਲਤ ਆ ਜੀ, ਆ ਤੁਸੀਂ ਗਲਤ ਲਿਖਿਆ, ਪੰਜਾਬੀ ਸਿੱਖੋ, ਕੁਛ ਨਾ ਕੁਛ ਕੋਸ਼ਿਸ਼ ਕਰੋ। ਜੇ ਹੁਣ ਮੈਂ ਇੱਥੇ ਆਪਦੀ ਹੋਮਿਓ ਚ ਆ ਕੇ ਕਹਾਂ ਵੀ ਮੈਂ ਪੰਜਾਬੀ ਦਾ ਲੇਖਕ, ਮੈਨੂੰ ਪੰਜਾਬੀ ਲਿਖਾਉਣੀ ਸਿਖਾਉਂਦੇ ਆ ਫਲਾਨਾ ਧਮਕਾ ਜਾਂ ਮੈਂ ਉੱਥੇ ਕੋਈ ਦਸ ਐਕਸਕਿਊਜ਼ ਕਰਾਂ ਵੀ ਨਹੀਂ ਜੀ ਇਹ ਤਾਂ ਬੀ ਕੰਪਿਊਟਰ ਨੇ ਕਰਤਾ ਇਹਦਾ ਫਲਾਨੇ ਨੇ ਕਰਤਾ ਡਿਕਸ਼ਨਰੀ ਸਪੈਲਿੰਗ ਨੇ ਆਪੇ ਆਟੋ ਚੈੱਕ ਨੇ ਕਰਤਾ ਨਹੀਂ ਉੱਥੇ ਮੇਰੇ ਤੋਂ ਗਲਤੀ ਹੋਈ ਸੀ ਮੈਂ ਬੱਬਾ ਤੇ ਬਾਵੇ ਦਾ ਫਰਕ ਨਹੀਂ ਜਾਣਦਾ ਇਸ ਲਈ ਮੈਂ ਬਹੁਤ ਗਾਲਾਂ ਖਾਂਦਾ ਮੈਂ ਅੱਜ ਨੀ ਮੈਂ ਬਚਪਨ ਤੋਂ ਖਾਂਦਾ ਆਉਣਾ ਮੈਨੂੰ ਅੱਜ ਵੀ ਡੇਲੀ ਮੈਂ ਆਪਣੀ ਭੈਣ ਨੂੰ ਕਾਲ ਕਰਦਾ ਡੇਲੀ ਤੇ ਆਪਣੀ ਭੈਣ ਨੂੰ ਜਦੋਂ ਮੈਂ ਕਾਲ ਕਰਦਾ ਉਹਨੇ ਮੈਨੂੰ ਉਹਦੇ 5 ਮਿੰਟਾਂ ਦੀ ਕਾਲ ਦੇ ਵਿੱਚ ਘੱਟੋ ਘੱਟ 5 ਵਾਰੀ ਮੈਨੂੰ ਟੋਕਣਾ ਹੁੰਦਾ ਵੀ ਬੋਲਣਾ ਸਿੱਖ ਲਾ ਹੁਣ ਉਹਦਾ ਮੈਨੂੰ ਇਹ ਪਹਿਲਾ ਕੁਐਸਚਨ ਹੁੰਦਾ ਆਖਰੀ ਤੈਨੂੰ ਬੱਬੇ ਵਾਹਵੇ ਦਾ ਨੀ ਫਰਕ ਆਇਆ ਏਡਾ ਹੋ ਗਿਆ ਤੂੰ ਸੋ ਉਹ ਇੱਕ ਤਾਂ ਗੱਲ ਇਹ ਆ ਗਈ ਵੀ ਜਦੋਂ ਤੁਹਾਨੂੰ ਕਿਸੇ ਚੀਜ਼ ਤੇ ਸੂਈ ਅਟਕ ਜੇ ਨਾ ਉਹ ਮੇਰੀ ਬੱਬੇ ਦੇ ਵਾਹਵੇ ਚ ਅਟਕੀ ਹੋਈ ਆ ਤੇ ਫਿਰ ਮੈਂ ਉਹ ਲਿਖਣ ਵੇਲੇ ਵੀ ਬੱਬੇ ਬੱਬਾ ਵਾਹਵੇ ਦਾ ਫਰਕ ਨੀ ਦੇਖਦਾ ਤੇ ਉਵੇਂ ਲਿਖ ਜਾਂਦਾ ਮੈਂ ਬਰਬਾਦ ਲਿਖਣ ਲੱਗਿਆ ਨਾ ਉਹਦੇ ਚ ਮੈਂ ਬਰਬਾਦ ਲਿਖਣ ਲੱਗਿਆ ਤੇ ਉਹ ਚ ਦੂਜਾ ਬੱਬੇ ਤੇ ਵਾਹਵੇ ਚ ਫਰਕ ਨੀ ਸਮਝਿਆ ਤੇ ਉਹ ਪਾ ਗਿਆ ਪਰ ਮੈਨੂੰ ਕੋਈ ਪ੍ਰੋਬਲਮ ਨੀ ਆ ਨਾ ਓਪਨਲੀ ਉਸੇ ਕਮੈਂਟ ਦੇ ਥੱਲੇ ਕਮੈਂਟ ਲਿਖ ਕੇ ਮਾਫੀ ਮੰਗੀ ਆ ਵੀ ਹਾਂਜੀ ਮੈਂ ਮਾਫੀ ਚਾਹੁੰਦਾ ਇਸ ਚੀਜ਼ ਦੇ ਲਈ ਤੇ ਮੇਰੀ ਇਹ ਗਲਤੀ ਆ ਮੈਂ ਕੋਈ ਐਕਸਕਿਊਜ਼ ਨੀ ਇਸ ਚੀਜ਼ ਦੇ ਵਿੱਚ
ਭਾਜੀ ਇਹਦੇ ਵਿੱਚ ਉਹੀ ਗੱਲ ਆ ਕਿ ਤੁਸੀਂ ਜੋ ਲਿਖਣਾ ਆ ਕਿਸੇ ਨੇ ਤੁਹਾਡੇ ਭਾਵ ਪੜ੍ਹਨੇ ਆ ਉਹਦੇ ਵਿੱਚੋਂ ਤੇ ਕਿਸੇ ਨੇ ਤੁਹਾਡੀ ਦੇਖਣੀ ਆ ਉਹਦੇ ਵਿੱਚੋਂ ਸੋ ਇਹ ਵੀ ਹਰ ਕਿਸੇ ਦਾ ਨਜ਼ਰੀਆ ਆ ਜਿਨ੍ਹਾਂ ਨੇ ਸਿਰਫ ਤੁਹਾਡੀ ਉਸ ਭਾਵ ਪੜ੍ਹਨੇ ਸੀ ਉਹਦੇ ਪਿੱਛੇ ਤੇ ਉਹਨਾਂ ਨੂੰ ਫਰਕ ਵੀ ਨੀ ਪਿਆ ਹੋਣਾ ਬਾਕੀ ਜੇ ਮੈਂ ਗੱਲ ਕਰਾਂ ਤੇ ਸਾਡੇ ਦੁਆਬੇ ਵਿੱਚ ਵਾਵੇ ਤੇ ਬੱਬੇ ਦਾ ਬਹੁਤ ਫਰਕ ਆ ਵਾਵੇ ਨੂੰ ਬੱਬਾ ਜ਼ਿਆਦਾ ਬੋਲਦੇ ਆ ਜਿੱਦਾਂ ਦਰਵਾਜ਼ਾ ਹੁੰਦਾ ਤੇ ਦਰਵਾਜ਼ਾ ਕਹਿੰਦੇ ਆ ਵਧਾਈਆਂ ਹੁੰਦੀਆਂ ਵਧਾਈਆਂ ਕਹਿੰਦੇ ਆ ਸੋ ਬੋਲਣ ਦੇ ਵਿੱਚ ਵੀ ਬਹੁਤ ਫਰਕ ਆ ਦੁਆਬੀ ਭਾਸ਼ਾ ਜਿਹੜੀ ਉਹਦੇ ਵਿੱਚ
ਮੈਨੂੰ ਉਹਨਾਂ ਲੋਕਾਂ ਨਾਲ ਵੀ ਇਸ ਗੱਲ ਤੇ ਮੈਂ ਉਹਨਾਂ ਨਾਲ ਬਹੁਤ ਸਹਿਮਤ ਹਾਂ ਜਿਹੜੇ ਬੰਦੇ ਇਹੋ ਜਿਹਾ ਨਜ਼ਰੀਆ ਰੱਖਣਾ ਕੋਈ ਗਲਤ ਨੀ ਹੈ ਜਿਹੜਾ ਜਿਵੇਂ ਬਾਈ ਨੇ ਨਜ਼ਰੀਆ ਰੱਖਿਆ ਉਹ ਗਲਤ ਨੀ ਹੈ ਗਲਤ ਉਹ ਹੁੰਦਾ ਜੇ ਉਹ ਮੇਰੀ ਕੋਰਟ ਦੇ ਵਿੱਚੋਂ ਜਾਂ ਉਹਨੂੰ ਤੋੜ ਮਰੋੜ ਕਰਕੇ ਜਾਂ ਉਹਨੂੰ ਗਲਤ ਸਾਬਤ ਕਰਨ ਦੀ ਗੱਲ ਕਰਦੇ ਜਿਹੜੀ ਸਪੈਲਿੰਗ ਮਿਸਟੇਕ ਦੀ ਗੱਲ ਦੱਸਣੀ ਆ ਤਾਂ ਉਹਦੇ ਵਿੱਚ ਵੀ ਇੱਕ ਉਹਨਾਂ ਦਾ ਮੈਂ ਤਾਂ ਬਹੁਤ ਵਧੀਆ ਵਡੱਪਣ ਆ ਉਹਨਾਂ ਨੇ ਇਹ ਗੱਲ ਲਿਖੀ ਤੇ ਕਿਹਾ ਕਾਰਨ ਕੀ ਆ ਵੀ ਮੈਂ ਅੱਜ ਇੱਕ ਗਲਤੀ ਕਰਦਾ ਮੈਨੂੰ ਦੇਖ ਕੇ 10 ਬੰਦੇ ਹੋਰ ਉਹ ਪੰਜਾਬੀ ਨੂੰ ਉਹੋ ਜਿਹਾ ਸਮਝਣਗੇ ਤਾਂ ਬਿਹਤਰ ਆ ਉਹਨੂੰ ਦਰੁਸਤ ਕਰ ਲਿਆ ਗਿਆ ਮੈਂ ਉਹਨੂੰ ਐਡਿਟ ਕਰਤਾ ਨਾਲ ਦੀ ਨਾਲ
ਤੁਸੀਂ ਹੁਣ ਜਦੋਂ ਵੀ ਲਿਖੋਗੇ ਤੁਸੀਂ 4 ਵਾਰੀ ਸੋਚ ਕੇ ਵਾਵਾ ਤੇ ਬੱਬਾ ਲਿਖੋਗੇ
ਹਾਂ ਚਾਰ ਵਾਰੀ ਸੋਚ ਕੇ ਲਿਖੂਗਾ ਮੈਂ ਸੋ ਇਸ ਕਰਕੇ ਇਹ ਬੱਚਾ ਗਲਤ ਨੀ ਹੈ ਜੇ ਤੁਸੀਂ ਕਿਤੇ ਪੜ੍ਹਦੇ ਹੋ ਕੁਛ ਨੂੰ ਪੜ੍ਹ ਗਏ ਤੁਹਾਨੂੰ ਕੋਈ ਗਲਤ ਲੱਗਦਾ ਤਾਂ ਉਹਨੂੰ ਸਭਿਕ ਤਰੀਕੇ ਨਾਲ ਅਗਲੇ ਬੰਦੇ ਨੂੰ ਦੱਸਦੇ ਹੋ ਤੇ ਕੋਈ ਇਸ ਚ ਗਲਤੀ ਨੀ ਹੈ ਤੇ ਜੇ ਹੁਣ ਉੱਥੇ ਹੀ ਮੰਨ ਲਓ ਉਹੀ ਇਨਸਾਨ ਜਿਹਨੇ ਮੇਰਾ ਧਿਆਨ ਦਵਾਇਆ ਤੇ ਉੱਥੇ ਉਹਨੇ ਦਰੁਸਤ ਕਰਕੇ ਲਾਈਨ ਲਿਖਤੀ ਤੇ ਜੇ ਉੱਥੇ ਉਹ ਲਿਖਦਾ ਵੀ ਬਣਿਆ ਫਿਰਦਾ ਵੱਡਾ ਮਿੰਟੂ ਬਰਾੜ ਪੰਜਾਬੀ ਤੈਨੂੰ ਲਿਖਣੀ ਨੀ ਆਉਂਦੀ ਤੂੰ ਐ ਨੀ ਕਰਦਾ ਤੂੰ ਬੋ ਨੀ ਕਰਦਾ ਤਾਂ ਗੱਲ ਮਾੜੀ ਸੀ ਤਾਂ ਹੋ ਸਕਦਾ ਵੀ ਉਹ ਜੈਲਸ ਹੋਦੀ ਜਾਂ ਉਹ ਆਪਦੇ ਆਪ ਨੂੰ ਵਡੱਪਣ ਸ਼ੋਅ ਕਰ ਰਹੇ ਜੇ ਤੁਸੀਂ ਉਹਨਾਂ ਨੇ ਸਭਿਕ ਤਰੀਕੇ ਨਾਲ ਲਿਖ ਕੇ ਦਿੱਤਾ ਦੱਸਿਆ ਦਿਖਾਇਆ ਤਾਂ ਮੈਨੂੰ ਸਭਿਕ ਤਰੀਕੇ ਨਾਲ ਉਹਨੂੰ ਮੰਨ ਕੇ ਮਾਫ਼ੀ ਮੰਗਣ ਚ ਕੀ ਮੇਰੀ ਝਾਂਜਰ ਲੈਗੀ ਦੱਸੋ ਜਾਂ ਮੈਂ ਰਾਤ ਸੁੱਤਾ ਨਾ ਹੋਵਾਂ ਮੈਨੂੰ ਤਾਂ ਜ਼ਿਆਦਾ ਸਮਾਂ ਦੀ ਵਧੀਆ ਨੀਂਦ ਆਈ ਮਾਫ਼ੀ ਮੰਗ ਕੇ ਜਾਂ ਮੇਰੀ ਕੋਈ ਹੋਮੇ ਨੂੰ ਸੱਟ ਵੱਜ ਗਈ ਮੇਰੇ ਤਾਂ ਕੋਈ ਵੱਜੀ ਨੀ ਇਸ ਹੋਮੇ ਨੂੰ ਸੱਟ ਸੋ ਨਾ ਇਹ ਫਾਲਤੂ ਦੀਆਂ ਕੰਟਰੋਵਰਸੀਆਂ ਦਾ ਅਸੀਂ ਵਧਾ ਲੈਂਦੇ ਨਾ ਗੱਲਾਂ ਦੇ ਉੱਤੇ ਪਰ ਅਸੀਂ ਉਸ ਪੈਮਾਨੇ ਨੂੰ ਉਸ ਢੰਗ ਨਾਲ ਨੀ ਦੇਖਦੇ ਸੋ ਚਲੋ ਜੀ ਪ੍ਰਵਚਨ ਬਹੁਤ ਜ਼ਿਆਦਾ ਹੋ ਗਏ ਅੱਜ ਲੋੜ ਨਾਲ ਵੱਧ ਪ੍ਰਵਚਨ ਹੋ ਗਏ ਤੇ ਕੋਈ ਖਬਰਾਂ ਵੀ ਕਰ ਲਈਏ
ਜੀ ਜ਼ਰੂਰ ਨਹੀਂ ਪਰ ਵਧੀਆ ਜੀ ਇਹੋ ਜਿਹੀਆਂ ਹਲਕੀਆਂ ਫੁਲਕੀਆਂ ਗੱਲਾਂ ਔਰ ਇਹੋ ਜਿਹੀ ਵਿਚਾਰ ਚਰਚਾ ਜਿਹੜੀ ਆ ਇਹ ਵੀ ਜ਼ਿੰਦਗੀ ਚ ਹੋਣੀ ਬਹੁਤ ਜ਼ਰੂਰੀ ਆ ਔਰ ਖਾਸ ਕਰਕੇ ਸਵੇਰੇ ਕਿਉਂਕਿ ਸਵੇਰੇ ਜੋ ਵੀ ਗੱਲਬਾਤ ਅਸੀਂ ਕਰਦੇ ਆ ਪੜ੍ਹਦੇ ਆ ਸੁਣਦੇ ਆ ਉਹ ਸਾਰਾ ਦਿਨ ਕਿਤੇ ਨਾ ਕਿਤੇ ਕੌਨਸ਼ੀਅਸ ਜਾਂ ਅਨਕੌਨਸ਼ੀਅਸ ਮਾਇੰਡ ਦੇ ਵਿੱਚ ਸਾਡੇ ਚੱਲਦੀਆਂ ਰਹਿੰਦੀਆਂ ਸੋ ਬਿਲਕੁਲ ਜੀ ਸਰੋਤਿਆਂ ਨੂੰ ਵੀ ਜਿੱਦਾਂ ਭਾਜੀ ਨੇ ਕਿਹਾ ਕਿ ਆਪਣੇ ਵਿਚਾਰ ਜਿਹੜੇ ਜਿੱਥੇ ਅਸੀਂ ਗਲਤ ਲੱਗੇ ਤੁਸੀਂ ਦੱਸ ਸਕਦੇ ਆ ਬਾਕੀ ਕੋਈ ਵੀ ਚੀਜ਼ ਹੁੰਦੀ ਆ ਤੁਸੀਂ ਉਹਨੂੰ ਲੈ ਕੇ ਕਿੱਦਾਂ ਮਹਿਸੂਸ ਕਰਦੇ ਆ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਿਉਂਕਿ ਖੁੱਲੀ ਵਿਚਾਰ ਚਰਚਾ ਹੁੰਦੀ ਆ ਬਹੁਤ ਚੀਜ਼ਾਂ ਤੁਹਾਡੇ ਤੋਂ ਸਿੱਖਦੇ ਆ ਔਰ ਕੁਝ ਆਪਣੀਆਂ ਜੋ ਹੁੰਦੀਆਂ ਉਹ ਤੁਹਾਨੂੰ ਸੁਣਾ ਦੇਈਦੀਆਂ ਆ ਸੋ ਕਿੰਨੀਆਂ ਕੁ ਚੰਗੀਆਂ ਲੱਗਦੀਆਂ ਤੁਹਾਨੂੰ ਜਾਂ ਕਿੰਨੀਆਂ ਬੁਰੀਆਂ ਲੱਗਦੀਆਂ ਕੀ ਰੱਖਣਾ ਉਹਦੇ ਵਿੱਚੋਂ ਕੀ ਛੱਡਣਾ ਇਹ ਤੁਹਾਡੇ ਹੱਥ ਹੁੰਦਾ ਸੋ ਭਾਜੀ ਸਾਨੂੰ ਬਹੁਤ ਸਾਰੇ ਮੈਸੇਜਸ ਜਿਹੜੇ ਆ ਰਹੇ ਆ ਸਵੇਰੇ ਸਵੇਰੇ ਮੈਂ ਗੱਲ ਕਰ ਰਹੀ ਸੀ ਸਰਬਜੀਤ ਭਾਜੀ ਨਾਲ ਵੀ ਸਭ ਤੋਂ ਪਹਿਲੇ ਮੈਸੇਜ ਸਾਨੂੰ ਇੰਡੀਆ ਤੋਂ ਹੀ ਆਉਂਦੇ ਹੁੰਦੇ ਆ ਹਨਾ ਸੋ ਅੱਜ ਵੀ ਹਰਜਿੰਦਰ ਸਿੰਘ ਘੁੰਮਣ ਅੰਕਲ ਨੇ ਤੇ ਬਚਿੱਤਰ ਮੋਰ ਭੁੱਲਰ ਹੁਣਾਂ ਦਾ ਸਭ ਤੋਂ ਪਹਿਲਾਂ ਮੈਸੇਜ ਸਾਨੂੰ ਆਇਆ ਸੀ ਸੋ ਸਤਿ ਸ਼੍ਰੀ ਅਕਾਲ ਬੁਲਾਈ ਸੀ ਜੀ ਸਭ ਤੋਂ ਪਹਿਲਾਂ ਹਰਜਿੰਦਰ ਅੰਕਲ ਹੁਣਾਂ ਨੇ ਤੇ ਉਹਨਾਂ ਨੇ ਲਿਖਿਆ ਸੀ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਬਾਬੇ ਨਾਨਕ ਦਾ ਫਰਮਾਨ ਕਹਿੰਦੇ ਬਿਲਕੁਲ ਜੀ ਜਿਹੜੀ ਅਸੀਂ ਗੱਲ ਤੁਸੀਂ ਕਰ ਰਹੇ ਸੀ ਉਹਦੇ ਤੇ ਉਹਨਾਂ ਨੇ ਇਹ ਸਾਨੂੰ ਈਮੇਲ ਕੀਤੀ ਸੀਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਇਮਾਨਦਾਰੀ ਨਾਲ ਕੀਤੀ ਕਮਾਈ ਵਿੱਚ ਬਰਕਤ ਹੈ ਸੋ ਨਾਲ ਹੀ ਉਹਨਾਂ ਨੇ ਕਿਹਾ ਜੀ ਬਰਾੜ ਜੀ ਤੁਸੀਂ ਫਰਾਕ ਦਿਲੀ ਬੰਦੇ ਹੋ ਸੋ ਤੁਸੀਂ ਇਹਨਾਂ ਦਾ ਦੇਖੋ ਬਰਾੜ ਸਾਹਿਬ ਘੁੰਮਣ ਅੰਕਲ ਇੱਕ ਪਿਆਰ ਦੀ ਗੱਲ ਹੁੰਦੀ ਹੈ ਜਦੋਂ ਦੇ ਇਹ ਆਸਟ੍ਰੇਲੀਆ ਤੋਂ ਗਏ ਆ ਇਹੀ ਕਹਿੰਦੇ ਆ ਮੈਨੂੰ ਕਈ ਵਾਰੀ ਕਾਲ ਵੀ ਆਉਂਦੀ ਇਹਨਾਂ ਦੀ ਤੇ ਕਹਿਣਗੇ ਕਿ ਮੈਂ ਤੇ ਹੋਰ ਕੁਛ ਨੀ, ਮੈਂ ਆਸਟ੍ਰੇਲੀਆ ਤੋਂ ਕਮਾ ਕੇ ਲਿਆਇਆ, ਮੈਂ ਹਰਮਨ ਰੇਡੀਓ ਦੀ ਕਮਾਈ ਕੀਤੀ ਹੈ ਆਸਟ੍ਰੇਲੀਆ ਜਾ ਕੇ। ਸੋ ਇਹਨਾਂ ਨੂੰ ਬਿਲਕੁਲ ਕੁਛ ਨੀ ਆਉਂਦਾ ਸੀ, ਟੈਕਨੋਲੋਜੀ ਤੋਂ ਬਿਲਕੁਲ ਪਰੇ ਸੀ, ਪਰ ਸਿਰਫ ਇਹ ਹਰਮਨ ਰੇਡੀਓ ਦੇ ਪਿਆਰ ਨੇ ਇਹਨਾਂ ਨੂੰ ਇਹ ਸਾਰਾ ਕੁਝ ਚਲਾਉਣਾ ਸਿਖਾਇਆ, ਤੇ ਹੁਣ ਸੋਚੋ ਕਿ ਇੰਗਲਿਸ਼ ਪੰਜਾਬੀ ਦੇ ਵਿੱਚ ਟਾਈਪ ਵੀ ਕਰ ਲੈਂਦੇ ਆ। ਇਹੀ ਦੀਵਾਨਗੀ ਹੁੰਦੀ ਹੈ ਜੀ ਕਿਸੇ ਚੀਜ਼ ਦੀ। ਸੋ ਪਹਿਲਾਂ ਮੈਂ ਇਹਨਾਂ ਦੇ ਜਦੋਂ ਮੈਸੇਜ ਆਉਂਦੇ ਸੀ ਤੇ ਉਹਦੇ ਚ ਬੜੀਆਂ ਥੋੜੀਆਂ ਯਾਨੀ ਉਹੀ ਟਾਈਪਿੰਗ ਐਰਰਸ ਜਿਹੜੇ ਆਉਂਦੇ ਹੁੰਦੇ ਸੀ, ਔਰ ਅੱਜ ਮੈਂ ਪੜ੍ਹ ਰਹੀ ਸੀ ਤੇ ਬੜੇ ਹੀ ਵਧੀਆ ਤਰੀਕੇ ਨਾਲ ਐਨ ਜਿਹੜੀ ਪੰਜਾਬੀ ਹੁਣ ਲਿਖ ਰਹੇ ਆ, ਕਿਉਂਕਿ ਇਹਨਾਂ ਨੇ ਉਹ ਟਾਈਪਿੰਗ ਜਿਹੜੀ ਆ ਸਿੱਖ ਲਈ ਆ। ਔਰ ਜਦੋਂ ਉਸ ਤੋਂ ਬਾਅਦ ਬਚਿੱਤਰ ਮੌਰ ਭੁੱਲਣ ਹੁਣਾਂ ਨੇ ਵੀ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ਼੍ਰੀ ਅਕਾਲ। ਤੇ ਸੁਰਜੀਤ ਧਾਰੀਵਾਲ ਹੁਣਾਂ ਦਾ ਮੈਸੇਜ ਆਇਆ ਸੀ, ਸਤਿ ਸ਼੍ਰੀ ਅਕਾਲ ਜੀ ਸਿਸਟਰ ਜੀ ਐਂਡ ਮਿੰਟੂ ਬਰਾੜ ਜੀ, ਨਾਈਸ ਸਟਾਰਟਿੰਗ ਆਫ ਮਾਰਨਿੰਗ ਸ਼ੋ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ ਸੁਖਵਿੰਦਰ ਸੋਨ ਹੁਣੇ ਵੀ ਵਾਪਸ ਆ ਗਏ ਆ ਫਗਵਾੜੇ ਤੋਂ, ਕਹਿ ਰਹੇ ਆ ਕਿ ਬੈਕ, ਸਤਿ ਸ਼੍ਰੀ ਅਕਾਲ ਸਿਡਨੀ ਤੋਂ ਬੁਲਾ ਰਹੇ ਆ, ਕਹਿੰਦੇ ਬੈਕ ਫਰੋਮ ਫਗਵਾੜਾ ਇੰਡੀਆ। ਸੋ ਉਸੇ ਅੰਦਾਜ਼ ਦੇ ਵਿੱਚ ਸ਼ਾਰਟ ਐਂਡ ਸਵੀਟ ਸਤਿ ਸ਼੍ਰੀ ਅਕਾਲ ਇਹਨਾਂ ਦੀ ਸਾਡੇ ਤੱਕ ਪਹੁੰਚ ਗਈ ਆ, ਔਰ ਉਮੀਦ ਹੈ ਸੋਨ ਸਾਹਿਬ ਵਧੀਆ ਸਮਾਂ ਜਿਹੜਾ ਉੱਥੇ ਬਿਤਾ ਕੇ ਆਏ ਹੋਵੋਗੇ ਤੁਸੀਂ ਪੰਜਾਬ ਦੇ ਵਿੱਚ ਆਪਣੇ ਘਰ ਪਰਿਵਾਰ ਵਿੱਚ। ਹਰੀਸ਼ ਅਰੋੜਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਜੀ, ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਬੀਬਾ ਜੀ ਅੱਜ ਸਿਡਨੀ ਵਿੱਚ ਹੈਵੀ ਰੇਨ ਹੈ ਜੀ, ਤਾਂ ਥੰਡਰ ਸਟ੍ਰੋਮ ਵੀ ਹੈ, ਡਰਾਈਵਰ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਅੱਜ ਸਲੋ ਚਲਾਇਓ ਤੇ ਕੇਅਰਫੁਲ ਹੋ ਕੇ, ਬਾਕੀ ਰੱਬ ਸਾਰਿਆਂ ਤੇ ਮਿਹਰ ਕਰੇਗਾ, ਰੱਬ ਰਾਖਾ। ਬਹੁਤ ਬਹੁਤ ਸ਼ੁਕਰੀਆ ਹਰੀਸ਼ ਅਰੋੜਾ ਜੀ। ਸੋ ਬਿਲਕੁਲ ਭਾਜੀ ਅੱਜ ਸਿਡਨੀ ਦੇ ਵਿੱਚ ਪੂਰੇ ਮੀਂਹ ਦੇ ਆਸਾਰ ਜਿਹੜੇ ਬਣੇ ਹੋਏ ਆ।
ਹਰੀਸ਼ ਬਾਈ ਦਿਨੇ ਕਾਲ ਕਰਿਓ, ਅਖਬਾਰ ਦਾ ਵੀ ਆਪਾਂ ਕੋਈ ਵਿਚਾਰ ਕਰਨੀ ਆ, ਦੇਖੋ ਕਿੱਡਾ ਸੌਖਾ ਹੋ ਗਿਆ ਸੁਨੇਹਾ ਲਾਉਣਾ, ਤੁਰੇ ਜਾਂਦੇ ਨੇ ਲਾਤਾ।
ਬਿਲਕੁਲ ਜੀ ਬਿਲਕੁਲ, ਮੈਂ ਤਾਂ ਉਹੀ ਕਹਿੰਦੀ ਹੁੰਦੀ ਆ ਵੀ ਘਰ ਦਾ ਵਿਹੜਾ ਹੁੰਦਾ ਜਿੱਦਾਂ ਉਦਾਂ ਸਾਡਾ ਹਰਮਨ ਰੇਡੀਓ ਆ, ਆਉਂਦੇ ਜਾਂਦੇ ਬਸ ਦੁਆ ਸਲਾਮ ਤੇ ਆਪਣੀ ਖਬਰ ਹੁੰਦੀ ਆ, ਜਿੱਦਾਂ ਨਾ ਸਾਰੇ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹਿੰਦਾ ਸੀ।
ਸੋ ਬਿਲਕੁਲ ਸਿਡਨੀ ਦੇ ਵਿੱਚ ਕਾਫੀ ਜ਼ਿੰਮੇਵਾਰੀਆਂ ਚੱਕਦੇ ਆ ਬਾਈ ਹਰੀਸ਼ ਆਪਾਂ ਨੂੰ ਆਪਣੀ ਟੀਮ ਲਈ, ਸੋ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ, ਸਮੇਂ ਚੋਂ ਸਮਾਂ ਕੱਢਦੇ ਆ, ਬਹੁਤ ਔਖਾ ਹੁੰਦਾ ਮੈਟਰੋ ਸਿਟੀ ਦੇ ਵਿੱਚ ਰਹਿ ਕੇ ਤੇ ਇਹ ਜੇ ਕੰਮਾਂ ਦੇ ਵਿੱਚ ਵਕਤ ਕੱਢਣਾ।
ਬਿਲਕੁਲ, ਔਰ ਇਹ ਵੀ ਵੰਡ ਕੇ ਛਕਣ ਵਾਲੀ ਗੱਲ ਹੀ ਆ, ਜੇ ਦੇਖੋ ਜੇ ਉਹੀ ਗੱਲ ਕਰਦੇ ਕਿ ਇੱਕ ਧੰਨ ਹੀ ਨੀ ਹੁੰਦਾ, ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਜਿੰਨੀ ਵੀ ਸੇਵਾ ਕਰ ਸਕਦਾ ਕਮਿਊਨਿਟੀ ਦੀ ਕਰਦਾ। ਸੋ ਇੱਕ ਇਹ ਮੈਸੇਜ ਲਿਖਣਾ ਹੀ ਬਾਕੀ ਸਾਰੇ ਵੀਰਾਂ ਦੇ ਲਈ ਜਿਹੜੇ ਡਰਾਈਵਿੰਗ ਕਰਦੇ ਆ ਉਹ ਸਲੋ ਕਰਨ। ਸੋ ਅਸੀਂ ਸਿਰਫ ਆਪਣੇ ਬਾਰੇ ਨਾ ਸੋਚ ਕੇ ਜਦੋਂ ਬਾਕੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ, ਇਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੰਡ ਛਕਣ ਵਾਲੀ ਗੱਲ ਹੁੰਦੀ ਹੈ ਭਾਜੀ।
ਦੇਖੋ ਇਹ ਘਰ ਚ ਵੀ ਅਸਰ ਆਉਂਦਾ ਜੀ, ਤੁਹਾਡੇ ਬੱਚਿਆਂ ਤੇ ਵੀ ਅਸਰ ਆਉਂਦਾ ਨਾ, ਤੁਸੀਂ ਹੁਣ ਦੇਖ ਲੋ ਸਾਡੇ ਘਰੇ ਦੇਖ ਲੋ, ਮੇਰਾ ਬੇਟਾ ਮੈਨੂੰ ਦੇਖ ਦੇਖ ਕੇ ਤੇ ਵੰਡ ਕੇ ਛਕਣ ਲੱਗ ਗਿਆ, ਤੇ ਅਸੀਂ ਦੋਨੇ ਜਣਿਆਂ ਨੂੰ ਵੰਡ ਕੇ ਛਕਦੇ ਆ। ਪਤਾ ਕੀ, ਜਦੋਂ ਮੇਰੇ ਘਰ ਵਾਲੀ ਮੈਨੂੰ ਕੁੱਟਦੀ ਆ ਉਦੋਂ ਅੱਧੀਆਂ ਜਾਂ ਗਾਲਾਂ ਗੁਲਾਂ ਦਿੰਦੀ, ਅੱਧੀਆਂ ਉਹ ਵੀ ਵੰਡ ਲੈਂਦਾ ਮੇਰੇ ਨਾਲ, ਤੇ ਫਿਰ ਦੇਖੋ ਅਸੀਂ ਦੋਨੇ ਜਣੇ ਵੰਡ ਕੇ ਛਕਦੇ ਆ। ਮੇਰੇ
ਤੋਂ ਹੀ ਗਲਤੀ ਹੋ ਗਈ ਸੀ। ਬਿਲਕੁਲ ਸਹੀ ਗੱਲ, ਤੇ ਕੋਈ ਗੱਲ ਨੀ, ਮੇਰੇ ਤੋਂ ਹੀ ਗਲਤੀ ਹੋ ਗਈ ਸੀ। ਫੇਰ ਥੋੜੀ ਜਿਹੀ ਟੋਨ ਵੀ ਬਦਲ ਜਾਂਦੀ ਹੋਣੀ ਆ ਭਾਜੀ, ਹੈ ਨਾ, ਪੁੱਤ ਦੇ ਤਾਂ ਥੋੜਾ ਜਿਹਾ ਆ ਜਾਂਦਾ।
ਬਿਲਕੁਲ
ਕੋਈ ਗੱਲ ਨੀ,
ਬਿਲਕੁਲ ਬਿਲਕੁਲ।
ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ, ਨਾਲ ਫਤਿਹ ਸਾਂਝੀ ਕੀਤੀ ਹੈ, ਤੇ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਨਾਲ ਇਹਨਾਂ ਨੇ ਲਿਖਿਆ, ਥੋੜੀ ਦੇਰ ਆਕਸੀਜਨ ਦੇਣ ਵਾਲੇ ਡਾਕਟਰ ਨੂੰ ਅਸੀਂ ਪੈਸੇ ਦੇ ਕੇ ਭਗਵਾਨ ਮੰਨਦੇ ਹਾਂ, ਜਦੋਂ ਕਿ ਜੀਵਨ ਭਰ ਮੁਫ਼ਤ ਚ ਆਕਸੀਜਨ ਦੇਣ ਵਾਲੇ ਦਰਖਤ ਦੀ ਅਸੀਂ ਕਦਰ ਨਹੀਂ ਕਰਦੇ। ਸੋ ਇਹ ਵੀ ਵਿਚਾਰ ਬੜਾ ਵਧੀਆ ਜੀ, ਬਿਲਕੁਲ ਸਹੀ ਗੱਲ ਆ। ਤੇ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਮੇਰੇ ਕੋਲ ਨਾਂ ਨੀ ਲਿਆ, ਫ੍ਰੈਸਨੋ ਫ੍ਰੈਸਨੋ ਯੂਐਸਏ ਠੀਕ ਆ। ਰਾੜ ਸਾਹਿਬ ਤੋਂ ਗੁੱਜਿਆ ਕੁਝ ਨੀ ਜੀ ਹੈਗਾ, ਸਾਰੇ ਜਿਹੜੇ ਚਕੰਨੇ ਰਿਹਾ ਕਰੋ। ਤੇ ਨਾਲ ਹੀ ਨੇ ਕਿਹਾ ਜੀ ਭੈਣ ਜੀ ਮਿੰਟੂ ਭਾਜੀ ਅਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੁਣ ਰਹੇ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਹਾਜ਼ਰੀ ਲਵਾਉਣ ਦਾ। ਤੇ ਸੋ ਲਓ ਜੀ ਇਹ ਮੈਸੇਜਸ ਜਿਹੜੇ ਮੇਰੇ ਕੋਲ ਆਏ ਹੋਏ ਸੀ ਵਿਰਾਟ ਸਾਹਿਬ ਨੂੰ, ਥੋੜਾ ਜਿਹਾ ਖਬਰਾਂ ਵੱਲ ਚੱਲਦੇ ਆ ਅਸੀਂ। ਸੋ ਖਬਰਾਂ ਦੇ ਵਿੱਚ ਅੱਜ ਕੱਲ ਦੀਆਂ ਜਿਹੜੀਆਂ ਮੇਨ ਖਬਰਾਂ ਪੰਜਾਬੀ ਅਖਬਾਰਾਂ ਦੇ ਵਿੱਚ ਬੜੀਆਂ ਹੋਈਆਂ ਉਹ ਇਹ ਹੈ ਜੀ ਜਿਹੜਾ ਸਰਹੱਦਾਂ ਦੀਆਂ ਲਕੀਰਾਂ ਮਿੱਟੀਆਂ ਨੇ। ਸੋ ਭਾਰਤੀ ਪੱਤਰਕਾਰਾਂ ਦੀ ਟੀਮ ਨਾਲ ਲਾਹੌਰ ਪੁੱਜੇ ਨੇ ਨਵਜੋਤ ਸਿੰਘ ਸਿੱਧੂ। ਤੇ ਕੀ ਲੱਗਦਾ ਬਰਾੜ ਸਾਹਿਬ, ਇਹ ਜਿਹੜੀਆਂ ਸਰਹੱਦਾਂ ਦੀਆਂ ਇਹ ਜਿਹੜੀਆਂ ਇੱਕ ਧਾਰਮਿਕ ਸਥਾਨਾਂ ਦਾ ਜਿਹੜਾ ਲਾਂਘਾ ਹੈ ਉਹ ਬਣਿਆ, ਉਹਦੇ ਨਾਲ ਕੀ ਰਾਜਨੀਤਿਕ ਦੂਰੀਆਂ ਜਾਂ ਜਿਹੜੇ ਬਾਕੀ ਤਣਾਅ ਜਿਹੜੇ ਬਣੇ ਹੋਏ ਆ ਦੋਨਾਂ ਦੇਸ਼ਾਂ ਦੇ ਵਿੱਚ, ਇਹਦੇ ਵਿੱਚ ਕੁਝ ਕਮੀ ਆਏਗੀ?
ਦੇਖੋ ਜਿਵੇਂ ਉਹ ਨਾਟਕ ਜਾ ਨੀ ਜਵਾਕਾਂ ਵਾਲਾ ਚੱਲਦਾ ਹੁੰਦਾ, ਜਿਹ ਚ ਕਹਿੰਦੇ ਅੰਧੇਰਾ ਅੰਧੇਰਾ ਫੈਲੇਗਾ, ਅੰਧੇਰਾ ਐ ਕਰੇਗਾ, ਜਿਹਨਾਂ ਨੇ ਤਾਂ ਅੰਧੇਰਾ ਫੈਲਾਉਣਾ ਉਹ ਤਾਂ ਅੰਧੇਰਾ ਫੈਲਾਉਣਗੇ ਫੈਲਾਉਣਗੇ, ਠੀਕ ਹੈ ਨਾ। ਉਹ ਤਾਂ ਉਹਨਾਂ ਦਾ ਕੰਮ ਹੀ ਹੈ, ਸਿਆਸੀ ਲੋਕਾਂ ਨੇ ਆਪਦੀ ਕੁਰਸੀ ਦੇਖਣੀ ਆ, ਉਹਨਾਂ ਨੇ ਕੋਈ ਰਿਸ਼ਤੇ ਨੀ ਦੇਖਣੇ, ਕੋਈ ਧਰਮ ਨੀ ਦੇਖਣਾ, ਉਹਨਾਂ ਨੇ ਕੁਛ ਨੀ ਦੇਖਣਾ, ਉਹਨਾਂ ਨੇ ਇਹ ਦੇਖਣਾ ਵੀ ਇਹਦੇ ਨਾਲ ਸਾਡੀ ਕੁਰਸੀ ਦਾ ਜਿਹੜੇ ਪੈਰ ਕਿਵੇਂ ਮਜ਼ਬੂਤ ਹੁੰਦੇ ਆ। ਸੋ ਉਸ ਪੱਧਰ ਦੀ ਰਾਜਨੀਤੀ ਹੋ ਵੀ ਰਹੀ ਆ, ਕੋਈ ਸ਼ੱਕ ਨੀ ਇਹਦੇ ਵਿੱਚ। ਤੇ ਉਸ ਪੱਧਰ ਦੀ ਰਾਜਨੀਤੀ ਦੇ ਵਿੱਚੋਂ ਜੇ ਗੱਲ ਕਹੀਏ, ਇਮਰਾਨ ਖਾਨ ਦੇ ਉਪਰਾਲੇ ਨੇ ਇੱਕ ਨਵੀਂ ਆਸ ਦੀ ਕਿਰਨ ਜ਼ਰੂਰ ਜਗਾਈ ਆ। ਪਰ ਮੈਂ ਨਾ ਕੱਲ ਪਰਸੋਂ ਦਾ ਇੱਕ ਹੋਰ ਹੁਣ ਰਹੀ ਜਾਂਦਾ, ਮੈਨੂੰ ਇਹ ਲੱਗੀ ਜਾਂਦਾ ਵੀ ਹੁਣ ਇੱਕ ਵੱਡਾ ਹਾਦਸਾ ਵਾਪਰੂਆ, ਚਾਹੇ ਉਹ ਪਠਾਨਕੋਟ ਵਾਪਰਿਆ ਸੀ ਜਿਵੇਂ, ਜਾਂ ਜੰਮੂ ਦੇ ਵਿੱਚ ਉਦੋਂ ਵਾਪਰਿਆ ਸੀ ਜੋ ਕਲਿੰਗਟਨ ਆਇਆ ਸੀ, ਜਾਂ ਕੋਈ ਕਈ ਵਾਰੀ ਪਾਕਿਸਤਾਨ ਨੇ ਬਾਰਡਰ ਦੇ ਉੱਤੇ ਉਹ ਇਹੋ ਜਿਹਾ ਕੁਛ ਹੋਇਆ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ, ਜਾਂ ਕੋਈ ਅੱਤਵਾਦੀ ਵੱਡਾ ਹਮਲਾ ਹੋਊਗਾ ਹੁਣ ਇਹਨਾਂ ਦਿਨਾਂ ਚ, ਹੋ ਸਕਦਾ ਅੱਜ ਜਾਂ ਕੱਲ ਚ, ਮੈਂ ਚਾਹੁੰਦਾ ਵੀ ਨਾ ਹੋਵੇ ਵੀ ਮੈਨੂੰ, ਮੈਂ ਪਰਮਾਤਮਾ ਚਾਹੁੰਦਾ ਵੀ ਮੈਂ ਝੂਠਾ ਸਾਬਤ ਹੋਵਾਂ, ਫੇਰ ਵਾਹਿਗੁਰੂ ਮੈਂ ਅਰਦਾਸ ਕਰਦਾ, ਪਰ ਮੈਨੂੰ ਡਰ ਹੈਗਾ ਸਹੀ ਮਾਇਨੇ ਚ, ਮੈਨੂੰ ਤਾਂ ਮੈਂ ਕਹਿ ਰਿਹਾ। ਕਾਰਨ ਕੀ ਹੁੰਦਾ ਨਾ, ਜਦੋਂ ਦੋ ਚੀਜ਼ਾਂ ਨੇੜੇ ਹੋਣ ਲੱਗਦੀਆਂ ਨਾ, ਤੇ ਜਿਹੜੀਆਂ ਚੀਜ਼ਾਂ ਨਹੀਂ ਚਾਹੁੰਦੀਆਂ ਹੁੰਦੀਆਂ, ਅੰਧੇਰਾ ਫੈਲਣ ਵਾਲੇ ਲੋਕ ਕੌਣ ਫੈਲਾਉਣ ਵਾਲੇ ਹੁੰਦੇ ਆ, ਉਹ ਫੇਰ ਇਹ ਜਿਹਾ ਤੇ ਕਰਦੇ ਆ। ਬਿਲ ਕਲਿੰਟਨ ਵੇਲੇ ਇੱਕ ਪੂਰੇ ਦਾ ਪੂਰਾ ਪਿੰਡ ਤਬਾਹ ਕਰਕੇ ਰੱਖਤਾ ਸੀਗਾ, ਸਿਰਫ ਬਿਲ ਕਲਿੰਟਨ ਨੂੰ ਇਹ ਦਿਖਾਉਣ ਲਈ ਵੀ ਜੰਮੂ ਕਸ਼ਮੀਰ ਚ ਸਭ ਕੁਛ ਸਹੀ ਨੀ ਹੈ। ਤੇ ਉਹ ਵੀ ਚੁਣੀ ਗਏ ਸੀ ਸਿੱਖ ਉੱਥੇ, ਜਿਨ੍ਹਾਂ ਦਾ ਕੋਈ ਜੰਮੂ ਕਸ਼ਮੀਰ ਚ ਮਸਲਾ ਹੀ ਨੀ ਸੀ, ਜਾਣ ਬੁੱਝ ਕੇ ਸਿੱਖਾਂ ਦਾ ਪਿੰਡ ਤਬਾਹ ਕੀਤਾ ਗਿਆ ਸੀ, ਜਿਹਦੇ ਨਾਲ ਦੋ ਪਾਸੇ ਤੀਰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਸਿੱਖਾਂ ਦੀ ਹਮਦਰਦੀ ਲੈ ਲਾਂਗੇ, ਤੇ ਨਾਲ ਅਮਰੀਕਾ ਕੋਲੇ ਮੈਸੇਜ ਲਾ ਦਾਂਗੇ ਵੀ ਜੰਮੂ ਕਸ਼ਮੀਰ ਆ ਜਿਹੜਾ ਉੱਥੇ ਆਹ ਕੁਛ ਹੁੰਦਾ। ਸੋ ਉਹ ਜੇ ਲੋਕ ਹੋ ਸਕਦਾ ਇਸ ਲਾਂਘੇ ਨੂੰ ਰੋਕਣ ਲਈ ਜਾਂ ਇਸ ਸਮੇਂ ਨੂੰ ਨੇੜੇ ਨਾ ਲੱਗੇ ਭਾਰਤ ਪਾਕਿਸਤਾਨ, ਤੇ ਕਿਤੇ ਨਾ ਕਿਤੇ ਉਹ ਲੋਕ ਇਹ ਸਾਡਾ ਇਹ ਜਾ ਕੁਛ ਕਰ ਸਕਦੇ ਆ। ਪਰ ਹੁਣ ਥੋੜਾ ਜਾ ਸਮੀਕਰਨ ਇਹ ਬਦਲੇ ਆ ਵੀ ਜਿਹੜਾ ਅਮਰੀਕਾ ਜਾਂ ਟਰੰਪ ਆ ਉਹ ਕਿਤੇ ਨਾ ਕਿਤੇ ਖੁੱਲ ਕੇ ਪਾਕਿਸਤਾਨ ਵਿਰੁੱਧ ਬੋਲਣਾ ਸ਼ੁਰੂ ਕਰਤਾ ਉਹਨੇ, ਇਹ ਬਹੁਤ ਰੇਅਰ ਸੀ, ਅੱਜ ਤੱਕ ਇਹ ਜਾ ਨਹੀਂ ਹੁੰਦਾ ਸੀ। ਤੁਸੀਂ ਦੇਖੋ ਕਿਤੇ ਵੀ ਦੇਖੋ, ਅਮਰੀਕਾ ਦੀ ਅਰਬਾਂ ਡਾਲਰ ਦੀ ਜਿਹੜੀ ਗ੍ਰਾਂਟ ਆ ਉਹ ਪਾਕਿਸਤਾਨ ਨੂੰ ਜਾਂਦੀ ਸੀ, ਤੇ ਹੁਣ ਜੇ ਥੋੜੀ ਬਹੁਤ ਵਾਰਨਿੰਗ ਜੀ ਦੇ ਛੱਡਦਾ ਸੀਗਾ, ਤੇ ਪਰ ਇਸ ਤੋਂ ਵੱਧ ਕੇ ਉਹਨੇ ਕਦੇ ਉਹ ਨੀ ਕੀਤਾ ਸੀ। ਜਿਹਨੇ ਪੈਸੇ ਵੀ ਬੰਦ ਕਰਤੇ ਆ, ਤੇ ਟਰੰਪ ਸਿੱਧਾ ਕਹਿੰਦਾ ਵੀ ਆ ਵੀ ਅਸੀਂ ਇਦੋਂ ਬਾਅਦ ਇਹ ਨਹੀਂ ਕਰਨਾ, ਅਸੀਂ ਪਾਕਿਸਤਾਨ ਨੂੰ ਇੱਦਾਂ ਨਹੀਂ ਕਰਨਾ। ਜਦੋਂ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਇਹ ਚੀਜ਼ਾਂ ਹੁਣ ਜਿਹੜੇ ਮਾਹੌਲ ਬਣੇ ਹੋਏ ਆ, ਜੇ ਉਹਦੇ ਚ ਜੇ ਕੋਈ ਵੀ ਵਧੀਆ ਰੋਲ ਅਦਾ ਕਰ ਰਿਹਾ ਤਾਂ ਉਹ ਚ ਨਵਜੋਤ ਸਿੰਘ ਸਿੱਧੂ ਦਾ ਨਾਂ ਆਉਂਦਾ, ਚਾਹੇ ਸਾਰੇ ਜਾਣੇ ਇੱਥੋਂ ਤੱਕ ਕੀ ਗੱਲ ਗਦਾਰ ਤੱਕ ਗਿਆ ਕਿਸੇ ਬੰਦੇ ਨੇ ਉਹਨਾਂ ਨੂੰ, ਉਹਨੂੰ ਜੈਚੰਦ ਨਾਲ ਮਿਲਾਤਾ ਵੀ ਜੈਚੰਦ ਰਾਜੇ ਵਰਗਾ ਉਸ ਟਾਈਮ ਦੇ ਵਿੱਚ ਜਿਹੜੀ ਗਦਾਰੀ ਕੀਤੀ ਸੀਗੀ। ਸੋ ਜੋ ਮਰਜ਼ੀ ਕਹੀ ਜਾਣ, ਦੇਖੋ ਦੂਰੀਆਂ ਜਦੋਂ ਮਰਜ਼ੀ ਵਧਾਈਆਂ ਜਾ ਸਕਦੀਆਂ, ਲੜਿਆ ਜਦੋਂ ਮਰਜ਼ੀ ਜਾ ਸਕਦਾ, ਪਰ ਜਿਹੜੀ ਖੁੱਲ ਦਿਲੀ ਨਾਲ ਕਿਸੇ ਨੂੰ ਦੁਸ਼ਮਣ ਨੂੰ ਵੀ ਸੀਨੇ ਲਾਉਣਾ ਉਹ ਖਾਲਾ ਜੀ ਦਾ ਬਾੜਾ ਨੀ ਹੁੰਦਾ, ਉਹ ਹਰੇਕ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ। ਜੇ ਅੱਜ ਨਵਜੋਤ ਸਿੱਧੂ ਇਮਰਾਨ ਖਾਨ ਦੋਨੇ ਇੱਕ ਰਲ ਕੇ ਕਿਹੋ ਜਿਹਾ ਕੰਮ ਕਰ ਰਹੇ ਆ, ਜਿਹੜੇ ਕੰਮ ਦੀ ਅਸੀਂ ਅਰਦਾਸ ਤਾਂ ਕਰਦੇ ਰਹੇ ਹੁਣ ਤੱਕ, ਪਰ ਫਿਰ ਉੱਥੇ ਆ ਜਾਂਦੀ ਹੈ ਗੱਲ ਵੀ ਅਰਦਾਸ ਕਰਨ ਵੇਲੇ ਤਾਂ ਅਸੀਂ ਰੋਜ਼ ਮੰਗਦੇ ਹਾਂ, ਰੋਜ਼ ਮੰਗਦੇ ਹਾਂ, ਪਰ ਅੱਜ ਉਹੀ ਲੋਕ ਜਿਹੜੇ ਅਰਦਾਸ ਦਾ ਹਿੱਸਾ ਸਨ ਅੱਜ ਉਹ ਸਿਰਫ ਇਸ ਲਈ ਵੀ ਨਵਜੋਤ ਸਿੱਧੂ ਕਿਉਂ ਕ੍ਰੈਡਿਟ ਲੈ ਲਏ ਜਾਂ ਫਲਾਨਾ ਬੰਦਾ ਕਿਉਂ ਕ੍ਰੈਡਿਟ ਲੈ ਲਏ, ਉਸ ਲਈ ਉਸ ਚੀਜ਼ ਨੂੰ ਕਹਿ ਰਹੇ ਨਹੀਂ ਇਹ ਸਹੀ ਨੀ ਹੈ, ਉਹ ਸਿੱਧੂ ਨੂੰ ਗਦਾਰ ਕਹਿ ਰਹੇ ਆ। ਸੋ ਅਸੀਂ ਤਾਂ ਬਾਬੇ ਨਾਨਕ ਅੱਗੇ ਅਰਦਾਸ ਇਹੀ ਕਰਾਂਗੇ ਵੀ ਪਹਿਲਾਂ ਵੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਕਲ ਤਾਰਨ ਆਏ ਬਾਬਾ ਨਾਨਕ ਦੀ ਜੇ ਗੱਲ ਕਰਦੇ ਆ ਤਾਂ ਉਸ ਟਾਈਮ ਦੇ ਵਿੱਚ ਆਏ ਸੀ ਜਦੋਂ ਚਾਰੇ ਚੱਕ ਤਾਰਨ ਦੀ ਜ਼ਰੂਰਤ ਸੀ ਤਾਂ ਉਹਨਾਂ ਨੇ ਤਾਰੇ, ਠੀਕ ਹੈ ਨਾ। ਤੇ ਅੱਜ ਵੀ ਅਸੀਂ ਤਾਂ ਬਾਬਾ ਨਾਨਕ ਅੱਗੇ ਹੀ ਅਰਦਾਸ ਕਰਦੇ ਆ ਵੀ ਕਿਸੇ ਰੂਪ ਚ ਕਿਵੇਂ ਵੀ ਉਹ ਆਉਣ, ਤੇ ਇਹ ਦੋ ਮੁਲਕਾਂ ਦਾ ਜਿਨ੍ਹਾਂ ਦਾ ਕੋਈ ਰੌਲਾ ਹੀ ਹੈ ਨੀ, ਕਿਸੇ ਚੀਜ਼ ਦੀ ਕੋਈ ਲੇਸ ਹੀ ਹੈ ਨੀ, ਤੇ ਸਭ ਤੋਂ ਵੱਧ ਖੂਨ ਡੁੱਲ ਰਿਹਾ ਤੇ ਸਭ ਤੋਂ ਵੱਧ ਗਰੀਬੀ ਦੀ ਮਾਰ ਦੋਨਾਂ ਮੁਲਕਾਂ ਦੀ ਦੁਸ਼ਮਣੀ ਕਰਕੇ ਪੈ ਰਹੀ ਆ। ਜੇ ਦੋਨੇ ਮੁਲਕਾਂ ਦਾ ਅਰਬਾਂ ਰੁਪਈਆਂ ਦਾ ਜਿਹੜਾ ਫੌਜ ਦਾ ਬਜਟ ਕੱਟਿਆ ਜਾਵੇ, ਦੋਨੇ ਮੁਲਕ ਚ ਇੰਨੇ ਕੁ ਕੰਮ ਕਰਨ ਵਾਲੇ ਲੋਕ ਆ, ਇੰਨੇ ਕੁ ਲੋਕ ਕਲਾਕਾਰ ਆ, ਪਾਕਿਸਤਾਨ ਦੇ ਕਲਾਕਾਰ ਮੰਨੇ ਆ, ਕਾਰੀਗਰ ਮੰਨੇ ਆ, ਭਾਰਤ ਕੋਲ ਟੈਲੈਂਟ ਦੀ ਕੋਈ ਕਮੀ ਨਹੀਂ, ਤੇ ਅਸੀਂ ਦੁਨੀਆਂ ਨੂੰ ਪਲਟ ਕੇ ਰੱਖ ਸਕਦੇ ਹਾਂ, ਦੁਨੀਆਂ ਨੂੰ ਪਲਟ ਕੇ, ਪਰ ਨਹੀਂ ਸਾਡਾ, ਸਾਡੇ ਤਾਂ ਸਿਰਫ ਕੁਝ ਕੁ ਲੋਕ ਸਾਨੂੰ ਰਲਣੀ ਨੀ ਦੇਣਾ ਚਾਹੁੰਦੇ, ਇਕੱਠੇ ਨੀ ਹੋਣ ਦੇਣਾ ਚਾਹੁੰਦੇ, ਕੋਲੇ ਨੀ ਲੱਗਣ ਦੇਣਾ ਚਾਹੁੰਦੇ, ਤੇ ਉਹ ਸਾਨੂੰ ਇਹ ਤੰਗ ਕਰੀ ਜਾਂਦੇ ਆ। ਪਰ ਅੱਜ ਬਾਬਾ ਨਾਨਕ ਫੇਰ ਇਸ ਰੂਪ ਦੇ ਵਿਚ ਆਏ ਆ ਸਾਡੇ ਕੋਲ, ਇਸ ਕੋਰੀਡੋਰ ਜਿਹੜਾ ਹੈਗਾ ਉਹਦੀ ਜਿਹੜੀ ਇੱਕ ਬਹਾਨਾ ਬਣਿਆ, ਤੇ ਹੋ ਸਕਦਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇਹ ਬਹੁਤ ਵੱਡਾ ਹੋਵੇ, ਕਿਉਂਕਿ ਮੈਨੂੰ ਲੱਗਦਾ ਕਿ ਪਾਕਿਸਤਾਨ ਨੂੰ ਜਿੱਥੇ ਕਿਤੇ ਭਾਈਵਾਲਤਾ, ਸਾਂਝੀਵਾਲਤਾ ਤੇ ਇਹਦਾ ਬੈਨੀਫਿਟ ਮਿਲਣਾ, ਉੱਥੇ ਦੂਜੇ ਪਾਸੇ ਪਾਕਿਸਤਾਨ ਨੂੰ ਜਿਹੜਾ ਫਾਈਨੈਂਸ਼ਲੀ ਜਾਂ ਕਹਿ ਸਕੀਏ ਇਕਾਨਮੀ ਵੀ ਪਾਕਿਸਤਾਨ ਦੀ ਕਾਫੀ ਉੱਚੀ ਜਾਊਗੀ, ਕਿਉਂਕਿ ਜਿਹੜਾ ਟੂਰਿਸਟ ਹੈ ਨਾ, ਟੂਰਿਸਟ ਇੱਕ ਹਰ ਮੁਲਕ ਦੀ ਇੱਕ ਬਹੁਤ ਵੱਡੀ ਇੰਡਸਟਰੀ ਹੁੰਦੀ ਆ, ਤੇ ਜੇ ਉਹ ਪਾਕਿਸਤਾਨ ਇੱਕ, ਹੁਣ ਅਜੇ ਤੱਕ ਮੈਨੂੰ ਕੋਰੀਡੋਰ ਦਾ ਕਈ ਸਹੀ ਮਾਇਨੇ ਚ ਦੱਸਾਂ ਨਾ ਤਾਂ ਮੈਨੂੰ ਹਜੇ ਮੈਪ ਦਾ ਪਤਾ ਵੀ ਉਹਨੂੰ ਕਿਵੇਂ ਕੰਟਰੋਲ ਕੀਤਾ ਜਾਊਗਾ, ਕਿਵੇਂ ਲੋਕਾਂ ਨੂੰ ਵੀ ਉਸ ਦਾਇਰੇ ਚ ਰੱਖਿਆ ਜਾਊਗਾ, ਕਿੰਨਾ ਏਰੀਆ ਦਿੱਤਾ ਜਾਊਗਾ, ਹਜੇ ਉਸ ਬਾਰੇ ਮੈਨੂੰ ਪਤਾ ਨੀ ਹੈ। ਪਰ ਜੇ ਇੱਕ ਪਾਕਿਸਤਾਨ ਸਿਆਣਾ ਹੋਵੇ ਨਾ, ਉਹ ਕਰਤਾਰਪੁਰ ਦੇ ਜਿਹੜਾ ਏਰੀਏ ਨੂੰ ਘੱਟੋ ਘੱਟ ਪੂਰੇ ਵੱਡੇ ਇੱਕ ਏਰੀਏ ਨੂੰ ਬਾਉਂਡਰੀ ਚ ਲੈ ਕੇ ਤੇ ਉਸ ਏਰੀਏ ਨੂੰ ਜਿਹੜਾ ਵੀਜ਼ਾ ਫ੍ਰੀ ਕਰਕੇ ਤੇ ਉੱਥੇ ਆਪਣਾ ਬਿਜ਼ਨਸ, ਜਿਹ ਚ ਉਹਨਾਂ ਨੇ ਕੱਲ ਹਿੰਟ ਤਾਂ ਦਿੱਤਾ ਵੀ ਉੱਥੇ ਬਹੁਤ ਸਾਰੇ ਮੋਟਲਾਂ ਲਈ ਤੇ ਹੋਟਲਾਂ ਲਈ ਜ਼ਮੀਨ ਰਿਲੀਜ਼ ਕੀਤੀ ਜਾ ਰਹੀ ਆ, ਤੇ ਇੱਕ ਵੱਡਾ ਬਿਜ਼ਨਸ, ਵੱਡਾ ਟੂਰਿਜ਼ਮ ਪਲੇਸ ਜਿਹੜਾ ਉਹ ਬਣ ਸਕਦਾ, ਦੁਨੀਆਂ ਭਰ ਦਾ ਵਸਦਾ, ਦੁਨੀਆਂ ਭਰ ਦਾ ਸਿੱਖ ਆ ਜਿਹੜਾ ਉਹ ਉੱਥੇ ਜਾਊਗਾ, ਹਰ ਸਾਲ ਜਾਣਾ ਚਾਹੂਗਾ, ਹਰ ਸਾਲ ਜਾਊਗਾ ਤਾਂ ਖੁੱਲ ਕੇ ਉੱਥੇ ਖੁੱਲ ਦਿੱਲੀ ਨਾਲ ਉੱਥੇ ਪੈਸਾ ਵੀ ਲਾਊਗਾ। ਸੋ ਮੈਨੂੰ ਲੱਗਦਾ ਇੱਕ ਉਹ ਇਸ ਪੱਖ ਤੋਂ ਵੀ ਜੇ ਸੋਚਣ ਨਾ, ਇਹ ਪੱਖ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਮਜ਼ਬੂਤੀ ਵਾਲੇ ਪਾਸੇ, ਇਸ ਸੰਬੰਧਾਂ ਨੂੰ ਮਜ਼ਬੂਤੀ ਵਾਲੇ ਪਾਸੇ ਲੈ ਕੇ ਜਾਊਗਾ। ਤੁਸੀਂ ਅੱਜ ਦੇਖੋ ਹੇਮਕੁੰਡ ਸਾਹਿਬ ਦੇ ਵਿੱਚ ਭਾਵੇਂ ਉਹ ਮਿਥਿਹਾਸ ਕਹਿ ਰਹੇ ਆ, ਉਹਨੂੰ ਇਤਿਹਾਸ ਦਾ ਹਿੱਸਾ ਨਹੀਂ ਕਹਿ ਰਹੇ, ਪਰ ਇੱਕ ਟੂਰਿਜ਼ਮ ਪਲੇਸ ਦੇ ਤੌਰ ਦੇ ਉੱਤੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਉਹ ਹਿੱਟ ਹੋਇਆ। ਤੇ ਜਿਹੜਾ ਉੱਤਰਾਂਚਲ ਦੇ ਵਿੱਚ 6 ਮਹੀਨੇ ਲੋਕ ਪਹਾੜੀਆਂ ਚ ਭੁੱਖੇ ਤੇ ਬਹਿੰਦੇ ਸੀ, ਉਹ 3-4 ਮਹੀਨਿਆਂ ਚ ਇੰਨੀ ਕਮਾਈ ਕਰ ਲੈਂਦੇ ਆ ਕਿ ਉਹਨਾਂ ਦਾ ਜਿਹੜਾ ਸਾਲ ਸੌਖਾ ਲੰਘਣ ਲੱਗ ਗਿਆ, ਤਾਂ ਇਹ ਵੀ ਤਾਂ ਵੰਡ ਛਕਣ ਵਾਲੀ ਗੱਲ ਹੀ ਹੋ ਗਈ ਨਾ।
ਬਿਲਕੁਲ ਜੀ, ਸੋ ਬਿਲਕੁਲ ਬਰਾੜ ਸਾਹਿਬ, ਇਹਨਾਂ ਦੇ ਨਾਲ ਜਿੱਥੇ ਉਹੀ ਗੱਲ ਕੇ ਜਿੱਥੇ ਰਾਜਨੀਤਿਕ ਦੀ ਗੱਲ ਕੀਤੀ ਸੀ, ਉੱਥੇ ਉਹਨਾਂ ਦੀ ਆਰਥਿਕ ਜਿਹੜੀ ਸਥਿਤੀ ਆ ਉਹਦੇ ਚ ਵੀ ਜ਼ਰੂਰ ਕੋਈ ਨਾ ਕੋਈ ਫਰਕ ਪਏਗਾ ਜੇ ਉਹ ਇਸ ਤਰ੍ਹਾਂ ਚੱਲਦੇ ਆ ਤੇ। ਪਰ ਉਹਦੇ ਨਾਲ ਇੱਕ ਜਿਹੜੀ ਹੋਰ ਚੀਜ਼ ਜਿਹੜੀ ਹੈਰਾਨ ਕਰ ਰਹੀ ਹੈ ਸਾਰਿਆਂ ਨੂੰ, ਉਹ ਹੈ ਜੀ ਕੈਪਟਨ ਅਮਰਿੰਦਰ ਗਿੱਲ ਸਿੰਘ ਜਿਹੜਾ, ਉਹਦਾ ਨਾਂ ਜਾਣਾ ਉੱਥੇ ਪਾਕਿਸਤਾਨ ਦੇ ਵਿੱਚ।
ਦੇਖੋ
ਇਹ ਗੱਲ ਜਿਹੜੀ ਕਿ
ਜੀ ਜੀ, ਮੈਂ ਕੱਲ ਵੀ ਇਸ ਬਾਰੇ ਥੋੜਾ ਬੋਲਿਆ ਸੀ, ਪਰ ਅੱਜ ਵੀ ਮੈਂ ਤੁਹਾਨੂੰ ਦੱਸਾਂ ਵੀ ਇਹ ਦੋ ਕਾਰਨ, ਕੈਪਟਨ ਇੱਕ ਰਾਜਾ, ਰਾਜਸ਼ਾਹੀ ਖੂਨ ਆ ਉਹਦੇ ਅੰਦਰ, ਦੂਜਾ ਇਸ ਟਾਈਮ ਉਹ ਇੱਕ ਬਹੁਤ ਜ਼ਿਆਦਾ ਉੱਚੇ ਸੰਵਿਧਾਨਿਕ ਅਹੁਦੇ ਤੇ ਬੈਠਾ, ਇੱਕ MP ਇੱਕ MLA ਨਾਲੋਂ, ਇੱਕ ਮਿਨਿਸਟਰ ਨਾਲੋਂ ਮੁੱਖ ਮੰਤਰੀ ਹੁੰਦਾ ਜਿਹੜਾ, ਉਹਦੀਆਂ ਜ਼ਿੰਮੇਵਾਰੀਆਂ ਕਈ ਗੁਣਾ ਵੱਧਦੀਆਂ, ਤਾਂ ਉਹਦੇ ਚ ਇਹ ਹੋ ਸਕਦਾ ਸੀ ਵੀ ਕੈਪਟਨ ਦੇ ਉੱਤੇ ਜੇ ਉਹ ਅਫੀਸ਼ਲੀ ਤੌਰ, ਉਹ ਅਨਅਫੀਸ਼ੀਅਲ ਤਾਂ ਜਾ ਨਹੀਂ ਸਕਦੇ ਸੀ, ਜਿਵੇਂ ਨਵਜੋਤ ਸਿੱਧੂ ਦੇ ਦੌਰੇ ਨੂੰ ਅਨਅਫੀਸ਼ੀਅਲ ਕਿਹਾ ਜਾ ਰਿਹਾ ਵੀ ਉਹ ਮੰਤਰੀ ਦੇ ਤੌਰ ਤੇ ਨਹੀਂ ਗਏ, ਉਹ ਐਜ ਏ ਨਵਜੋਤ ਸਿੱਧੂ ਦੇ ਤੌਰ ਤੇ ਗਏ, ਉਹ ਜਾ ਸਕਦੇ ਆ। ਕੈਪਟਨ ਜੇ ਜਾਂਦੇ ਸੀ ਤਾਂ ਕੈਪਟਨ ਇੱਕ ਮੁੱਖ ਮੰਤਰੀ ਹੋ ਕੇ ਦੋ ਰੁਤਬੇ ਨਹੀਂ ਰੱਖ ਸਕਦਾ ਸੀ, ਉਹਨੂੰ ਕਲੀਅਰ ਕੱਟ ਇੱਕੋ ਰੱਖਣੀ ਪੈਣੀ ਸੀ, ਉਹਦੀ ਨਿੱਜਤਾ ਤੋਂ ਉਹਨੂੰ ਉੱਤੇ ਰਹਿਣਾ ਪੈਣਾ ਸੀਗਾ। ਸੋ ਜੇ ਇੱਕ ਸੰਵਿਧਾਨਿਕ ਅਹੁਦੇ ਦੇ ਉੱਤੇ ਬਿਰਾਜਮਾਨ ਆ ਤਾਂ ਉਹਨਾਂ ਲਈ ਇਹ ਗੱਲ ਕਹਿਣੀ ਵੀ ਮੇਰੇ ਹਿਸਾਬ ਨਾਲ ਦਰੁਸਤ ਆ। ਕਈ ਬੰਦੇ ਉਹਨਾਂ ਨੂੰ ਇਹ ਇਲਜ਼ਾਮ ਲਾ ਰਹੇ ਆ ਵੀ ਜਦੋਂ 2005 ਚੋ ਪਾਲਕੀ ਲੈ ਕੇ ਗਏ ਸੀ ਉਦੋਂ ਨੀ ਉਹਨਾਂ ਨੂੰ ਕੋਈ ਆਈ ਇਹ ਗੱਲ, ਹੁਣ ਕਿਉਂ ਆਈ? ਦੇਖੋ ਹਾਲਾਤ ਕਿਸੇ ਵੀ ਟਾਈਮ ਬਦਲ ਸਕਦੇ ਹੁੰਦੇ ਆ, ਉਦੋਂ ਹਾਲਾਤ ਹੋਰ ਸੀ, ਹੁਣ ਹਾਲਾਤ ਹੋਰ ਆ। ਸੋ ਜੇ ਅਸੀਂ ਕਹੀਏ ਵੀ ਕੋਈ ਬੰਦੇ ਨੇ ਲਕੀਰ ਖਿੱਚਦੀ ਤੇ ਉਹਦਾ ਫਕੀਰ ਬਣ ਕੇ ਬਹਿ ਜੇ, ਉਹ ਨੀ ਹੈ, ਜ਼ਿੰਦਗੀ ਦਾ ਬਦਲਾਅ, ਜ਼ਿੰਦਗੀ ਦਾ ਇੱਕ ਲਾਅ ਆ। ਸੋ ਬਦਲਾਅ ਉਹਨਾਂ ਨੇ ਕੀਤਾ ਜਾਂ ਬਦਲ ਕੇ ਫੈਸਲਾ ਲਿਆ, ਇਸ ਲਈ ਉਹਨਾਂ ਦੀ ਨੁਕਤਾਚੀਨੀ ਨੀ ਹੋਣੀ ਚਾਹੀਦੀ, ਉਦੋਂ ਹਾਲਾਤ ਉਹ ਸੀ, ਉਹ ਜਿਹਾ ਫੈਸਲਾ ਲੈਣਾ ਪੈਣਾ ਸੀ, ਹੁਣ ਹਾਲਾਤ ਇਹ ਆ, ਹੁਣ ਇਹ ਫੈਸਲਾ ਲੈਣਾ ਪਊਗਾ। ਸੋ ਇਹ ਨੀ ਹੁੰਦਾ ਵੀ ਉਹ ਹਾਲਾਤਾਂ ਦੇ ਮੁਤਾਬਕ ਹੀ ਫੈਸਲੇ ਲਏ ਜਾਂਦੇ ਆ, ਇਹ ਕਿਵੇਂ ਹੋ ਜਾਂਦਾ? ਉਹ ਚੁਟਕਲੇ ਵਾਲੀ ਗੱਲ ਆ ਵੀ ਕਹਿੰਦੇ ਕਿ ਕੋਈ ਫੌਜੀ ਪਿੰਡ ਚ ਆਇਆ ਤੇ ਪਿੰਡ ਚ ਕਹਿੰਦੇ ਕੋਈ ਬੰਦਾ ਖੂਹ ਚ ਡਿੱਗ ਪਿਆ, ਪਹਿਲਾਂ ਫੌਜ ਚ ਸੀ ਤੇ ਫੌਜ ਦੇ ਟਾਈਮ ਚ ਕੋਈ ਫੌਜੀ ਖੂਹ ਚ ਡਿੱਗ ਪਿਆ ਤੇ ਉੱਥੇ ਜਦੋਂ ਕੱਢਣ ਲੱਗੇ ਫੌਜੀ ਨੂੰ ਤੇ ਰਸਤਾ ਸਿੱਟ ਕੇ ਕੱਢ ਲਿਆ ਬਾਹਰ, ਉਹ ਫੌਜੀ ਲਕੀਰ ਦਾ ਫਕੀਰ ਸੀ, ਪਿੰਡ ਆਇਆ ਤਾਂ ਪਿੰਡ ਬੰਦਾ ਕੋਈ ਦਰਖਤ ਤੇ ਚੜ ਗਿਆ, ਕਹਿੰਦੇ ਇਹਨੂੰ ਲਾਉਣਾ, ਫੌਜੀਆਂ ਦਾ ਮੈਨੂੰ ਪਤਾ ਕਿਵੇਂ ਲਾਈਦਾ ਹੁੰਦਾ ਸੀ, ਸਭ ਜਾਣਦੇ ਆ, ਕਹਿੰਦੇ ਫੌਜ ਚ ਕਰਦੇ ਰਹਿੰਦੇ ਆ, ਤੇ ਉਹਦੇ ਗਲ ਚ ਰੱਸਾ ਪਾ ਕੇ ਤੁਸ ਖਿੱਚ ਲਿਆ ਤੇ ਵੀ ਆਹ ਲੋ ਜੀ ਆਹ ਲਾਤਾ। ਸੋ ਏਦਾਂ ਥੋੜਾ ਹੁੰਦਾ ਹੁੰਦਾ, ਇੰਨਾ ਲਕੀਰ ਦਾ ਫਕੀਰ ਥੋੜਾ ਹੋ ਜਾਂਦਾ, ਹਾਲਾਤ ਮੁਤਾਬਕ ਹੀ ਅਜੇ ਖੂਹ ਚ ਡਿੱਗਿਆ ਤਾਂ ਉਵੇਂ ਰੱਸਾ ਵਰਤਣਾ, ਜੇ ਉੱਤੋਂ ਲਾਉਣਾ ਤਾਂ ਉਵੇਂ ਵਰਤਣਾ ਤੁਸੀਂ, ਸੋ ਇਸ ਕਰਕੇ ਕੈਪਟਨ ਨੇ ਨਜਾਕਤ ਦੇ ਮੁਤਾਬਕ ਸਹੀ ਫੈਸਲਾ ਲਿਆ, ਉਹਦੇ ਫੈਸਲੇ ਦੀ ਇਸ ਗੱਲ ਤੇ ਨੁਕਤਾਚੀ ਨਹੀਂ ਕਰਨੀ ਚਾਹੀਦੀ। ਦੂਜਾ, ਜੇ ਕਿਸੇ ਪਾਸੇ ਸਿੱਧੂ ਸ਼ਾਂਤੀ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਸਿੱਧੂ ਨੇੜੇ ਲਾਉਣ ਦੀ ਕੋਸ਼ਿਸ਼ ਕਰੀ ਆ, ਤੇ ਕੈਪਟਨ ਨੇ ਉਹਦੀ ਕੋਈ ਵਿਰੋਧ ਤਾਂ ਨਹੀਂ ਕੀਤੀ। ਕੈਪਟਨ ਨੇ ਇਹ ਕਿਹਾ ਵੀ ਇਹ ਸਿੱਧੂ ਦਾ ਨਿੱਜੀ ਫੈਸਲਾ, ਜੋ ਕਰ ਰਹੇ ਉਹਨਾਂ ਨੂੰ ਕਰ ਲੈਂਦਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਉਹ ਇਹ ਵੀ ਕਹਿ ਸਕਦੇ ਵੀ ਮੈਂ ਸਿੱਧੂ ਨੂੰ ਉਸ ਚੋਂ ਕੱਢ ਦਿੰਦਾ, ਕੈਬਨਿਟ ਚੋਂ ਕੱਢ ਦਿੰਦਾ, ਏਦਾਂ ਕਰ ਦਿੰਦਾ, ਏਦਾਂ ਇਹੋ ਜਿਹਾ ਕੁਛ ਨੀ ਕੀਤਾ, ਨਾ ਇਹੋ ਜਿਹਾ ਕੁਛ ਕਾਂਗਰਸ ਨੇ ਕੀਤਾ, ਹਾਂ ਨਾ ਇਹੋ ਜਿਹਾ ਕੁਛ ਮੋਦੀ ਸਰਕਾਰ ਵੀ ਨੀ ਕਰ ਰਹੀ, ਸਿਰਫ ਥਰਡ ਪਰਸਨ ਜਿਹੜੇ ਬੰਦੇ ਆ ਉਹਨਾਂ ਤੋਂ ਕਹਾ ਰਹੀ ਆ ਜਾਂ ਕਹਿ ਰਹੇ ਆ ਵੀ ਸਿੱਧੂ ਜੈ ਚਾਹੁੰਦਾ ਹੈ, ਫਲਾਨਾ ਹੈ, ਧਮਕਾ। ਸੋ ਇਹ ਇਹ ਨਾ ਕੁੱਲ ਮਿਲਾ ਕੇ ਜਿਹੜਾ ਇਹ ਵਰਤਾਰਾ ਹੋ ਰਿਹਾ, ਜੇਕਰ ਇੱਥੇ ਅੰਧੇਰਾ ਫੈਲਾਉਣ ਵਾਲੀਆਂ ਤਾਕਤਾਂ ਜਿਹੜੀਆਂ ਉਹ ਉਹ ਉਹਨਾਂ ਤੋਂ ਨਾ ਕੋਈ ਉਹਨਾਂ ਤੋਂ ਬਚਤ ਰਹੇਗੀ ਕੋਈ, ਤਾਂ ਮੈਨੂੰ ਲੱਗਦਾ ਵੀ ਇਹ ਇੱਕ ਨਾ ਚੇਨ ਜਾਂ ਕੜੀ ਸਾਬਤ ਹੋਊਗੀ ਇਹਨਾਂ ਮੁਲਕਾਂ ਨੂੰ ਨੇੜੇ ਲਾਉਣ ਦੀ। ਤੇ ਇਹ ਵੀ ਹੋ ਸਕਦਾ ਵੀ ਕਿਸੇ ਟਾਈਮ ਤੇ ਇਹ ਜਾ ਜੇ ਵੀ ਬਿਨਾਂ ਵੀਜ਼ੇ ਇੱਕ ਦੂਜੇ ਦੀ ਐਂਟਰੀ ਵੀ ਸ਼ੁਰੂ ਹੋ ਜੇ ਵਕਤ ਆਉਣ ਤੇ। ਇਹ ਇਸ ਕਰਕੇ ਸਾਨੂੰ ਜੀਵੇ ਆਸਾ ਮਰੇ ਨਿਰਾਸਾ ਵਾਲੇ ਫਾਰਮੂਲੇ ਤੇ ਚੱਲਣਾ ਚਾਹੀਦਾ। ਜੇ ਕਿਤੇ ਬਾਬਾ ਨਾਨਕ ਭਾਈਵਾਲ ਆ ਨਾ ਜੇ ਕਿਸੇ ਚੀਜ਼ ਤੇ, ਤਾਂ ਉੱਥੇ ਸਾਨੂੰ ਆਸ ਦੀ ਕਿਰਨਾਂ ਕਈ ਗੁਣਾ ਵਾਧਾ, ਬਹੁਤ ਜ਼ਿਆਦਾ ਵੱਡੀਆਂ ਆਸ ਦੀਆਂ ਕਿਰਨਾਂ ਚ
ਜੀ। ਬਿਲਕੁਲ ਜੀ, ਪਾਕਿਸਤਾਨ ਦੇ ਵਿਚ ਵੀ ਲੋਕ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪੀਰ ਪੈਗੰਬਰ ਮੰਨਦੇ ਔਰ ਇਸੇ ਤਰ੍ਹਾਂ ਅਸੀਂ ਤੇ ਚਲੋ ਉਹਨਾਂ ਦੇ ਹੈ ਹੀ, ਤੇ ਹੋ ਸਕਦਾ ਹੈ ਗੁਰੂ ਨਾਨਕ ਦੇਵ ਜੀ ਹੀ ਉਹ ਵਜ੍ਹਾ ਬਣ ਜਿਹਦੇ ਕਰਕੇ ਦੁਬਾਰਾ ਤੋਂ ਫੇਰ ਇਹ ਦੋਨੇ ਜਿਹੜੇ ਦੇਸ਼ ਹੈ ਇਕੱਠੇ ਹੋ ਸਕਣ। ਤੇ ਉਸ ਤੋਂ ਬਾਅਦ ਗੱਲ ਕਰਦੇ ਆ ਭਾਜੀ ਹਾਕੀ ਦੇ ਵਿਸ਼ਵ ਕੱਪ ਦੀ, ਜਿਸ ਤਰ੍ਹਾਂ ਰੰਗਾ ਰੰਗ ਆਗਾਜ਼ ਦੇ ਆਗਾਜ਼ ਹੋਇਆ ਜੀ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਦੇ ਵਿਚ, ਸੋ ਬੜੀ ਸ਼ਾਨੋ ਸ਼ੌਕਤ ਦੇ ਨਾਲ ਇਹਦਾ ਜਿਹੜਾ ਆਗਾਜ਼ ਹੋਇਆ, ਸੋ ਕਈ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਤੇ ਏ ਆਰ ਰਹਿਮਾਨ ਨੇ ਵੀ ਆਪਣੀ ਜਿਹੜੀ ਪੇਸ਼ਕਾਰੀ ਉੱਥੇ ਕੀਤੀ ਹੈ। ਸੋ ਬਹੁਤ ਵੱਡੇ ਪੈਮਾਨੇ ਤੇ ਬੜੇ ਵੱਡੇ ਜਸ਼ਨ ਹੋਏ ਆ।
ਬਿਲਕੁਲ ਜੀ, 14ਵਾਂ ਕੱਪ ਇਹ ਹੋ ਰਿਹਾ ਵਰਲਡ ਕੱਪ ਹਾਕੀ ਦਾ, ਤੇ ਇਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰਿਕਟ ਵਾਂਗੂ ਪਾਪੂਲਰ ਕਰਨ ਦੀ, ਉਸ ਲੈਵਲ ਤੇ ਲਿਜਾਣ ਦੀ, ਉਵੇਂ ਓਪਨਿੰਗ ਸੈਰਾਮਨੀਆਂ ਕਰਨ ਦੀ। ਤੇ ਅੱਜ ਇੰਡੀਆ ਤੇ ਕੈਨੇਡਾ ਦਾ ਮੈਨੂੰ ਮੈਚ ਵੀ ਹੈ ਦੋਨਾਂ ਦਾ, ਇੰਡੀਆ ਸਾਊਥ ਅਫਰੀਕਾ ਦਾ ਤੇ ਕੈਨੇਡਾ ਤੇ ਸ਼ਾਇਦ ਨਿਊਜ਼ੀਲੈਂਡ ਦਾ ਮੈਚ ਅੱਜ। ਤੇ ਅੱਜ ਤੋਂ ਜਿਹੜੇ ਹਾਕੀ ਪ੍ਰੇਮੀਆਂ ਲਈ ਜਿਹੜੇ ਮੈਚ ਆ ਤਕਰੀਬਨ 190 ਕੰਟਰੀਆਂ ਚ ਦਿਖਾਏ ਜਾਣਗੇ। ਸੋ ਦਿਖਾਇਆ ਜਾ ਰਿਹਾ, ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹਾਕੀ ਦਾ ਕੱਦ ਕਾਠ ਆ ਜਿਹੜਾ ਵੱਡਾ ਕੀਤਾ ਜਾਵੇ। ਸੋ ਸਾਡੀ ਨੈਸ਼ਨਲ ਗੇਮ ਆ ਜੀ, ਸਾਨੂੰ ਵਧੀਆ ਖੁਸ਼ੀ ਆ, ਤੀਜੀ ਵਾਰ ਜਿਹੜਾ ਇਹ ਕੱਪ ਇੰਡੀਆ ਚ ਹੋ ਰਿਹਾ, ਪਰ ਨਾਲ ਨਾਲ ਭਾਰਤ ਦੀ ਟੀਮ ਦੇ ਉੱਤੇ ਪ੍ਰੈਸ਼ਰ ਵੀ ਹੈ ਇਸ ਟਾਈਮ ਮੈਡਲ ਜਿੱਤਣ ਦਾ। ਆਪਦੇ ਲੋਕਲ ਗਰਾਊਂਡ ਦੇ ਵਿੱਚ ਟੀਮ ਦੇ ਵਿੱਚ ਚੰਗੇ ਜਵਾਬਲਾ ਪਲੇਅਰ ਹਨ ਇਸ ਟਾਈਮ, ਇੰਡੀਆ ਦੀ ਟੀਮ ਕਾਫੀ ਸਟਰੋਂਗ ਟੀਮ ਆ, ਤੇ ਪਿਛਲੇ ਦਿਨ ਰਿਕਾਰਡ ਤੋੜ ਉਹਨਾਂ ਨੇ ਗੋਲ ਕੀਤੇ ਸੀਗੇ ਪਿਛਲੇ ਜਦੋਂ ਏਸ਼ੀਆ ਕੱਪ ਦੇ ਵਿੱਚ। ਤਾਂ ਮੈਨੂੰ ਲੱਗਦਾ ਵੀ ਐਤਕੀ ਵੀ ਜਿਹੜਾ ਕੁਛ ਨਾ ਕੁਛ ਇੰਡੀਆ ਦੀ ਟੀਮ ਜ਼ਰੂਰ ਪ੍ਰਭਾਵਿਤ ਕਰੂਗੀ, ਤੇ ਇਹ ਜਿਹੜਾ ਕੱਪ ਆ ਆਉਣ ਵਾਲੇ ਦਿਨਾਂ ਚ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਹਾਕੀ ਪ੍ਰਤੀ ਕਿਤੇ ਨਾ ਕਿਤੇ ਜੋੜਨ ਦੀ ਕੋਸ਼ਿਸ਼ ਕਰੂਗਾ, ਕਿਉਂਕਿ ਸ਼ਾਹਰੁਖ ਖਾਨ, ਮਾਧੁਰੀ ਦੀਕਸ਼ਿਤ ਵਰਗੇ ਆ, ਰਹਿਮਾਨ ਵਰਗੇ ਕਲਾਕਾਰ ਜਦੋਂ ਇਹੋ ਜਿਹੇ ਥਾਂ ਤੇ ਪਹੁੰਚਦੇ ਆ ਤੇ ਉਹ ਵੀ ਇੱਕ ਯੂਥ ਨੂੰ ਆਪਦੇ ਵੱਲ ਅਟਰੈਕਟ ਕਰਦੇ ਆ। ਸੋ ਇਹ ਸਰਕਾਰ ਦੀ ਨੀਤੀ ਲੱਗਦੀ ਆ ਵੀ ਹਾਕੀ ਨੂੰ ਪ੍ਰਮੋਟ ਕਰਨ ਦੀ ਜਿਹੜੀ ਨੀਤੀ ਇਹਨਾਂ ਨੇ ਬਣਾਈ ਆ, ਤਾਂ ਉਮੀਦ ਆ ਆਉਣ ਵਾਲੇ ਦਿਨਾਂ ਚ ਕ੍ਰਿਕਟ ਪਲੇਅਰਾਂ ਵਾਂਗੂ ਹਾਕੀ ਪਲੇਅਰ ਵੀ ਆਪਦਾ ਰੱਜ ਕੇ ਰੋਟੀ ਖਾਣਗੇ, ਤੇ ਹੋਰ ਫਿਰ ਯੂਥ ਆ ਇਸ ਚੀਜ਼ ਨੂੰ ਦੇਖ ਕੇ ਉਧਰ ਨੂੰ ਜੁੜਨ ਦੀ ਕੋਸ਼ਿਸ਼ ਕਰੂਗੀ
ਜੀ। ਸੋ ਸਾਨੂੰ ਜੀ ਐਸ ਚਹਿਲ ਹੁਣਾਂ ਨੇ ਪੂਰੀ ਇਹਦੀ ਭੇਜ ਦਿੱਤੇ ਆ ਜੀ, ਜਿਹੜੇ ਮੈਚਿਸ ਹੋ ਰਹੇ ਆ ਉਹਨਾਂ ਦੇ ਕਿਹੜੀ ਤਰੀਕ ਨੂੰ ਕਿਹੜੇ ਦੇਸ਼ ਤੱਕ ਕਦੋਂ ਹੋ ਰਿਹਾ, ਸੋ ਸਾਰਾ ਸ਼ੈਡਿਊਲ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਉਸ ਤੋਂ ਇਲਾਵਾ ਇਹਨਾਂ ਨੇ ਦੋ ਖਬਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਬਰਾੜ ਸਾਹਿਬ। ਇੱਕ ਖਬਰ ਇਹਨਾਂ ਨੇ ਕਿਹਾ ਕਿ ਬਗੈਰ ਨਿਵੇਸ਼ ਤੋਂ ਹੁਣ ਮਿਲੇਗਾ, ਐਸ ਪੀ ਐਸ ਦੀ ਜਿਹੜੀਆਂ ਖਬਰਾਂ ਉਹ ਸਾਂਝੀਆਂ ਕੀਤੀਆਂ, ਬਗੈਰ ਨਿਵੇਸ਼ ਤੋਂ ਹੁਣ ਮਿਲੇਗਾ ਆਸਟ੍ਰੇਲੀਆ ਦਾ ਬਿਜ਼ਨਸ ਵੀਜ਼ਾ। ਇਸ ਸਾਲ ਮਾਰਚ ਮਹੀਨੇ ਵਿੱਚ ਹੋਮ ਅਫੇਅਰ ਮੰਤਰੀ ਵੱਲੋਂ ਸਾਊਥ ਆਸਟ੍ਰੇਲੀਆ ਲਈ ਇੱਕ ਨਵਾਂ ਵੀਜ਼ਾ ਸ਼ੁਰੂ ਕਰਨ ਦੀ ਗੱਲ ਨੂੰ ਹੁਣ ਅਮਲੀ ਜਾਮਾ ਪੈ ਗਿਆ ਹੈ, ਤੁਹਾਨੂੰ ਨੌਲੇਜ ਹੈ ਇਸ ਬਾਰੇ ਕੁਛ?
ਬਾਜੀ ਕਿਆ ਬਾਤ ਆ, ਮੈਨੂੰ ਨੌਲੇਜ ਤਾਂ ਨਹੀਂ, ਪਰ ਮੈਨੂੰ ਇਸ ਕੁਐਸਚਨ ਦਾ ਜਵਾਬ ਬਹੁਤ ਦੇਣਾ ਪੈਂਦਾ ਹਰ ਰੋਜ਼, ਮੈਨੂੰ ਸੈਂਕੜੇ ਲੋਕ ਇਸ ਚੀਜ਼ ਦਾ ਲਿਖਤੀ ਤੇ ਬੋਲ ਕੇ ਜਾਂ ਫੋਨ ਤੇ ਸਵਾਲ ਮੰਗਦੇ ਆ ਵੀ ਆਸਟ੍ਰੇਲੀਆ ਚ ਆਉਣਾ ਜੀ, ਅਸੀਂ ਕਿੰਨੇ ਪੈਸੇ ਲੱਗਣਗੇ, ਸਾਨੂੰ ਬਿਜ਼ਨਸ ਵੀਜ਼ਾ ਦੇ ਦਿਓ, ਦੇ ਦੇਣ ਸਾਨੂੰ ਵਰਕ ਵੀਜ਼ਾ ਮਿਲ ਜੇ। ਸੋ ਇਹ ਜਾ ਕੇ ਵੀਜ਼ਾ ਜੇ ਕੋਈ ਸਾਊਥ ਆਸਟ੍ਰੇਲੀਆ ਇੰਟਰੋਡਿਊਸ ਕਰ ਰਿਹਾ ਤਾਂ ਬੜੀ ਚੰਗੀ ਗੱਲ ਆ ਜੀ। ਸੋ ਫਿਰ ਆਪਾਂ ਦੇਖਦੇ ਆ ਵੀ ਇਹ ਕੌਣ ਕੀ ਹੈਗਾ ਇਸ ਵੀਜ਼ੇ ਬਾਰੇ, ਅੱਜ ਜਾਣਕਾਰੀ ਕਰਦੇ ਆ ਬਾਈ ਰੋਕੀ ਹੋਰਾਂ ਨਾਲ ਜਾਂ ਜਸਪਾਲ ਸੰਧੂ ਹੋਰਾਂ ਨਾਲ ਗੱਲਬਾਤ, ਤੇ ਉਹਨਾਂ ਤੋਂ ਜਾਣਦੇ ਆ। ਬਾਕੀ ਅਮਰਦੀਪ ਵੀ ਪ੍ਰੋਗਰਾਮ ਜਿਹੜੇ ਕਰਦੇ ਆ ਇਮੀਗ੍ਰੇਸ਼ਨ ਮਾਈਟਰ, ਮਾਈਗ੍ਰੇਸ਼ਨ ਮਾਈਟਰ ਜਿਹੜੇ ਹੈਗਾ ਪ੍ਰੋਗਰਾਮ, ਉਹਦੇ ਚ ਵੀ ਆਪਾਂ ਨੂੰ ਜਿਹੜਾ ਇਸ ਬਾਰੇ ਵਿਚਾਰਨਾ ਚਾਹੀਦਾ। ਸੋ ਚੰਗੀ ਖਬਰ ਆ ਜੀ, ਖਾਸ ਕਰਕੇ ਸਾਊਥ ਆਸਟ੍ਰੇਲੀਆ ਲਈ, ਜੇ ਇੱਦਾਂ ਦਾ ਕੋਈ ਬਿਜ਼ਨਸ ਵੀਜ਼ਾ ਖੁੱਲ ਰਿਹਾ ਤਾਂ ਬਿਨਾਂ ਇਨਵੈਸਟਮੈਂਟ ਦੇ, ਕਿਉਂਕਿ ਪਹਿਲਾਂ ਇਹ ਇਨਵੈਸਟਮੈਂਟ ਮੈਂ ਦੱਸ ਦਿਆਂ ਜੀ 1.5 ਮਿਲੀਅਨ ਸੀ, 1.5 ਮਿਲੀਅਨ ਸੀ ਜੋ ਕਿ ਸੁਪਨਾ ਹੀ ਸੀ, ਜੋ ਕਿ ਜੇ ਹੁਣ 7 ਕਰੋੜ ਕਿਸੇ ਕੋਲ ਇੰਡੀਆ ਚ ਆਊ ਤਾਂ ਇੱਥੇ ਦਿਹਾੜੀ ਕਰਨ ਕਿਉਂ ਆਊਗਾ?
ਬਿਲਕੁਲ ਬਿਲਕੁਲ। ਸੋ ਮੈਂ ਪੂਰੀ ਖਬਰ ਪੜ ਦਿੰਨੀ ਆ ਜੀ। ਬੀਤੇ ਹਫਤੇ ਤੋਂ ਇੱਕ ਨਵਾਂ ਸੂਬਾਈ ਚੋਣਾਂ ਤੋਂ ਪਹਿਲਾਂ ਐਲਾਨੇ ਇਸ ਵੀਜ਼ੇ ਲਈ ਹੋਰਨਾਂ ਕਾਰੋਬਾਰੀ ਵੀਜ਼ਿਆਂ ਵਾਂਗ ਅਗਾਉ ਨਿਵੇਸ਼ ਲਈ ਧਨ ਰਾਸ਼ੀ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵੱਲੋਂ ਸਮਰਥਿਤ ਸਬ ਕਲਾਸ 408 ਵੀਜ਼ਾ 3 ਸਾਲ ਲਈ ਲਾਗੂ ਹੋਵੇਗਾ, ਜਿਸ ਦੌਰਾਨ ਵੀਜ਼ਾ ਧਾਰਕ ਤੇ ਉਹਨਾਂ ਦੇ ਪਰਿਵਾਰ ਸਾਊਥ ਆਸਟ੍ਰੇਲੀਆ ਦੇ ਵਿਚ ਰਹਿ ਸਕਦੇ ਹਨ। ਇਹ 408 ਸਬ ਕਲਾਸ ਹੈ ਜੀ ਇਹਦਾ ਜਿਹੜੀ ਹੈਗੀ ਆ। ਬੀਤੇ ਹਫਤੇ ਆਸਟ੍ਰੇਲੀਆ ਦੇ ਕਾਨੂੰਨ ਰਜਿਸਟਰ ਵਿਚ ਦਰਜ ਕੀਤੇ ਦਸਤਾਵੇਜ਼ ਮੁਤਾਬਿਕ ਇਸ ਵੀਜ਼ੇ ਨੂੰ ਹਾਸਲ ਕਰਨ ਲਈ ਬਿਨੈਕਾਰ 45 ਸਾਲਾਂ ਦੀ ਉਮਰ ਤੋਂ ਘੱਟ ਹੋਣ। ਇਸ ਦੇ ਲਈ ਸਭ ਤੋਂ ਜ਼ਰੂਰੀ ਸ਼ਰਤ ਵਿਚ ਨਵੀਨਤਾ ਪੂਰਕ ਕਾਰੋਬਾਰ ਸਥਾਪਿਤ ਕਰਨ ਦੀ ਯੋਜਨਾ, ਜਿਸ ਨੂੰ ਕਿ ਸੂਬਾ ਸਰਕਾਰ ਵੱਲੋਂ ਪ੍ਰਵਾਨਿਤ ਕੀਤਾ ਜਾਣਾ ਜ਼ਰੂਰੀ ਹੈ। ਸੂਬੇ ਦੇ ਪ੍ਰੀਮੀਅਰ ਨੇ ਕਿਹਾ ਹੈ ਕਿ ਵੀਜ਼ਾ ਸੂਬੇ ਵਿਚ ਹੋਰ ਨਿਵੇਸ਼ ਲਿਆਉਣ ਅਤੇ ਵਧੇਰੇ ਨੌਕਰੀਆਂ ਪੈਦਾ ਕਰਨ ਵਿਚ ਸਹਾਈ ਹੋਵੇਗਾ।
ਸੋ ਬਿਜ਼ਨਸ ਦੀ ਪ੍ਰੋਜੈਕਟ ਰਿਪੋਰਟ ਬਣਾਉਣੀ ਹੋਇਆ ਕਰਨੀ ਹੈ, ਇਹਦੇ ਚ ਜਿੱਥੋਂ ਤੱਕ ਮੈਨੂੰ ਸਮਝ ਆਈ ਆ ਵੀ ਕੋਈ ਬਿਜ਼ਨਸ ਦਾ ਪ੍ਰਪੋਜ਼ਲ ਬਣਾ ਕੇ ਜੇ ਕੋਈ ਵਪਾਰੀ ਆਉਂਦਾ ਤਾਂ ਉਹਦਾ ਸਵਾਗਤ ਹੈ। ਵੱਖਰੀ ਗੱਲ ਆ ਵੀ ਵਪਾਰੀ ਘੱਟ ਤੇ ਗੈਰ ਵਪਾਰੀ ਲੋਕ ਵੱਧ ਜਿਹੜੇ ਇਸ ਚੀਜ਼ ਦੇ ਵਿੱਚ ਹਿੱਸਾ ਲੈਣ ਲੱਗ ਜਾਣਗੇ ਤੇ, ਪਰ ਮੈਨੂੰ ਲੱਗਦਾ ਵੀ ਬਹੁਤ ਸਾਰੇ ਜ਼ਿਮੀਦਾਰਾਂ ਲਈ ਇਹ ਵੀਜ਼ਾ ਸਹਾਈ ਹੋ ਸਕਦਾ। ਜੇ ਕੋਈ ਜ਼ਿਮੀਦਾਰ ਜਿਹੜੇ ਹੁਣ ਇੰਡੀਆ ਤੋਂ ਜਿਹੜੇ ਹੁਣ ਮੈਨੂੰ ਰੋਜ਼ ਜ਼ਮੀਨ ਦਾ ਕਹਿੰਦੇ ਆ ਤੇ ਉਹਨਾਂ ਕੋਲ ਸਾਧਨ ਹੈਗੇ ਆ ਵੀ ਉਹ ਕੋਈ ਕਰੋੜ 2 ਕਰੋੜ ਉਹਨਾਂ ਲਈ ਕੋਈ ਚੀਜ਼ ਨੀ ਹੈਗਾ ਤੇ ਉਹ ਪ੍ਰਪੋਜ਼ਲ ਦੇਣ ਸਰਕਾਰ ਨੂੰ ਵੀ ਅਸੀਂ ਭਾਈ 50 ਕਿੱਲੇ ਜ਼ਮੀਨ ਲਵਾਂਗੇ, ਇਹਨੂੰ ਅਸੀਂ ਐਂ ਡਿਵੈਲਪ ਕਰਾਂਗੇ, ਇੱਦਾਂ ਕਰਨਗੇ, ਤਾਂ ਮੈਨੂੰ ਲੱਗਦਾ ਉਹਨਾਂ ਲਈ ਇਹ ਰਾਹ ਖੁੱਲ ਸਕਦੇ ਆ।
ਜੀ ਬਿਲਕੁਲ। ਸੋ ਉਸ ਤੋਂ ਬਾਅਦ ਕੁਲਦੀਪ ਹੁਣਾਂ ਨੇ ਵੀ ਸਾਨੂੰ ਮੈਸੇਜ ਕੀਤਾ ਹੈ ਜੀ ਕਿ ਫਤਿਹ ਸਾਂਝੀ ਕੀਤੀ ਹੈ ਤੇ ਕਹਿੰਦੇ ਆਸ ਤੇ ਅਰਦਾਸ ਹੈ ਕਿ ਸਾਰੇ ਰਾਜੀ ਖੁਸ਼ੀ ਹੋਵੋਗੇ। ਬਿਲਕੁਲ ਜੀ, ਰਾਜੀ ਖੁਸ਼ੀ ਆ ਕੁਲਦੀਪ, ਤੁਸੀਂ ਸੁਣਾਓ ਕੀ ਹਾਲ ਚਾਲ ਹੈ। ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਕੀ, ਉਸ ਤੋਂ ਇਲਾਵਾ ਇੱਕ ਖਬਰ ਜਿਹੜੀ ਮੈਂ ਸਾਂਝੀ ਜ਼ਰੂਰ ਕਰਨਾ ਚਾਹਾਂਗੀ ਕਿ ਪੰਜਾਬੀ ਚ ਮਿਲਣਗੇ ਜਨਮ ਤੇ ਮੌਤ ਦੇ ਸਰਟੀਫਿਕੇਟ। ਇਹ ਜਿਹੜੀ ਪੰਜਾਬ ਦੇ ਵਿਚ ਇੱਕ ਹੋਰ ਮਤਾ ਪਾਸ ਹੋਇਆ ਜੀ।
ਇਹ ਚੰਗੀ ਗੱਲ ਆ, ਪੰਜਾਬ ਪੰਜਾਬੀ ਚ ਮਿਲਦੇ ਆ ਤੇ ਮਿਲਦੇ ਵੀ ਰਹੇ ਆ, ਪਰ ਇਹ ਨਾ ਇੱਕ ਬੜੀ ਸਮੱਸਿਆ ਬੜੀ ਆਉਂਦੀ ਆ ਜਦੋਂ ਸਾਨੂੰ ਇਹ ਟਰਾਂਸਲੇਟ ਕਰਾਉਣੇ ਪੈਂਦੇ ਆ, ਜਦੋਂ ਸਾਨੂੰ ਕਿਤੇ ਬਾਹਰ ਕਿਤੇ ਵੀ ਵਰਤਣੇ ਪੈਂਦੇ ਆ ਤੇ ਉੱਥੇ ਉਹ ਪੰਜਾਬੀ ਭਾਸ਼ਾ ਨੂੰ ਮੰਨਦੇ ਨੀ, ਉਹ ਕਹਿੰਦੇ ਵੀ ਨਹੀਂ ਅਸੀਂ ਪੰਜਾਬੀ ਚ ਨੀ ਇਹਨੂੰ ਟਰਾਂਸਲੇਟ ਕਰਕੇ ਲਿਆਓ। ਮੈਨੂੰ ਲੱਗਦਾ ਵੀ ਇਹ ਨਾ ਇੱਕ ਡਬਲ ਸਾਈਡਡ ਸਰਟੀਫਿਕੇਟ ਹੋਣਾ ਚਾਹੀਦਾ ਜਿਹਦੇ ਚ ਇੱਕ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਦੇ ਤੌਰ ਤੇ ਵਰਤ ਲੈਣੀ ਚਾਹੀਦੀ ਆ, ਕਿਉਂਕਿ ਮੈਂ ਪੰਜਾਬੀ ਭਾਸ਼ਾ ਲਈ ਪੂਰਨ ਤੌਰ ਤੇ ਸਮਰਪਿਤ ਹਾਂ, ਪੂਰਨ ਤੌਰ ਤੇ ਇਹਦੇ ਹੱਕ ਜਾਂ ਵੀ ਹੋਣਾ ਚਾਹੀਦਾ, ਨਿੱਕੀ ਨਿੱਕੀ ਗੱਲ ਚ ਪੰਜਾਬੀ ਲਾਗੂ ਹੋਣੀ ਚਾਹੀਦੀ ਆ, ਪਰ ਕਿਤੇ ਨਾ ਕਿਤੇ ਕਈ ਵਾਰੀ ਗੱਲਾਂ ਇਹ ਆੜੇ ਆ ਜਾਂਦੀਆਂ ਵੀ ਸਾਨੂੰ ਕੁਝ ਇੱਕ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਸਾਨੂੰ ਮਜਬੂਰਨ ਲਾ ਲਓ ਜਾਂ ਸਾਨੂੰ ਕਾਰੋਬਾਰੀ ਤੌਰ ਤੇ ਲਾ ਲਓ ਜਾਂ ਕਿਸੇ ਵੀ ਢੰਗ ਚ ਜਿਹਦੇ ਨਾਲ ਕਿ ਅਸੀਂ ਦੂਜੇ ਬੰਦੇ ਨੂੰ ਸਮਝਾ ਸਕੀਏ, ਦੂਜੇ ਮੁਲਕ ਚ ਜਾਂਦੇ ਆ, ਦੂਜੇ ਅਦਾਰੇ ਚ ਜਾਂਦੇ ਆ, ਦੂਜੇ ਸਟੇਟ ਚ ਜਾਂਦੇ ਆ, ਤਾਂ ਉਹਨਾਂ ਲਈ ਉਹ ਜ਼ਰੂਰੀ ਹੋ ਜਾਂਦਾ। ਸੋ ਏਦਾਂ ਦਾ ਇਹ ਹੱਲ ਹੋਣਾ ਚਾਹੀਦਾ ਵੀ ਪ੍ਰਾਇਓਰਿਟੀ ਆ ਜਿਹੜੀ ਉਹਦੀ ਉਹਦੀ ਲੋਕਲ ਸਟੇਟ ਦੀ ਭਾਸ਼ਾ ਹੋਵੇ। ਮੈਂ ਕੱਲੀ ਪੰਜਾਬੀ ਨੂੰ ਨੀ ਕਹਿ ਰਿਹਾ, ਭਾਵੇਂ ਉੜੀਆ ਹੋਵੇ ਤੇ ਭਾਵੇਂ ਗੁਜਰਾਤੀ ਹੋਵੇ, ਉਹਦੇ ਚ ਇੰਗਲਿਸ਼ ਹੋਵੇ।
ਬਿਲਕੁਲ ਬਿਲਕੁਲ। ਸੋ ਗੱਲ ਇਹ ਆ ਭਾਜੀ, ਜੇ ਭਾਸ਼ਾ ਦੀ ਗੱਲ ਕਰਦੇ ਆ ਤੇ ਗੱਲ ਇਹ ਕਿ ਜਿੱਥੇ ਜੇ ਤੁਸੀਂ ਇੰਡੀਆ ਦੇ ਵਿਚ ਰਹਿੰਦੇ ਸੀ ਤੇ ਉੱਥੇ ਹਿੰਦੀ ਵੀ ਬਹੁਤ ਜ਼ਰੂਰੀ ਸੀ ਔਰ ਇੰਗਲਿਸ਼ ਵੀ ਜ਼ਰੂਰੀ ਹੈਗੀ, ਪਰ ਗੱਲ ਇਹ ਆ ਕਿ ਤੁਸੀਂ ਆਪਣੀ ਮਾਤ ਭਾਸ਼ਾ ਨੂੰ ਪਿੱਛੇ ਪਾ ਕੇ ਉਹਨਾਂ ਲੈਂਗੁਏਜਸ ਦੇ ਪਿੱਛੇ ਜੇ ਲੱਗਦੇ ਆ ਤੇ ਉਹ ਗਲਤ ਜਿਹਾ ਲੱਗਦਾ। ਸੋ ਮੈਨੂੰ ਲੱਗਦਾ ਸਭ ਤੋਂ ਪਹਿਲੀ ਜਿਹੜੀ ਚੀਜ਼ ਪੰਜਾਬ ਦੇ ਵਿਚ ਇਹ ਹੋਣੀ ਚਾਹੀਦੀ ਹੈ ਕਿ ਜਿਹੜੀ ਪੰਜਾਬੀ ਆ ਉਹ ਪਹਿਲੀ ਕਲਾਸ ਤੋਂ ਸ਼ੁਰੂ ਤੋਂ ਹੀ ਜਿਹੜੀ ਭਾਵੇਂ ਉਹ ਪ੍ਰਾਈਵੇਟ ਸਕੂਲ ਆ ਜਾਂ ਦੂਸਰੇ ਸਕੂਲ ਆ ਉਹ ਲਾਜ਼ਮੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਉੱਥੇ ਪੰਜਾਬ ਦੇ ਵਿਚ ਪੰਜਾਬ ਦੇ ਨਾਲ ਬਹੁਤ ਮਤਰਿਆ ਜਿਹਾ ਜਿਹੜਾ ਸਲੂਕ ਆ ਉਹ ਕੀਤਾ ਜਾਂਦਾ ਆ।
ਬਿਲਕੁਲ ਜੀ, ਦੇਖੋ ਕੋਸ਼ਿਸ਼ਾਂ ਤਾਂ ਜਾਰੀ ਆ ਸਮਾਜ ਸੇਵੀ ਸੰਗਠਨਾਂ ਦੀਆਂ ਜਾਂ ਉੱਦਮੀ ਲੋਕਾਂ ਦੀਆਂ, ਪਰ ਇਹ ਹੈ ਵੀ ਰੰਗ ਸਲੋ ਲਿਆਉਂਦੀਆਂ, ਹੌਲੀ ਹੌਲੀ ਲਿਆਉਂਦੀਆਂ, ਪਰ ਜੇ ਕੋਸ਼ਿਸ਼ਾਂ ਵੀ ਛੱਡ ਦਿੱਤੀਆਂ ਜਾਣ ਤਾਂ ਫਿਰ ਕਈ ਵਾਰੀ ਕਿਸੇ ਨੇ ਆਪਦੀ ਮਰਜ਼ੀ ਨਾਲ ਨੀ ਇਹ ਲਾਗੂ ਕਰਨਾ। ਸੋ ਮੈਂ ਉਹਨਾਂ ਸੰਸਥਾਵਾਂ ਦਾ ਉਹਨਾਂ ਇੰਡੀਵਿਜੁਅਲ ਦਾ ਧੰਨਵਾਦੀ ਆ ਜੀ ਜਿਹੜੇ ਮਾਂ ਬੋਲੀ ਲਈ ਸਦਾ ਹੀ ਕੁਛ ਨਾ ਕੁਛ ਕਰਦੇ ਰਹਿੰਦੇ ਆ
ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਪਰ ਜੀ ਐਸ ਚਹਿਲ ਹੋਣਾ ਨੇ ਇੱਕ ਹੋਰ ਖਬਰ ਜਿਹੜੀ ਮੇਰੇ ਨਾਲ ਸਾਂਝੀ ਕੀਤੀ ਹੈ, ਲਿਖਿਆ ਕਿ ਭਾਰਤੀ ਨਾਗਰਿਕਾਂ ਨੂੰ ਆਸਟ੍ਰੇਲੀਆ ਦੀ ਚੇਤਾਵਨੀ ਕਿ ਆਸਟ੍ਰੇਲੀਆ ਵਿਚ ਪੱਕੇ ਹੋਣ ਲਈ ਵਿਆਹਾਂ ਦਾ ਸਹਾਰਾ ਲੈਣ ਵਾਲੇ ਭਾਰਤੀ ਨਾਗਰਿਕਾਂ ਨੂੰ ਜਿਹੜਾ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ। ਸੋ ਲਓ ਜੀ,
ਸਵਾਲ ਆਉਂਦੀ ਆ ਵੀ ਅਕਸਰ ਮੈਨੂੰ ਵੀ ਰੋਜ਼ ਫੋਨ ਆਉਂਦੇ ਆ, ਕੱਲ ਪਰਸੋਂ ਆਪਾਂ ਦੱਸ ਵੀ ਰਹੇ ਸੀ ਅਖਬਾਰ ਚ ਵੀ ਆਉਂਦਾ ਵੀ ਕੋਈ ਵਿਆਹ ਲਈ ਸਾਨੂੰ ਭਾਲ ਦਿਓ, ਜਦੋਂ ਵੀਜ਼ੇ ਦੇ ਸਾਰੇ ਰਾਹ ਬੰਦ ਹੋ ਜਾਂਦੇ ਆ ਤੇ ਕੱਲਾ ਫਿਰ ਵਿਆਹ ਰਹਿ ਜਾਂਦਾ ਤੇ ਵਿਆਹ ਹੁਣ ਜੇ ਤਾਂ ਸਹੀ ਤਰੀਕੇ ਨਾਲ ਹੋਣਾ ਜਾਂ ਸਹੀ ਹੋ ਰਿਹਾ ਫੇਰ ਤਾਂ ਕੋਈ ਪ੍ਰੋਬਲਮ ਨੀ ਪਰ ਜਦੋਂ ਰੌਲਾ ਤਾਂ ਇਹ ਆ ਜਾਂਦਾ ਨਾ ਵੀ ਜਦੋਂ ਫਰਜ਼ੀ ਸ਼ਬਦ ਆ ਜਾਂਦਾ ਤੇ ਫਰਜ਼ੀ ਦਾ ਕੱਲਾ ਵਿਆਹ ਛੱਡ ਕੇ ਕੁਛ ਵੀ ਹੋਵੇ ਫਿਰ ਉਹ ਮਾੜਾ ਹੀ ਮਾੜਾ ਜੀ
ਬਿਲਕੁਲ ਬਿਲਕੁਲ ਵਿਆਹ ਸ਼ਾਦੀ ਵਰਗੇ ਜਿਹੜੇ ਅਸੀਂ ਇਹਨਾਂ ਨੂੰ ਬੜੇ ਪਵਿੱਤਰ ਜਿਹੇ ਰਿਸ਼ਤੇ ਮੰਨਦੇ ਆ ਇਹਨਾਂ ਨੂੰ ਵੀ ਹੁਣ ਫਰਜ਼ੀ ਜਿਹੇ ਅਸੀਂ ਨਾਮ ਦੇਣ ਲੱਗ ਗਏ ਆ ਸੋ ਇਹੋ ਹੀ ਚੀਜ਼ ਆ ਜੀ ਇਹੀ ਇਹ ਜਿਹੜਾ ਵਰਤਾਰਾ ਹੁੰਦਾ ਪਿਆ ਜਿਹੜੀਆਂ ਚੇਂਜਿਸ ਸੋਸਾਇਟੀ ਦੇ ਵਿੱਚ ਹੁੰਦੀਆਂ ਪਈਆਂ ਅਸੀਂ ਉਹਨਾਂ ਦੇ ਗਵਾਹ ਆ ਕਿਉਂਕਿ ਅਸੀਂ ਉਹ ਸਮਾਂ ਵੀ ਦੇਖਿਆ ਹੋਇਆ ਆ ਜਦੋਂ ਬੜਾ ਹੀ ਸਕੂਨ ਹੁੰਦਾ ਸੀ ਦਿਲਾਂ ਦੇ ਵਿੱਚ ਜਾਂ ਇੱਕ ਚੰਗਾ ਜੋ ਅਸੀਂ ਅੱਜ ਗੱਲਾਂ ਚ ਕਰਦੇ ਆ ਜੋ ਅੱਜ ਇੱਕ ਸੁਪਨਾ ਬਣ ਗਿਆ ਉਹ ਵਾਲਾ ਸਮਾਂ ਵੀ ਦੇਖਿਆ ਹੋਇਆ ਔਰ ਅੱਜ ਇਸ ਭੱਜੀ ਜਾਂਦੀ ਦੁਨੀਆਂ ਦੇ ਵਿੱਚ ਜਿਹੜੀ ਖੱਪ ਹੈ ਰੌਲਾ ਉਹ ਵੀ ਦੇਖ ਹੰਢਾਰ ਰਹੇ ਆ ਸੋ ਬਰਾੜ ਸਾਹਿਬ ਅੱਜ ਦੀ ਖਬਰਾਂ ਅੱਜ ਖਬਰਾਂ ਦੇ ਸੈਗਮੈਂਟ ਤੋਂ ਬਾਅਦ ਗੱਲ ਕਰਨੀ ਹੈ ਜੀ ਅਸੀਂ ਆਪਣੇ ਪੰਜਾਬੀ ਪੇਂਡੂ ਘਰ ਦੀ ਅਸੀਂ ਪਿਛਲੇ ਹਫਤੇ ਵੀ ਉਹਦੇ ਬਾਰੇ ਗੱਲਬਾਤ ਕੀਤੀ ਸੀ ਸੋ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਵੀ ਕੁਛ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਆਪਣਾ ਜਿਹੜਾ ਪਿੰਡ ਆਪਣੇ ਬਚਪਨ ਦਾ ਪਿੰਡ ਦਾ ਘਰ ਆ ਜਿਹੜਾ ਉਹ ਕਿੱਦਾਂ ਦਾ ਦਿਸਦਾ ਹੈ ਉਹਦੇ ਵਿੱਚ ਉਹਦਾ ਉਹਦੀ ਸੂਰਤ ਤੇ ਸੀਰਤ ਕਿੱਦਾਂ ਦੀ ਹੁੰਦੀ ਸੀਗੀ ਔਰ ਅੱਜ ਤੋਂ ਤੁਸੀਂ ਉਹਨੂੰ ਕਿੱਦਾਂ ਵੱਖਰਾ ਸਮਝਦੇ ਆ
ਦੇਖੋ ਮੈਂ ਜਦੋਂ ਸੁਰਤ ਸੰਭਾਲੀ ਆ ਤੇ ਮੈਨੂੰ ਆਧੁਨਿਕ ਘਰ ਹੀ ਮਿਲਿਆ ਪਿੰਡ ਦੇ ਵਿੱਚ ਪਾਇਆ ਹੋਇਆ ਮੇਰੇ ਬਜ਼ੁਰਗਾਂ ਨੇ ਬਣਾਇਆ ਹੋਇਆ ਸੀ ਉਸ ਟਾਈਮ ਦੇ ਵਿੱਚ ਉਹ ਆਧੁਨਿਕਤਾ ਦੀ ਝਲਕਾਂ ਵਾਲਾ ਸੀਗਾ ਪਰ ਉਹਦੇ ਵਿੱਚ ਨਾਲ ਨਾਲ ਪੇਂਡੂ ਝਲਕ ਵੀ ਸੀ ਬੈਠਕ ਸੀ ਦਰਵਾਜ਼ਾ ਸੀ ਤੇ ਇੱਕ ਚੌਂਤਰਾ ਸੀ ਜਿਹੜੇ ਚੌਂਤਰੇ ਤੇ ਬੈਠ ਕੇ ਸਾਡੇ ਦਾਦੇ ਪੜਦਾਦੇ ਫੈਸਲੇ ਕਰਦੇ ਹੁੰਦੇ ਸੀ ਉਹ ਤੇ ਇੱਕ ਪੂਰਾ ਵੱਡਾ ਬੈਠਕ ਤੇ ਦਰਵਾਜ਼ਾ ਜਿਹੜੀਆਂ ਨੇ ਛੱਤਾਂ 15-15 18-18 ਫੁੱਟ ਉੱਚੀਆਂ ਛੱਤਾਂ ਹੁੰਦੀਆਂ ਸਨ ਉਹਨਾਂ ਦੇ ਵਿੱਚ ਮੈਂ ਜਿਹੜਾ ਸ਼ੁਰੂਆਤ ਆਪਦੀ ਜ਼ਿੰਦਗੀ ਦੀ ਕੀਤੀ ਹੈ ਜਾਂ ਉੱਥੇ ਉਹ ਮੇਰੇ ਜਹਿਨ ਚੋਂ ਕਦੇ ਨੀ ਜਾ ਸਕਦਾ ਨਾਲ ਨਾਲ ਜਿਹੜਾ ਇੱਕ ਪਸ਼ੂਆਂ ਵਾਲਾ ਹੁੰਦਾ ਜਿਹ ਚ ਕਹਿ ਸਕਦੇ ਹਾਂ ਵੀ ਸਾਡਾ ਕੋਈ ਬਾਹਰਲਾ ਘਰ ਆਦਾ ਕੋਈ ਡੰਗਰਾਂ ਵਾਲਾ ਕਹਿੰਦਾ ਸਾਡੇ ਉਹਨੂੰ ਨਾ ਬਾੜਾ ਕਹਿੰਦੇ ਆ ਜਾਂ ਬਾੜੇ ਚ ਜਾਂ ਨੋਹਰਾ
ਕਹਿੰਦੇ
ਬਾੜੇ ਦਾ ਜਿਹੜਾ ਨਾਂ ਸੀ ਨਾ ਸਾਡੇ ਦਾ ਬਾੜੇ ਦਾ ਨਾਂ ਸੀ ਤੇਲੀਆਂ ਵਾਲਾ ਬਾੜਾ ਤੇ ਜੇ ਹੁਣ ਘਰੇ ਕਹਿਣਾ ਕੁਛ ਵੀ ਤਾਂ ਸਾਹਮਣੇ ਬਾੜੇ ਚ ਜਾਣਾ ਕੋਈ ਚੀਜ਼ ਤੇ ਪੁੱਛਣਾ ਮੰਮੀ ਕਿੱਥੇ ਆ ਆ ਕੇ ਉਹ ਆਖਣਗੇ ਉਧਰ ਤੇਲੀਆਂ ਵਾਲੇ ਬਾੜੇ ਚ ਉੱਥੇ ਪਸ਼ੂ ਡੰਗਰ ਨੂੰ ਦੇਖਣ ਗਏ ਆ ਜਾਂ ਏਦਾਂ ਉਹ ਸ਼ਬਦ ਸੀਗਾ ਵਰਤਦੇ ਤੇ ਉਹ ਤੇਲੀਆਂ ਵਾਲਾ ਬਾੜੇ ਦੀ ਜਿਹੜੀ ਗੱਲ ਇਹ ਆ ਵੀ ਤੇਲੀਆਂ ਵਾਲਾ ਬਾੜਾ ਸੀਗਾ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਸਾਡੇ ਲਈ ਇੱਕ ਡਰ ਦਾ ਕਾਰਨ ਜਾ ਵੀ ਸੀ ਕਿਉਂਕਿ ਉਹ ਨਾ ਇੱਕ ਕੋਈ ਤੇਲੀ ਫੈਮਿਲੀ ਸੀ ਪਹਿਲਾਂ ਪਾਕਿਸਤਾਨ ਤੋਂ ਪਾਕਿਸਤਾਨ ਦੀ ਜਿਹੜੀ ਕਿ ਜਿਹੜੀ ਚਲੀ ਗਈ ਸੀ ਵੰਡ ਵੇਲੇ ਉਹ ਛੱਡ ਗਈ ਸੀਗੀ ਤੇ ਉਹ ਸਾਡੇ ਨਾਲ ਬਹੁਤ ਦੇਰ ਤੱਕ ਵਰਤਦੇ ਰਹੇ ਉਹ ਤੇਲੀ ਉੱਥੇ ਪਹਿਲਾਂ ਕਹਿੰਦੇ ਵੀ ਉਹਨਾਂ ਨੇ ਤਾੜਾ ਲਾਇਆ ਹੋਇਆ ਸੀ ਤੇਲੀ ਸ਼ਬਦ ਤੋਂ ਸ਼ਾਇਦ ਜਾਣ ਗਏ ਹੋ ਤੁਸੀਂ ਵੀ ਤੇਲੀ ਕੀ ਹੁੰਦਾ ਤੇਲੀ ਰੂੰ ਦੀਆਂ ਜਿਹੜੀਆਂ ਭਰਦੇ ਹੁੰਦੇ ਸੀਗੇ ਜਿਹੜੀਆਂ ਰਜਾਈਆਂ ਭਰਦੇ ਹੁੰਦੇ ਤਾੜਾ ਲਾ ਕੇ ਹਾਂ ਪੰਜਾਈ ਕਰਦੇ ਹੁੰਦੇ ਤੇ ਉਹ ਤੇਲੀਆਂ ਵਾਲਾ ਬਾੜਾ
ਮੇਰੇ ਪੇਕਿਆਂ ਦੀ
ਜੀ 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 ਤੇ ਕੱਚਾ ਜਾ ਪਾਸੇ ਜੇ ਸੀ ਤੇ ਅਸੀਂ ਰਾਤ ਬਰਾਤੇ ਬੜੇ ਡਰਦੇ ਭੱਜ ਕੇ ਜਾਂਦੇ ਉਧਰ ਸਾਨੂੰ ਤੇਲੀਆਂ ਸ਼ਬਦ ਤੋਂ ਵੀ ਸਾਨੂੰ ਪਤਾ ਨੀ ਸੀ ਵੀ ਇਹਦਾ ਮੀਨਿੰਗ ਕੀ ਆ ਤੇ ਸਾਨੂੰ ਡਰ ਜਾ ਲੱਗਿਆ ਰਹਿੰਦਾ ਸੀ ਕਿਉਂਕਿ ਪੁਰਾਣੇ ਕਿੱਸੇ ਸੁਣੇ ਸੀ 47 ਦੇ ਕਿਵੇਂ ਵੱਢਾਂ ਟੁੱਕਾਂ ਹੋਈਆਂ ਸਨ ਸੋ ਉਹ ਤੇਲੀਆਂ ਵਾਲਾ ਬਾੜਾ ਮੇਰੇ ਕਦੇ ਵੀ ਦਿਮਾਗ ਚੋਂ ਨਹੀਂ ਗਿਆ ਤੇ ਨਾ ਹੀ ਜਾਊਗਾ ਤੇ ਪਰ ਕੁੱਲ ਮਿਲਾ ਕੇ ਜਿਹੜੀਆਂ ਦੋ ਤਿੰਨ ਚੀਜ਼ਾਂ ਉਸ ਟਾਈਮ ਚ ਅਧੂਨਕ ਸੀ ਤੇ ਉਹਨਾਂ ਨੂੰ ਦੇਖਣ ਵੀ ਬਹੁਤ ਲੋਕ ਆਉਂਦੇ ਹੁੰਦੇ ਸੀ ਸਾਡੇ ਦਾਦਾ ਜੀ ਨੇ ਦੋ ਬੈਠਕਾਂ ਬਣਾਈਆਂ ਤੇ ਉਹਨਾਂ ਚ ਚਿਪਸ ਪਾਈ ਉਸ ਟਾਈਮ ਦੇ ਵਿੱਚ ਤੇ ਅੱਜ ਤੋਂ ਤੁਸੀਂ ਹਿਸਾਬ ਲਾ ਲਓ ਵੀ ਮੈਂ 50-25 ਸਦੀ ਪਹਿਲਾਂ ਜੇ ਚਿਪਸ ਦੀਆਂ ਚਿਪਸ ਪਾਏ ਵਾਲੇ ਫਰਸ਼ ਤੇ ਉਹ ਇੱਕ ਖਿੱਚ ਦਾ ਕੇਂਦਰ ਸੀ ਲੋਕ ਦੇਖਣ ਆਉਂਦੇ ਸੀ ਉਹਨਾਂ ਨੂੰ ਤੇ ਇੱਕ ਉੱਥੇ ਨਾ ਤਿੰਨ ਸ਼ੀਸ਼ੇ ਲਾਏ ਸੀ ਉਹਨਾਂ ਨੇ ਤੇ ਤਿੰਨ ਸ਼ੀਸ਼ਿਆਂ ਦੇ ਵਿੱਚ ਨਾ ਬੰਦਾ ਜਦੋਂ ਇੱਕ ਅਲਮਾਰੀ ਸੀ ਤੇ ਉਹਦਾ ਜਦੋਂ ਗੇਟ ਬੰਦ ਹੁੰਦਾ ਸੀ ਉਹਦੇ ਤੇ ਤਿੰਨ ਸ਼ੀਸ਼ੇ ਸੀ ਮੂੰਹ ਦੇਖਣ ਵਾਲੇ ਤੇ ਉਹ ਬਚਪਨੇ ਚ ਅਸੀਂ ਉਹ ਤਿੰਨ ਸ਼ੀਸ਼ੇ ਮੂਹਰੇ ਆਪ ਖੜ ਕੇ ਆਨੰਦ ਲੈਂਦੇ ਲੈਂਦੇ ਤੇ ਪਰ ਅੱਧਾ ਸਾਡਾ ਸਕੂਲ ਜਾਂ ਸਾਡੇ ਆਂਢੀ ਗੁਆਂਢੀ ਦੋਸਤ ਮਿੱਤਰ ਸਿਰਫ ਇਸ ਲਈ ਮੇਰੇ ਕੋਲੇ ਆਉਂਦੇ ਸਾਡੇ ਘਰੇ ਵੀ ਉਹ ਤਿੰਨ ਸ਼ੀਸ਼ਿਆਂ ਚ ਦੇਖਾਂਗੇ ਮੈਂ ਤਿੰਨ ਜਾਣੇ ਦੇਖੂਗਾ ਆਪਦੇ ਆਪ ਨੂੰ ਤਿੰਨ ਗੁਣਾ ਦੇਖੂਗਾ ਉਦੋਂ ਇਹ ਇੱਕ ਨਿਊਟਨ ਦੀ ਬਹੁਤ ਵੱਡੀ ਕਾਢ ਲੱਗਦੀ ਸੀ ਵੀ ਪਤਾ ਨੀ ਕਿੱਡੀ ਕਿਸਾਨ
ਨੌਕਰੀ ਤੁਹਾਡੇ ਨਾਲ ਭੱਜ ਘੱਟ ਹੀ ਵਿਗਾੜਦਾ ਹੋਣਾ ਕੋਈ ਸਕੂਲ ਦੇ ਵਿੱਚ
ਹਾਂਜੀ ਹਾਂਜੀ ਉਹਦਾ ਅਸਰ ਹੁੰਦਾ ਸੀ ਵੀ ਆਪਾਂ ਸ਼ੀਸ਼ਿਆਂ ਚ ਮੂੰਹ ਦੇਖ ਕੇ ਆਵਾਂਗੇ ਉਦੋਂ ਪਤਾ ਨੀ ਲੱਗਿਆ ਮੈਂ ਬਿਜ਼ਨਸ ਮਾਈਂਡਡ ਨਹੀਂ ਸੀ ਉਦੋਂ ਉਦੋਂ ਰੁਪਈਆ ਫੀਸ ਰੱਖ ਦਿੰਦੇ ਤਾਂ ਹੁਣ ਅਮੀਰ ਹੋ ਜਾਂਦੇ
ਗੱਲ ਇਹ ਹੀ ਹੈ ਭਾਜੀ, ਉਦੋਂ ਇੰਨੀ ਚਲਾਕੀ ਇਹ ਸਾਰਾ ਕੁਛ ਨਹੀਂ ਹੁੰਦਾ ਸੀ ਅੰਦਰ, ਸਾਰਾ ਕੁਛ ਭੋਲਾ ਭਾਲਾ ਜਿਹਾ ਲੱਗਦਾ ਹੁੰਦਾ ਸੀ। ਫਿਰ ਸ਼ਾਇਦ ਗੱਲ ਇਹ ਹੈ ਕਿ ਉਦੋਂ ਸਾਡਾ ਬਚਪਨ ਸੀ, ਇਸ ਕਰਕੇ ਬਚਪਨ ਅੱਜ ਵੀ ਓਨਾ ਹੀ ਅਨਭੋਲ ਹੁੰਦਾ ਹੈ। ਸੋ ਇਸ ਕਰਕੇ ਸ਼ਾਇਦ ਸਾਨੂੰ ਇਹ ਲੱਗਦਾ ਵੀ ਉਦੋਂ ਸਾਰਾ ਕੁਛ ਬੜਾ ਸ਼ਾਂਤ ਸੀ, ਬੜਾ ਵਧੀਆ ਸੀਗਾ, ਤੇ ਹੁਣ ਇਹ ਇੰਨਾ ਰੌਲਾ ਇੰਨੀ ਖੱਪ ਜਿਹੀ ਜ਼ਿੰਦਗੀ ਵਿੱਚ ਆ ਗਈ ਹੈ। ਸੋ ਕੁਛ ਅਸਰ ਹੈਗਾ ਵੀ ਹੈ, ਔਰ ਕੁਛ ਸਾਡੇ ਬਚਪਨ ਦਾ ਸਰੂਰ ਸੀਗਾ ਉਦੋਂ, ਔਰ ਕੁਛ ਮਾਹੌਲ ਵੀ ਇਹੋ ਜਿਹਾ ਸੀ। ਸੋ ਗੱਲਾਂ ਬਾਤਾਂ ਮੈਂ ਆਪਣੇ ਅੱਜ ਬਾਕੀ ਸਰੋਤਿਆਂ ਨੂੰ ਵੀ ਪੁੱਛਦੀ ਆ ਜੀ, ਕਿਹੋ ਜਿਹੇ ਘਰ ਹੁੰਦੇ ਸੀ ਉਹਨਾਂ ਦੇ, ਔਰ ਕਿਹੋ ਜਿਹਾ ਆਨੰਦੋ ਮਾਣਦੇ ਹੁੰਦੇ ਸੀ, ਜਿੱਦਾਂ ਭਾਜੀ ਨੇ ਆਪਣੀ ਗੱਲ ਕੀਤੀ ਹਵੇਲੀ ਦੀ। ਸੋ ਉਹੀ ਅੱਲ ਕਹਿੰਦੇ ਸਾਡੇ ਵੱਲ ਕਿ ਅੱਲ ਪੈ ਜਾਂਦੀ ਸੀ ਨਾ, ਜਿੱਦਾਂ ਤੁਹਾਡੇ ਤੇਲੀਆਂ ਦੀ ਹਵੇਲੀ ਹੋ ਗਈ। ਸੋ ਏਦਾਂ ਅੱਲਾਂ ਬਹੁਤ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਸਾਡੇ ਹੁੰਦੇ ਸੀ, ਕੋਈ ਬੋਲੇ ਹੁੰਦੇ ਸੀਗੇ, ਸਾਨੂੰ ਮਲਵਈ ਕਹਿੰਦੇ ਹੁੰਦੇ ਸੀਗੇ। ਸੋ ਏਦਾਂ ਦੀ ਜਿਹੜੀ ਅੱਲ ਹੁੰਦੀ ਸੀ ਉਹ ਵੀ ਤੁਹਾਡੇ ਗੋਦ ਦੇ ਨਾਲ ਨਾਲ ਤੁਰੀ ਆਉਂਦੀ ਹੁੰਦੀ ਸੀਗੀ। ਬਹੁਤ
ਬਹੁਤ ਸ਼ੁਕਰੀਆ ਭਾਜੀ,
ਵੇਲੇ ਦੋ ਬੱਚੇ ਆ ਮੇਰੇ, ਮੈਨੂੰ ਕਹਿੰਦੇ ਤੂੰ ਵੇਲੇ ਆ, ਠੀਕ ਆ। ਨਹੀਂ ਨਹੀਂ
ਚਲੋ ਜੀ, ਕਰੋ ਇੰਜੋਏ, ਤੇ ਮੈਂ ਵੀ ਹੁਣ ਆਪਦਾ ਕੰਮ ਨਾਲ ਇੰਜੋਏ ਕਰਾਂ। ਕੱਲ ਦੀ ਦਿਹਾੜੀ ਸਾਡੀ ਕੁੱਲ ਹੋਈ ਸੀ, ਮੀਂਹ ਕਰਕੇ ਅੱਜ ਸੋਹਣਾ ਦਿਨ ਆ, ਕੰਮ ਕਰੀਏ
ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ ਜੀ। ਸੋ ਬਿਲਕੁਲ ਜੀ, ਚਲੋ ਲਹਿਰਾਂ ਦਾ ਜਿਹੜਾ ਪਹਿਲਾ ਹਿੱਸਾ ਹੁੰਦਾ ਉਹਦੇ ਤੇ ਖਤਮ ਹੋ ਚੁੱਕੇ, ਗੱਲਬਾਤ ਕਰ ਲਈ ਤੇ ਖਬਰਾਂ ਦੇ ਨਾਲ ਹੀ ਕੜੀ ਜੋੜ ਲਈ ਹੈ ਜੀ। ਅਸੀਂ ਵਾਪਸ ਫੇਰ ਆਪਣੇ ਪਿੱਛੇ ਯਾਦਾਂ ਵੱਲ, ਆਪਣੇ ਉਹ ਪਿੰਡਾਂ ਵੱਲ, ਆਪਣੇ ਉਹ ਘਰਾਂ ਵੱਲ। ਸੋ ਕਿਹੋ ਜਿਹਾ ਹੁੰਦਾ ਸੀਗਾ ਤੁਹਾਡਾ ਉਹ ਘਰ ਜਿੱਥੇ ਤੁਸੀਂ ਆਪਣਾ ਬਚਪਨ ਗੁਜ਼ਾਰਿਆ? ਕਿਹੜੀ ਇਹੋ ਜਿਹੀ ਚੀਜ਼ ਹੁੰਦੀ ਸੀ ਜਿਹੜੀ ਤੁਹਾਨੂੰ ਸਭ ਤੋਂ ਪਿਆਰੀ ਲੱਗਦੀ ਸੀ? ਤੇ ਮੈਨੂੰ ਇੰਨਾ ਪਤਾ ਕਿ ਆਪਣੇ ਘਰ ਦਾ ਇੱਕ ਕੋਨਾ ਬੜਾ ਪਿਆਰਾ ਲੱਗਦਾ ਹੁੰਦਾ ਹੈ ਨਾ, ਵੈਸੇ ਤੇ ਘਰ ਦਾ ਹਰ ਇੱਕ ਕੋਨਾ ਹੀ ਬੜਾ ਪਿਆਰਾ ਹੁੰਦਾ, ਪਰ ਇੱਕ ਕੋਨਾ ਇਹੋ ਜਿਹਾ ਜ਼ਰੂਰ ਹੁੰਦਾ ਹੋਣਾ ਜਿੱਥੇ ਜੇ ਘਰ ਦੇ ਕੁਛ ਕਹਿੰਦੇ ਹੁੰਦੇ ਸੀ ਤੇ ਤੁਸੀਂ ਮੂੰਹ ਬਣਾ ਕੇ ਜਾ ਕੇ ਬੈਠ ਜਾਂਦੇ ਹੋਣੇ ਆ ਨਾ, ਹਨਾ? ਜਾਂ ਫਿਰ ਜਦੋਂ ਕਿਤੇ ਬਹੁਤ ਖੁਸ਼ੀ ਹੁੰਦੀ ਸੀ ਤੇ ਤੁਸੀਂ ਘਰ ਦਾ ਕਿਹੜਾ ਕੋਨਾ ਲੱਭਦੇ ਹੁੰਦੇ ਸੀ, ਮੈਨੂੰ ਜ਼ਰੂਰ ਦੱਸਿਓ, ਮੈਂ ਵੀ ਜ਼ਰੂਰ ਦੱਸੂਗੀ ਕਿ ਜਦੋਂ ਮੈਂ ਰੁੱਸਦੀ ਸੀ ਤੇ ਕਿੱਥੇ ਜਾਂਦੀ ਸੀ, ਤੇ ਜਦੋਂ ਬਹੁਤ ਖੁਸ਼ ਹੁੰਦੀ ਸੀਗੀ ਤੇ ਫੇਰ ਮੈਂ ਕਿਹੜਾ ਕੋਨਾ ਲੱਭਦੀ ਸੀ ਘਰ ਦਾ। ਸੋ ਦੱਸਦੀ ਹਾਂ ਜੀ ਮੈਂ ਤੁਹਾਨੂੰ ਜਲਦੀ ਇਸ ਬ੍ਰੇਕ ਤੋਂ ਬਾਅਦ।
ਦੂਰ ਦੂਰ ਕਿਉਂ ਐ ਸੱਜਣਾ, ਜ਼ਰਾ ਕੋਲ ਤੇ ਆ, ਸਾਹਾਂ ਵਿੱਚ ਸਾਹ ਪਾ ਕੇ ਆ ਜਾ ਮੁਝ ਮੇ ਸਮਾ। ਦੂਰ ਦੂਰ ਕਿਉਂ ਐ ਸੱਜਣਾ, ਜ਼ਰਾ ਕੋਲ ਤੇ ਆ, ਹਾਏ ਸਾਹਾਂ ਵਿੱਚ ਸਾਹ ਪਾ ਕੇ ਆ ਜਾ ਮੁਝ ਮੇ ਸਮਾ। ਹੋ ਜਿੰਦ ਮਾਹੀ ਆ ਜਾਵੇ, ਉਹ ਸੀਨੇ ਲਾ ਜਾਵੇ, ਉਹ ਦਿਲ ਵਿੱਚ ਅੱਗ ਜੋ ਸੁਦਾਈ ਉਸ ਨੂੰ ਬੁਝਾ ਜਾਵੇ। ਉਹ ਜਿੰਦ ਮਾਹੀ ਆ ਜਾਵੇ, ਉਹ ਸੀਨੇ ਲਾ ਜਾਵੇ, ਉਹ ਦਿਲ ਵਿੱਚ ਅੱਗ ਜੋ ਸੁਦਾਈ ਉਸ ਨੂੰ ਬੁਝਾ ਜਾਵੇ, ਉਸ ਨੂੰ ਬੁਝਾ ਜਾਵੇ। ਕਰਾਂ ਜਦੋਂ ਕੋਲ ਤੂੰ ਹੋਵੇਂ, ਓ ਮੇਰਾ ਦਿਲ ਨਹੀਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇਂ। ਹੋ ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇਂ, ਹਾਏ ਮੇਰਾ ਦਿਲ ਨਹੀਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇਂ। ਮੈਂ ਖਾਲੀ ਤਨਹਾ ਰੂਹ ਤੇਰੇ ਵਿੱਚ ਵੇ, ਉਹਨਾਂ ਤੜਪਾ ਸਜਣਾ ਮੁਝ ਮੇ ਸਮਾ ਜਾਵੇ। ਉਹ ਜਿੰਦ ਮਾਹੀ ਆ ਜਾਵੇ, ਉਹ ਸੀਨੇ ਲਾ ਜਾਵੇ, ਉਹ ਦਿਲ ਵਿੱਚ ਅੱਗ ਜੋ ਸੁਦਾਈ ਉਸ ਨੂੰ ਬੁਝਾ ਜਾਵੇ। ਉਹ ਜਿੰਦ ਮਾਹੀ ਆ ਜਾਵੇ, ਉਹ ਸੀਨੇ ਲਾ ਜਾਵੇ, ਉਹ ਦਿਲ ਵਿੱਚ ਅੱਗ ਜੋ ਸੁਲਾਈ ਉਸ ਨੂੰ ਬੁਝਾ ਜਾਵੇ, ਉਸ ਨੂੰ ਬੁਝਾ ਜਾਵੇ।
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 to 10 ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲਹਿਰਾਂ ਬਿਲਕੁਲ ਜੀ ਅੱਧ ਵਟੇ ਪਹੁੰਚ ਚੁੱਕੀਆਂ ਆਪਣੇ ਔਰ ਤੁਸੀਂ ਸੁਣਾਓ ਕੀ ਕਰ ਰਹੇ ਹੋ ਆਪਣੀ ਮਸਰੂਫੀਅਤ ਜਿਹੜੀ ਤੇਜ਼ ਹੋ ਗਈ ਹੋਣੀ ਹੈ ਨਾ ਸੋ ਜੋ ਕਿ ਜੋ ਕੁਛ ਵੀ ਕਰ ਰਹੇ ਹੋ ਜਿੱਥੋਂ ਕਿਤੇ ਵੀ ਪ੍ਰੋਗਰਾਮ ਨਾਲ ਸਾਂਝ ਪਾਈ ਬੈਠੇ ਹੋ ਤੁਸੀਂ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਔਰ ਜਿਵੇਂ ਕਿ ਸਾਨੂੰ ਹਰੀਸ਼ ਅਰੋੜਾ ਹੁਣਾਂ ਨੇ ਦੱਸ ਹੀ ਦਿੱਤਾ ਸੀ ਕਿ ਸਿਡਨੀ ਦੇ ਵਿੱਚ ਅੱਜ ਚੰਗੀ ਮੀਂਹ ਔਰ ਥੰਡਰ ਸਟੋਰਮ ਦੀ ਜਿਹੜੀ ਚੇਤਾਵਨੀ ਹੈਗੀ ਆ ਸੋ ਸੰਭਲ ਕੇ ਜੀ ਡਰਾਈਵਿੰਗ ਕਰਿਓ ਤੁਸੀਂ ਤੇ ਉਸ ਤੋਂ ਬਾਅਦ ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਸਵੇਰੇ ਧੁੱਪ ਚੜੀ ਸੀਗੀ ਔਰ ਉਸ ਤੋਂ ਬਾਅਦ ਫੇਰ ਬੱਦਲ ਹੋ ਗਿਆ ਸੋ ਇਹ ਏਦਾਂ ਦੀ ਹੀ ਬੱਦਲਵਾਹੀ ਬਣੀ ਰਹਿਣੀ ਹੈ ਐਡੀਲੇਡ ਦੇ ਵਿੱਚ ਵੀ ਔਰ ਵੱਧ ਤੋਂ ਵੱਧ ਤਾਪਮਾਨ ਜਿਹੜਾ 20 degrees ਤੱਕ ਰਹਿਣਾ ਹੈ ਅੱਜ ਮੈਲਬਰਨ ਦੇ ਵਿੱਚ ਵੀ ਜੀ ਬੱਦਲਵਾਹੀ ਦਿਖ ਰਹੀ ਹੈ ਤੇ ਤਾਪਮਾਨ ਵੱਧ ਤੋਂ ਵੱਧ 20 degrees ਤੱਕ ਬ੍ਰਿਸਬੇਨ ਦੇ ਵਿੱਚ ਦਿਨ ਜਿਹੜਾ ਬਿਲਕੁਲ ਸਾਫ਼ ਹੈ ਔਰ 35 degrees ਤੱਕ ਤਾਪਮਾਨ ਅੱਜ ਜਾਣਾ ਹੈ ਸੋ ਉਸ ਤੋਂ ਬਾਅਦ ਪਰਥ ਦੀ ਗੱਲ ਕਰਾਂ ਤੇ ਪਰਥ ਦੇ ਵਿੱਚ ਵੀ ਅੱਜ ਦਿਨ ਜਿਹੜਾ ਸਾਫ਼ ਰਹਿਣਾ ਉਸ ਤੋਂ ਇਲਾਵਾ 26 degrees ਤੱਕ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ ਹੈ ਤੇ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਵੀ ਅੱਜ ਬੱਦਲਵਾਹੀ ਦਿਸ ਰਹੀ ਹੈ ਤੇ ਉਸਦੇ ਨਾਲ ਜਿਹੜਾ ਤਾਪਮਾਨ ਹੈ ਉਹ 37 degrees ਦੇ ਸੋਰੀ 27 degrees ਦੇ ਆਸ ਪਾਸ ਰਹਿਣਾ ਸੋ ਜੇ ਗੱਲ ਮੌਸਮ ਦੀ ਕਰੀਏ ਤੇ ਪੰਜਾਬ ਤੇ ਹੁਣ ਆਸਟ੍ਰੇਲੀਆ ਦਾ ਜਿਹੜਾ ਮੌਸਮ ਹੈ ਉਹ ਇੱਕੋ ਜਿਹਾ ਹੀ ਹੈਗਾ ਹਨਾ ਸਵੇਰੇ ਸ਼ਾਮ ਦੀ ਠੰਡ ਹੈ ਤੇ ਦਿਨੇ ਚਲੋ ਮੌਸਮ ਠੀਕ ਹੋ ਜਾਂਦਾ ਸੋ ਚਲੋ ਜੀ ਇਸ ਮੌਸਮ ਦੀ ਗੱਲ ਯਾਦ ਕਰੀਏ ਤੇ ਬਿਲਕੁਲ ਜੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਲਕੀ ਹਲਕੀ ਠੰਡ ਹੋ ਜਾਂਦੀ ਹੁੰਦੀ ਸੀ ਸਵੇਰੇ ਸ਼ਾਮ ਹਨਾ ਪਰ ਬਾਤ ਫੇਰੀ ਤੇ ਜਾਈਦਾ ਹੁੰਦਾ ਸੀ ਸਵੇਰੇ ਸਵੇਰੇ ਔਰ ਕੋਟੀਆਂ ਪਾ ਕੇ ਸਿਰ ਤੇ ਸਕਾਫ ਜਿਹੀ ਬੰਨ ਕੇ ਔਰ ਉਸ ਤੋਂ ਬਾਅਦ ਹਲਕੀ ਹਲਕੀ ਜਿਹੜੀ ਠੰਡ ਹੈ ਉਹ ਫਿਰ ਜ਼ੋਰ ਫੜ ਲੈਣੀ ਹੁੰਦੀ ਸੀ ਜਦੋਂ ਕਿਤੇ ਮੀਂਹ ਪੈ ਜਾਂਦਾ ਹੁੰਦਾ ਸੀਗਾ ਤੇ ਦਸੰਬਰ ਦੇ ਅੱਧ ਵਾਟੇ ਜਾ ਕੇ ਫਿਰ ਤੇ ਚੰਗੀਆਂ ਧੁੰਦਾਂ ਪੈਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ ਸੋ ਉਹੀ ਜਨਵਰੀ ਦੇ ਵਿੱਚ ਸਿਲਸਿਲਾ ਤੁਰਿਆ ਰਹਿੰਦਾ ਹੁੰਦਾ ਸੀਗਾ ਸੋ ਚਲੋ ਜੀ ਮੁੜਦੇ ਹਾਂ ਪੰਜਾਬ ਦੇ ਵੱਲ ਕਿਉਂਕਿ ਅੱਜ ਬੁੱਧਵਾਰ ਹੈ ਤੇ ਪ੍ਰੋਗਰਾਮ ਲਹਿਰਾਂ ਸੋ ਅੱਜ ਅਸੀਂ ਅੱਜ ਦਾ ਦਿਨ ਰੱਖਿਆ ਹੋਇਆ ਆਪਣੇ ਪੰਜਾਬ ਦੇ ਨਾਮ ਤੇ ਆਪਣੇ ਘਰਾਂ ਉਹਨਾਂ ਚੁਬਾਰਿਆਂ ਉਹਨਾਂ ਗਲੀਆਂ ਉਹਨਾਂ ਖੇਤਾਂ ਉਹਨਾਂ ਰਿਸ਼ਤਿਆਂ ਦੇ ਨਾਮ ਹੈਨਾ ਸੋ ਪਿਛਲੇ ਹਫ਼ਤੇ ਗੱਲ ਕੀਤੀ ਸੀ ਜੀ ਅਸੀਂ ਆਪਣੇ ਪੇਂਡੂ ਘਰ ਦੀ ਉਹਦੀ ਬਣਤਰ ਬਾਰੇ ਕਿਸ ਤਰ੍ਹਾਂ ਦੀ ਬਣਤਰ ਹੁੰਦੀ ਸੀ ਪੰਜਾਬ ਦੇ ਪੇਂਡੂ ਘਰ ਦੀ ਤੇ ਉਸ ਤੋਂ ਇਲਾਵਾ ਉਹਦੇ ਵਿੱਚ ਕਿਹੋ ਜਿਹਾ ਰਹਿਣ ਸਹਿਣ ਹੁੰਦਾ ਸੀਗਾ ਸੋ ਬਿਲਕੁਲ ਜੀ ਜੋ ਮਿੰਟੂ ਭਾਜੀ ਆਪਣੀ ਗੱਲ ਦੱਸ ਕੇ ਗਏ ਆ ਸੋ ਕੁਛ ਘਰ ਉਹੋ ਜਿਹੇ ਵੀ ਹੁੰਦੇ ਸੀਗੇ ਤੇ ਕੁਛ ਮਿਡਲ ਕਲਾਸ ਫੈਮਿਲੀ ਜਿਹੜੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਹੁੰਦੇ ਸੀ ਤੇ ਕੁਝ ਇੱਕ ਜਿਹੜੇ ਕਾਮੇ ਗਰੀਬ ਹੁੰਦੇ ਸੀਗੇ ਉਹਨਾਂ ਦੇ ਘਰ ਵੀ ਹੁੰਦੀ ਸੀ ਬਣਤਰ ਬੇਸ਼ੱਕ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਸੀਗੀ ਪਰ ਇੱਕ ਭਾਈਚਾਰਾ ਜਿਹੜਾ ਉਹ ਮੈਨੂੰ ਲੱਗਦਾ ਤਕਰੀਬਨ ਸਾਰਿਆਂ ਘਰਾਂ ਦਾ ਸਾਂਝਾ ਜਿਹਾ ਹੀ ਹੁੰਦਾ ਸੀ ਇੱਕੋ ਜਿਹਾ ਹੀ ਹੁੰਦਾ ਸੀਗਾ ਸੋ ਸੀਰੀ ਹੁੰਦੇ ਸੀਗੇ ਉਹਨਾਂ ਦੇ ਆਪਣੇ ਘਰ ਹੁੰਦੇ ਸੀਗੇ ਥੋੜੇ ਕੱਚੇ ਹੁੰਦੇ ਸੀਗੇ ਉਹਦੇ ਵਿੱਚ ਸਮਾਨ ਭਾਵੇਂ ਘੱਟ ਹੁੰਦਾ ਸੀ ਪਰ ਖੁਸ਼ੀਆਂ ਦਾ ਓਨੀਆਂ ਕੀ ਹੁੰਦੀਆਂ ਸੀਗੀਆਂ ਅੱਜ ਵੀ ਜਦੋਂ ਮੈਂ ਕਿਤੇ ਪੰਜਾਬ ਪਿਛਲੀ ਵਾਰੀ ਗਈ ਤੇ ਮੈਂ ਤੁਹਾਡੇ ਨਾਲ ਵਾਕਿਆ ਸਾਂਝਾ ਕਰਦੀ ਹਾਂ ਉੱਥੇ ਇੱਕ ਨਾ ਮੋਹਾਲੀ ਦੇ ਵਿੱਚ ਇੱਕ ਪਰਿਵਾਰ ਸੀ ਛੋਟਾ ਜਿਹਾ ਉਹਨਾਂ ਨੇ ਆਪਣਾ ਸਾਈਡ ਤੇ ਹੀ ਇੱਕ ਘਰ ਨਾ ਏਦਾਂ ਹੀ ਬਸ ਇੱਟਾਂ ਜਿਹੀਆਂ ਖੜੀਆਂ ਕਰਕੇ ਇੱਕ ਕਮਰਾ ਹੀ ਬਣਾਇਆ ਹੋਇਆ ਸੀ ਤੇ ਕੱਪੜੇ ਪ੍ਰੈਸ ਕਰਦੇ ਸੀ ਉਹ ਉੱਥੇ ਤੇ ਜਦੋਂ ਮੈਂ ਪਾਰਕ ਜਾਣਾ ਤੇ ਉੱਥੇ ਬੈਠ ਕੇ ਮੈਂ ਉਹਨਾਂ ਨੂੰ ਬੜੇ ਗੌਰ ਨਾਲ ਦੇਖਦੀ ਹੁੰਦੀ ਸੀਗੀ ਸੋ ਹਸਬੈਂਡ ਵਾਈਫ ਸੀ ਤੇ ਉਹਨਾਂ ਦਾ ਇੱਕ ਬੱਚਾ ਸੀਗਾ ਜੀ ਕੋਈ 5 ਸਾਲ ਦਾ ਹੋਣਾ ਤੇ ਉੱਥੇ ਉਹਨਾਂ ਨੇ ਟ੍ਰਾਂਜਿਸਟਰ ਤੇ ਆਪਣੇ ਗੀਤ ਲਾਏ ਹੋਣੇ ਔਰ ਉਹਨੇ ਕੁਛ ਬਣਾਉਂਦੀ ਹੋਣਾ ਤੇ ਉਹਨੇ ਕੱਪੜੇ ਪ੍ਰੈਸ ਕਰਦਾ ਹੋਣਾ ਜਾਂ ਇੱਕ ਵਾਰ ਮੈਂ ਸਵੇਰ ਨੂੰ ਗਈ ਤੇ ਸਵੇਰੇ ਸਵੇਰੇ ਉਹ ਆਪਣੇ ਬੱਚੇ ਨੂੰ ਤਿਆਰ ਕਰ ਰਹੇ ਸੀ ਤੇ ਵਧੀਆ ਸਕੂਲ ਚ ਪਾਇਆ ਹੋਇਆ ਸੀ ਉਹਦੇ ਯੂਨੀਫਾਰਮ ਜਿਹੀ ਪਾ ਕੇ ਉਹਨੂੰ ਤਿਆਰ ਕਰਕੇ ਪਰ ਉਹਨਾਂ ਦੀ ਸਾਰੇ ਚੀਜ਼ ਦੇ ਵਿੱਚ ਇੱਕ ਚੀਜ਼ ਮੈਂ ਦੇਖੀ ਜਿਹੜੀ ਉਹ ਖੁਸ਼ੀ, ਉਹਨਾਂ ਦੇ ਹੱਸਦੇ ਚਿਹਰੇ, ਉਹਨਾਂ ਦੇ ਉੱਤੇ ਕੋਈ ਮੈਨੂੰ ਰੰਜਿਸ਼ ਨਜ਼ਰ ਨਹੀਂ ਆਈ। ਇਹ ਵੀ ਗੱਲ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਹੋਊਗੀ ਨਹੀਂ, ਕੋਈ ਦੁੱਖ ਨਹੀਂ ਤਕਲੀਫ ਨਹੀਂ ਹੋਊਗੀ, ਪਰ ਜੋ ਦੂਰ ਬੈਠੀ ਨੇ ਮੈਂ ਭਾਂਪਿਆ, ਮੈਨੂੰ ਲੱਗਾ ਪਈ ਨਹੀਂ ਕਿੰਨੇ ਖੁਸ਼ ਆ ਇਹ, ਹਨਾ। ਮੇਰੇ ਜੇ ਇਹਨਾਂ ਦੇ ਦੇਖੀਏ ਤੇ ਮਟੀਰੀਅਲਿਸਟਿਕ ਵੇਚ ਦੇਖਾਂ ਤੇ ਇਹਨਾਂ ਦੇ ਕੋਲੋਂ ਕੁਛ ਵੀ ਨਹੀਂ ਹੈਗਾ, ਪਰ ਫਿਰ ਵੀ ਇਹਨਾਂ ਦੇ ਚਿਹਰੇ ਤੇ ਜਿਹੜੀ ਇੱਕ ਖੁਸ਼ੀ ਹੈ, ਔਰ ਉਹ ਖੁਸ਼ੀ ਸਭ ਤੋਂ ਵੱਡੀ ਹੈ। ਉਹ ਖੁਸ਼ੀ ਦੇ ਪਿੱਛੇ ਅਸੀਂ ਮਟੀਰੀਅਲ ਦੇ ਪਿੱਛੇ ਦੌੜੇ ਫਿਰਦੇ ਹਾਂ, ਇਹ ਸਾਰੇ ਸਾਜ਼ੋ ਸਮਾਨ ਦੇ ਪਿੱਛੇ ਦੌੜੇ ਫਿਰਦੇ ਹਾਂ, ਪਰ ਖੁਸ਼ੀ ਨੂੰ ਅਸੀਂ ਫਿਰ ਕਿਤੇ ਅੱਗੇ ਤੋਂ ਅੱਗੇ ਟਪਕਾ ਦਿੰਦੇ ਹਾਂ। ਆਹ ਮਿਲ ਗਿਆ ਫਿਰ ਖੁਸ਼, ਉਹ ਮਿਲ ਗਿਆ ਫਿਰ ਖੁਸ਼। ਸੋ ਖੁਸ਼ੀ ਜਿੱਥੇ ਪਹੁੰਚਦੇ ਹਾਂ ਅਸੀਂ, ਖੁਸ਼ੀ ਉੱਥੋਂ ਟਪੂਸੀ ਮਾਰ ਕੇ ਹੋਰ ਅੱਗੇ ਚਲੀ ਜਾਂਦੀ ਹੈ, ਹਨਾ। ਸੋ ਖੁਸ਼ੀ ਨੂੰ ਆਪਣੀ ਜੇਬ ਚ ਪਾ ਕੇ ਰੱਖੀਏ ਜੀ, ਤੇ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਜਿਹੜੇ ਕਰਦੇ ਰਹੀਏ। ਸੋ ਖੁਸ਼ੀ ਕਿੱਦਾਂ ਮਿਲਦੀ ਹੈ ਇਹ ਦੇਖਣਾ ਅਸੀਂ। ਸੋ ਇੱਕ ਖੁਸ਼ੀ ਤੇ ਸਾਨੂੰ ਜ਼ਰੂਰ ਮਿਲਦੀ ਹੈ ਜੀ, ਜਦੋਂ ਅਸੀਂ ਆਪਣੇ ਪਿੰਡ ਨੂੰ, ਖਾਸ ਕਰਕੇ ਉਸ ਘਰ ਨੂੰ ਯਾਦ ਕਰੀਏ ਜਿੱਥੇ ਸਾਡਾ ਬਚਪਨ ਬੀਤਿਆ। ਚਲੋ ਜੀ, ਫਿਰ ਹੁਣ ਜਿੰਨਾ ਕੁ ਵੀ ਸਮਾਂ ਬੀਤਿਆ ਉਹ ਖੁਸ਼ੀ ਖੁਸ਼ੀ ਬਿਤਾਉਂਦੇ ਹਾਂ ਸਾਰੇ ਰਲ ਮਿਲ ਕੇ। ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਕਿਹੋ ਜਿਹਾ ਹੁੰਦਾ ਸੀਗਾ ਘਰ, ਹੈਨਾ। ਤੇ ਮੈਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਸੀਗਾ ਵੀ ਘਰ ਦਾ ਇੱਕ ਕੋਨਾ ਹੁੰਦਾ ਜੀ ਜਿੱਥੇ ਤੁਹਾਨੂੰ ਝਿੜਕਾਂ ਪੈਂਦੀਆਂ ਸੀ, ਮਾਰ ਪੈਂਦੀਆਂ ਸੀ, ਤੇ ਜਾ ਕੇ ਤੁਸੀਂ ਰੁੱਸ ਕੇ ਪੈ ਜਾਂਦੇ ਹੁੰਦੇ ਸੀ, ਤੇ ਇੱਕ ਇਹੋ ਜਿਹਾ ਕਮਰਾ ਹੁੰਦਾ ਸੀ, ਇਹੋ ਜਿਹੀ ਜਗ੍ਹਾ ਹੁੰਦੀ ਸੀ ਘਰ ਦੇ ਵਿੱਚ ਜਿੱਥੇ ਤੁਸੀਂ ਬਹੁਤ ਖੁਸ਼ ਹੁੰਦੇ ਸੀ ਤੇ ਜਾਂਦੇ ਸੀ। ਸੋ ਲਓ ਜੀ, ਤੁਹਾਨੂੰ ਮੈਂ ਦੱਸਦੀ ਹਾਂ। ਘਰ ਦੇ ਵਿੱਚ ਮੈਂ ਵਿਚਕਾਰਲੀ ਸੀ, ਦੋ ਭੈਣਾਂ ਵੱਡੀਆਂ ਸੀ, ਇੱਕ ਭੈਣ ਤੇ ਇੱਕ ਭਰਾ ਛੋਟਾ ਮੇਰੇ ਤੋਂ। ਪਰ ਹੁੰਦਾ ਇਹ ਸੀ ਕਿ ਅਕਸਰ ਹੀ ਜਿਹੜਾ ਵੀ ਕੋਈ ਵੀ ਚੀਜ਼ ਹੁੰਦੀ ਸੀਗੀ, ਮੇਰੇ ਮੰਮੀ ਡੈਡੀ ਵੀ ਪ੍ਰੋਗਰਾਮ ਸੁਣਦੇ ਹੋਣੇ ਆ ਵੈਸੇ ਤੇ, ਸੋ ਅੱਜ ਮੈਂ ਵਰਲਡ ਵਾਈਡ ਦੱਸਦਾ, ਕੋਈ ਵੀ ਕੁਛ ਕਰ ਦਿੰਦਾ ਹੁੰਦਾ ਸੀ, ਉਹਦਾ ਭਾਂਡਾ ਮੇਰੇ ਸਿਰ ਹੀ ਭੱਜਦਾ ਹੁੰਦਾ ਸੀਗਾ। ਸੋ ਗਾਲਾਂ ਮੈਨੂੰ ਬਹੁਤ ਪੈਂਦੀਆਂ ਹੁੰਦੀਆਂ ਸੀ, ਬੜੀਆਂ ਗਾਲਾਂ ਖਾਧੀਆਂ ਮੈਂ, ਔਰ ਮੈਂ ਐਵੇਂ ਕਹਾਂ ਮੈਂ ਆਪਣੇ ਡੈਡੀ ਤੋਂ ਕੁੱਟ ਵੀ ਚੰਗੀ ਖਾਧੀ ਆ। ਪਰ ਬਿਲਕੁਲ ਜੀ, ਕਹਿੰਦੇ ਹੁੰਦੇ ਸੀਗੇ ਨਾ ਫਿਰ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ, ਉਹ ਘਿਓ ਦੀਆਂ ਨਾਲਾਂ ਵਾਂਗੂ ਹੀ ਲੱਗੀਆਂ ਜੀ ਮੈਨੂੰ। ਸੋ ਅੱਜ ਉਹਨਾਂ ਗਾਲਾਂ ਨੂੰ ਵੀ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਦੇ ਹੋਏ ਮੈਨੂੰ ਬੜਾ ਹੀ ਮਜ਼ਾ ਆ ਰਿਹਾ ਹੈ। ਔਰ ਤੁਹਾਨੂੰ ਵੀ ਯਾਦ ਆ ਗਈਆਂ ਹੋਣੀਆਂ ਜੀ, ਜਿਨ੍ਹਾਂ ਦੇ ਜਿੱਥੇ ਜਿੱਥੇ ਪਈਆਂ ਆ, ਹੈ ਨਾ। ਔਰ ਉਹਨਾਂ ਗਾਲਾਂ ਦਾ ਉਹਨਾਂ ਉਹ ਮਾਰ ਦਾ ਵੀ ਅੱਜ ਉਹਨਾਂ ਹੀ ਸਵਾਦ ਲੈ ਰਹੇ ਹੋਣੇ ਤੁਸੀਂ ਵੀ, ਆਹ ਵਾਹ ਕਿਆ ਮਜ਼ਾ ਹੁੰਦਾ ਸੀ ਉਹ ਮੰਮੀ ਉਹ ਡੈਡੀ ਆ ਕੇ ਇੱਕ ਵਾਰੀ ਉਹ ਚਪੇੜੀ ਦੁਬਾਰਾ ਮਾਰ ਦੋ, ਹੈਨਾ। ਸੋ ਉਹਨਾਂ ਚੀਜ਼ਾਂ ਦੇ ਵੀ ਤਰਸਦੇ ਆ। ਸੋ ਮੈਨੂੰ ਜਦੋਂ ਵੀ ਗਾਲਾਂ ਪੈਂਦੀਆਂ ਹੁੰਦੀਆਂ ਸੀ ਨਾ, ਮੈਨੂੰ ਡੈਡੀ ਨੇ ਕੁਛ ਵੀ ਕਹਿਣਾ, ਮੈਂ ਮੂੰਹ ਵੀ ਉਨੀ ਜਲਦੀ ਬਣਾ ਲੈਂਦੀ ਹੁੰਦੀ ਸੀ, ਮੈਂ ਪੈਰ ਮਾਰਦੀ ਨੇ ਚਲ ਜਾਣਾ। ਸਾਡਾ ਇੱਕ ਪੇਟੀਆਂ ਵਾਲਾ ਕਮਰਾ ਹੁੰਦਾ ਸੀਗਾ, ਉਹਨੂੰ ਅਸੀਂ ਪਿਛਲਾ ਅੰਦਰ ਵੀ ਕਹਿੰਦੇ ਸੀ, ਕਿਉਂਕਿ ਉਹ ਸਾਡਾ ਆਖਰੀ ਕਮਰਾ ਹੁੰਦਾ ਸੀਗਾ ਘਰ ਦੇ ਵਿੱਚ, ਨਾ ਉਹਨੂੰ ਪਿਛਲਾ ਕਮਰਾ ਵੀ ਕਹਿੰਦੇ ਸੀ ਅਸੀਂ। ਤੇ ਉਹਦੇ ਵਿੱਚ ਪਰਛੱਤੀ ਪਈ ਹੁੰਦੀ ਸੀ, ਪਰਛੱਤੀ ਦੇ ਉੱਤੇ ਵੀ ਸਮਾਨ ਟਿਕਿਆ ਹੁੰਦਾ ਸੀ, ਥੱਲੇ ਮੇਰੇ ਦਾਦੀ ਦੇ ਮੇਰੇ ਮੰਮੀ ਦੇ ਵਿਆਹ ਦੀਆਂ ਜਿਹੜੀਆਂ ਦਾਜ ਦੀਆਂ ਪੇਟੀਆਂ ਉਹ ਹੁੰਦੀਆਂ ਸੀ, ਤੇ ਪੇਟੀਆਂ ਦੇ ਉੱਤੇ ਟਰੰਕ ਚਿਣੇ ਹੁੰਦੇ ਸੀ, ਤੇ ਨਾਲ ਹੀ ਦੋ ਬੈੱਡ ਲਾਏ ਹੁੰਦੇ ਸੀ ਜਿਹਦੇ ਉੱਤੇ ਅਸੀਂ ਰਜਾਈਆਂ ਵਗੈਰਾ ਸਰਦੀਆਂ ਦੇ ਵਿੱਚ ਰੱਖ ਦੇਈਆਂ ਹੁੰਦੀਆਂ ਸੀ। ਸੋ ਮੈਨੂੰ ਬੜਾ ਹੀ ਕੋਜ਼ੀ ਜਿਹਾ ਲੱਗਦਾ ਹੁੰਦਾ ਸੀਗਾ। ਅੱਜ ਕੱਲ੍ਹ ਜਿੱਦਾਂ ਕਹਿ ਲਓ ਵੀ ਨਿਆਣੇ ਆਪਣੇ ਨਾਲ ਟੈਡੀ ਲੈ ਕੇ ਸੌਂਦੇ ਆ, ਜਾਂ ਹਨਾ ਕੋਈ ਇਹੋ ਜਿਹੀ ਚੀਜ਼ ਲੈਂਦੇ ਆ ਵੀ ਜਿਹੜਾ ਕੰਫਰਟੇਬਲ ਲੱਗੇ, ਮੈਨੂੰ ਕਮਰਾ ਹੀ ਇੰਨਾ ਕੰਫਰਟੇਬਲ ਲੱਗਦਾ ਹੁੰਦਾ ਸੀ। ਸੋ ਜਦੋਂ ਵੀ ਮੈਨੂੰ ਗਾਲਾਂ ਪੈਣੀਆਂ, ਫਿਰ ਮੈਂ ਬਸ ਜਾ ਕੇ ਉਹ ਮੰਜੇ ਦੇ ਉੱਤੇ ਰਜਾਈਆਂ ਦੇ ਮੁੱਦੀ ਡਿੱਗ ਕੇ ਅੱਡੇ ਅੱਡੇ ਅੱਥਰੂ ਕੱਢ ਕੇ ਹੋ ਕੇ ਲੈ ਲੈ ਕੇ ਰੋਣਾ, ਤੇ ਬਸ ਫਿਰ ਹਨਾ ਕਿਸੇ ਨਾ ਕਿਸੇ ਨੇ ਆ ਕੇ ਮੇਰੀਆਂ ਭੈਣਾਂ ਨੇ ਜਾਂ ਮੰਮੀ ਹੋਣਾ ਨੇ ਮਨਾ ਲੈਣਾ, ਤੇ ਫਿਰ ਬਸ ਮੂੰਹ ਜਿਹਾ ਬਣਾ ਕੇ ਬਾਹਰ ਆ ਜਾਣਾ। ਤੇ ਖੁਸ਼ੀ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਹੁੰਦੀ ਸੀ, ਸਾਡੇ ਘਰ ਚ ਚੁਬਾਰੇ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੁੰਦਾ ਸੀਗਾ, ਸੋ ਸਭ ਤੋਂ ਪਹਿਲਾਂ ਦੌੜ ਕੇ ਉੱਥੇ ਜਾਈਦਾ ਹੁੰਦਾ ਸੀਗਾ ਜਦੋਂ ਵੀ ਕੋਈ ਚੰਗੀ ਖਬਰ ਸੁਣੀਦੀ ਸੀ ਜਾਂ ਕੁਛ ਮਾੜਾ ਵੀ ਹੁੰਦਾ ਸੀ ਵੈਸੇ ਤੇ, ਉੱਥੇ ਜ਼ਰੂਰ ਜਾਈਦਾ ਹੁੰਦਾ ਸੀਗਾ। ਉਸ ਕਮਰੇ ਦਾ ਇੱਕ ਆਪਣਾ ਔਰਾ ਹੁੰਦਾ ਸੀਗਾ, ਉਹਦੀ ਇੱਕ ਆਪਣੀ ਖੁਸ਼ਬੂ, ਉਹਦੀ ਇੱਕ ਆਪਣੀ, ਜਦੋਂ ਉਸ ਕਮਰੇ ਚ ਜਾਂਦੇ ਹੁੰਦੇ ਸੀਗੇ ਤੇ ਬਸ ਏਦਾਂ ਲੱਗਦਾ ਹੁੰਦਾ ਸੀਗਾ ਕੋਈ ਕੋਈ ਆਪਣੇ ਹੱਥਾਂ ਵਿੱਚ ਲੈ ਕੇ ਜਿੱਦਾਂ ਗਲਵੱਕੜੀ ਪਾ ਰਿਹਾ ਤੁਹਾਨੂੰ, ਤੇ ਤੁਹਾਡੀ ਸਾਰੀ ਉਹ ਐਂਗਜ਼ਾਇਟੀ, ਤੁਹਾਡੀ ਸਾਰੀ ਟੈਨਸ਼ਨ ਜਿਹੜੀ ਆ ਉਹ ਕਿਤੇ ਖਤਮ ਹੋ ਜਾਂਦੀ ਆ। ਅੱਜ ਵੀ ਤੁਹਾਡੇ ਨਾਲ ਗੱਲ ਕਰਦੇ ਆ, ਮੈਨੂੰ ਉਹ ਵਾਲੀ ਐਨਰਜੀ ਜਿਹੜੀ ਆ ਮੈਂ ਮਹਿਸੂਸ ਕਰ ਰਹੀ ਹਾਂ ਉਸ ਕਮਰੇ ਦੇ ਵਿੱਚ। ਸਾਡਾ ਚੁਬਾਰਾ ਹੁੰਦਾ ਸੀਗਾ, ਉਹਨੂੰ ਤਿੰਦਰੇ ਕਹਿੰਦੇ ਹੁੰਦੇ ਸੀਗੇ ਨਾ, ਤਿੰਦਰੇ ਹੁੰਦੇ ਸੀ, ਮੀਨਸ ਤਿੰਨ ਪਾਸੇ ਉਹਨੂੰ ਸ਼ੀਸ਼ੇ ਲੱਗੇ ਹੁੰਦੇ ਸੀ, ਹਰੇ ਰੰਗ ਦੇ ਵੱਡੇ ਵੱਡੇ ਤਿੰਦਰੇ ਬਣੇ ਹੁੰਦੇ ਸੀਗੇ, ਔਰ ਅਗਲਾ ਜਿਹੜਾ ਹਿੱਸਾ ਹੁੰਦਾ ਸੀ ਉਹ ਸਾਡੇ ਕੋਠੇ ਵੱਲ ਹੁੰਦਾ ਸੀਗਾ, ਯਾਨੀ ਜਿਹੜੀ ਛੱਤ ਹੁੰਦੀ ਸੀ ਉਹਦੇ ਵੱਲ ਹੁੰਦਾ ਸੀ, ਤੇ ਜਿਹੜੀ ਪਿਛਲਾ ਤਿੰਦਰਾ ਹੁੰਦਾ ਸੀ ਉਹ ਸਾਰੇ ਖੇਤਾਂ ਵੱਲ ਲੱਗਦਾ ਹੁੰਦਾ ਸੀਗਾ। ਉੱਥੋਂ ਦੂਰ ਦੂਰ ਤੱਕ ਖੇਤ ਦਿਸਦੇ ਹੁੰਦੇ ਸੀ ਤੇ ਚੜ੍ਹਦਾ ਸੂਰਜ ਦਿਸਦਾ ਹੁੰਦਾ ਸੀ। ਸੋ ਬਿਲਕੁਲ ਜੀ, ਤੁਹਾਨੂੰ ਸਾਰਿਆਂ ਨੂੰ ਵੀ ਉਹ ਰੰਗ, ਉਹ ਬਨਾਵਟ, ਉਹ ਸੂਰਤ ਸੀਰਤ ਦੋਨੇ ਚੀਜ਼ਾਂ ਆਪਣੇ ਘਰ ਦੀਆਂ ਜਿਹੜੀਆਂ ਯਾਦ ਆਉਣ ਲੱਗ ਗਈਆਂ ਹੋਣੀਆਂ ਮੇਰੇ ਵਾਂਗੂ, ਤੁਸੀਂ ਵੀ ਉਹ ਚੀਜ਼ ਜ਼ਰੂਰ ਮਹਿਸੂਸ ਕਰਨ ਲੱਗ ਗਏ ਹੋਣੇ ਆ ਜੋ ਇਸ ਵੇਲੇ ਮੈਂ ਮਹਿਸੂਸ ਕਰ ਰਹੀ ਹਾਂ। ਸੋ ਤੁਸੀਂ ਵੀ ਮੈਨੂੰ ਦੱਸਣਾ ਹੈ ਜੀ ਕਿਹੋ ਜਿਹਾ ਹੁੰਦਾ ਸੀ ਘਰ। ਸੋ ਜੇ ਕਿਸੇ ਨੇ ਮੈਨੂੰ ਗੱਲ ਕਰਨੀ ਹੈ ਤੇ ਪਲੀਜ਼ ਮੇਰੇ ਨਾਲ ਗੱਲ ਹੁਣ ਕਰ ਲਓ, ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਪ੍ਰੋਗਰਾਮ ਦਾ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਸਮਾਂ ਲੈਣਾ ਪੈਂਦਾ ਤੁਹਾਡੇ ਸਾਰਿਆਂ ਦਾ ਵੀ ਔਰ ਸਰਬਜੀਤ ਭਾਜੀ ਦਾ ਵੀ। ਸੋ ਬਿਲਕੁਲ ਜੀ, ਅਸੀਂ ਪਿਛਲੀ ਵਾਰੀ ਜੋ ਜੋ ਗੱਲਾਂ ਬਾਤਾਂ ਕਰ ਲਈਆਂ ਸੀ ਉਹਨਾਂ ਦੇ ਵਿੱਚ ਅਸੀਂ ਆਪਣੇ ਵਿਹੜੇ ਬਾਰੇ ਵੀ ਗੱਲ ਕਰ ਲਈ ਸੀਗੀ, ਹਨਾ। ਉਸ ਤੋਂ ਇਲਾਵਾ ਅਸੀਂ ਚੌਂਕੇ ਦੀ ਗੱਲ ਵੀ ਕਰ ਲਈ ਸੀ, ਕਿਹੋ ਜਿਹਾ ਹੁੰਦਾ ਸੀਗਾ ਚੌਂਕਾ, ਖੁਰਾ ਹੁੰਦਾ ਸੀਗਾ, ਮੱਝਾਂ ਦੇ ਕਮਰੇ ਹੁੰਦੇ ਸੀਗੇ। ਉਸ ਤੋਂ ਇਲਾਵਾ ਰਸੋਈ ਦੀ ਜਿਹੜੀ ਗੱਲਬਾਤ ਹੈ ਉਹ ਵੀ ਕਰ ਲਈ ਸੀਗੀ, ਹਨਾ। ਤੇ ਰਸੋਈ ਤੋਂ ਬਾਅਦ ਹੁਣ ਮੈਂ ਅੱਗੇ ਚੱਲਦੀ ਹਾਂ ਕਿ ਹੋਰ ਘਰ ਦੇ ਵਿੱਚ ਕੀ ਕੀ ਹੁੰਦਾ ਸੀਗਾ, ਕਿਹੋ ਜਿਹੀ ਬਣਤਰ ਹੁੰਦੀ ਸੀ ਇੱਕ ਆਮ ਪਿੰਡੂ ਜਿਹੜਾ ਘਰ ਹੈ ਉਹਦੀ। ਸੋ ਉਹ ਵੀ ਜ਼ਰੂਰ ਗੱਲ ਕਰਾਂਗੀ। ਜੇ ਇੱਕ ਅੱਜ ਮੈਂ ਤੁਹਾਡੇ ਨਾਲ ਹੋਰ ਖਬਰ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪੰਜਾਬੀ ਗਾਇਕੀ, ਸੋਰੀ ਪੰਜਾਬੀ ਗਾਇਕੀ ਕਿਉਂ ਜੀ, ਆਪਣੇ ਭਾਰਤੀ ਸਿਨੇ ਜਗਤ ਦੇ ਵਿੱਚ ਜੋ ਮਸ਼ਹੂਰ ਗਾਇਕ ਮੁਹੰਮਦ ਅਜ਼ੀਜ਼, ਉਹਨਾਂ ਦਾ ਜਿਹੜਾ ਦੇਹਾਂਤ ਕੱਲ ਹੋ ਗਿਆ। ਸੋ 64 ਸਾਲ ਦੀ ਉਮਰ ਸੀ ਉਹਨਾਂ ਨੇ, ਬਹੁਤ ਹੀ ਪਿਆਰੇ ਪਿਆਰੇ ਗੀਤ ਜਿਹੜੇ ਆ ਉਹ ਭਾਰਤੀ ਸਿਨੇਮਾ ਦੀ ਝੋਲੀ ਚ ਪਾਏ ਆ। ਸੋ ਬਹੁਤ ਹੀ ਪਿਆਰੀ ਆਵਾਜ਼ ਉਹਨਾਂ ਦੀ। ਮੁਹੰਮਦ ਰਫੀ ਜੀ ਹੁਣਾਂ ਦੀ ਗੱਲ ਕਰੀਏ ਤੇ ਚਲੋ ਉਹਨਾਂ ਦਾ ਤਾਂ ਕੋਈ ਸਾਨੀ ਨਹੀਂ ਹੈ, ਪਰ ਮੁਹੰਮਦ ਅਜ਼ੀਜ਼ ਹੁਣਾਂ ਦੀ ਆਵਾਜ਼ ਜਿਹੜੀ ਮੈਨੂੰ ਬਹੁਤ ਪਿਆਰੀ ਲੱਗਦੀ ਹੁੰਦੀ ਸੀ, ਖਾਸ ਤੌਰ ਤੇ ਬਹੁਤ ਗੀਤ ਸੁਣਦੀ ਹੁੰਦੀ ਸੀ ਉਹਨਾਂ ਦੇ। ਉਹਨਾਂ ਦੇ ਵਿੱਚੋਂ ਇੱਕ ਜਦੋਂ ਅੱਜ ਮੈਂ ਉਹਨਾਂ ਦੀ ਇਹ ਖਬਰ ਪੜ੍ਹੀ ਤੇ ਮੈਨੂੰ ਉਹ ਗੀਤ ਯਾਦ ਆਇਆ ਔਰ ਮੈਂ ਸੋਚਿਆ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੀ ਹਾਂ। ਬਹੁਤ ਹੀ ਪਿਆਰਾ ਗੀਤ ਨਗੀਨਾ ਮੂਵੀ ਦੇ ਵਿੱਚੋਂ ਸੀ ਜੀ। ਸੋ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ, ਤੇ ਚਲੋ ਅੱਜ ਬੈਠ ਕੇ ਸਾਰੇ ਇੱਕ ਵਾਰੀ ਫਿਰ ਉਹ ਗੀਤ ਯਾਦ ਕਰਦੇ ਆ, ਕਿਉਂਕਿ ਉਹ ਗੀਤ ਹੀ ਯਾਦ ਆ, ਯਾਦ ਤੇ ਆ ਜੀ। ਸੋ ਨਾਲ ਯਾਦ ਕਰਦੇ ਆ ਆਪਣੇ ਪਿੰਡ ਨੂੰ, ਆਪਣੇ ਘਰ ਨੂੰ, ਤੇ ਨਾਲ ਹੀ ਸ਼ਰਧਾਂਜਲੀ ਦਿੰਦੇ ਆ ਮੁਹੰਮਦ ਅਜ਼ੀਜ਼ ਨੂੰ ਇਸ ਗਾਣੇ ਦੇ ਰਾਹੀਂ ਜੀ। ਬਹੁਤ ਹੀ ਪਿਆਰੀ, ਬਹੁਤ ਹੀ ਮਿੱਠੀ ਜਿਹੀ ਆਵਾਜ਼ ਜਿਹੜੀ ਹੁਣ ਸਾਡੇ ਵਿੱਚ ਨਹੀਂ ਰਹੀ, ਮੁਹੰਮਦ ਅਜ਼ੀਜ਼। ਸੋ ਗੀਤ ਸੁਣ ਰਹੇ ਸੀ ਜੀ ਨਗੀਨਾ ਮੂਵੀ ਦੇ ਵਿੱਚੋਂ, ਮੁਹੰਮਦ ਅਜ਼ੀਜ਼ ਦੀ ਆਵਾਜ਼ ਦੇ ਵਿੱਚ। ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ ਜੀ। ਸੋ ਆਜ ਕਲ ਯਾਦ ਕੁਛ ਔਰ ਰਹਿਤਾ ਨਹੀਂ, ਏਕ ਬਸ ਆਪਕੇ ਯਾਦ ਆਨੇ ਕੇ ਬਾਅਦ। ਬਿਲਕੁਲ ਜੀ, ਯਾਦ ਜਦੋਂ ਕਰ ਲੈਂਦੇ ਹਾਂ ਅਸੀਂ ਆਪਣੇ ਪਿੰਡ ਨੂੰ, ਆਪਣੇ ਬਚਪਨ ਨੂੰ, ਤੇ ਉਸ ਤੋਂ ਬਾਅਦ ਯਾਦ ਕਰਨ ਨੂੰ ਕੁਛ ਬਚਦਾ ਹੀ ਨਹੀਂ, ਹੈ ਨਾ। ਸੋ ਯਾਦ ਆਨੇ ਸੇ ਪਹਿਲੇ ਚਲੇ ਆਈਏ ਤਾਂ ਨਹੀਂ ਕਹਿ ਸਕਦੇ, ਕਿਉਂਕਿ ਬੀਤੀਆ ਜਿਹੜਾ ਸਮਾਂ ਆ ਉਹ ਫੇਰ ਵਾਪਿਸ ਨਹੀਂ ਆਉਂਦਾ, ਪਰ ਉਹਨਾਂ ਦੀਆਂ ਯਾਦਾਂ ਜਿਹੜੀਆਂ ਜ਼ਰੂਰ ਵਾਪਸ ਆਉਂਦੀਆਂ ਰਹਿੰਦੀਆਂ ਆ, ਜਿੱਥੇ ਸਾਨੂੰ ਹਸਾ ਦਿੰਦੀਆਂ, ਰੁਆ ਦਿੰਦੀਆਂ, ਉੱਥੇ ਜ਼ਿੰਦਗੀ ਦੇ ਵਿੱਚ ਅੱਗੇ ਤੁਰਨ ਦਾ ਵੱਲ ਵੀ ਦੱਸਦੀਆਂ, ਤੇ ਹਮੇਸ਼ਾ ਇਹ ਦੱਸਦੀਆਂ ਕਿ ਜਿਹੜਾ ਸਮਾਂ ਆ ਉਹ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਚੰਗੇ ਤੋਂ ਬਾਅਦ ਮਾੜਾ, ਮਾੜੇ ਤੋਂ ਬਾਅਦ ਚੰਗਾ, ਉਸੇ ਤਰ੍ਹਾਂ ਜਿਸ ਤਰ੍ਹਾਂ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਜਿਹੜਾ ਬਣਿਆ ਹੋਇਆ ਹੈ। ਸੋ ਜ਼ਿੰਦਗੀ ਦਾ ਇੱਕ ਹਿੱਸਾ ਹੈ ਜੀ ਇਹ ਚੀਜ਼ਾਂ, ਜਿਹੜੀ ਚੇਂਜ ਹੈ ਉਹ ਪਰਿਵਰਤਨ ਹੈ, ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਔਰ ਕੁਦਰਤ ਦਾ ਬਹੁਤ ਵੱਡਾ ਨਿਯਮ ਹੈ। ਸੋ ਇਸ ਨਿਯਮ ਦੇ ਵਿੱਚ ਹੀ ਬੱਝੇ ਹੋਏ ਆ, ਪਰ ਜਿਹੜਾ ਰੱਬ ਨੇ ਇੱਕ ਜਜ਼ਬਾਤ ਵੀ ਦਿੱਤੇ ਹੋਏ ਆ, ਉਹ ਜਜ਼ਬਾਤ ਕਿਤੇ ਨਾ ਕਿਤੇ ਉੱਥੇ ਜਾ ਕੇ ਖੜੋ ਜਾਂਦੇ ਆ, ਜਿਹੜਾ ਵਕਤ ਬਹੁਤ ਵਧੀਆ ਬੀਤਿਆ ਹੁੰਦਾ, ਹੈ ਨਾ। ਸੋ ਬਿਲਕੁਲ ਜੀ, ਮੈਂ ਆਪਣੀ ਗੱਲ ਕਰਾਂ ਤੇ ਮੇਰਾ ਵਕਤ ਉਹ ਬਹੁਤ ਵਧੀਆ ਸੀ ਜਦੋਂ ਛੋਟੀ ਜਿਹੀ ਸੁੱਖ ਹੁੰਦੀ ਸੀ, ਉਹ ਬਚਪਨ ਹੁੰਦਾ ਸੀਗਾ। ਮਾੜਾ ਹੁਣ ਵੀ ਨੀ ਜੀ, ਹੁਣ ਵੀ ਰੱਬ ਦੀ ਬਹੁਤ ਦਇਆ, ਬਹੁਤ ਵਧੀਆ ਜ਼ਿੰਦਗੀ ਜਿਹੜੇ ਆ ਨਿਭਾ ਹੰਢਾ ਰਹੇ ਆ, ਪਰ ਫਿਰ ਵੀ ਹੈ ਨਾ ਉਹ ਚੰਚਲ ਜਿਹੀਆਂ ਚੀਜ਼ਾਂ, ਉਹ ਬੇਪਰਵਾਹੀਆਂ, ਹੈ ਨਾ, ਉਹ ਸਾਰਾ ਕੁਝ ਜੋ ਬਚਪਨ ਚ ਹੁੰਦਾ ਸੀ ਉਹ ਹੁਣ ਨੀ ਰਹਿ ਜਾਂਦਾ। ਹੁਣ ਤੁਸੀਂ ਇੱਕ ਫਿਰ ਵੀ ਮਖੌਟਾ ਜਿਹਾ ਪਾ ਕੇ ਤੁਰਦੇ ਹੋ ਕਿਤੇ ਨਾ ਕਿਤੇ। ਸੋ ਲਓ ਜੀ, ਮੇਰੇ ਨਾਲ ਰਵਿੰਦਰ ਤਾਂ ਨੀ ਹੁਣਾਂ ਨੇ ਮੈਨੂੰ ਮੈਸੇਜ ਕੀਤਾ ਸੀਗਾ, ਪਰ ਮੈਨੂੰ ਲੱਗਦਾ ਉਸ ਵੇਲੇ ਤੱਕ ਬਰਾੜ ਸਾਹਿਬ ਦੇ ਜਾਣ ਦਾ ਟਾਈਮ ਹੋ ਗਿਆ ਸੀ, ਇਸ ਕਰਕੇ ਮੈਂ ਉਹਨਾਂ ਨੂੰ ਪੁੱਛ ਨੀ ਸਕੀ ਜੀ ਭਈ ਗੰਨਾ ਮਿੱਲ ਬੰਦ ਹੋਣ ਦਾ ਕੀ ਕਾਰਨ ਸੀ ਤੇ ਕਿਉਂ ਕਿਸਾਨਾਂ ਨੂੰ ਵਕਤ ਪਾਇਆ ਉਹਨਾਂ ਨੇ। ਪਰ ਤਾਂ ਨੀ ਜ਼ਰੂਰ ਤੁਸੀਂ ਪੁੱਛਿਓ ਫਰਾਈਡੇ ਨੂੰ ਬੋਬੀ ਦੇ ਪ੍ਰੋਗਰਾਮ ਦੇ ਵਿੱਚ, ਤੁਸੀਂ ਜ਼ਰੂਰ ਇਹ ਗੱਲਬਾਤ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਖ਼ਬਰਾਂ ਦੇ ਵਿੱਚ ਮੇਰਾ ਹੱਥ ਬੜਾ ਹੀ ਤੰਗ ਹੈ। ਤੇ ਉਸ ਤੋਂ ਬਾਅਦ ਜਗਤਾਰ ਭਾਜੀ ਨੇ ਵੀ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਜੀ, ਸਾਨੂੰ ਬਹੁਤ ਹੀ ਖੂਬਸੂਰਤ ਬੜੀਆਂ ਪਿਆਰੀਆਂ ਵਾਦੀਆਂ ਦੀ ਇੱਕ ਫੋਟੋ ਭੇਜੀ ਹੈ ਤੇ ਜਿਹਦੇ ਵਿੱਚ ਲਿਖਿਆ ਉਹਨਾਂ ਨੇ, ਚੁਣੌਤੀ ਹਮੇਸ਼ਾ ਤੁਹਾਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੀ ਹੈ, ਚੁਣੌਤੀ ਹੀ ਜ਼ਿੰਦਗੀ ਚ ਅਗਾਂਹ ਵਧਣ ਦੇ ਰਸਤੇ ਦਿਖਾਉਂਦੀ ਹੈ। ਬਿਲਕੁਲ ਜੀ, ਬਹੁਤ ਖੂਬਸੂਰਤ ਔਰ ਸਵਾਗਤ ਪ੍ਰੋਗਰਾਮ ਦੇ ਵਿੱਚ ਭਾਜੀ ਤੁਹਾਡਾ। ਤੇ ਇਸ ਤੋਂ ਇਲਾਵਾ ਰਜਿੰਦਰ ਸਿੰਘ ਹੁਣਾਂ ਨੇ ਘੁੰਮਣ ਅੰਕਲ ਨੇ ਕਿਹਾ ਜੀ, ਬਚਪਨ ਦੇ ਵਿੱਚ ਕਹਿੰਦੇ ਕਿ ਮੱਤ ਦਿੱਤੀ ਚੰਗੀ, ਟੂਕ ਦਿੱਤਾ ਮੰਦਾ, ਤੁਹਾਡੇ ਪਿਤਾ ਜੀ ਤੁਹਾਨੂੰ ਮੱਤ ਦਿੰਦੇ ਸੀ। ਬਿਲਕੁਲ ਜੀ, ਉਹ ਗੱਲਾਂ ਬਾਅਦ ਚ ਸਮਝ ਆਉਂਦੀਆਂ ਨਾ ਕਿ ਮੱਤ ਦਿੰਦੇ ਸੀ, ਉਦੋਂ ਤਾਂ ਐਂ ਲੱਗਦੇ ਸੀ ਵੀ ਨਹੀਂ ਜੀ ਰਸੀਦ ਕੀਤੀ ਆ, ਹੁਣ ਤੇ ਇੱਕ ਚਪੇੜ ਉਹ ਹੀ ਦਿਸਦੀ ਹੁੰਦੀ ਸੀ, ਉਹਦੇ ਪਿਛਲੀ ਅਕਲ ਨੀ ਦਿਸਦੀ ਸੀ। ਠੀਕ ਉਸੇ ਤਰ੍ਹਾਂ ਜਦੋਂ ਔਲਾ ਖਾਂਦੇ ਆ, ਹੈ ਨਾ, ਤੇ ਉਹਦੀ ਉਹ ਕੜੱਤਣ ਜਿਹੀ ਜਿਹੜੀ ਹੁੰਦੀ ਆ, ਉਹਦਾ ਉਹ ਖਟਾਸ ਜਿਹੜੀ ਆ ਉਹ ਹੀ ਦੰਦਾਂ ਨੂੰ ਲੱਗਦੀ ਆ, ਇਹ ਨੀ ਪਤਾ ਹੁੰਦਾ ਉਹਦੇ ਪਿੱਛੇ ਕਿੰਨਾ ਚੰਗਾ ਚੀਜ਼ ਛੁਪੀ ਹੋਈ ਹੈ। ਸੋ ਸੋਨੂ ਹੁਣਾਂ ਨੇ ਜੀ ਸਾਨੂੰ ਮੈਸੇਜ ਕੀਤਾ ਇੱਕ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਇੱਕ ਯਾਦ ਸਾਂਝੀ ਕਰਨਾ ਚਾਹੁੰਦਾ ਹਾਂ ਆਪਣੇ ਘਰ ਦੇ ਕੋਨੇ ਦੀ। ਸਾਡਾ ਸਟੋਰ ਵਾਲਾ ਕਮਰਾ ਹਨੇਰੇ ਵਾਲਾ ਸੀ, ਅਸੀਂ ਬੱਚੇ ਬਹੁਤ ਡਰਦੇ ਸੀ। ਇੱਕ ਦਿਨ ਮੇਰੀ ਭੈਣ ਆਰਾਮ ਨਾਲ ਪੜ੍ਹ ਰਹੀ ਸੀ, ਮੈਂ ਸਟੋਰ ਵਿੱਚੋਂ ਝਾਂਜਰਾ ਛਣਕਾਉਣ ਲੱਗ ਪਿਆ। ਗੇਂਦੇ ਉਹ ਵਿਚਾਰੀ ਚੀਕਾਂ ਮਾਰਦੀ ਹੋਈ ਬਾਹਰ ਨੂੰ ਨੱਸੀ, ਮੇਰਾ ਹਾਸਾ ਨਾ ਰੁਕੇ ਤੇ ਉਹਦਾ ਰੋਣਾ, ਜਦੋਂ ਡੈਡੀ ਆ ਗਏ ਫਿਰ ਮੇਰਾ ਰੋਣਾ ਨਾ ਰੁਕੇ ਤੇ ਉਹਦਾ ਹਾਸਾ। ਬਹੁਤ ਹੋਵੇ ਭਰਾ, ਸਾਰੇ ਬੜੇ ਖਰਾਬ ਹੁੰਦੇ ਸੀ, ਹਨਾ, ਬੜੇ ਪੰਗੇ ਲੈਂਦੇ ਹੁੰਦੇ ਸੀ। ਸਹੀ ਗੱਲ ਆ, ਉਦੋਂ ਬੜਾ ਖਿਜੀਦਾ ਹੁੰਦਾ ਸੀਗਾ, ਪਰ ਅੱਜ ਉਹਨਾਂ ਨੂੰ ਤਰਸੀਦਾ ਆ। ਔਰ ਮੈਨੂੰ ਇੰਨਾ ਯਾਦ ਆ ਕਿ ਸਾਨੂੰ ਕਹਿੰਦੇ ਵੀ ਹੁੰਦੇ ਸੀ, ਮੰਮੀ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਕਿੰਨਾ ਲੜਦੇ ਆ ਤੁਸੀਂ, ਜਦੋਂ ਤੁਸੀਂ ਵੱਖਰੇ ਹੋ ਗਏ ਨਾ ਦੇਖਿਓ ਤੁਸੀਂ ਇੱਕ ਦੂਜੇ ਨੂੰ ਦੇਖਣ ਨੂੰ ਤਰਸਿਆ ਕਰਨਾ, ਤੇ ਉਦੋਂ ਪਲਟ ਕੇ ਨਾਲ ਹੀ ਕਹਿੰਦਾ ਸੀ ਇਹਨੂੰ ਵੇਖਣ ਨੂੰ ਤਰਸਣਾ, ਕੱਲ ਜਾਂਦਾ ਨਾ ਅੱਜ ਜਾਵੇ ਜਿੱਤੇ ਜਾਣਾ। ਸੋ ਇਹ ਜਿਹੜੇ ਲੜਾਈ ਝਗੜੇ ਹੁੰਦੇ ਸੀਗੇ, ਬਿਲਕੁਲ ਜੀ, ਇੱਕ ਦੂਜੇ ਨੂੰ ਖਿਜਾਉਣਾ ਕਰਨਾ। ਔਰ ਅੱਜ ਮੈਂ ਉਹ ਚੀਜ਼ ਆਪਣੇ ਬੱਚਿਆਂ ਦੇ ਵਿੱਚ ਦੇਖਦੀ ਹਾਂ, ਤੇ ਮੈਂ ਖਿਜਦੀ ਨੀ ਆ, ਉਹਨੂੰ ਕਹੂੰਗੀ ਵੀ ਭਈ ਕਿਉਂ ਤੰਗ ਕਰਦੇ ਤੁਸੀਂ ਇੱਕ ਦੂਜੇ ਨੂੰ, ਹਨਾ, ਭੀ ਛੱਡ ਦੋ। ਪਰ ਫਿਰ ਮਨ ਨੀ ਮਨ ਦੇ ਵਿੱਚ ਜਿਹੜੀ ਉਹ ਛੋਟੀ ਜਿਹੀ ਸੁੱਖ ਅੰਦਰ ਬੈਠੀ ਆ ਉਹ ਇਹ ਕਹਿੰਦੀ ਹੁੰਦੀ ਆ ਵੀ ਆਪਣਾ ਭੁੱਲ ਗਿਆ, ਆਪ ਕੀ ਕਰਦੇ ਹੁੰਦੇ ਸੀਗੇ, ਹਨਾ। ਅਕਸਰ ਏਦਾਂ ਹੀ ਹੁੰਦਾ ਨਾ ਬੱਚਿਆਂ ਨੂੰ, ਅਸੀਂ ਜਿਹਨਾਂ ਚੀਜ਼ਾਂ ਤੋਂ ਰੋਕੀਦਾ ਅੰਦਰ, ਤੁਹਾਡੀ ਜਿਹੜੀ ਕੌਨਸ਼ੀਅਸਨੈਸ ਆ, ਤੁਹਾਨੂੰ ਇੱਕ ਵਾਰ ਤਾਂ ਜ਼ਰੂਰ ਕਹਿੰਦੀ ਆ ਵੀ ਆਪਣਾ ਵੇਲਾ ਭੁੱਲ ਗਿਆ। ਹੁਣ ਉਹਨਾਂ ਨੂੰ ਐ ਕਹੀ ਜਾਂਦੇ ਤੁਸੀਂ, ਪਰ ਫਿਰ ਵੀ ਸਵਾਦ ਆਉਂਦਾ ਜੀ, ਹਨਾ, ਮਾਂ ਪਿਓ ਬਣਨ ਦਾ ਵੀ, ਜੋ ਬੱਚਿਆਂ ਨੂੰ ਘੂਰ ਕੇ ਮਜ਼ਾ ਆਉਂਦਾ ਉਹ ਕਿਸੇ ਚੀਜ਼ ਚ ਹੈ ਹੀ ਨੀ ਹੋਰ। ਉਹ ਆਨੰਦ ਹੀ ਵੱਖਰਾ ਹੁੰਦਾ ਆਪਣੇ ਬੱਚਿਆਂ ਨੂੰ ਘੂਰਨ ਦਾ। ਇਸ ਕਰਕੇ ਹੁਣ ਮੇਰੇ ਮੰਮੀ ਡੈਡੀ ਨੇ, ਮੰਮੀ ਨੇ ਤਾਂ ਨਹੀਂ ਘੂਰਿਆ, ਡੈਡੀ ਨੇ ਮੈਨੂੰ ਜਿੰਨਾ ਵੀ ਘੂਰਿਆ ਮੈਂ ਉਹਦੇ ਲਈ ਉਹਨਾਂ ਨੂੰ ਮਾਫ਼ ਕਰ ਦਿੱਤਾ ਵੀ ਹਾਂ ਮੈਨੂੰ ਪਤਾ ਵੀ ਤੁਸੀਂ ਡੈਡੀ ਸੀ, ਹੁਣ ਮੈਂ ਵੀ ਮਾਂ ਆ, ਮੈਂ ਵੀ ਆਪਣੀਆਂ ਮਾਨਾਈਆਂ ਕਰਦੀ ਹਾਂ। ਸੋ ਬਹੁਤ ਵਧੀਆ ਸੋਨੂ ਜੀ। ਔਰ ਇਹ ਵੀ ਗੱਲ ਜਿਹੜੀ ਇਹਨਾਂ ਨੇ ਕਹੀ, ਕਹਿੰਦੇ ਜਦੋਂ ਡੈਡੀ ਆ ਗਏ ਫਿਰ ਮੇਰਾ ਰੋਣਾ ਨਾ ਰੁਕੇ ਤੇ ਉਹਦਾ ਹਾਸਾ। ਸਹੀ ਗੱਲ ਆ, ਇਹ ਵੀ ਬਹੁਤ ਹੁੰਦਾ ਸੀ ਤੇ ਮੈਨੂੰ ਵੀ ਯਾਦ ਆ ਸੀ ਜਦੋਂ ਡੈਡੀ ਤੋਂ ਸ਼ਿਕਾਇਤ ਲਾਈ ਦੀ ਹੁੰਦੀ ਸੀ ਨਾ, ਫੇਰ ਐਂ ਹੁੰਦਾ ਸੀ ਵੀ ਹੁਣ ਡੈਡੀ ਇਹਨੂੰ ਵੀ ਕੁਛ ਕਹਿਣ, ਇਹਦੇ ਵੀ ਪਏ ਇੱਕ ਤੇ ਮੇਰੇ ਤਾਂ ਪੈ ਹੀ ਜਾਂਦੀਆਂ ਸੀਗੀਆਂ। ਪਰ ਹੁਣ ਜਿਹੜੇ ਬਾਕੀ ਕਈ ਵਾਰੀ ਫਿਰ ਡੈਡੀ ਨੇ ਸਾਨੂੰ ਉਦਾਂ ਹੀ ਪਤਿਆਉਣ ਲਈ ਨਾ ਹੱਥ ਰੱਖ ਕੇ ਹੱਥ ਤੇ ਹੀ ਚਪੇੜ ਮਾਰ ਦੇਣੀ ਵੀ ਦੇਖ ਮੈਂ ਉਹਦੇ ਮਾਰ ਦਿੱਤਾ, ਤੇ ਅਸੀਂ ਇੰਨੇ ਚ ਖੁਸ਼ ਹੋ ਜਾਈਦਾ ਸੀ ਵੀ ਹਾਂ ਲੱਗ ਗਈਆਂ, ਤਸੱਲੀ ਜੀ ਹੋ ਜਾਂਦੀ ਹੁੰਦੀ ਸੀ, ਹੈ ਨਾ ਸੋਨੂ ਜੀ। ਸੋ ਬਹੁਤ ਹੀ ਪਿਆਰੀ ਯਾਦ, ਤੁਸੀਂ 3 ਕਲਾਈਨਾਂ ਦੇ ਵਿੱਚ ਬੜੀ ਪਿਆਰੀ ਜਿਹੀ ਯਾਦ ਜਿਹੜੀ ਹੈ ਸਾਂਝੀ ਕੀਤੀ ਔਰ ਇਹਦੇ ਵਿੱਚ ਆਪਣਾ ਘਰ ਦਾ ਇੱਕ ਕੋਨਾ ਵੀ ਯਾਦ ਕਰਾ ਦਿੱਤਾ, ਆਪਣੀ ਭੈਣ ਵੀ ਯਾਦ ਕਰਾ ਦਿੱਤੀ ਔਰ ਉਹਨੂੰ ਡਰਾਉਣਾ ਵੀ ਯਾਦ ਕਰਾ ਦਿੱਤਾ ਤੇ ਡੈਡੀ ਵੱਲੋਂ ਪਈਆਂ ਗਾਲਾਂ ਵੀ ਜਿਹੜੀਆਂ ਉਹ ਵੀ ਤੁਸੀਂ ਸਾਨੂੰ ਸਾਂਝੀਆਂ ਕਰ ਦਿੱਤੀਆਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕੁਲਦੀਪ ਹੁਣਾਂ ਨੇ ਜੀ, ਕੁਲਦੀਪ ਨੂੰ ਵੀ ਬਹੁਤ ਕੁਛ ਯਾਦ ਆ ਗਿਆ ਹੋਣਾ, ਹੈ ਨਾ। ਅਸੀਂ ਬੈਕ ਫਲੈਸ਼ ਚ ਬਹੁਤ ਛੇਤੀ ਚਲੇ ਜਾਂਦਾ, ਫਲੈਸ਼ ਬੈਕ ਚ ਬਹੁਤ ਛੇਤੀ ਪਹੁੰਚ ਜਾਂਦੀਆਂ ਹੁੰਦੀਆਂ। ਸੋ ਇਹਨਾਂ ਨੇ ਵੀ ਕਿਹਾ, ਕਹਿੰਦੇ ਸੱਚ ਦੱਸਾਂ ਭੈਣੇ, ਉਹ ਉਸ ਸਮੇਂ ਘਰ ਦਾ ਹਰ ਕੋਨਾ ਹੀ ਇੰਨਾ ਆਨੰਦਮਈ ਤੇ ਸ਼ਾਂਤ ਹੁੰਦਾ ਸੀ ਕਿ ਕਿਤੇ ਵੀ ਬੈਠੋ ਸ਼ਾਂਤੀ ਹੀ ਮਿਲਦੀ ਸੀ। ਅੱਜ ਸਗੋਂ ਕਦੀ ਉਦਾਸ ਹੋਵਾਂ ਤੇ ਘਰ ਵਿੱਚ ਕੋਈ ਜਗ੍ਹਾ ਹੀ ਨਹੀਂ ਮਿਲਦੀ, ਬੈਠ ਕੇ ਮਨ ਹੌਲਾ ਕਰ ਲਾਂ। ਸਹੀ ਗੱਲ ਆ, ਜਾਂ ਇਹ ਕਹਿ ਲਓ ਕਿ ਅੱਜ ਕੱਲ ਉਦਾਸ ਹੋ ਕੇ ਬੈਠ ਉਦਾਸੀ ਪ੍ਰਗਟ ਕਰਨ ਦਾ ਸਮਾਂ ਹੀ ਨਹੀਂ ਹੁੰਦਾ, ਭੱਜ ਦੌੜ ਚ ਵਿਸਤਰ ਜਾਈਦਾ ਆ। ਇਹ ਵੀ ਗੱਲ ਠੀਕ ਹੈ ਕੁਲਦੀਪ। ਪਰ ਸਾਡੇ ਵੀ ਦਾਦੀ ਜੀ ਦਾ ਸੰਦੂਕ ਤੇ ਪੇਟੀਆਂ ਵਿਚਕਾਰ ਇੱਕ ਨਿੱਕੀ ਜਿਹੀ ਨੁੱਕਰ ਵਿੱਚ ਜਗ੍ਹਾ ਸੀ, ਉੱਥੇ ਕਦੀ ਕਦੀ ਪੀਪਾ ਪਿਆ ਹੁੰਦਾ ਸੀ ਤੇ ਕਦੇ ਪੀੜੀ, ਬਸ ਉੱਥੇ ਬੈਠ ਕੇ ਬਹੁਤ ਰੋ ਲੈਂਦੀ ਹੁੰਦੀ ਸੀ ਤੇ ਸੱਚ ਪੁੱਛੋ ਤੇ ਸ਼ਾਂਤੀ ਵੀ ਬਹੁਤ ਮਿਲਦੀ ਸੀ। ਸ਼ਾਇਦ ਉਦੋਂ ਉਦਾਸੀਆਂ ਵਿੱਚ ਸਾਡੇ ਬਚਪਨ ਵਾਂਗਰ, ਸਾਡੀਆਂ ਉਦਾਸੀਆਂ ਵੀ ਸਾਡੇ ਬਚਪਨ ਵਾਂਗਰ ਨਿੱਕੀਆਂ ਹੀ ਹੁੰਦੀਆਂ ਸੀ, ਜਲਦੀ ਭੁੱਲ ਜਾਈਦਾ ਸੀ। ਬਿਲਕੁਲ, ਅੱਜ ਕੱਲ ਤੇ ਉਦਾਸੀਆਂ ਵੀ ਰੇਲ ਵਾਂਗਰ ਤੇਜ਼ ਰਫ਼ਤਾਰ ਹੈ। ਇਹ ਤੇ ਨਹੀਂ ਕਹਿ ਸਕਦੇ ਕਿ ਮਿਲਦੀਆਂ ਨਹੀਂ ਸੀ ਝਿੜਕਾਂ, ਸਗੋਂ ਉਸ ਵੇਲੇ ਵਧੇਰੇ ਸਾਰੇ ਮੇਰੇ ਦੁਆਲੇ ਹੀ ਹੁੰਦੇ ਸੀ, ਅਫਲਾਤੂਨ ਜੋ ਬਹੁਤ ਸੀ ਸ਼ਰਾਰਤਾਂ ਵਿੱਚ, ਜਾਂ ਫਿਰ ਮੈਨੂੰ ਝਿੜਕਾਂ ਪੈ ਜਾਣ ਤੇ ਦਾਦਾ ਜੀ ਕੋਲ ਜਾ ਕੇ ਬੈਠ ਕੇ ਸ਼ਿਕਾਇਤ ਕਰ ਦਿੰਦੀ ਸੀ, ਉਹ ਮੇਰੇ ਬਹੁਤ ਹਿਮਾਇਤੀ ਹੁੰਦੇ ਸੀ। ਸੱਚੀ, ਪਿੰਡ ਦਾ ਹਰ ਕੋਨਾ ਵੀ ਸਵਰਗ ਹੁੰਦਾ ਸੀ ਤੇ ਘਰ ਦੇ ਬਾਹਰਲੇ ਦਰਵਾਜ਼ੇ ਤੋਂ ਲੈ ਕੇ ਪਿਛਲੇ ਕਮਰੇ ਤੱਕ ਜੰਨਤ ਹੀ ਜੰਨਤ ਹੁੰਦੀ ਸੀ। ਅੱਜ ਤਰਸੀ ਦਾ ਕਿ ਭੈਣ ਰਲ ਮਿਲ ਬੈਠੀਏ ਤੇ ਸਮਾਂ ਉਡੀਕਦਾ, ਮੈਂ ਤੇ ਕੁੱਟ ਪੈ ਜਾਣ ਤੇ ਦਾਦਾ ਜੀ ਦੀ ਧਮਕੀ ਦਿੰਦੀ ਸੀ ਤੇ ਜਾਂ ਡੈਡੀ ਦੀ ਚਿੱਠੀ ਦਾ ਵਾਸਤਾ ਪਾਉਂਦੀ ਹੁੰਦੀ ਸੀ। ਸਹੀ ਗੱਲ ਆ, ਕੋਈ ਨਾ ਕੋਈ ਤਾਂ ਹੁੰਦਾ ਸੀ ਜਿਹਦੇ ਕੋਲ ਜਾ ਕੇ ਤੁਸੀਂ ਕਰ ਲੈਂਦੇ ਸੀ, ਤੇ ਮੈਂ ਵੀ ਜਿੱਦਾਂ ਦੱਸਿਆ ਵੀ ਛੋਟੀ ਹੁੰਦੀ ਨਾਨਕੇ ਰਹੀ ਹਾਂ ਤੇ ਮੇਰਾ ਮੇਰੇ ਨਾਨੀ ਨਾਨੇ ਨਾਲ ਬੜਾ ਪਿਆਰ ਹੈ। ਕੱਲ ਵੀ ਕੋਈ ਚੀਜ਼ਾਂ ਫੋਲਦੀ ਸੀ ਤੇ ਉਹੀ ਨਾਨੀ ਦਾ ਝੋਲਾ ਦਿਸ ਗਿਆ, ਹਾਏ ਉਹਨਾਂ ਨੂੰ ਕਿੰਨੀ ਦੇਰ ਮੈਂ ਚੁੰਮਦੀ ਰਹੀ ਉਸ ਝੋਲੇ ਚੋਂ ਖੁਸ਼ਬੂ ਲੈਣ ਦੀ ਕੋਸ਼ਿਸ਼ ਕਰਦੀ ਰਹੀ ਕਿ ਅੱਜ ਵੀ ਮੇਰੇ ਨਾਨੀ ਦੀ ਖੁਸ਼ਬੂ ਆਉਂਦੀ ਹੋਵੇ। ਪਰ ਸੱਚੀ ਦੱਸਾਂ ਉਸ ਝੋਲੇ ਨੂੰ ਵੀ ਨਾਲ ਲਾ ਕੇ ਇੱਕ ਨਿੱਘ ਜਿਹਾ ਮਹਿਸੂਸ ਹੋਇਆ ਮੈਨੂੰ। ਸੋ ਚਲੋ ਜੀ, ਉਹ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਮੇਰੇ ਕੋਲ ਪਈਆਂ ਹੋਈਆਂ ਨੇ। ਸੋ ਇਸੇ ਤਰ੍ਹਾਂ ਉਹ ਯਾਦਾਂ ਨੂੰ ਸਮੇਟ ਕੇ ਸਾਰੇ ਰੱਖ ਲਓ, ਸਮੇਂ ਦਾ ਕੋਈ ਪਤਾ ਨਹੀਂ ਹੁੰਦਾ। ਸੋ ਮੈਂ ਇਹ ਧਮਕੀ ਦਿੰਦੀ ਹੁੰਦੀ ਸੀ, ਮੈਨੂੰ ਘਰ ਕੁਛ ਕਹਿੰਦੇ ਹੁੰਦੇ ਸੀ ਨਾ, ਤਾਂ ਮੈਂ ਉਹਨਾਂ ਨੂੰ ਕਹਿੰਦੀ ਸੀ ਮੈਨੂੰ ਤਾਂ ਮੈਨੂੰ ਮੈਨੂੰ ਬੀਜੀ ਕੋਲ ਹੀ ਛੱਡਿਓ, ਮੈਂ ਨਹੀਂ ਰਹਿਣਾ ਇੱਥੇ, ਮੈਂ ਚੱਲੀ ਆ ਉਹਨਾਂ ਦੇ ਕੋਲ ਹੀ। ਸੋ ਜਗਤਾਰ ਗਿੱਲ ਭਾਜੀ ਨੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਨੇ ਕਿ ਖੁਸ਼ੀ ਤੁਹਾਡੇ ਅੰਦਰ ਛੁਪੀ ਹੁੰਦੀ ਹੈ, ਵਸਤਾਂ ਤਾਂ ਉਹਨੂੰ ਪ੍ਰਗਟਾਉਣ ਦਾ ਜ਼ਰੀਆ ਬਣਦੀਆਂ ਨੇ। ਪਹਿਲੀਆਂ ਚ ਵਸਤਾਂ ਥੋੜੀਆਂ ਹੁੰਦੀਆਂ ਸੀ ਤੇ ਖੁਸ਼ੀ ਜ਼ਿਆਦਾ ਹੁੰਦੀ ਸੀ, ਹੁਣ ਵਸਤਾਂ ਵੱਧ ਗਈਆਂ ਹਨ ਖੁਸ਼ੀ ਘੱਟ ਗਈ ਹੈ। ਕਾਰਨ ਚੋਣ ਵਧਣ ਨਾਲ ਮਨ ਦੀ ਭਟਕਣ ਵੱਧ ਗਈ ਹੈ, ਕਿਉਂਕਿ ਇਨਸਾਨ ਇੱਕ ਤੋਂ ਇੱਕ ਵਸਤ ਚ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਆਹ ਵੱਲ ਬਹੁਤ ਵਧੀਆ ਕਹੀ ਤੁਸੀਂ ਭਾਜੀ, ਬਿਲਕੁਲ, ਕਿਉਂਕਿ ਚੋਣ ਜਿਹੜੀ ਸਾਡੇ ਕੋਲ ਵੱਧ ਗਈ ਹੈ ਨਾ, ਔਰ ਇਹ ਗੱਲ ਬਹੁਤ ਵਧੀਆ ਕਿ ਇਨਸਾਨ ਇੱਕ ਤੋਂ ਇੱਕ ਵਸਤ ਚ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਖੁਸ਼ੀ ਦੀ ਬਜਾਏ ਮਨ ਭਟਕ ਜਾਂਦਾ ਹੈ। ਬਚਪਨ ਚ ਪਈ ਕੁੱਟ ਕੁਨੀਨ ਦੀਆਂ ਗੋਲੀਆਂ ਵਰਗੀ ਹੁੰਦੀ ਹੈ, ਜੋ ਉਸ ਵਕਤ ਕੌੜੀ ਤੇ ਦੇਰ ਨਾਲ ਬਿਮਾਰੀ ਦਾ ਇਲਾਜ ਕਰਦੀ ਹੈ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਹੀ ਉਹੀ ਤੁਸੀਂ ਸਾਰੇ ਬੜੇ ਸਮਝਦਾਰ, ਬੜੇ ਸਿਆਣੇ ਹੋ, ਕੁਝ ਕੁ ਲਾਈਨਾਂ ਦੇ ਵਿੱਚ ਬਹੁਤ ਕੁਝ ਕਹਿ ਜਾਂਦੇ ਹੋ ਤੇ ਸਹੀ ਗੱਲ ਹੈ। ਵਸਤੂਆਂ ਬਹੁਤ ਵੱਧ ਗਈਆਂ, ਬਿਲਕੁਲ ਸਹੀ ਗੱਲ ਹੈ, ਸਾਡੇ ਕੋਲ ਚੀਜ਼ਾਂ ਇੰਨੀ ਇੰਨੀ ਜ਼ਿਆਦਾ ਵਰਾਇਟੀ ਹੋ ਗਈ ਹੈ ਜ਼ਿੰਦਗੀ ਚ, ਸਾਡੇ ਕੋਲ ਚੂਜ਼ ਕਰਨ ਦੇ ਲਈ ਅਸੀਂ ਨਾ ਭਟਕ ਜਾਂਦੇ ਹਾਂ। ਅੱਗੇ ਉਹੀ ਜਿੰਨੇ ਕੁ ਕੱਪੜੇ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਚੋਣ ਕਰਨੀ ਵੀ ਸੌਖੀ ਹੁੰਦੀ ਸੀ। ਅੱਜ ਅੱਛਾ, ਤੁਸੀਂ ਬਾਜ਼ਾਰ ਦੇ ਵਿੱਚ ਖਰੀਦਣ ਵੀ ਜਾਂਦੇ ਹੁੰਦੇ ਸੀਗੇ ਤੇ ਮਠਿਆਈ ਦੀ ਦੁਕਾਨ ਤੇ ਕਿੰਨੀਆਂ ਕੁ ਹੁੰਦੀਆਂ ਸੀ, ਉਹ ਨਾ 7 ਨਾ 10 ਮਠਿਆਈਆਂ ਹੁੰਦੀਆਂ ਹੋਣਗੀਆਂ ਵੱਧ ਤੋਂ ਵੱਧ, ਵੈਸੇ ਤਾਂ ਇੰਨੀਆਂ ਵੀ ਕਿੱਥੇ ਹੁੰਦੀਆਂ ਸੀ। ਕੱਪੜੇ ਦੀ ਦੁਕਾਨ ਤੇ ਜਾਂਦੇ ਹੁੰਦੇ ਸੀ ਤੇ ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਸੀ, ਉਹਦੇ ਵਿੱਚ ਕਿੰਨੀ ਕੁ ਵਰਾਇਟੀ ਹੁੰਦੀ ਸੀ, ਆਹ ਵਾਲਾ ਪ੍ਰਿੰਟ ਦਿਖਾ ਦੋ, ਆਹ ਵਾਲਾ, ਯਾਨੀ ਥੋੜਾ ਦਿਖਾਉਣ ਤੋਂ ਬਾਅਦ ਖਤਮ ਹੋ ਜਾਂਦਾ ਸੀ ਉਹਦੇ ਕੋਲ ਵੀ, ਹੈ ਨਾ, ਜੇ ਉਹਨੇ 15-20 ਸੂਟ ਦਿਖਾ ਵੀ ਦਿੱਤੇ ਤੇ ਅੱਜ ਤੇ ਤੁਸੀਂ ਪਹਿਲਾਂ ਤੇ ਦੁਕਾਨਾਂ ਵੱਲ ਦੇਖ ਕੇ ਦਿਮਾਗ ਘੁੰਮ ਜਾਂਦਾ ਹੈ ਭਈ ਕਿਹੜੀ ਦੁਕਾਨ ਤੇ ਵੜੋ, ਫਿਰ ਉਸ ਦੁਕਾਨ ਦੇ ਵਿੱਚ ਵੜ ਕੇ ਤੁਸੀਂ ਭਾਵੇਂ ਜਿੰਨੇ ਦਿਨ ਮਰਜ਼ੀ ਲੰਘਾ ਦੋ, ਮੈਨੂੰ ਲੱਗਦਾ ਉਹਨਾਂ ਦੀ ਵਰਾਇਟੀ ਨੀ ਖਤਮ ਹੁੰਦੀ ਹੋਣੀ, ਤੇ ਸਾਡੇ ਵਰਗਾ ਫਿਰ ਬੋਂਦਲ ਜਾਂਦਾ ਹੈ। ਬਿਲਕੁਲ ਗੱਲ ਇਹ ਕਿ ਕਿਹੜੀ ਚੀਜ਼ ਦੇ ਵਿੱਚ ਜ਼ਿਆਦਾ ਖੁਸ਼ੀ ਲੱਗੂਗੀ, ਕਿਹੜੀ ਚੀਜ਼ ਚ ਮੈਂ ਜ਼ਿਆਦਾ ਸੋਹਣਾ ਲੱਗੂਗਾ, ਕਿਹੜੀ ਚੀਜ਼ ਜ਼ਿਆਦਾ ਸਵਾਦ ਲੱਗੂਗੀ। ਸੋ ਅਸੀਂ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਪ੍ਰਗਟ ਕਰਨ ਲੱਗ ਗਏ, ਜਦਕਿ ਅਸੀਂ ਆਪਣੇ ਆਪ ਨੂੰ ਭੁੱਲ ਗਏ ਕਿ ਐਕਚੁਅਲ ਚ ਅਸੀਂ ਜੋ ਹੈਗੇ ਆ ਇਹ ਚੀਜ਼ਾਂ ਸਾਡੇ ਲਈ ਬਣੀਆਂ ਆ, ਪਰ ਗੱਲ ਇਹ ਹੋ ਗਈ ਆ ਕਿ ਅਸੀਂ ਇਹਨਾਂ ਚੀਜ਼ਾਂ ਇਹਨਾਂ ਵਸਤਾਂ ਦੇ ਲਈ ਬਣ ਗਏ ਆ, ਇਹਨਾਂ ਦੇ ਗੁਲਾਮ ਹੁੰਦੇ ਜਾ ਰਹੇ ਆ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ, ਇੰਨੀਆਂ ਪਿਆਰੀਆਂ ਗੱਲਾਂ, ਇੰਨੀਆਂ ਪਿਆਰੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਕਹਿੰਦੇ ਕਿ ਕੁਲਦੀਪ ਹੁਣਾਂ ਨੇ ਕਿਹਾ ਜੀ ਭੈਣੇ ਹੁਣ ਜਾਣਾ ਪੈਣਾ ਸਭ ਨੂੰ, ਪਿਆਰ ਭਰੀ ਯਾਦਾਂ ਤੇ ਨਿੱਘ ਵਰਗੀ ਸਤਿ ਸ੍ਰੀ ਅਕਾਲ ਜੀ, ਖੁਸ਼ ਰਹੋ ਇਹੀ ਉਮੀਦ ਹੈ ਤੇ ਰਹਿੰਦਾ ਪ੍ਰੋਗਰਾਮ ਪੋਡਕਾਸਟ ਚ ਸੁਣਾਂਗੀ। ਜ਼ਰੂਰ ਕੁਲਦੀਪ, ਤੁਸੀਂ ਚਲੋ ਕੰਮ ਕਾਰ ਕਰੋ, ਆਪਣੇ ਜ਼ਿੰਦਗੀ ਦੇ ਕੰਮ ਕਾਰ ਕਰਨੇ ਬਹੁਤ ਜ਼ਰੂਰੀ ਹੈ। ਸੋ ਬਿਲਕੁਲ ਜੀ, ਪ੍ਰੋਗਰਾਮ ਦਾ ਕੀ ਹੈ, ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਜੀ, ਕੋਈ ਵੀ ਪ੍ਰੋਗਰਾਮ ਜਿਹੜਾ ਹਰਮਨ ਰੇਡੀਓ ਦਾ, ਤੁਸੀਂ ਉਸ ਤੋਂ ਕੋਈ 5-10 ਮਿੰਟ ਬਾਅਦ ਹੀ ਜਿਹੜਾ ਪੋਡਕਾਸਟ ਤੇ ਆ ਜਾਂਦਾ ਤਾਂ ਤੁਸੀਂ ਪੋਡਕਾਸਟ ਤੇ ਵੀ ਸੁਣ ਸਕਦੇ ਹੋ। ਸੋ ਲਓ ਜੀ, ਮੰਮੀ ਵੀ ਆ ਗਏ ਮੇਰੇ। ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਕਹਿੰਦੇ ਹਰਮਨ ਰੇਡੀਓ ਪਰਿਵਾਰ ਨੂੰ ਪ੍ਰੇਮ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਸੁਖ ਸੱਚਮੁੱਚ ਪੁਰਾਣੀਆਂ ਯਾਦਾਂ ਯਾਦ ਕਰਵਾ ਕੇ ਅੱਖਾਂ ਨਮ ਕਰਵਾ ਦਿੰਦੇ ਹੋ, ਵਾਹਿਗੁਰੂ ਆਪ ਸਭ ਨੂੰ ਸਦਾ ਖੁਸ਼ ਰੱਖਿਓ ਜੀ। ਹੈਨਾ, ਤੁਹਾਡੀਆਂ ਅੱਖਾਂ ਤੇ ਨਮ ਹੋਣੀਆਂ ਹੀ ਆ, ਤੁਹਾਨੂੰ ਯਾਦ ਆ ਗਿਆ ਹੋਣਾ ਵੀ ਸੁੱਖ ਨੂੰ ਕਿੱਦਾਂ ਪੈਂਦੀਆਂ ਹੁੰਦੀਆਂ ਸੀ। ਨਹੀਂ ਨਹੀਂ ਮਜ਼ਾਕ ਕਰ ਰਹੀ ਆ ਜੀ, ਬਿਲਕੁਲ ਉਹ ਸਾਰੀਆਂ ਯਾਦਾਂ ਯਾਦ ਕਰਕੇ ਬਿਲਕੁਲ ਕਿਤੇ ਨਾ ਕਿਤੇ ਅਸੀਂ ਖੁਸ਼ ਵੀ ਹੋ ਜਾਈਦਾ, ਦਿਲ ਖਿੜ ਵੀ ਜਾਂਦਾ, ਪਰ ਕਿਤੇ ਨਾ ਕਿਤੇ ਉਹ ਅੱਖਾਂ ਨਮ ਵੀ ਹੋ ਜਾਂਦੀਆਂ ਹੈ ਨਾ, ਪਰ ਉਹ ਅੱਖਾਂ ਨਮ ਜਿਹੜੀਆਂ ਹੁੰਦੀਆਂ ਦੁੱਖ ਚ ਨਹੀਂ ਹੁੰਦੀਆਂ, ਖੁਸ਼ੀ ਚ ਹੀ ਹੁੰਦੀਆਂ ਹੈ ਕਿ ਕਿੰਨਾ ਸੋਹਣਾ ਸਮਾਂ ਅਸੀਂ ਲੰਘਾਇਆ ਹੋਇਆ, ਕਿੰਨਾ ਪਿਆਰਾ ਵਿਰਸਾ ਹੈ ਸਾਡਾ, ਕਿੰਨਾ ਪਿਆਰਾ ਕਲਚਰ ਹੈ, ਇਸ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖਣਾ ਹੈ। ਮੈਨੂੰ ਤੇ ਇਹ ਚੀਜ਼ ਬਾਰ ਬਾਰ ਯਾਦ ਕਰਵਾਉਂਦਾ ਮੇਰਾ ਅੰਦਰ ਕਿ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਮੰਮੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਇੱਕ ਹੋਰ ਵਾਕਿਆ ਸਾਂਝਾ ਕੀਤਾ, ਕਹਿੰਦੇ ਕੁੜੀਏ ਇੱਕ ਗੱਲ ਸੁਣਾਵਾ, ਮੈਨੂੰ ਤਾਂ ਗੱਲਾਂ ਸੁਣਨ ਦਾ ਬੜਾ ਭੁੱਸਾ ਹੈ ਭਾਜੀ, ਸੁਣਾਓ ਸੁਣਾਓ, ਮੈਨੂੰ ਤੇ ਕੋਈ ਕਵੇ ਸਹੀ ਗੱਲ ਸੁਣਾਵਾ, ਮੈਂ ਤੇ ਚੁਕੰਨੀ ਹੋ ਕੇ ਬੈਠ ਜਾਂਦੀ ਭਈ ਸੁਣਾਓ। ਸੋ ਕਹਿੰਦੇ ਮੈਨੂੰ ਇੱਕ ਗੱਲ ਦਾ ਗਿਲਾ ਜ਼ਿੰਦਗੀ ਚ ਹਮੇਸ਼ਾ ਰਿਹਾ, ਮੈਂ 8 ਭੈਣ ਭਰਾਵਾਂ ਦਾ ਛੋਟਾ ਭਰਾ ਸੀ, ਮੇਰੀ ਕਦੇ ਕੋਈ ਰਾਏ ਨਹੀਂ ਸੀ ਸੁਣੀ ਜਾਂਦੀ, ਇਹ ਕਹਿ ਕੇ ਟਰਕਾ ਦਿੱਤਾ ਜਾਂਦਾ ਸੀ ਤੈਨੂੰ ਬੜਾ ਪਤਾ, ਤੂੰ ਚੁੱਪ ਰਹਿ, ਤੂੰ ਛੋਟਾ ਹੈ, ਮੈਂ ਆਪਣੀ ਪੜ੍ਹ ਕੇ ਵਾਪਸ ਆਇਆ ਤਾਂ ਵੀ ਘਰ ਚ, ਕਹਿੰਦੇ ਮੈਂ ਆਪਣੀ ਪੜ੍ਹ ਕੇ ਵਾਪਸ ਆਇਆ ਤਾਂ ਵੀ ਘਰ ਚ ਕੋਈ ਸੁਣਵਾਈ ਨਹੀਂ ਹੋਈ, ਕੱਲ ਦੋਸਤਾਂ ਚ ਬੈਠਿਆਂ ਗੱਲ ਚੱਲ ਪਈ, ਇੱਕ ਦੋਸਤ ਹੋਕਾ ਭਰ ਕੇ ਕਹਿੰਦਾ ਭਰਾਵਾ ਮੇਰੀ ਹਾਲਤ ਤੇਰੇ ਤੋਂ ਪਤਲੀ ਹੈ, ਪਹਿਲਾਂ ਛੋਟਾ ਜਾਣ ਭੈਣ ਭਰਾਵਾਂ ਤੇ ਮਾਂ ਬਾਪ ਨੇ ਨੀ ਸੁਣੀ, ਹੁਣ ਘਰ ਵਾਲਾ ਜਾਣ ਘਰ ਵਾਲੀ ਨੀ ਸੁਣਦੀ, ਅਗਾਂਹ ਪਿਛਾਂ ਖਿੱਚੂ ਵਿਚਾਰਾਂ ਵਾਲਾ ਜਾਣ ਬੱਚਿਆਂ ਨੇ ਨਹੀਂ ਸੁਣੀ, ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਦਿਮਾਗ ਬਿਨ ਵਰਤੇ ਹੀ ਜਾਣਗੇ। ਕਹਿੰਦੇ ਕਹਿ ਕੇ ਹੱਸ ਪਿਆ, ਅੱਜ ਮੈਂ ਹੁਣ ਸੋਚਦਾ ਪਰਿਵਾਰ ਸਾਰਾ ਇਕੱਠਾ ਹੈ, ਅੱਜ ਬਿਨਾਂ ਕਿਸੇ ਜ਼ਿੰਮੇਦਾਰੀ ਤੋਂ ਹਰ ਵਸਤ ਹੰਢਾ ਲਈ ਹੈ ਤੇ ਅੱਜ ਛੋਟਾ ਹੋਣ ਦਾ ਮਾਣ ਮਹਿਸੂਸ ਹੁੰਦਾ। ਬਿਲਕੁਲ ਸਹੀ ਗੱਲ ਆ ਭਾਜੀ, ਹਰ ਇੱਕ ਚੀਜ਼ ਦਾ ਆਪਣਾ ਆਪਣਾ ਸਵਾਦ ਹੁੰਦਾ, ਵੱਡੇ ਹੋਣ ਦਾ ਆਪਣਾ ਮਜ਼ਾ ਹੁੰਦਾ ਔਰ ਛੋਟੇ ਹੋਣ ਦਾ ਆਪਣਾ ਮਜ਼ਾ ਹੁੰਦਾ, ਵਿਚਕਾਰਲੇ ਹੋਣ ਦਾ ਵੀ ਆਪਣਾ ਮਜ਼ਾ ਹੁੰਦਾ, ਉਹ ਕੀ ਮਜ਼ਾ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਹਨਾ, ਹੁਣ ਮੈਂ ਤੁਹਾਨੂੰ ਇਹ ਦੱਸੂਗੀ ਵੀ ਵਿਚਕਾਰਲੇ ਹੋਣ ਦਾ ਕੀ ਮਜ਼ਾ ਆ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ ਹਨਾ, ਉਸ ਤੋਂ ਬਾਅਦ ਦੱਸਦੀ ਹਾਂ। ਸੋ ਭਾਜੀ ਬਹੁਤ ਪਿਆਰੀਆਂ ਯਾਦਾਂ ਤੁਹਾਡੀਆਂ, ਹਮੇਸ਼ਾ ਬੜੀਆਂ ਪਿਆਰੀਆਂ ਪਿਆਰੀਆਂ ਹੁੰਦੀਆਂ ਯਾਦਾਂ, ਇਸੇ ਤਰ੍ਹਾਂ ਸਾਂਝੇ ਕਰਦੇ ਰਿਹਾ ਕਰੋ, ਮੈਨੂੰ ਗੱਲਾਂ ਸੁਣਾਉਂਦੇ ਰਿਹਾ ਕਰੋ, ਕਿਉਂਕਿ ਤੁਹਾਨੂੰ ਦੱਸਿਆ ਤਾਂ ਮੈਨੂੰ ਗੱਲਾਂ ਸੁਣਨੀਆਂ ਬੜੀਆਂ ਪਿਆਰੀਆਂ ਲੱਗਦੀਆਂ। ਔਰ ਬਿਲਕੁਲ ਤੁਸੀਂ ਜਿਵੇਂ ਕਿਹਾ ਕਿ ਛੋਟਾ ਹੋਣ ਤੇ ਮਾਣ ਮਹਿਸੂਸ ਹੁੰਦਾ, ਚਲੋ ਜੀ ਸੁਣਦੇ ਆ ਇਹ ਗੀਤ, ਔਰ ਗੀਤ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਵੀ ਵਿਚਕਾਰਲੇ ਹੋਣ ਦੇ ਕੀ ਫਾਇਦੇ ਸੀ, ਮੈਨੂੰ ਵੀ ਕਦੀ ਕਦੀ ਇਹ ਮਹਿਸੂਸ ਹੁੰਦਾ ਸੀ ਵੀ ਵਿਚਕਾਰਲਾ ਹੋਣਾ ਵੀ ਇੰਨਾ ਮਾੜਾ ਨਹੀਂ, ਤੋ ਦੱਸਦੀ ਹਾਂ ਜੀ ਤੁਹਾਨੂੰ ਮੈਂ ਇਸ ਗੀਤ ਤੋਂ ਬਾਅਦ।
ਕਰ ਕੀ ਹੁੰਦਾ ਹੈ, ਇਸ ਬਾਰੇ ਰੋਮ ਵਾਲੇ ਕਹਿੰਦੇ ਹਨ, ਜਦੋਂ ਸ਼ੈਤਾਨ ਕਚਹਿਰੀ ਵਿੱਚ ਪੁੱਜਾ ਤਾਂ ਬੋਲਿਆ ਕਰ ਹੀ ਹੁੰਦਾ ਹੈ, ਅਤੇ ਜਰਮੀ ਵਾਲਿਆਂ ਦਾ ਖਿਆਲ ਹੈ ਅੱਧਾ ਬਣਿਆ ਘਰ ਅੱਧਾ ਨਰਕ ਹੁੰਦਾ ਹੈ। ਡੱਚ ਵਾਲੇ ਇਸ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕਰਦੇ ਹਨ, ਬੰਦੇ ਦੀ ਸਿਆਣਪ ਅਤੇ ਔਰਤ ਦਾ ਸਬਰ ਮਿਲ ਕੇ ਘਰ ਚ ਸੁੱਖ ਤੇ ਸ਼ਾਂਤੀ ਪੈਦਾ ਕਰਦੇ ਹਨ। ਕੋਰੀਆ ਵਾਲੇ ਕਹਿੰਦੇ ਹਨ, ਖੁਸ਼ੀਆਂ ਵਾਲੇ ਘਰ ਵਿੱਚ ਬੈਂਗਣ ਦੇ ਬੂਟੇ ਨੂੰ ਵੀ ਖਰਬੂਜੇ ਲੱਗਦੇ ਹਨ। ਸੰਸਾਰ ਪ੍ਰਸਿੱਧ ਮੁਹਾਵਰੇ ਰਮਿੰਦਰ ਸੋਢੀ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਵੈਨੈ ਇੱਕ ਗੱਲ ਤੇ ਦੱਸ ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ
ਪਿਆਰਾ ਗੀਤ ਬਹੁਤ ਹੀ ਪਿਆਰੀ ਸੋਚ ਦੇ ਨਾਲ ਹੈ ਨਾ ਸੋ ਲੋ ਜੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਤੁਹਾਨੂੰ ਮੈਂ ਗੀਤ ਤੋਂ ਬਾਅਦ ਦੱਸੂਗੀ ਵੀ ਵਿਚਕਾਰ ਦੇ ਹੋਣ ਦੇ ਕੀ ਫਾਇਦੇ ਆ ਹਨਾ ਅੱਛਾ ਜਦੋਂ ਵੱਡੇ ਹੋਣ ਦੇ ਕੀ ਫਾਇਦੇ ਹੁੰਦੇ ਆ ਵੱਡੇ ਹੋਣ ਤੇ ਤੁਹਾਨੂੰ ਜਾਣੀ ਕਿ ਇੱਕ ਤਾਂ ਜ਼ਿਆਦਾ ਪਿਆਰ ਤਾਂ ਤੁਹਾਨੂੰ ਮਿਲਦਾ ਹੀ ਆ ਪਹਿਲਾਂ ਬੱਚਾ ਹੋਣ ਕਰਕੇ ਹਨਾ ਜ਼ਿਆਦਾ ਅਟੈਂਸ਼ਨ ਜਿਹੜੀ ਉਹ ਵੀ ਤੁਹਾਡੇ ਤੇ ਰਹਿੰਦੀ ਹੈ ਛੋਟੇ ਹੋਣ ਦਾ ਇਹ ਫਾਇਦਾ ਹੁੰਦਾ ਭਈ ਬਹੁਤਾ ਕੁਛ ਕਰਨਾ ਨੀ ਪੈਂਦਾ ਹਨਾ ਕਿਉਂਕਿ ਵੱਡੇ ਹੁੰਦੇ ਆ ਤੁਹਾਡੇ ਉੱਤੇ ਤੇ ਬਾਕੀ ਗੱਲ ਇਹ ਆ ਵੀ ਜੇ ਵੱਡਾ ਕੁਛ ਕਹਿੰਦਾ ਵੀ ਆ ਤਾਂ ਕਹਿ ਦੇਈਦਾ ਵੀ ਉਹ ਛੋਟਾ ਆ ਉਹਦੀ ਗੱਲ ਸੁਣ ਲਾ ਉਹਦੀ ਮੰਨ ਲਾ ਤੂੰ ਔਰ ਮੈਨੂੰ ਯਾਦ ਆ ਵੀ ਜਿਹੜੀ ਸਾਡੀ ਛੋਟੀ ਭੈਣ ਹੁੰਦੀ ਸੀ ਜੇ ਅਸੀਂ ਉਹਨੂੰ ਕੋਈ ਕੰਮ ਕਰਨ ਨੂੰ ਕਹਿ ਦੇਈਦਾ ਹੁੰਦਾ ਸੀਗਾ ਨਾ ਤਾਂ ਮੂੰਹ ਜਿਹਾ ਬਣਾ ਕੇ ਸਾਨੂੰ ਕਹਿ ਦੇਣੀ ਹੁੰਦੀ ਸੀ ਦੇਖੀ ਤੁਹਾਨੂੰ ਸ਼ਰਮ ਨੀ ਆਉਂਦੀ ਤੁਸੀਂ ਮੇਰੀਆਂ ਤਿੰਨ ਵੱਡੀਆਂ ਭੈਣਾਂ ਤੁਸੀਂ ਮੈਨੂੰ ਕੰਮ ਕਰਨ ਨੂੰ ਕਹਿੰਦੀਆਂ ਆ ਸੋ ਬੜੀ ਲਾਡਲੀ ਜਿਹੀ ਰਹੀ ਆ ਉਹ ਛੋਟੀ ਹੋਣ ਕਰਕੇ ਛੋਟੀ ਭੈਣ ਹੋਣ ਕਰਕੇ ਔਰ ਅਜੇ ਵੀ ਉਹ ਏਦਾਂ ਹੀ ਲੱਗਦੀ ਹੁੰਦੀ ਆ ਸਾਨੂੰ ਸੋ ਮੇਰਾ ਵਿਚਕਾਰਲਾ ਹੋਣ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਤਾਂ ਨਹੀਂ ਹੁੰਦਾ ਸੀ ਪਰ ਇੰਨਾ ਫਾਇਦਾ ਜ਼ਰੂਰ ਹੁੰਦਾ ਸੀ ਵੀ ਐਤਵਾਰ ਨੂੰ ਜਦੋਂ ਸਿਰ ਨਹਾਉਣਾ ਹੁੰਦਾ ਸੀਗਾ ਨਾ ਤੇ ਮੰਮੀ ਨੇ ਕਹਿਣਾ ਚਲੋ ਨਹਾਓ ਸਿਰ ਹਨਾ ਤੇ ਫਿਰ ਏਦਾਂ ਹੁੰਦਾ ਸੀ ਵੀ ਜਾਂ ਤਾਂ ਇੱਕ ਹਫਤੇ ਏਦਾਂ ਹੁੰਦਾ ਸੀ ਵੀ ਵੱਡੇ ਤੋਂ ਛੋਟੇ ਵੱਲ ਜਾਈਦਾ ਸੀ ਤੇ ਇੱਕ ਹਫਤੇ ਹੁੰਦਾ ਸੀ ਵੀ ਸਭ ਤੋਂ ਪਹਿਲਾਂ ਛੋਟੇ ਨੇ ਨਹਾਉਣਾ ਫੇਰ ਉਸ ਤੋਂ ਵੱਡੇ ਨੇ। ਇੱਕ ਵਾਰੀ ਅਸੈਂਡਿੰਗ ਆਰਡਰ ਹੁੰਦਾ ਸੀ, ਇੱਕ ਵਾਰੀ ਡਿਸੈਂਡਿੰਗ ਆਰਡਰ ਹੁੰਦਾ ਸੀ, ਹਨਾ। ਸੋ ਮੈਨੂੰ ਇਹ ਹੁੰਦਾ ਸੀ ਵੀ ਜੋ ਮਰਜ਼ੀ ਕਰੋ, ਮੈਂ ਤੇ ਵਿਚਕਾਰ ਲਈਆਂ, ਮੈਂ ਤੇ ਤੀਸਰੇ ਨੰਬਰ ਤੇ ਨਹਾਉਣਾ ਆ। ਸੋ ਕੁਝ ਫਾਇਦੇ ਵੀ ਹੁੰਦੇ ਆ, ਹਨਾ। ਸੋ ਚਲੋ ਜੀ, ਗੱਲ ਕਰਦੇ ਹਾਂ ਅਸੀਂ ਆਪਣੇ ਪਿੰਡ ਦੇ ਘਰ ਦੀ, ਉਸ ਪਿੰਡ ਦੇ ਘਰ ਦੀ ਜਿਹਦੀ ਅਸੀਂ ਗੱਲ ਸ਼ੁਰੂ ਕੀਤੀ ਸੀ ਪਿਛਲੇ ਹਫਤੇ। ਸੋ ਉਹਦੇ ਵਿੱਚ ਅਸੀਂ ਰਸੋਈਆਂ, ਚੌਂਕੇ, ਸਰਖਾਨਾ, ਇਹਨਾਂ ਦੀਆਂ ਗੱਲਾਂ ਕਰ ਲਈਆਂ ਸੀ। ਉਹਨਾਂ ਦੀ ਬਣਤਰ ਬਾਰੇ ਵੀ ਗੱਲ ਕਰ ਲਈ ਸੀ, ਰਸੋਈ ਦੇ ਵਿੱਚ ਵੀ, ਹਨਾ, ਔਰ ਰਸੋਈ ਦੇ ਵਿੱਚ ਵੀ ਗੱਲ ਕਰ ਲਈ ਸੀ ਵੀ ਰਸੋਈ ਚ ਜਿਹੜਾ ਚੌਂਕਾ ਹੁੰਦਾ ਸੀਗਾ ਜ਼ਿਆਦਾਤਰ ਉਹੀ ਬਲਦਾ ਹੁੰਦਾ ਸੀ, ਬਰਸਾਤਾਂ ਦੇ ਵਿੱਚ ਹੀ ਸਿਰਫ ਜਿਹੜਾ ਰਸੋਈ ਦਾ ਚੁੱਲ੍ਹਾ ਬਾਲੀਦਾ ਹੁੰਦਾ ਸੀਗਾ। ਉਸ ਤੋਂ ਇਲਾਵਾ ਜਿਹੜੇ ਭਾਂਡੇ ਹੁੰਦੇ ਸੀ ਉਹ ਵੀ ਇਕੱਠੇ ਕਰਕੇ ਜਿਹੜਾ ਨਲਕੇ ਤੇ ਧੋ ਲੈਂਦੇ ਹੁੰਦੇ ਸੀਗੇ, ਹਨਾ। ਕੋਈ ਵੱਖਰੀ ਸਿੰਕ ਸੁੰਕ ਕਿੱਥੇ ਹੁੰਦੇ ਸੀ ਉਦੋਂ ਘਰਾਂ ਦੇ ਵਿੱਚ। ਅੱਛਾ, ਉਸ ਤੋਂ ਇਲਾਵਾ ਘਰਾਂ ਦੇ ਵਿੱਚ ਇੱਕ ਕਮਰਾ ਹੁੰਦਾ ਸੀਗਾ ਆਏ ਗਏ ਦੇ ਬੈਠਣ ਲਈ, ਹਨਾ, ਜਿਹਨੂੰ ਬੈਠਕ ਕਹਿੰਦੇ ਹੁੰਦੇ ਸੀਗੇ। ਸੋ ਉਹ ਜਿਹੜਾ ਕਮਰਾ ਹੁੰਦਾ ਸੀ ਬੜਾ ਸਵਾਰ ਕੇ ਰੱਖਿਆ ਹੁੰਦਾ ਸੀਗਾ, ਔਰ ਘੱਟ ਹੀ ਉਹਦੇ ਵਿੱਚ ਜ਼ਿਆਦਾ ਕੰਮ ਨਹੀਂ ਪੈਂਦਾ ਹੁੰਦਾ ਸੀਗਾ, ਘੱਟ ਹੀ ਆਉਣਾ ਜਾਣਾ ਹੁੰਦਾ ਸੀਗਾ। ਸੋ ਇਹਦੇ ਵਿੱਚ ਜਾਂ ਤਾਂ ਕੇਨ ਦੀਆਂ ਕੁਰਸੀਆਂ ਹੁੰਦੀਆਂ ਸੀ ਜਾਂ ਕੋਈ ਸੋਫਾ ਵਗੈਰਾ ਜਿਹੜਾ ਪਿਆ ਹੁੰਦਾ ਸੀ, ਤੇ ਨਾਲ ਹੀ ਕੋਈ ਗਲੀਚਾ ਜਿਹਾ ਵਿਛਾ ਕੇ ਦੀਵਾਨ ਜਾਂ ਤਖ਼ਤ ਪੋਸ਼ ਜਿਹੜਾ ਉਹ ਪਿਆ ਹੁੰਦਾ ਸੀ। ਸੋ ਇਹ ਜਿਹੜਾ ਕਮਰਾ ਹੁੰਦਾ ਸੀ ਜਿਹਨੂੰ ਬੈਠਕ ਵੀ ਕਹਿ ਲੈਂਦੇ ਸੀ, ਇਹਦੀ ਅੰਗੀਠੀ ਤੇ ਫਿਰ ਹੱਥਾਂ ਨਾਲ ਕੱਢਿਆ ਅੰਗੀਠੀ ਪੋਸ਼ ਜਿਹੜਾ ਹੁੰਦਾ ਸੀ, ਅੰਗੀਠੀਆਂ ਹੁੰਦੀਆਂ ਸੀਗੀਆਂ ਨਾ ਸੈਲਫਾਂ ਜਿਹੀਆਂ ਘਰਾਂ ਦੇ ਵਿੱਚ ਆਮ ਤੌਰ ਤੇ, ਉਹਨਾਂ ਦੇ ਉੱਤੇ ਉਹਨਾਂ ਦੇ ਤੇ ਫਿਰ ਹੱਥ ਨਾਲ ਕੱਢੇ ਅੰਗੀਠੀ ਪੋਸ਼ ਜਿਹੜੇ ਵਿਛੇ ਹੁੰਦੇ ਸੀ। ਸੋ ਖਾਸ ਕਰਕੇ ਜਿਹੜਾ ਸਭ ਤੋਂ ਵਧੀਆ ਅੰਗੀਠੀ ਪੋਸ਼ ਹੁੰਦਾ ਸੀ ਉਹ ਇਸ ਕਮਰੇ ਦੇ ਉਹਦੇ ਤੇ ਪਿਆ ਹੁੰਦਾ ਸੀ। ਮੈਨੂੰ ਵੀ ਯਾਦ ਆ ਕਿ ਮੰਮੀ ਦੇ ਹੱਥ ਦੇ ਕੱਢੀਆਂ ਚਾਦਰਾਂ, ਅੰਗੀਠੀ ਪੋਸ਼, ਇਹੋ ਜਿਹੀਆਂ ਚੀਜ਼ਾਂ ਕਾਫੀ ਦੇਰ ਤੱਕ ਸਾਡੇ ਘਰ ਚ ਚੱਲਦੀਆਂ ਰਹੀਆਂ। ਔਰ ਇਹ ਗੱਲ ਦਾ ਮੈਂ ਜ਼ਰੂਰ ਕਰਦੀ ਹੁੰਦੀ ਆ ਕਿ ਇਹੋ ਜਿਹੀਆਂ ਚੀਜ਼ਾਂ ਮੰਮੀ ਤੋਂ ਨਹੀਂ ਸਿੱਖ ਸਕੇ ਜਿਨ੍ਹਾਂ ਦੇ ਵਿੱਚ ਨਿਟਿੰਗ ਵੀ ਆਉਂਦੀ ਆ ਜਾਂ ਐਮਬਰਾਇਡਰੀ ਆਉਂਦੀ ਆ, ਤੇ ਹਮੇਸ਼ਾ ਸੋਚਦੀ ਆ ਮੰਮੀ ਜਦੋਂ ਹੁਣ ਆਉਣਗੇ ਨਾ ਤੇ ਮੈਂ ਉਹਨਾਂ ਤੋਂ ਜ਼ਰੂਰ ਸਿੱਖ ਕੇ ਰੱਖਣਾ ਆ ਇਹ ਸਾਰਾ ਕੁਛ, ਤੇ ਬਸ ਫਿਰ ਨਿਕਲ ਜਾਂਦਾ ਆ, ਹਨਾ। ਜ਼ਿੰਦਗੀ ਨੂੰ ਹੋਰ ਕੰਮਾਂ ਦੇ ਵਿੱਚ ਅਸੀਂ ਜ਼ਿਆਦਾ ਲਗਾਇਆ ਹੋਇਆ। ਅੱਗੇ ਇਹ ਵਾਲੇ ਜਿਹੜੇ ਕੰਮ ਹੁੰਦੇ ਸੀ ਬੜੇ ਜ਼ਰੂਰੀ ਹੁੰਦੇ ਸੀ ਜ਼ਿੰਦਗੀ ਦੇ ਵਿੱਚ, ਮੰਮੀ ਬੇਸ਼ੱਕ ਟੀਚਰ ਹੁੰਦੇ ਸੀ, ਪੜ੍ਹਾਉਂਦੇ ਵੀ ਹੁੰਦੇ ਸੀਗੇ, ਪਰ ਕਿਸੇ ਵੀ ਗੱਲੋਂ ਅਸੀਂ ਇਹ ਨਹੀਂ ਸੀ ਦੇਖੀਦਾ ਕਿ ਮੰਮੀ ਘਰ ਦਾ ਹੋਰ ਕੋਈ ਕੰਮ ਵਿੱਚ, ਕੋਈ ਵੀ ਇਹੋ ਜਿਹਾ ਕੰਮ ਨਹੀਂ ਮੈਨੂੰ ਯਾਦ ਜਿਹੜਾ ਮੰਮੀ ਨੂੰ ਨਹੀਂ ਆਉਂਦਾ ਹੁੰਦਾ ਸੀਗਾ। ਮੰਜੇ ਬੁਣਨੇ ਹੋ ਗਏ ਚਾਹੇ ਜਾਂ ਖੇਤਾਂ ਦੇ ਵਿੱਚ ਜਾ ਕੇ ਵੀ ਕੰਮ ਜਿਹੜਾ ਮੰਮੀ ਕਰਵਾਉਂਦੇ ਰਹੇ ਡੈਡੀ ਦੇ ਨਾਲ। ਸੋ ਉਹੋ ਜਿਹੀਆਂ ਚੀਜ਼ਾਂ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਇਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦੀ ਹਾਂ ਮੈਂ। ਮੈਨੂੰ ਲੱਗਦਾ ਅਸੀਂ ਸਾਰੇ ਹੀ ਛੋਟੇ ਹਾਂ ਆਪਣੇ ਮਾਂ ਬਾਪ ਤੋਂ, ਜਿੰਨਾ ਉਹਨਾਂ ਨੇ ਕੀਤਾ ਉਹ ਜਿਸ ਤਰ੍ਹਾਂ ਜ਼ਿੰਦਗੀ ਉਹਨਾਂ ਨੇ ਜੀਈ ਉਸ ਤਰ੍ਹਾਂ ਮੇਰੇ ਖਿਆਲ ਚ ਸ਼ਾਇਦ ਅਸੀਂ ਨਹੀਂ ਜੀ ਪਾ ਰਹੇ, ਹਨਾ। ਸਾਡੇ ਲਈ ਜ਼ਿੰਦਗੀ ਦਾ ਮਕਸਦ ਇੱਕੋ ਇੱਕ ਬਸ ਪੈਸਾ 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 ਬਣ ਕੇ ਰਹਿ ਗਿਆ। ਕਿੰਨੇ ਘੰਟੇ ਦੀ ਸ਼ਿਫਟ ਲਾਈ ਆ, ਕਿੰਨੇ ਘੰਟੇ ਹੋਰ ਲਾ ਸਕਦੇ ਹਾਂ, ਕਿੰਨਾ ਓਵਰ ਟਾਈਮ ਕਰ ਸਕਦੇ ਹਾਂ, ਕਿੰਨੀਆਂ ਚੀਜ਼ਾਂ ਘਰ ਵਾਸਤੇ ਬਣਾ ਸਕਦੇ ਹਾਂ, ਇਸ ਚੀਜ਼ ਦੀ ਦੌੜ ਆ। ਪਰ ਪਹਿਲਾਂ ਇਹ ਚੀਜ਼ ਨਹੀਂ ਸੀ ਜੋ ਸੀ, ਜੋ ਮੈਂ ਘਰ ਦੇ ਵਿੱਚ ਆਪਣੇ ਚ ਦੇਖੀ ਉਹ ਇਹ ਸੀ ਕਿ ਕਿਹਨਾਂ ਰਿਸ਼ਤਿਆਂ ਨਾਲ ਕਿੰਨਾ ਜ਼ਿਆਦਾ ਨਿਭਾ ਸਕਦੇ ਹਾਂ, ਕਿਹੜੇ ਰਿਸ਼ਤੇ ਆ। ਮੈਂ ਨੀ ਦੇਖਿਆ ਆਪਣੇ ਘਰ ਦੇ ਵਿੱਚ ਕੋਈ ਵੀ ਇਹੋ ਜਿਹਾ ਰਿਸ਼ਤਾ ਪੇ ਕੋਈ ਰੁੱਸਿਆ ਹੁੰਦਾ, ਪਈ ਜਿੱਦਾਂ ਆਮ ਘਰਾਂ ਦੇ ਵਿੱਚ ਮੈਂ ਦੇਖਦੀ ਹੁੰਦੀ ਸੀ ਵੀ ਕੋਈ ਰੁੱਸ ਗਿਆ ਤੇ ਉਹਨੂੰ ਮਨਾਉਣਾ ਤੇ ਇਹ ਕਰਨਾ ਹੁੰਦਾ ਸੀ, ਜਾਂ ਉਹਦੇ ਨਾਲ ਨੀ ਬੋਲਦਾ, ਉਹਦੇ ਨਾਲ ਨੀ ਬੋਲਦਾ, ਇਹੋ ਜਿਹੀ ਚੀਜ਼ ਨੀ ਮੈਂ ਦੇਖੀ। ਯਾਨੀ ਸਾਰੇ ਰਿਸ਼ਤੇ ਬਹੁਤ ਮੇਰੀਆਂ ਯਾਦਾਂ ਚ ਬੜੇ ਹੱਸਦੇ ਖੇਡਦੇ ਖੁਸ਼ੀ ਵਾਲੇ ਦੇਖੇ ਆ ਮੈਂ। ਔਰ ਜੇ ਆਪਣੇ ਘਰ ਦੀ ਵੀ ਗੱਲ ਕਰਾਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਬਣਦੀਆਂ ਵੀ ਰਹੀਆਂ ਵਕਤ ਦੇ ਨਾਲ, ਇਹੋ ਜਿਹੀ ਗੱਲ ਨੀ, ਬਹੁਤ ਕੁਛ ਬਣਾਇਆ ਵੀ ਉਹਨਾਂ ਨੇ, ਪਰ ਇੱਕ ਦੌੜ ਭੱਜ ਨੀ ਸੀ। ਉਸ ਤੋਂ ਇਲਾਵਾ ਇੱਕ ਪਰਮਾਤਮਾ ਦਾ ਜਿਹੜਾ ਉਹਦੀ ਯਾਦ ਸੀ ਉਹਨੂੰ ਹਮੇਸ਼ਾ ਪਹਿਲ ਦਿੰਦੇ ਸੀ, ਔਰ ਨਿਤਨੇਮ ਦੇ ਵਿੱਚ ਬੜੇ ਪੱਕੇ ਹੁੰਦੇ ਸੀ। ਸੋ ਇਹ ਚੀਜ਼ਾਂ ਮੈਂ ਆਪਣੀ ਜ਼ਿੰਦਗੀ ਚ ਮਿਸਿੰਗ ਜਿਹਾ ਸਮਝਦੀ ਹਾਂ, ਔਰ ਇਹਨਾਂ ਤੇ ਥੋੜਾ ਜਿਹਾ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਮੈਨੂੰ ਲੱਗਦਾ, ਕਿਉਂਕਿ ਜੇ ਦੇਖੀਏ ਤੇ ਬਚਪਨ ਚ ਇਹ ਚੀਜ਼ਾਂ ਜ਼ਿਆਦਾ ਜ਼ਰੂਰੀ ਹੁੰਦੀਆਂ ਸੀ, ਇਸੇ ਕਰਕੇ ਸ਼ਾਇਦ ਜ਼ਿਆਦਾ ਖੁਸ਼ ਹੁੰਦੇ ਸੀ। ਔਰ ਜਗਤਾਰ ਗਿੱਲ ਭਾਜੀ ਦਾ ਕਹਿਣਾ ਕਿ ਵਸਤੂਆਂ ਦੀ ਖਿੱਚ ਘੱਟ ਹੁੰਦੀ ਸੀ, ਹਨਾ, ਇੱਕ ਵਰਾਇਟੀ ਘੱਟ ਹੁੰਦੀ ਸੀ। ਸੋ ਚਲੋ ਜੀ, ਉਹ ਬੈਠਕ ਤੇ ਪਹੁੰਚਦੇ ਆ, ਹਨਾ, ਉਹ ਯਾਦ ਹੋਣੇ ਆ ਉਸ ਘਰ ਦੇ ਵਿੱਚ ਪਏ ਉਹ ਸੋਫੇ, ਉਹ ਕਿੱਦਾਂ ਦੇ ਹੁੰਦੇ ਸੀ ਉਹ ਵੀ ਤੁਹਾਨੂੰ ਸਾਰਿਆਂ ਨੂੰ ਯਾਦ ਆ ਗਏ ਹੋਣੇ, ਤੇ ਉਹਨਾਂ ਦੇ ਉੱਤੇ ਉਹਨਾਂ ਤੇ ਕਈ ਕੁਸ਼ਨ ਪਏ ਹੁੰਦੇ ਸੀ ਜਾਂ ਜਿਹੜੇ ਤਖ਼ਤ ਪੋਸ਼ ਹੁੰਦੇ ਸੀ ਉਹਨਾਂ ਦੇ ਉੱਤੇ ਫੇਰ ਨਾਲ ਗਲੀਚੇ ਜਿਹੇ ਵਿਛਾ ਕੇ ਸਵਾਰ ਕੇ ਰੱਖਿਆ ਹੁੰਦਾ ਸੀਗਾ ਇਹ ਕਮਰਾ, ਤੇ ਉਹ ਅੰਗੀਠੀਆਂ ਦੇ ਉੱਤੇ ਕੋਈ ਗੁਰੂਆਂ ਦੀ ਫੋਟੋ ਜ਼ਰੂਰ ਹੁੰਦੀ ਸੀਗੀ, ਗੁਰੂ ਗੋਬਿੰਦ ਸਿੰਘ ਜੀ ਦੀ ਜਾਂ ਗੁਰੂ ਨਾਨਕ ਦੇਵ ਜੀ ਦੀ, ਜਾਂ ਸਾਡੇ ਕਮਰੇ ਚ ਉਸ ਚ ਪਈ ਹੁੰਦੀ ਸੀ ਗੁਰੂ ਨਾਨਕ ਦੇਵ ਜੀ ਦੀ ਤੇ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਪਈ ਹੁੰਦੀ ਸੀ, ਤੇ ਮੈਨੂੰ ਯਾਦ ਆ ਵੀ ਅਕਸਰ ਬਚਪਨ ਚ ਅਕਸਰ ਹੀ ਮੈਂ ਉਹਨਾਂ ਨਾਲ ਉਹਨਾਂ ਫੋਟੋਆਂ ਨਾਲ ਗੱਲਾਂ ਕੀਤੀਆਂ ਹੋਈਆਂ ਆ, ਹਨਾ, ਜੋ ਵੀ ਇੱਕ ਦਿਲ ਦੀਆਂ ਗੱਲਾਂ ਕਹਿ ਲੋ ਹੁੰਦੀਆਂ ਉਹ ਮੈਂ ਉਹਨਾਂ ਫੋਟੋਆਂ ਦੇ ਸਾਹਮਣੇ ਖੜੇ ਹੋ ਕੇ ਕਰ ਲੈਂਦੀਆਂ ਹੁੰਦੀਆਂ ਸੀ, ਤੁਹਾਡੇ ਚੋਂ ਵੀ ਬਹੁਤਿਆਂ ਨੇ ਕੀਤੀਆਂ ਹੋਣੀਆਂ, ਹੈ ਨਾ। ਸੋ ਲੱਗਦਾ ਹੁੰਦਾ ਸੀਗਾ ਵੀ ਉਹ ਸੁਣਦੇ ਪਏ ਆ ਸਾਨੂੰ। ਉਸ ਤੋਂ ਇਲਾਵਾ ਓਹਦੇ ਉੱਤੇ ਫਿਰ ਮਿੱਟੀ ਦੇ ਖਿਡੌਣੇ ਹੁੰਦੇ ਸੀਗੇ, ਉਹ ਵੀ ਪਏ ਹੁੰਦੇ ਸੀਗੇ ਨਾ, ਜਿਨ੍ਹਾਂ ਨੂੰ ਅਸੀਂ ਦੇਖ ਨਾ, ਜਿਨ੍ਹਾਂ ਨਾਲ ਖੇਡ ਨੀ ਸਕਦੇ ਹੁੰਦੇ ਸੀ ਬੱਚੇ, ਬਸ ਦੂਰੋਂ ਦੂਰੋਂ ਦੇਖਦੇ ਰਹਿੰਦੇ ਹੁੰਦੇ ਸੀਗੇ। ਸੋ ਇਸ ਕਮਰੇ ਚ ਘੱਟ ਵੱਧ ਹੀ ਜਾਂਦਾ ਹੁੰਦਾ ਸੀਗਾ ਕੋਈ, ਤੇ ਪਿੰਡ ਦੇ ਜਿਹੜੇ ਲੰਘਦੇ ਵੜਦੇ ਹੁੰਦੇ ਸੀ ਉਹ ਤਾਂ ਡਿਉੜੀ ਚ ਜਾਂ ਵਿਹੜੇ ਚ ਬੈਠ ਕੇ ਚਾਹ ਪਾਣੀ ਪੀ ਕੇ ਤੁਰ ਜਾਂਦੇ ਹੁੰਦੇ ਸੀਗੇ। ਸੋ ਬਹੁਤੇ ਘਰਾਂ ਚ ਵਰਾਂਡੇ ਵੀ ਹੁੰਦੇ ਸੀ ਜਿੱਥੇ ਮੰਜੇ ਕੁਰਸੀਆਂ ਤੇ ਸਾਈਕਲ ਸਕੂਟਰ ਖੜੇ ਹੁੰਦੇ ਸੀਗੇ। ਵਰਾਂਡੇ ਦੇ ਨਾਲ ਦੋ ਤਿੰਨ ਹੋਰ ਕਮਰੇ ਹੁੰਦੇ ਸੀਗੇ ਜਿੱਥੇ ਮੰਜੇ ਜਾਂ ਪਲੰਘ ਡਿੱਠੇ ਹੁੰਦੇ ਸੀਗੇ। ਫਿਰ ਹੌਲੀ ਹੌਲੀ ਬੈਡਾਂ ਦਾ ਪ੍ਰਚਲਨ ਹੋ ਗਿਆ ਹਨਾ, ਫਿਰ ਬੈਡ ਬਾਕਸ ਜਿਹੜੇ ਹੁੰਦੇ ਸੀਗੇ ਉਹ ਵੀ ਆਉਣੇ ਸ਼ੁਰੂ ਹੋ ਗਏ। ਤੇ ਮੈਨੂੰ ਯਾਦ ਆ ਜਦੋਂ ਬਚਪਨ ਚ ਸਾਡੇ ਬੈਡ ਬਾਕਸ ਬਣ ਕੇ ਆਇਆ ਨਾ, ਉਹ ਯਾਨੀ ਇੱਕ ਇੱਕ ਚੀਜ਼ ਜਿਹੜੀ ਲਈ ਆ ਉਹਦੀਆਂ ਖੁਸ਼ੀਆਂ ਯਾਦ ਆ, ਔਰ ਕਿੰਨੀ ਕਿਉਰਿਓਸਿਟੀ ਹੁੰਦੀ ਸੀਗੀ। ਅਸੀਂ ਦਰਵਾਜ਼ੇ ਚ ਖੜੇ ਹੋ ਕੇ ਦੇਖੀ ਜਾਈਏ ਵੀ ਕਦੋਂ ਛੱਡਣ ਆਊਗਾ ਉਹ। ਜੂਨ ਦੇ ਮਹੀਨੇ ਦੀ ਗੱਲ ਆ ਇਹ, ਔਰ ਜਦੋਂ ਉਹ ਛੱਡ ਕੇ ਗਿਆ ਨਾ ਬੈਡ ਬਾਕਸ, ਉਹ ਜੂਨ ਦੀ ਗਰਮੀ ਤੇ ਅਸੀਂ ਕਹੀਏ ਅਸੀਂ ਤੇ ਅੰਦਰ ਹੀ ਸੋਣਾ, ਇਹਨਾਂ ਬੈਡਾਂ ਤੇ ਹੀ ਸੋਣਾ, ਘਰ ਦੇ ਕਹਿੰਦੇ ਰਾਤ ਨੂੰ ਬਿਜਲੀ ਚਲੀ ਜਾਣੀ ਆ, ਵੀ ਦੁਖੀ ਹੋਊਗੇ ਬਾਹਰ ਪੈ ਜਾਓ। ਨਾ ਜੀ, ਉਦਣ ਆਪਣੇ ਵਾਣ ਵਾਲੇ ਮੰਜੇ ਕਿੰਨੂ ਯਾਦ ਆਉਣ, ਉਦਣ ਤੇ ਅਸੀਂ ਫਿਰ ਅੰਦਰ ਉਸੇ ਬੈਡ ਤੇ ਹੀ ਸੁੱਤੇ, ਭਾਵੇਂ ਰਾਤ ਨੂੰ ਗਰਮੀ ਨਾਲ ਬੁਰਾ ਹਾਲ ਹੋ ਗਿਆ। ਸੋ ਇਹ ਹੀ ਗੱਲਾਂ ਹੁੰਦੀਆਂ ਹਨਾ, ਇਹ ਹੀ ਚਮਕ ਹੁੰਦੀ ਹੈ। ਉਦੋਂ ਇਹ ਚੀਜ਼ ਨੀ ਪਤਾ ਸੀ ਵੀ ਇਹ ਚਮਕ ਹੌਲੀ ਹੌਲੀ ਤੁਹਾਨੂੰ ਕਿੱਥੋਂ ਦੀ ਕਿੱਥੇ ਤੱਕ ਲੈ ਕੇ ਜਾਣੀ ਆ, ਤੇ ਤੁਹਾਨੂੰ ਕੀ ਛੱਡਣਾ ਪੈਣਾ ਆ ਆਪਣੇ ਆਪਣਾ। ਸੋ ਇੱਕ ਕਮਰੇ ਦੇ ਵਿੱਚ ਸੰਦੂਕ ਪੇਟੀਆਂ ਪਈਆਂ ਹੁੰਦੀਆਂ ਸੀ ਜਿਨ੍ਹਾਂ ਤੇ ਕੱਪੜਾ ਵਿਛਾ ਕੇ, ਪੇਟੀਆਂ ਦੇ ਉੱਤੇ ਕੱਪੜਾ ਵਿਛਾ ਕੇ, ਫਿਰ ਉਹਨਾਂ ਦੇ ਉੱਪਰ ਹੋਰ ਛੋਟੇ ਛੋਟੇ ਜਿਹੜੇ ਟਰੰਕ ਵਗੈਰਾ ਉਹ ਰੱਖ ਦਿੱਤੇ ਹੁੰਦੇ ਸੀ, ਤੇ ਉਹਨਾਂ ਨੂੰ ਵੀ ਬੜੇ ਕਰੀਨੇ ਨਾਲ ਸਜਾਇਆ ਹੁੰਦਾ ਸੀ। ਬੜੇ ਪਿਆਰੇ ਪਿਆਰੇ ਕਢਾਈ ਵਾਲੇ ਜਿਹੜੇ ਕਵਰ ਹੁੰਦੇ ਸੀ ਉਹ ਵੀ ਬਣਾਏ ਹੁੰਦੇ ਸੀ ਨਾ, ਉਹ ਉਹਨਾਂ ਤੇ ਵਿਛਾਏ ਹੁੰਦੇ ਸੀ। ਸੋ ਬਹੁਤੇ ਘਰਾਂ ਦੇ ਕਮਰਿਆਂ ਵਿੱਚ ਪਰਛੱਤੀਆਂ ਵੀ ਹੁੰਦੀਆਂ ਸੀ ਜਿਨ੍ਹਾਂ ਤੇ ਸਮਾਨ ਵਗੈਰਾ ਟਿਕਾਇਆ ਹੁੰਦਾ ਸੀ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਸਾਡੇ ਪੇਟੀਆਂ ਵਾਲੇ ਕਮਰੇ ਚ ਵੀ ਪਰਛੱਤੀ ਹੁੰਦੀ ਸੀ, ਤੇ ਉਹਦੇ ਨਾਲ ਇੱਕ ਲੱਕੜ ਦੀ ਪੌੜੀ ਲੱਗੀ ਹੁੰਦੀ ਸੀਗੀ, ਚਾਰ ਪੰਜ ਡੰਡੇ ਹੁੰਦੇ ਸੀਗੇ ਉਹਨੂੰ, ਤੇ ਬਸ ਫਿਰ ਅਸੀਂ ਉਹ ਪਰਛੱਤੀ ਤੇ ਚੜ ਕੇ ਮੰਜਿਆਂ ਤੇ ਜਿਹੜੀਆਂ ਛਾਲਾਂ ਮਾਰੀ ਦੀਆਂ ਹੁੰਦੀਆਂ ਸੀਗੀਆਂ, ਵਾਹ ਜੀ ਵਾਹ, ਸਾਡੀ ਤਾਂ ਉਹੀ ਟ੍ਰੈਂਪਲੀਨ ਹੁੰਦੀ ਸੀ। ਇਹੀ ਸਾਡਾ ਸਟੱਡੀ ਰੂਮ ਹੁੰਦਾ ਸੀ, ਇਹੀ ਗੇਮ ਰੂਮ ਹੁੰਦਾ ਸੀ, ਤੇ ਇਹੀ ਬੈਡਰੂਮ ਹੁੰਦਾ ਸੀਗਾ। ਸੋ ਕਮਰਿਆਂ ਦੀਆਂ ਛੱਤਾਂ ਬਾਲਿਆਂ ਤੇ ਗਾਡਰਾਂ ਤੇ ਇੱਟਾਂ ਦੀਆਂ ਬਣੀਆਂ ਹੁੰਦੀਆਂ ਸੀਗੀਆਂ। ਉਹ ਕਮਰਿਆਂ ਦੀਆਂ ਛੱਤਾਂ ਨਾਲ ਬੜਾ ਮੋਹ ਹੁੰਦਾ ਸੀ, ਕਿਉਂਕਿ ਜਦੋਂ ਤੁਸੀਂ ਰਾਤ ਨੂੰ ਪੈਂਦੇ ਹੁੰਦੇ ਸੀ ਤੁਹਾਡੀਆਂ ਅੱਖਾਂ ਦੇ ਉੱਪਰ ਉਹ ਛੱਤ ਜਿਹੜੀ ਜ਼ਰੂਰ ਤੁਸੀਂ ਰਾਤ ਨੂੰ ਦੇਖਦੇ ਹੁੰਦੇ ਸੀਗੇ। ਸੋ ਉਹ ਗਾਡਰਾਂ ਦੇ ਉੱਤੇ ਆ ਕੇ, ਯਾਦ ਹੈ ਘਰਾਂ ਦੇ ਵਿੱਚ ਚਿੜੀਆਂ ਵੀ ਬੈਠ ਜਾਂਦੀਆਂ ਹੁੰਦੀਆਂ ਸੀਗੀਆਂ। ਸੋ ਸਾਡੇ ਕਮਰੇ ਦਾ ਇੱਕ ਕਮਰਾ ਹੁੰਦਾ ਸੀ, ਉਹਦੇ ਗਾਡਰ ਤੇ ਰੋਜ਼ ਸ਼ਾਮ ਨੂੰ ਨਾ ਸਰਦੀਆਂ ਦੇ ਵਿੱਚ ਇੱਕ ਚਿੜਾ ਤੇ ਚਿੜੀ ਆ ਕੇ ਬਹਿ ਜਾਂਦੇ ਹੁੰਦੇ ਸੀ, ਤੇ ਜਿਵੇਂ ਇੱਦਾਂ ਲੱਗਦਾ ਹੁੰਦਾ ਸੀ ਵੀ ਜਿੱਦਾਂ ਇਹ ਉਹਨਾਂ ਦਾ ਵੀ ਘਰ ਹੀ ਹੁੰਦਾ ਸੀ ਹਨਾ, ਤੇ ਅਸੀਂ ਰਾਤ ਨੂੰ ਜਦੋਂ ਪੈਣਾ ਤੇ ਉਹਨਾਂ ਨੂੰ ਪਹਿਲਾਂ ਦੇਖੀਦਾ ਹੁੰਦਾ ਸੀ ਸ਼ਾਮ ਨੂੰ ਵੀ ਉਹ ਵਾਪਸ ਆ ਕੇ ਬੈਠ ਗਈਆਂ ਉੱਥੇ, ਤੇ ਫਿਰ ਖੁਸ਼ ਹੋ ਜਾਣਾ ਵੀ ਆ ਗਏ ਹਨਾ, ਇਹ ਵੀ ਦਿਨ ਦੇ ਥੱਕੇ ਹਾਰੇ ਆਪਣਾ ਦਾਣਾ ਪਾਣੀ ਚੁੱਕ ਕੇ ਵਾਪਸ ਆ ਗਏ ਘਰ। ਤੇ ਅੱਛਾ, ਉਹ ਛੱਤਾਂ ਦੇ ਉੱਤੇ ਜਿਹੜੀਆਂ ਛੱਤਾਂ ਬਣੀਆਂ ਹੁੰਦੀਆਂ ਸੀ ਉਹ ਗਾਡਰ ਦੇ ਨਾਲ ਕੋਈ ਕਲੀਰਾ ਲਟਕਦਾ ਹੁੰਦਾ ਸੀਗਾ ਹਨਾ, ਇਹੋ ਜਿਹੀਆਂ ਚੀਜ਼ਾਂ ਜ਼ਰੂਰ ਬੰਨਦੇ ਹੁੰਦੇ ਸੀਗੇ ਪਹਿਲਾਂ, ਕੋਈ ਜਿਹੜੀ ਘਰ ਦੀ ਨੂੰਹ ਹੁੰਦੀ ਸੀਗੀ ਉਹਦਾ ਕਲੀਰਾ ਬੰਨ ਦੇਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਲਟਕਦੀਆਂ ਹੁੰਦੀਆਂ ਸੀਗੀਆਂ। ਸੋ ਉਹ ਵੀ ਇੱਕ ਅਟ੍ਰੈਕਸ਼ਨ ਸਪੋਟ ਹੁੰਦੀਆਂ ਸੀਗੀਆਂ ਹਨਾ, ਬੱਚਿਆਂ ਵੀ ਜੇ ਕੋਈ ਨਵਾਂ ਬੱਚਾ ਹੁੰਦਾ ਸੀ ਤੇ ਉਹਨੇ ਵੀ ਉਹਦੇ ਵੱਲ ਦੇਖ ਦੇਖ ਕੇ ਖੇਡਦੇ ਰਹਿਣਾ, ਮੈਨੂੰ ਵੀ ਬੜੇ ਸੋਹਣੇ ਲੱਗਦੇ ਹੁੰਦੇ ਸੀਗੇ ਉਹ ਛੱਤਾਂ ਤੇ ਵੱਜੇ ਕਲੀਰੇ। ਸੋ ਘਰ ਦੀ ਛੱਤ ਤੇ ਜਾਣ ਲਈ ਵਿਹੜੇ ਦੇ ਵਿੱਚੋਂ ਪੌੜੀਆਂ ਉੱਪਰ ਨੂੰ ਜਾਂਦੀਆਂ ਹੁੰਦੀਆਂ ਸੀਗੀਆਂ ਹਨਾ। ਸੋ ਬਹੁਤੇ ਘਰਾਂ ਦੇ ਬਨੇਰਿਆਂ ਤੇ ਜੰਗਲੇ ਬੱਜੇ ਹੁੰਦੇ ਸੀ, ਪਰ ਕਈ ਜਿਹੜੇ ਹੁੰਦੇ ਸੀਗੇ ਬਨੇਰੇ ਉਹ ਬਿਨਾਂ ਜੰਗਲੇ ਦੇ ਵੀ ਹੁੰਦੇ ਸੀ। ਸਾਡੇ ਪਿੰਡ ਚ ਤਕਰੀਬਨ ਹਰ ਤੀਜੇ ਘਰ ਦੀ ਛੱਤ ਤੇ ਚੁਬਾਰਾ ਹੁੰਦਾ ਸੀਗਾ, ਤੇ ਅਸੀਂ ਕਹੀਦਾ ਸੀ ਵੀ ਲੈ ਜੀ ਸਾਡਾ ਪਿੰਡ ਤੇ ਮਿੰਨੀ ਬੋਂਬੇ ਹੀ ਆ। ਸੋ ਕਿਉਂਕਿ ਆਬਾਦੀ ਸਾਡੇ ਪਿੰਡ ਦੀ ਜ਼ਿਆਦਾ ਸੀਗੀ, ਔਰ ਇਸ ਕਰਕੇ ਹਰ ਦੂਜੇ ਤੀਜੇ ਘਰ ਤੇ ਚੁਬਾਰਾ ਜਿਹੜਾ ਜ਼ਰੂਰ ਹੁੰਦਾ ਸੀਗਾ। ਸੋ ਗਰਮੀਆਂ ਵਿੱਚ ਘਰ ਦੀ ਛੱਤ ਤੇ ਮੰਜੇ ਡਾ ਕੇ ਸੋਣਾ, ਧਰੁਵ ਤਾਰਾ ਲੱਭਣਾ ਤੇ ਬਾਤਾਂ ਪਾਉਣੀਆਂ ਕਦੇ ਨੀ ਸੀ ਬੋਲਦੇ ਹੁੰਦੇ, ਫਿਰ ਰੋਕਟ ਲੱਭੀਦੇ ਹੁੰਦੇ ਸੀਗੇ ਹਨਾ ਪੈ ਕੇ ਉਹਦੇ ਉੱਤੇ, ਤੇ ਜਾਂ ਫਿਰ ਇੱਕ ਹੋਰ ਗੱਲ, ਜਦੋਂ ਗਰਮੀਆਂ ਦੇ ਵਿੱਚ ਲਾਈਟ ਚਲੀ ਜਾਂਦੀ ਹੁੰਦੀ ਸੀਗੀ ਰਾਤ ਨੂੰ, ਤੇ ਸਾਨੂੰ ਮੰਮੀ ਨੇ ਕਹਿਣਾ ਵੀ ਚਲੋ ਪੂਰੇ ਗਿਣੋ, ਜਿੱਦਾਂ ਹੁਸ਼ਿਆਰਪੁਰ ਹੋ ਗਿਆ, ਮਾਲਪੁਰ ਹੋ ਗਿਆ, ਰਾਜਪੁਰ ਹੋ ਗਿਆ, ਵੀ ਜੇ ਜਿਹੜਾ 15 ਜਦੋਂ 15 ਪੂਰੇ ਗਿਣ ਲਏ ਜਾਂ 20 ਪੂਰੇ ਗਿਣ ਲਏ ਨਾ, ਫਿਰ ਹਵਾ ਚੱਲਣ ਲੱਗ ਜਾਂਦੀ ਹੁੰਦੀ ਆ, ਤੇ ਫਿਰ ਦੇ ਤੇਰੇ ਦੀ ਅਸੀਂ ਯਾਦ ਕਰ ਕਰਕੇ ਪਈ। ਬਿਜਲੀ ਵਾਲਿਆਂ ਤੇ ਕਾਹਦਾ ਜ਼ੋਰ, ਰੱਬ ਦੇ ਤੇ ਜ਼ੋਰ ਹੁੰਦਾ ਹੀ ਸੀ ਵੀ ਲੈ ਰੱਬਾ ਅਸੀਂ ਇੰਨੇ ਪੁਰ ਗਿਣ ਦਿੱਤੇ ਹੁਣ ਤੂੰ ਪੂਰਾ ਚਲਾ ਦੇ। ਸੋ ਉਹ ਵੀ ਬੜੀਆਂ ਅਣਭੋਲ ਜਿਹੀਆਂ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ ਕਰੀਦੀਆਂ ਹੁੰਦੀਆਂ ਸੀਗੀਆਂ ਨਾ, ਤੇ ਤੁਸੀਂ ਵੀ ਪੂਰੇ ਗਿਣੇ ਹੋਣੇ ਆ ਜੀ। ਸੋ ਬਲਰਾਜ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਸੋ ਨਾਈਸ। ਬਹੁਤ ਬਹੁਤ ਸ਼ੁਕਰੀਆ ਬਲਰਾਜ ਸਿੰਘ ਜੀ ਤੁਹਾਡੀ ਆਮਦ ਲਈ ਔਰ ਤੁਹਾਡੇ ਇਸ ਮੈਸੇਜ ਦੇ ਲਈ। ਸੋ ਪ੍ਰੋਗਰਾਮ ਕਰਦਾ ਜੀ ਬਿਲਕੁਲ ਸਾਡੀਆਂ ਯਾਦਾਂ ਆ, ਸਿਰਫ ਉਹ ਚੀਜ਼ਾਂ ਜੋ ਬਚਪਨ ਵਿੱਚ ਦੇਖੀਆਂ ਹੰਢਾਈਆਂ ਹੋਈਆਂ ਸੀ, ਹਨਾ। ਕਈ ਵਾਰੀ ਏਦਾਂ ਹੁੰਦਾ ਕਿ ਕਿਸੇ ਦਾ ਫੋਨ ਆ ਜਾਂਦਾ ਜਾਂ ਕੋਈ ਤੁਹਾਡੇ ਮੈਸੇਜਸ ਦੇ ਵਿੱਚੋਂ ਉਹ ਯਾਦਾਂ ਜਿਹੜੀਆਂ ਦਿਸਣ ਲੱਗ ਜਾਂਦੀਆਂ ਆ, ਤੇ ਜਦੋਂ ਫਿਰ ਟਾਈਮ ਲੱਗਦਾ ਮੈਂ ਆਪਣੀ ਆਪ ਬੀਤੀ ਜਿਹੜੀ ਸੁਣਾ ਦਿੰਨੀ ਆ, ਹਨਾ। ਸੋ ਇਹਦਾ ਨਾਂ ਹੀ ਲਹਿਰਾਂ ਜੀ। ਕਹਿੰਦੇ ਹਰਜਿੰਦਰ ਹੁਣਾ, ਹਰਜਿੰਦਰ ਅੰਕਲ ਦਾ ਮੈਸੇਜ ਆਇਆ, ਕਹਿੰਦੇ ਉਦੋਂ ਸਾਰੇ ਚੁੱਲੇ ਬਾਲਦੇ ਸੀ ਤੇ ਹੱਥੀ ਕੰਮ ਕਰਦੇ ਹੁੰਦੇ ਸੀ। ਬਿਲਕੁਲ ਠੀਕ ਕਿਹਾ ਅੰਕਲ, ਸਵੇਰੇ ਸਵੇਰੇ ਸੁੱਤੇ ਉੱਠਦਿਆਂ ਨੂੰ ਜਿਹੜੀ ਆ ਰੇਣ ਲਾ ਕੇ ਚੁੱਲੇ ਦੇ ਵਿੱਚ ਅੱਗ ਬਲ ਜਾਂਦੀ ਹੁੰਦੀ ਸੀਗੀ। ਸਵੇਰੇ ਸਵੇਰੇ ਜਿਹੜਾ ਚੁੱਲਾ ਭਖਣ ਲੱਗ ਜਾਂਦਾ ਹੁੰਦਾ ਸੀਗਾ, ਉਹ ਰਾਤ ਤੱਕ ਤਕਰੀਬਨ ਭਖਦਾ ਹੀ ਰਹਿੰਦਾ ਹੁੰਦਾ ਸੀਗਾ, ਹਨਾ। ਜੇ ਹੋਰ ਨੀ ਕੁਛ ਹੁੰਦਾ ਸੀ ਤੇ ਉਹਦੇ ਉੱਤੇ ਕੋਈ ਕਾੜਾ ਕੂੜਾ ਮੱਝਦਾ ਰਿੰਨਣ ਲਈ ਰੱਖ ਦਿੰਦੇ ਹੁੰਦੇ ਸੀਗੇ, ਉਹਦੇ ਉੱਥੋਂ ਫਿਰ ਅੱਗ ਲੈ ਕੇ ਹਾਰੇ ਨੂੰ ਤਿਖਾ ਦੇਣ ਬਾਲ ਦੇਣਾ। ਸੋ ਇਹ ਸਾਰਾ ਕੁਛ ਸਵੇਰ ਤੋਂ ਜ਼ਿੰਦਗੀ ਜਿਹੜੀ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਔਰ ਕਿੰਨਾ ਕੁਛ ਕਰੀਦਾ ਹੁੰਦਾ ਸੀ। ਅੱਜ ਵੀ ਮੈਂ ਬੈਠ ਕੇ ਦੇਖ ਰਹੀ ਹਾਂ ਤੇ ਮੈਨੂੰ ਲੱਗਦਾ ਉਹੀ ਸਮਾਂ ਆ, ਉਨਾ ਕੀ ਸਮਾਂ ਅੱਜ ਆ, ਪਰ ਅੱਜ ਹਰ ਬੰਦਾ ਦੇ ਮੂੰਹ ਤੇ ਇੱਕ ਵਰਡ ਦੇਣ ਚ ਪਤਾ ਨੀ ਕਿੰਨੀ ਵਾਰੀ ਕਹਿੰਦਾ ਬਿਜ਼ੀ ਬਹੁਤ ਆ ਜੀ, ਬਿਜ਼ੀ ਬਹੁਤ ਆ, ਬਿਜ਼ੀ ਬਹੁਤ ਆ। ਔਰ ਮੈਂ ਅੱਜ ਤੱਕ ਨੀ ਇਹ ਮੂੰਹ ਆਪਣੇ ਮਾਂ ਪਿਓ ਦੇ, ਆਪਣੇ ਦਾਨੇ ਨਾਨੀ ਦਾਦੇ ਦਾਦੀ ਦੇ ਮੂੰਹ ਤੋਂ ਕਦੇ ਸੁਣਿਆ ਸੀ ਇਹ ਚੀਜ਼ ਬਹੁਤ ਬਿਜ਼ੀ ਆ, ਬਹੁਤ ਕੰਮ ਆ, ਬਹੁਤ ਕੰਮ ਆ, ਕਦੀ ਨੀ ਸੀ ਸੁਣਿਆ। ਹਜੇ ਤੱਕ ਉਹ ਸਾਡੇ ਤੋਂ ਕਿੰਨੇ ਜ਼ਿਆਦਾ ਕੰਮ ਕਰਦੇ ਹੁੰਦੇ ਸੀਗੇ, ਪਰ ਉਹਨਾਂ ਦੇ ਮੂੰਹ ਚੋਂ ਕਦੀ ਇਹ ਨੀ ਸੁਣਿਆ। ਅੱਜ ਅਸੀਂ ਥੋੜਾ ਜਿਹਾ ਵੀ ਕਰ ਲੈਂਦੇ ਤੇ ਇੱਕ ਦੂਜੇ ਨੂੰ ਵੀ ਜਿਤਾਉਣ ਲੱਗ ਜਾਂਦੇ, ਚਾਹੇ ਘਰ ਹੀ ਹੋਵੇ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕੀਤਾ। ਸੋ ਚਲੋ ਜੀ, ਮੈਂ ਤੇ ਹਮੇਸ਼ਾ ਇਹੀ ਲੋਚਦੀ ਹਾਂ ਜ਼ਿੰਦਗੀ ਜਿਹੋ ਜਿਹੀ ਲੰਘਾ ਰਹੀ, ਇੱਕ ਵਾਰੀ ਜ਼ਿੰਦਗੀ ਦਾ ਰਹਿਣ ਸਹਿਣ ਦਾ ਤਰੀਕਾ ਜਿਹੜਾ, ਇਹਦੀ ਸੀਰਤ ਜਿਹੜੀ ਜ਼ਰੂਰ ਉਹੋ ਜਿਹੀ ਹੋ ਜਾਵੇ, ਬਾਹਰੀ ਚੀਜ਼ ਤੇ ਅਸੀਂ ਨਹੀਂ ਬਣਾ ਸਕਦੇ। ਅੱਛਾ ਫਿਰ ਚਲੋ ਜੀ, ਉਸ ਤੋਂ ਬਾਅਦ ਕਰਦੇ ਆ ਫਰਸ਼ਾਂ ਦੀ ਗੱਲ। ਜਿਹੜੇ ਘਰ ਦੇ ਫਰਸ਼ ਹੁੰਦੇ ਸੀ ਉਹ ਕਿੱਦਾਂ ਦੇ ਹੁੰਦੇ ਸੀ? ਘਰਾਂ ਦੇ ਫਰਸ਼ ਸੀਮਟ ਦੇ ਪਏ ਹੁੰਦੇ ਸੀ, ਹਨਾ, ਤੇ ਉਹਨਾਂ ਦੇ ਵਿੱਚ ਕੁਝ ਫੁੱਲ ਬੂਟੇ ਵੀ ਬਣੇ ਹੁੰਦੇ ਸੀਗੇ। ਤੇ ਤੁਸੀਂ ਕਹਿਣਾ ਹਰ ਗੱਲ ਤੇ ਆਪਣੇ ਘਰ ਚ ਆ ਜਾਂਦੀ। ਮੈਨੂੰ ਯਾਦ ਆ ਸਾਡੇ ਘਰ ਦਾ ਇੱਕ ਕਮਰਾ ਹੁੰਦਾ ਸੀ, ਉਹਦੇ ਉੱਤੇ ਇੱਕ ਬਲੈਕ ਕਲਰ ਦਾ ਏਦਾਂ ਡਾਇਮੰਡ ਸ਼ੇਪ ਬਣੀ ਹੁੰਦੀ ਸੀ, ਤੇ ਉਹਦੇ ਵਿੱਚ ਚਿੱਟੇ ਰੰਗ ਦਾ ਫੁੱਲ ਹੁੰਦਾ ਸੀ ਜਿਹੜਾ ਬੜਾ ਹੀ ਸੋਹਣਾ ਲੱਗਦਾ ਹੁੰਦਾ ਸੀਗਾ, ਉਹਦੇ ਉੱਤੇ ਬੈਠ ਕੇ ਚਟਾਈ ਵਿਛਾ ਕੇ ਰੋਟੀ ਖਾਣੀ ਵੀ ਮੈਨੂੰ ਯਾਦ ਹੈ। ਸੋ ਸਾਰਿਆਂ ਦੇ ਘਰਾਂ ਦੇ ਵਿੱਚ, ਤੁਹਾਡੇ ਚੋਂ ਵੀ ਕਈਆਂ ਦੇ ਘਰਾਂ ਦੇ ਵਿੱਚ ਜਿਹੜੇ ਫਰਸ਼ ਹੁੰਦੇ ਸੀ ਉਹਨਾਂ ਦੇ ਉੱਤੇ ਵੱਖੋ ਵੱਖਰੇ ਜਿਹੜੇ ਡਿਜ਼ਾਇਨ ਪਏ ਹੁੰਦੇ ਸੀ, ਉਹ ਕਿਹੜੇ ਕਿਹੜੇ ਡਿਜ਼ਾਇਨ ਆ ਉਹ ਤਾਂ ਹੁਣ ਤੁਹਾਨੂੰ ਯਾਦ ਆ ਹੀ ਗਏ ਹੋਣੇ ਆ ਜੀ, ਪਰ ਬਹੁਤੇ ਘਰਾਂ ਦੇ ਜਿਹੜੇ ਵਿਹੜੇ ਆ ਜਾਂ ਕਮਰੇ ਹੁੰਦੇ ਸੀਗੇ ਜਾਂ ਫਰਸ਼ ਜਾਂ ਜੋ ਕਹਿ ਲਓ ਉਹ ਕੱਚੇ ਵੀ ਹੁੰਦੇ ਸੀ ਘਰ ਜਿਹੜੇ ਹੁੰਦੇ ਸੀ, ਤੇ ਉਹਨਾਂ ਨੂੰ ਫਿਰ ਗੋਹੇ ਮਿੱਟੀ ਨਾਲ ਲਿਪਿਆ ਜਾਂਦਾ ਹੁੰਦਾ ਸੀਗਾ। ਤੇ ਅੱਛਾ, ਘਰਾਂ ਦੀਆਂ ਕੰਧਾਂ ਚ ਆਲੇ ਜਿਹੇ ਬਣੇ ਹੁੰਦੇ ਸੀਗੇ ਨਾ, ਹਨਾ, ਯਾਦ ਆ ਤੁਹਾਨੂੰ? ਉਹ ਜਿਹੜੇ ਆਲੇ ਜਿਹੇ ਬਣੇ ਹੁੰਦੇ ਸੀ ਉਹਨਾਂ ਦੇ ਵਿੱਚ ਫਿਰ ਦੀਵੇ ਬਲਦੇ ਹੁੰਦੇ ਸੀ, ਉਹ ਦੀਵੇ ਦੇ ਨਾਲ ਉਹ ਆਲੇ ਕਾਲੇ ਵੀ ਹੋਏ ਹੁੰਦੇ ਸੀਗੇ। ਕਾਲ ਹੈ ਜੀ ਸਾਡੇ ਨਾਲ, ਇੱਕ ਕਾਲਰ ਜੁੜਿਆ, ਸੋ ਸਰਬਜੀਤ ਭਾਜੀ ਉਹਨਾਂ ਨੂੰ ਲੈਣੇ ਆ ਪ੍ਰੋਗਰਾਮ ਦੇ ਵਿੱਚ। ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਅੱਜ, ਜਿੱਦਾਂ
ਸਤਿ ਸ੍ਰੀ ਅਕਾਲ।
ਆਵਾਜ਼ ਹੌਲੀ
ਕਰੋ। ਨਹੀਂ, ਮੈਨੂੰ ਆਵਾਜ਼ ਆ ਰਹੀ ਹੈ ਤੁਹਾਡੀ, ਤੁਸੀਂ ਮੌਲੀ ਆਂਟੀ ਬੋਲ ਰਹੇ ਹੋ?
ਹਾਂਜੀ ਜੀ, ਸਰ ਮੈਂ ਤੁਹਾਨੂੰ ਗੱਲਾਂ ਬਾਤਾਂ ਕਰਦੀ ਸਭ ਤੋਂ ਅੱਗੇ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਚੜ੍ਹਦੀ ਕਲਾ ਚ ਮੈਰੀ।
ਬਹੁਤ ਵਧੀਆ ਜੀ, ਇਸ ਤੋਂ ਵੱਧ ਕੇ ਕੀ ਹੋ ਸਕਦਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਔਰ ਬਿਲਕੁਲ, ਮੈਂ ਇੱਕ ਗੱਲ ਦੱਸਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਇਹ, ਐਡੀਲੇਡ ਤੋਂ ਸਾਡੇ ਨਾਲ ਇਸ ਵਾਰੀ।
ਮੈਨੂੰ ਡਬਲ
ਜੀ, ਹਾਂ ਡਬਲ ਆਵਾਜ਼, ਤੁਹਾਡੀ ਥੋੜੀ ਜਿਹੀ ਆਵਾਜ਼ ਕੱਟ ਰਹੀ ਹੈ। ਹਾਂਜੀ,
ਸੁਖਪ੍ਰੀਤ ਬਹੁਤ, ਅੱਜ ਤਾਂ ਰੌਣਕਾਂ ਲਾਈਆਂ ਪਈਆਂ,
ਰੌਣਕਾਂ ਦੁੱਗਣੀਆਂ ਹੋ ਗਈਆਂ ਤੁਹਾਡੇ ਆਉਣ ਨਾਲ। ਅੱਛਾ ਤੁਸੀਂ ਸੁਣਾਓ, ਤੁਹਾਨੂੰ ਆਪਣੇ ਬਚਪਨ ਦਾ ਜਿਹੜਾ ਘਰ ਆ ਉਹ ਕਿਹੋ ਜਿਹਾ ਦਿਸਦਾ ਹੈ, ਕੀ ਯਾਦ ਆਉਂਦਾ ਜਦੋਂ ਤੁਸੀਂ ਆਪਣੇ ਬਚਪਨ ਵੱਲ ਮੁੜਦੇ ਹੋ? ਘਰ ਦੀ ਜਦੋਂ ਅਸੀਂ ਖਾਸ ਕਰਕੇ ਉਹ ਘਰ ਯਾਦ ਕਰਦੇ ਹਾਂ ਜਿਹੜਾ ਅਸੀਂ ਆਪਣੇ ਮਾਂ ਬਾਪ ਨਾਲ ਜਿੱਥੇ ਸਮਾਂ ਗੁਜ਼ਾਰਿਆ ਹੁੰਦਾ, ਬੜਾ ਹੀ ਅਜ਼ੀਜ਼ ਬੜਾ ਹੀ ਪਿਆਰਾ ਹੁੰਦਾ ਉਹ ਘਰ, ਹਨਾ। ਤੁਹਾਡੀਆਂ ਕੀ ਯਾਦਾਂ ਜੁੜੀਆਂ ਹੋਈਆਂ ਉਸ ਘਰ ਨਾਲ? ਹੈਲੋ, ਹਾਂਜੀ, ਮੈਨੂੰ ਲੱਗਦਾ ਉਹਨਾਂ ਦਾ ਜਿਹੜਾ ਸੰਪਰਕ ਆ ਸਾਡੇ ਨਾਲ ਟੁੱਟ ਗਿਆ ਜੀ। ਹਾਂ, ਸੋ ਮਾਫ ਕਰਨਾ, ਮੈਨੂੰ ਲੱਗਦਾ ਤੁਹਾਡੀ ਕਾਲ ਜਿਹੜੀ ਆ ਉਹ ਕੱਟ ਗਈ ਆ, ਮੈਂ ਸਿਗਨਲ ਦੀ ਕੁਛ ਪ੍ਰੋਬਲਮ ਆ ਰਹੀ ਆ, ਆਵਾਜ਼ ਵੀ ਥੋੜੀ ਡਬਲ ਆ ਰਹੀ ਸੀਗੀ। ਸੋ ਤੁਸੀਂ ਦੁਬਾਰਾ ਕਰ ਸਕਦੇ ਹੋ ਜੇ ਤੁਹਾਡਾ ਮਨ ਹੋਵੇ ਤਾਂ। ਸੋ ਚਲੋ ਜੀ, ਗੱਲ ਅਸੀਂ ਤਾਂ ਪਹੁੰਚੇ ਸੀ ਉਹ ਆਲੇ ਜਿਹੜੇ ਬਣੇ ਹੁੰਦੇ ਸੀਗੇ ਘਰਾਂ ਦੇ ਵਿੱਚ, ਹਨਾ, ਉਹ ਆਲਿਆਂ ਦੇ ਵਿੱਚ ਦੀਵੇ ਰੱਖੇ ਹੁੰਦੇ ਸੀਗੇ, ਔਰ ਉਹ ਦੀਵਿਆਂ ਦੇ ਨਾਲ ਉਹਨਾਂ ਦੀ ਲਾਟ ਦੇ ਨਾਲ ਉਹ ਜਿਹੜੇ ਆਲੇ ਆ ਕਾਲੇ ਵੀ ਹੋਏ ਹੁੰਦੇ ਸੀਗੇ। ਉਸ ਤੋਂ ਇਲਾਵਾ ਹੋਰ ਯਾਦ ਕਰਾਂ ਤੇ ਮੈਨੂੰ ਕੀਲੀਆਂ ਵੀ ਯਾਦ ਆਉਂਦੀਆਂ ਹਨਾ, ਜਿਹੜੀਆਂ ਕੀਲੀਆਂ ਲੱਗੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ, ਉਹਨਾਂ ਦੇ ਉੱਤੇ ਕਿਤੇ ਝੋਲਾ ਲਟਕਦਾ ਹੁੰਦਾ ਸੀ ਜਾਂ ਕਿਤੇ ਡੋਲੂ ਪਿਆ ਲਟਕਦਾ ਹੁੰਦਾ ਸੀਗਾ ਜਾਂ ਬਾਹਰੋਂ ਆਉਣਾ ਤੇ ਕੋਈ ਚੀਜ਼ ਉਹਦੇ ਉੱਤੇ ਰੱਖ ਦੇਣੀ। ਉਹ ਕੀਲੀਆਂ ਜਿਹੜੀਆਂ ਉਹ ਵੀ ਘਰ ਦਾ ਇੱਕ ਖਾਸ ਜਿਹੜਾ ਹਿੱਸਾ ਹੁੰਦੀਆਂ ਸੀਗੀਆਂ। ਤੇ ਉਸ ਤੋਂ ਇਲਾਵਾ ਜਿਹੜੀਆਂ ਲੱਕੜ ਦੀਆਂ ਅਲਮਾਰੀਆਂ ਹੁੰਦੀਆਂ ਸੀ ਹਨਾ, ਸੋ ਸਮਾਨ ਸਮੂਨ ਕੱਪੜੇ ਕੁਪੜੇ ਰੱਖਣ ਲਈ ਲੱਕੜ ਦੀਆਂ ਅਲਮਾਰੀਆਂ ਜਿਹੜੀਆਂ ਉਹ ਸਾਡੇ ਘਰ ਵਿੱਚ ਬਣੀਆਂ ਵੀ ਹੁੰਦੀਆਂ ਸੀ ਵੈਸੇ ਵੀ, ਪਰ ਉਹਦੇ ਤੋਂ ਇਲਾਵਾ ਇੱਕ ਲੱਕੜ ਦੀ ਅਲਮਾਰੀ ਹੁੰਦੀ ਸੀਗੀ ਦੂਸਰੀ, ਜਿਹੜੀ ਚੱਕਵੀ ਹੁੰਦੀ ਆ ਹਨਾ, ਉਹ ਵੀ ਹੁੰਦੀ ਸੀਗੀ ਲੱਕੜ ਦੀ ਅਲਮਾਰੀ। ਤੇ ਉਹ ਹਰ ਅਲਮਾਰੀ ਦੀ ਆਪਣੀ ਖੁਸ਼ਬੂ ਹੁੰਦੀ ਸੀ, ਉਹ ਅਲਮਾਰੀ ਜਿਹਦੇ ਵਿੱਚ ਅਸੀਂ ਆਪਣਾ ਸੌਦਾ ਪੱਤਾ ਲਿਆ ਕੇ ਰੱਖੀਦਾ ਹੁੰਦਾ ਸੀ। ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਉਹ ਵਾਲੀ ਖੁਸ਼ਬੂ ਮਹਿਸੂਸ ਕੀਤੀ ਹੋਣੀ ਤੁਸੀਂ ਇਸ ਵੇਲੇ, ਔਰ ਮੈਂ ਵੀ ਅਜੇ ਤੱਕ ਕਰਦੀ ਹਾਂ ਜੀ। ਉਹ ਵਾਲੀ ਜਦੋਂ ਅਲਮਾਰੀ ਖੋਲੀ ਦੀ ਸੀ ਤੇ ਉਹਦੀ ਆਪਣੀ ਖੁਸ਼ਬੂ ਹੁੰਦੀ ਸੀਗੀ ਹਨਾ। ਸੋ ਵੈਸੇ ਤੇ ਘਰ ਦੇ ਹਰ ਕੋਨੇ ਦਾ ਆਪਣਾ ਆਪਣਾ ਮਜ਼ਾ, ਆਪਣੀ ਆਪਣੀ ਖੁਸ਼ਬੂ ਹੁੰਦੀ ਸੀਗੀ। ਤੇ ਉਹਨਾਂ ਲੱਕੜ ਦੀਆਂ ਅਲਮਾਰੀਆਂ ਦੇ ਵਿੱਚ ਫਿਰ ਸਿਉਂਕ ਵੀ ਲੱਗ ਜਾਂਦੀ ਹੁੰਦੀ ਸੀਗੀ, ਯਾਦ ਆ ਕਿੱਡੀ ਲੰਬੀ ਲਾਈਨ ਹੈ ਸਿਉਂਕ ਦੀ ਜਾਂਦੀ ਹੁੰਦੀ ਸੀਗੀ। ਤੇ ਉਹ ਸਿਉਂਕ ਨੂੰ ਵੀ ਮਾਰਨਾ ਫਿਰ ਜੁੱਤੀ ਨਾਲ ਘਸਾ ਕੇ। ਜੀ ਹਾਂ, ਫਿਰ ਸਾਨੂੰ ਕਾਲ ਆਈ ਹੈ, ਸੋ ਸਰਬਜੀਤ ਭਾਜੀ ਲੈਣੇ ਆ ਜੀ। ਹੈਲੋ ਹੈਲੋ
ਹੈਲੋ ਸੁਖਪ੍ਰੀਤ ਬੇਟਾ, ਹੁਣ ਆਵਾਜ਼ ਸੁਣਦੀ ਆ?
ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ, ਠੀਕ ਹੈ। ਹਾਂਜੀ ਮੈਂ
ਠੀਕ ਹੈ। ਮੈਂ
ਜੀ ਆਵਾਜ਼ ਆ ਰਹੀ ਤੁਹਾਡੀ?
ਤੂੰ ਤਾਂ ਮੈਨੂੰ ਨਾ ਮੇਰੇ ਨਾਲ, ਤੂੰ ਮੈਨੂੰ ਮੇਰੇ ਨਾਨਕੀ ਘਰ ਪਹੁੰਚਾਤਾ ਪਿੰਡ ਦੇ ਵਿੱਚ।
ਹਾਂ, ਅਸੀਂ ਸਾਰੇ ਹੀ ਪਹੁੰਚ ਜਾਂਦੇ ਆ, ਮੈਂ ਵੀ ਉੱਥੇ ਹੀ ਪਹੁੰਚੀ ਹੋਈ ਆ। ਮੈਂ ਸੱਚੀ ਦੱਸਾਂ ਤੇ ਏਦਾਂ ਲੱਗਦਾ ਵੀ ਉੱਥੇ ਬੈਠ ਕੇ ਗੱਲ ਕਰਦੀ ਪਈ ਆ ਤੁਹਾਡੇ ਨਾਲ।
ਓਹੀ ਖੁਸ਼ਬੂ ਤੇ ਮੈਂ ਵੀ ਚਾਹ ਘਰ ਹੁਣ ਧਰੀ ਆ, ਜਾ ਚਾਹ ਪੀ ਲਾ। ਮੈਂ ਵੀ ਅਦਰਕ ਪਾ ਕੇ ਤਾਂ ਸੌਂਫ ਤਾਂ ਲੈਚੀਆਂ ਪਾ ਕੇ ਚਾਹ ਰੱਖੀ ਆ।
ਬਸ ਹਨਾ, ਪ੍ਰੋਗਰਾਮ ਤੋਂ ਬਾਅਦ ਮੈਨੂੰ ਕੋਈ ਚਾਹ ਬਣਾ ਕੇ ਦੇ ਦੇਵੇ ਤੇ ਹੋਰ ਕੀ ਚਾਹੀਦਾ ਆ। ਮੈਂ ਵੀ ਬਸ ਹੁਣ ਚਾਹ ਵੱਲ ਹੀ ਹੋਣਾ ਆ ਦੀਦੀ। ਸੋ ਬਹੁਤ ਹੀ ਪਿਆਰੇ ਜਿਹੇ, ਮੈਂ ਆਪਣੇ ਸਰੋਤਿਆਂ ਨੂੰ ਦੱਸ ਦਵਾਂ ਕਿ ਸਾਡੇ ਐਡੀਲੇਡ ਦੇ ਬਹੁਤ ਹੀ ਪਿਆਰੀਆਂ ਸ਼ਖਸੀਅਤਾਂ, ਔਰ ਮੈਂ ਸਰੂਪ ਸਿੰਘ ਜੋਹਲ ਹੁਣਾਂ ਨਾਲ ਵੀ ਗੱਲ ਕੀਤੀ ਸੀ, ਜੋ ਇਹਨਾਂ ਦੇ ਹਸਬੈਂਡ ਆ, ਸੋ ਉਹਨਾਂ ਨਾਲ ਵੀ ਅਸੀਂ ਬਹੁਤ ਦੇਰ ਪਹਿਲਾਂ, ਤੁਹਾਨੂੰ ਯਾਦ ਹੋਵੇ ਤਾਂ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ, ਉਹਨਾਂ ਦੀ ਇੰਟਰਵਿਊ ਕੀਤੀ ਸੀਗੀ ਮੈਂ। ਔਰ ਇਹ ਦੋਨੇ ਸ਼ਖਸੀਅਤਾਂ ਸਾਡੇ ਐਡੀਲੇਡ ਦੀਆਂ ਬਹੁਤ ਹੀ ਪਿਆਰੀਆਂ, ਬਹੁਤ ਹੀ ਨਿੱਘੀਆਂ ਆ। ਸੋ ਇੱਕ ਮਾਂ ਹੀ ਦਿਸਦੀ ਹੁੰਦੀ ਆ ਜਦੋਂ ਵੀ ਕਿਤੇ, ਕਹਿ ਲਓ ਨਾ ਵੀ ਇੱਕ ਮਾਂ ਵਾਲਾ ਨਿੱਘ ਜਿਹੜਾ ਇਹਨਾਂ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ। ਸੋ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਅਸੀਂ ਕੋਈ ਪ੍ਰੈਕਟਿਸ ਵਗੈਰਾ ਕਰਦੇ ਹੁੰਦੇ ਕਿਸੇ ਖਾਸ ਪ੍ਰੋਗਰਾਮ ਦੀ ਹਨਾ, ਤੇ ਇਹਨਾਂ ਨੇ ਆਪਣੇ ਘਰੋਂ ਲੱਡੂ ਬਣਾ ਕੇ ਲਿਆ, ਕੋਈ ਭੱਲੇ ਬਣਾ ਕੇ ਲਿਆ, ਯਾਨੀ ਮਾਂ ਵਾਂਗੂ ਹੀ ਖਲੋਂਦੇ, ਵੀ ਮਾਂ ਵਾਂਗੂ ਹੀ ਆ। ਸੋ ਮੈਂ ਕਹਿ ਲਵਾਂ ਭਈ ਇਹ ਮੇਰੀ ਐਡੀਲੇਡ ਦੀ ਮਾਂ ਆ। ਸੋ ਹਾਂਜੀ, ਤੁਸੀਂ ਦੱਸੋ ਵੀ ਤੁਹਾਨੂੰ ਕੀ ਕੀ ਯਾਦ ਆਇਆ ਅੱਜ?
ਮੈਨੂੰ ਯਾਦ ਪਹਿਲੀ ਤਾਂ ਗੱਲ ਹੈ, ਜਿਹੜਾ ਮੇਰਾ ਲੱਡੂ ਜਿਹਾ ਪੁੱਤ ਹੈ, ਬਹੁਤ ਟੈਲੈਂਟਡ ਹੈ, ਮੈਂ ਤੇਰੇ ਤੇ ਬਹੁਤ ਕਰਵਾਣਿਆ ਮੇਰੇ ਪੁੱਤਰ ਜਿਹੜਾ ਹੈ ਬਾਹਰਲੇ ਮੁਲਕਾਂ ਚ ਰਹਿ ਕੇ ਵੀ ਆਪਾਂ ਆਪਣੇ ਬਾਰੇ, ਤੁਸੀਂ ਮੇਰੇ ਪਿਆਰੇ ਪਿਆਰੇ ਪੁੱਤਰ ਵਿਰਸੇ ਨੂੰ ਕਾਇਮ ਰੱਖ ਰਹੇ ਹਾਂ। ਬਾਕੀ ਅੱਜ ਮੈਂ ਤੁਹਾਨੂੰ ਦੱਸਦੀ ਵੀ ਮੈਂ ਅੱਜ ਆਪਣੇ ਨਾਨਕੀ ਚੱਲ ਗਈ। ਉਹੀ ਖੁਸ਼ਬੂ ਜਦੋਂ ਮਿੱਟੀ ਨਾਲ ਲਿਪੇ ਹੁੰਦੇ ਸੀਗੇ ਸਾਰੇ, ਤੇ ਆਲੇ ਕੀਲੀਆਂ ਉਹ ਸਾਰੇ ਮੈਨੂੰ ਦਿਸਦੇ, ਤੇ ਸਾਰੀ ਮਹਿਕ ਆਉਂਦੀ ਹੈ, ਤੇ ਸਾਗ ਰਿੱਝਦਾ ਵਿਹੜੇ ਦੇ ਵਿੱਚ ਹੁੰਦੇ ਸੀ। ਹਾਂਜੀ ਹਾਂਜੀ, ਤੇ ਮੇਰੇ ਨਾਨੀ ਜੀ ਹੁੰਦੇ ਸੀ ਜਿਹਨਾਂ ਪੁਰਾਣੀਆਂ ਰਸੋਈਆਂ ਹੁੰਦੀਆਂ ਸੀ, ਤੇ ਕੱਚਾ ਲਿਪਿਆ ਹੁੰਦਾ ਸੀ ਲਾਂਘਾ ਜਿਹਾ, ਤੇ ਉਹਦੇ ਵਿੱਚ ਇੱਕ ਥੜੇ ਜਿਹੇ ਵਾਂਗੂ ਬਣਾਇਆ ਹੁੰਦਾ ਸੀ, ਤੇ ਸਾਡੇ ਨਾਨੀ ਜੀ ਨੇ ਨਾ ਸਾਡੇ ਮਾਮੀ ਜੀ ਹੁਣੀ ਖਾਣਾ ਬਣਾ ਕੇ ਉੱਥੇ ਰੱਖ ਦੇਣਾ, ਤੇ ਸਾਡੇ ਨਾਨੀ ਜੀ ਨੇ ਪੀੜੇ ਤੇ ਬਹਿ ਕੇ ਤਾਂ ਸਾਨੂੰ ਉੱਥੋਂ ਵਰਤਾ ਕੇ ਦੇਣਾ। ਮੈਨੂੰ ਤਾਂ ਏਦਾਂ ਲੱਗਦਾ ਜਿੱਦਾਂ ਹੁਣ ਵੀ ਮੈਨੂੰ ਵਰਤਾ ਰਹੇ ਆ ਖਾਣਾ। ਉਹ ਫੀਲ ਜਿੱਦਾਂ ਮੈਂ ਆਪਣੇ ਨਾਨਕੀ ਚੱਲ ਗਈ, ਫੇਰ ਜਦੋਂ ਸਿਆਲਾਂ ਨੂੰ ਮੱਕੀ ਦੀਆਂ ਰੋਟੀਆਂ ਖਾ ਕੇ ਤੇ ਤੁਰੇ ਫਿਰਦਿਆਂ ਨੇ ਕੋਠੇ ਤੇ ਚੜ ਜਾਣਾ, ਕੋਠਿਆਂ ਦੇ ਬਨੇਰੇ ਚੇਤੇ ਆਉਂਦੇ ਆ, ਫੇਰ ਗੁੜ ਤੇ ਮੂੰਗਫਲੀ ਖਾਣੀ ਉੱਥੇ ਬਹਿ ਕੇ।
ਬਿਲਕੁਲ ਸਹੀ ਗੱਲ ਹੈ ਨਾ,
ਕਿਤੇ ਉਹ ਟਾਈਮ ਮੁੜ ਕੇ ਆ ਜਾਵੇ ਨਾ, ਕਿਤੇ ਸੁਪਨਿਆਂ ਦੇ ਵਿੱਚ ਹੀ ਰਹਿ ਗਿਆ ਹੁਣ ਤਾਂ।
ਸੁਪਨਿਆਂ ਦੇ ਵਿੱਚ ਰਹਿ ਗਿਆ, ਔਰ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਕਿੱਡੇ ਕਿੱਡੇ ਵੱਡੇ ਘਰਾਂ ਚ ਬੈਠਿਆ, ਮੈਂਸ਼ਨ ਹੀ ਆ ਹਨਾ, ਕਦੀ ਸੋਚਿਆ ਵੀ ਨਹੀਂ ਸੀ ਕਿ ਇੰਨਿਆਂ ਦੇ ਆਲੀਸ਼ਾਨ ਮਕਾਨਾਂ ਦੇ ਵਿੱਚ ਬੈਠਾਂਗੇ ਕਰਾਂਗੇ, ਪਰ ਫੇਰ ਵੀ ਜਿਹੜਾ ਦਿਲ ਆ ਕਮਬਖਤ ਦੇਖੋ, ਅੱਜ ਵੀ ਉਹ ਕੱਚੇ ਕੋਠੇ ਤੇ ਜਿਹੜਾ ਬਨੇਰਾ ਆ ਉੱਥੇ ਖੜਾ ਹੋਣ ਨੂੰ ਲੋਚਦਾ ਆ, ਉਹੀ ਭਾਲਦਾ ਆ ਹਨਾ।
ਪੁੱਤ ਉਹ ਪਤਾ ਕੀ ਸੀਗਾ, ਆਪਣੇ ਕੋਲ ਬਸ਼ਾ ਕੱਚੀ ਕੁੱਲੀ ਹੁੰਦੀ ਆ, ਤੇ ਪਿਆਰ ਨਾਲ ਭਰੀ ਸੀਗੀ ਉਹ।
ਬਿਲਕੁਲ ਸਹੀ ਗੱਲ ਆ।
ਉਹ ਅੱਜ ਕੱਲ ਬਿਲਕੁਲ
ਇਹੋ ਜਿਹੀ ਗੱਲ ਨੀ ਕਿ ਅੱਜ ਇਹੋ ਜਿਹੀ ਗੱਲ ਨੀ ਕਿ ਅੰਦਰ ਸਾਡੇ ਉਹ ਪਿਆਰ ਨੀ ਹੈਗਾ ਜਾਂ ਜਿਨ੍ਹਾਂ ਨਾਲ ਅਸੀਂ ਰਹਿੰਦੇ ਵਸਦੇ ਹਾਂ, ਅਸੀਂ ਸਾਰਿਆਂ ਦੇ ਅੰਦਰ ਕਿਤੇ ਪਿਆਰ ਛੁਪਿਆ ਪਿਆ ਆ, ਕਿ ਤਾਂ ਹੀ ਤੇ ਅਸੀਂ ਗੱਲ ਕਰਦੇ ਹਾਂ ਤਾਂ ਦੇਖੋ ਅੱਜ ਵੀ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ। ਪਰ ਉਸ ਪਿਆਰ ਦੇ ਉੱਤੇ ਇੱਕ ਦੌੜ ਜਿਹੀ ਚੜੀ ਪਈ ਆ, ਇੱਕ ਆ ਜਿਹੜੀਆਂ ਮਟੀਰੀਅਲਿਜ਼ਮ ਜਿਹੀ ਹੋੜ ਆ ਨਾ, ਇਹ ਚੀਜ਼ਾਂ ਇਕੱਠੀਆਂ ਕਰਨ ਦੀ ਹੋੜ ਆ, ਇਹ ਜ਼ਿਆਦਾ ਭਾਰੂ ਹੋਈ ਪਈ ਆ। ਉਹਨੇ ਕਿਤੇ ਉਹ ਪਿਆਰ ਨੂੰ, ਉਹ ਨਿੱਘ ਨੂੰ ਦੱਬ ਲਿਆ ਥੱਲੇ।
ਹਾਂਜੀ ਬੇਟੇ, ਉਹ ਸਮਾਂ ਬੜੀ ਤੇਜ਼ ਰਫਤਾਰ ਦੇ ਨਾਲ ਚੱਲ ਰਿਹਾ, ਉਹਦੇ ਨਾਲ ਫਿਰ ਆਪਾਂ ਨੂੰ ਵੀ ਚੱਲਣਾ ਪੈਂਦਾ। ਸਿਰਫ ਇਹੀ ਆ, ਜਿੱਦਾਂ ਅੱਗੇ ਆਪਣੇ ਕੋਲ ਚੀਜ਼ਾਂ ਥੋੜੀਆਂ ਹੁੰਦੀਆਂ ਸੀ ਤੇ ਪਿਆਰ ਜ਼ਿਆਦਾ ਹੁੰਦਾ ਸੀ, ਹੁਣ ਉਹ ਚੀਜ਼ਾਂ ਵਧਿਆ ਤੇ ਫਿਰ ਉਹਨਾਂ ਨਾਲ ਖਿਆਲ ਦੇਣਾ ਪੈਂਦਾ, ਭੱਜ ਦੌੜ ਜ਼ਿਆਦਾ ਵੱਧ ਗਈ।
ਭੱਜ ਦੌੜ ਜ਼ਿਆਦਾ ਵੱਧ ਗਈ, ਬਿਲਕੁਲ ਸਹੀ ਗੱਲ ਆ। ਪਰ ਚਲੋ ਵਧੀਆ ਲੱਗਦਾ ਕਦੀ ਕਦੀ ਜਦੋਂ ਬੈਠ ਕੇ ਸੋਚਦੇ ਆ ਪਿੱਛੇ ਬਾਰੇ, ਤਾਂ ਉਹੀ ਨਿੱਘ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਮੈਨੂੰ ਉੱਥੇ ਹੀ ਬੈਠੀ ਖੜੀ ਮਹਿਸੂਸ ਕਰ ਰਹੀ ਹਾਂ, ਉਹ ਮੈਂ ਵੀ ਕਰਦੀ ਹਾਂ, ਸਾਡੇ ਸਾਰੇ ਜਿਹੜੇ ਸਰੋਤੇ ਆ ਉਹ ਵੀ ਜ਼ਰੂਰ ਕਰਦੇ ਹੋਣਗੇ। ਸੋ ਉਹੀ ਚੀਜ਼ ਕਿ ਪਰ ਇੱਕ ਇਹ ਗੱਲ ਆ ਕਿ ਅਸੀਂ ਉਹ ਬਹੁਤ ਸੋਹਣਾ ਜਿਹਾ ਵੇਲਾ ਜਿਹੜਾ ਮਾਣਿਆ ਹੋਇਆ ਜ਼ਿੰਦਗੀ ਦਾ, ਹਨਾ, ਉਹ ਨਿੱਘ, ਉਹ ਪਿਆਰ, ਉਹ ਸਾਦਗੀ ਦੇ ਨਾਲ ਮਾਣਿਆ ਹੋਇਆ। ਮੈਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਆ ਵੀ ਚਲੋ ਜੀ, ਜ਼ਿੰਦਗੀ ਦਾ ਇੱਕ ਹਿੱਸਾ ਸੀ ਉਸ ਸਾਦਗੀ ਨਾਲ, ਉਸ ਪਿਆਰ ਨਾਲ ਵੀ ਲੰਘਾਇਆ ਹੋਇਆ। ਔਰ ਅੱਜ ਵੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਉਸ ਚੀਜ਼ ਨੂੰ ਕਾਇਮ ਰੱਖੀਏ ਕਿਸੇ ਨਾ ਕਿਸੇ ਤਰ੍ਹਾਂ।
ਹਾਂਜੀ ਉਹ ਬੇਟਾ, ਜਿਹੜੀ ਇਹ ਚੀਜ਼ ਹੈ ਹਮੇਸ਼ਾ ਨਾ ਆਪਣੇ ਨਾਲ ਹੀ ਰਹਿਣੀ, ਉਹ ਆਪਣੇ ਵਿੱਚ ਹੀ ਵਸਦੀ ਰਹਿਣੀ, ਉਹ ਜਿਹੜੀ ਉਹ ਫੀਲ ਆਪਾਂ ਜਦੋਂ ਕਦੇ ਵੀ ਆਪਾਂ ਲੈ ਸਕਦੇ ਉਹ ਫੀਲ। ਚਲੋ ਜੀ, ਅੱਜ ਨੇ ਨਾਨਕੇ ਘਰ ਦਾ ਜਿੱਦਾਂ ਹੁਣ ਤੇਰਾ ਟੋਪਿਕ ਇੰਨਾ ਤੁਸੀਂ ਬਹੁਤ ਵਧੀਆ ਕੀਤਾ ਤੇ ਮੈਨੂੰ ਜਿੱਦਾਂ ਮੈਂ ਉੱਥੇ ਹੀ ਪਹੁੰਚ ਗਈ ਕਿ ਉਹ ਆਪਣੇ ਦਿਲ ਦੇ ਵਿੱਚ ਹੀ ਵਸਦੀ। ਆਪਾਂ ਕਦੇ ਵੀ ਬਿਨਾਂ ਟਿਕਟ ਤੋਂ ਸਫ਼ਰ ਤੇ ਆਪਾਂ ਜਾ ਸਕਦੇ ਹਾਂ।
ਹਾਂ ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ ਇਹਨਾਂ ਚੀਜ਼ਾਂ ਨੂੰ ਮਾਨਣ ਦੇ ਲਈ ਕੋਈ ਪੈਸੇ ਧੇਲੇ ਦੀ ਜ਼ਰੂਰਤ ਨਹੀਂ ਹੁੰਦੀ, ਹਨਾ। ਬਿਲਕੁਲ, ਜਦੋਂ ਤੁਸੀਂ ਮਰਜ਼ੀ ਆਪਣੇ ਅੰਦਰ ਵੜ ਕੇ ਮਾਣ ਲਓ ਉਹ ਚੀਜ਼ਾਂ ਦੁਬਾਰਾ ਫੇਰ। ਹਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ। ਹਾਂ ਬਹੁਤ ਵਧੀਆ ਲੱਗਾ।
ਓਕੇ ਬੇਟਾ, ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ। ਓਕੇ ਓਕੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਅਸੀਂ ਜਦੋਂ ਵੀ ਯਾਦ ਕਰਦੇ ਹਾਂ ਤੇ ਸਿਰਫ ਯਾਦ ਹੀ ਨਹੀਂ ਕਰਦੇ, ਬਿਲਕੁਲ ਉੱਥੇ ਪਹੁੰਚ ਵੀ ਜਾਂਦੇ ਹਾਂ। ਫਿਜ਼ੀਕਲੀ ਨਾ ਵੀ ਪਹੁੰਚੀਏ ਪਰ ਇਮੋਸ਼ਨਲੀ ਮੈਂਟਲੀ ਅਸੀਂ ਉੱਥੇ ਜਾ ਕੇ ਖੜੋ ਜਾਂਦੇ ਹਾਂ, ਉਸੇ ਘਰ ਦੇ ਵਿੱਚ, ਉਹਨਾਂ ਰਿਸ਼ਤਿਆਂ ਦੇ ਵਿੱਚ। ਪਰ ਗੱਲ ਉਹੀ ਹੈ ਕਿ ਸਿਰਫ ਉੱਥੇ ਤੱਕ ਪਹੁੰਚਣਾ ਜ਼ਰੂਰੀ ਨਹੀਂ ਹੈ, ਜੇ ਅਸੀਂ ਉੱਥੋਂ ਕੁਝ ਲੈ ਕੇ ਵਾਪਸ ਮੁੜੀਏ ਤਾਂ ਉਹ ਜ਼ਿਆਦਾ ਵੱਡੀ ਗੱਲ ਹੋਏਗੀ। ਸੋ ਪ੍ਰੋਗਰਾਮ ਹਮੇਸ਼ਾ ਪ੍ਰੋਗਰਾਮ ਦੇ ਅਖੀਰ ਤੱਕ ਆਉਂਦੇ ਆਉਂਦੇ ਮੈਂ ਇਮੋਸ਼ਨਲ ਹੋ ਜਾਂਦੀ ਹਾਂ, ਪਰ ਇਸ ਤੋਂ ਇਲਾਵਾ ਹਰ ਵਾਰ ਇਹੀ ਕੋਸ਼ਿਸ਼ ਦੇ ਨਾਲ ਕੋਸ਼ਿਸ਼ ਹੁੰਦੀ ਹੈ ਮੇਰੀ ਆਪ ਕਰਨ ਦੀ ਵੀ ਔਰ ਤੁਹਾਨੂੰ ਕਹਿਣ ਦੀ ਵੀ ਕਿ ਉਹਨਾਂ ਚੀਜ਼ਾਂ ਨੂੰ ਦੁਬਾਰਾ ਤੋਂ ਲੈ ਕੇ ਆਈਏ ਜ਼ਿੰਦਗੀ ਦੇ ਵਿੱਚ। ਬੱਚਿਆਂ ਦੇ ਹੱਥਾਂ ਦੇ ਵਿੱਚ ਸਿਰਫ ਫੋਨ ਹੀ ਨਾ ਫੜਾਈਏ, ਉਹਨਾਂ ਦੇ ਨਾਲ ਉਹ ਸਾਰੀਆਂ ਚੀਜ਼ਾਂ ਖੇਡ ਸਕਦੇ ਆ, ਉਹਨਾਂ ਦੇ ਨਾਲ ਸਾਰੀਆਂ ਚੀਜ਼ਾਂ ਕਰ ਸਕਦੇ ਆ। ਮੈਂ ਛੋਟੀਆਂ ਛੋਟੀਆਂ ਚੀਜ਼ਾਂ ਸੀ, ਚਾਹੇ ਚਿੜੀ ਉਡਕਾਂ ਉੜ ਦੀ ਖੇਡ ਹੋ ਗਈ, ਚਾਹੇ ਅੱਕੜ ਬੱਕੜ ਬੰਬਾ ਬਉ ਹੋ ਗਿਆ, ਹਨਾ, ਕੋਈ ਵੀ ਖੇਡਾਂ ਜਿਹੜੀਆਂ ਅਸੀਂ ਆਪਣੇ ਬਚਪਨ ਚ ਖੇਡਦੇ ਸੀ, ਜ਼ਰੂਰੀ ਨਹੀਂ ਉਹਨਾਂ ਨੂੰ ਉਹ ਚੀਜ਼ਾਂ ਬਹੁਤ ਚੰਗੀਆਂ ਲੱਗਣ। ਪਰ ਇੱਕ ਚੀਜ਼ ਇਹ ਹੈ ਕਿ ਹਰ ਵੇਲੇ ਫੋਨ ਤੇ ਬੈਠੇ ਰਹਿਣ ਨਾਲ ਇਹ ਹੁੰਦਾ ਕਿ ਦੁਨੀਆਂ ਦਾ ਆਲਾ ਦੁਆਲਾ ਜਿਹੜਾ ਉਹਦੇ ਤੋਂ ਟੁੱਟ ਜਾਂਦੇ ਆ ਉਹ। ਸੋ ਉਹ ਜੇ ਹੁਣ ਤੋਂ ਹੀ ਟੁੱਟ ਗਏ ਤੇ ਉਹਨਾਂ ਦੀਆਂ ਯਾਦਾਂ ਦਾ ਰੰਗ ਕਿਹੋ ਜਿਹਾ ਹੋਏਗਾ, ਇਹ ਸਾਨੂੰ ਸੋਚਣਾ ਬਣਦਾ ਜੀ। ਸੋ ਚਲੋ ਮੈਂ ਅੱਗੇ ਜਾਂਦੀ ਹਾਂ। ਅਸੀਂ ਜਿਹੜੀਆਂ ਲੱਕੜ ਦੀਆਂ ਅਲਮਾਰੀਆਂ ਤੇ ਸਿਉਂਕ ਲੱਗ ਜਾਂਦੀ ਹੁੰਦੀ ਸੀਗੀ ਹਨਾ, ਤੇ ਉਸ ਤੋਂ ਇਲਾਵਾ ਚਲੋ ਗੱਲ ਕਰੀਏ ਰੋਸ਼ਨੀ ਦੇ ਲਈ, ਹਵਾ ਦੇ ਲਈ ਖਿੜਕੀਆਂ ਹੁੰਦੀਆਂ ਸੀਗੀਆਂ ਹਨਾ, ਤੇ ਖਿੜਕੀਆਂ ਦੇ ਨਾਲ ਰੋਸ਼ਨਦਾਨ ਵੀ ਜਿਹੜੇ ਕਮਰਿਆਂ ਚ ਹੁੰਦੇ ਸੀ, ਤੇ ਉਹ ਰੋਸ਼ਨਦਾਨ ਯਾਦ ਆ ਤੁਹਾਨੂੰ, ਉਹ ਅਲੱਗ ਅਲੱਗ ਢੰਗਾਂ ਦੇ ਬਣੇ ਹੁੰਦੇ ਸੀਗੇ, ਕਈਆਂ ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੁੰਦੀ ਸੀ, ਬੜੇ ਮੀਨਾਕਾਰੀਆਂ ਜਿਹੀਆਂ ਕੀਤੀਆਂ ਹੁੰਦੀਆਂ ਸੀ ਉਹ ਰੋਸ਼ਨਦਾਨਾਂ ਦੇ ਉੱਤੇ, ਤੇ ਦਾਣੇ ਵਗੈਰਾ ਪਾਉਣ ਦੇ ਲਈ ਫਿਰ ਪਹਿਲਾਂ ਪਹਿਲ ਕੋਠੜੀਆਂ ਹੁੰਦੀਆਂ ਸੀ ਜਿਨ੍ਹਾਂ ਦੀ ਜਗ੍ਹਾ ਤੇ ਫਿਰ ਬਾਅਦ ਵਿੱਚ ਲੋਹੇ ਦੀਆਂ ਵੱਡੀਆਂ ਪੇਟੀਆਂ ਨੇ ਲੈ ਲਈਆਂ ਸੀਗੀਆਂ। ਸੋ ਬਾਕੀ ਜੇ ਮੈਂ ਗੱਲ ਕਰਾਂ ਤਾਂ ਆਪਣੇ ਘਰ ਚ ਚੱਕੀ ਤੇ ਚਰਖਾ ਤਾਂ ਮੈਂ ਆਪਣੇ ਹੋਸ਼ ਸੰਭਾਲਦਿਆਂ ਤੱਕ ਦੇਖੇ ਆ। ਚਰਖਾ ਤਾਂ ਮੇਰੇ ਦਾਦੀ ਜੀ ਨੇ ਮੇਰੇ ਭਰਾ ਦੀ ਲੋਹੜੀ ਤੇ ਬਾਲ ਦਿੱਤਾ ਸੀਗਾ, ਤੇ ਚੱਕੀ ਦਾ ਨੀ ਮੈਨੂੰ ਪਤਾ ਵੀ ਉਹ ਕਿੱਥੇ ਗਈ, ਚੱਕੀ ਵੀ ਹੁੰਦੀ ਸੀ ਸਾਡੇ ਘਰ ਹਨਾ। ਸੋ ਪੇਂਡੂ ਘਰ ਜੀ ਸਾਫ਼ ਸੁਥਰੇ ਤੇ ਸਾਦੇ ਢੰਗ ਨਾਲ ਸਜਾਏ ਹੁੰਦੇ ਸੀ, ਘਰਾਂ ਦੇ ਵਿੱਚ ਗੁਰੂਆਂ ਜਾਂ ਦੇਵੀ ਦੇਵਤਿਆਂ ਦੇ ਕੈਲੰਡਰ ਤੇ ਫੋਟੋਆਂ ਵਗੈਰਾ ਜਿਹੜੀਆਂ ਉਹ ਵੀ ਟੰਗੀਆਂ ਹੁੰਦੀਆਂ ਸੀਗੀਆਂ, ਤੇ ਅੱਛਾ ਕਈ ਘਰਾਂ ਦੇ ਬਨੇਰਿਆਂ ਤੇ, ਕਈ ਕਿ ਬਹੁਤੇ ਘਰਾਂ ਦੇ ਬਨੇਰਿਆਂ ਤੇ ਨਜ਼ਰ ਬੱਟੂ ਬਣੇ ਵੀ ਲੱਗੇ ਹੁੰਦੇ ਸੀ ਨਾ, ਨਜ਼ਰ ਬੱਟੂ ਲੱਗੇ ਹੁੰਦੇ ਸੀ, ਤੇ ਕਈਆਂ ਨੇ ਤਾਂ ਉਹ ਜਿਹੜੀ ਹੁੰਦੀ ਸੀ ਤੌੜੀ ਜਿਹੀ ਆ ਉਹਦੇ ਉਹਨੂੰ ਮੂਧਾ ਕਰਕੇ ਕਾਲੀ ਕਰਕੇ ਉਹ ਰੱਖੀ ਹੁੰਦੀ ਸੀਗੀ। ਸੋ ਘਰ ਯਾਦ ਕਰ ਰਹੇ ਸੀ ਜੀ ਅਸੀਂ ਆਪਣਾ ਪਿਛਲੇ 2 ਹਫ਼ਤਿਆਂ ਤੋਂ। ਵੈਸੇ ਤਾਂ ਇੱਕ ਕੁੜੀ ਦਾ ਜੱਦੀ ਘਰ ਕਿਹੜਾ ਹੁੰਦਾ ਹੈ ਇਹ ਤਾਂ ਪਤਾ ਨਹੀਂ ਲੱਗਦਾ, ਪਰ ਫਿਰ ਵੀ ਮੈਂ ਉਸ ਘਰ ਦੀ ਗੱਲ ਕਰ ਰਹੀ ਸੀ ਜਿੱਥੇ ਮੇਰਾ ਬਚਪਨ ਭੈਣ ਭਰਾਵਾਂ ਨਾਲ ਖੇਡਦੇ ਗੁਜ਼ਰਿਆ, ਤੇ ਜਿਸ ਦੀਆਂ ਕੰਧਾਂ ਚ ਵੀ ਅੱਜ ਉਹ ਯਾਦਾਂ ਕਿਤੇ ਲੁਕੀਆਂ ਹੋਈਆਂ ਨੇ ਹਨਾ। ਸੋ ਮੇਰੇ ਦਾਦੇ ਪੜਦਾਦੇ ਦਾ ਉਹ ਘਰ ਮੇਰੇ ਪਿੰਡ ਚ ਹੁਣ ਇੱਕ ਮਕਾਨ ਜਿਹਾ ਬਣ ਕੇ ਰਹਿ ਗਿਆ, ਕਿਉਂਕਿ ਘਰ ਤਾਂ ਉਹ ਸਾਡੇ ਸਾਰਿਆਂ ਦੇ ਨਾਲ ਹੀ ਹੁੰਦਾ ਸੀ। ਸੋ ਮੰਮੀ ਹੁਣੀ ਰਿਟਾਇਰ ਹੋ ਕੇ ਵਾਪਸ ਕੀ ਮੰਮੀ ਹੁਣੀ ਰਿਟਾਇਰ ਹੋ ਕੇ ਸ਼ਹਿਰ ਚ ਜਾ ਕੇ ਰਹਿਣ ਲੱਗ ਮੋਹਾਲੀ ਚ ਹੀ, ਤੇ ਅਸੀਂ ਭੈਣ ਭਰਾ ਬਸ ਵਿਦੇਸ਼ਾਂ ਚ ਵੱਸ ਗਏ। ਤੇ ਉਹ ਘਰ ਜਿਸ ਦੀਆਂ ਪੁਰਾਣੀਆਂ ਨੀਹਾਂ ਤੇ ਨਵੀਆਂ ਕੰਧਾਂ ਉਸਰ ਗਈਆਂ, ਬਿਲਕੁਲ ਮੇਰੇ ਵਾਂਗ, ਜਿਵੇਂ ਮੇਰੀ ਜ਼ਿੰਦਗੀ ਦੀਆਂ ਨੀਹਾਂ ਵਿੱਚ ਪੰਜਾਬ ਦੀ ਮਿੱਟੀ ਤੇ ਉਹਨਾਂ ਉੱਪਰ ਖੜੀਆਂ ਖੰਧਾਂ ਚ ਇਹ ਵਿਦੇਸ਼ ਦੀ ਮਿੱਟੀ ਜਿਹੜੀ ਆ ਉਹ ਨੀ ਬੜੀ ਹੈ। ਸੋ ਪਰ ਖੁਸ਼ੀ ਹੁੰਦੀ ਆ ਜੀ, ਦੋ ਸੰਸਕ੍ਰਿਤੀਆਂ, ਦੋ ਸਭਿਅਤਾਵਾਂ, ਦੋ ਵਿਰਸੇ ਜਿਹੜੇ ਉਹਨਾਂ ਦੇ, ਉਹਨਾਂ ਨੂੰ ਦੇਖਿਆ ਮਾਣਿਆ, ਉਹਨਾਂ ਦੇ ਵਿੱਚ ਫਰਕ ਕਰ ਸਕਦੇ ਹਾਂ ਤੇ ਉਹਦੇ ਵਿੱਚੋਂ ਕੀ ਰੱਖਣਾ ਹੈ, ਉਹਨਾਂ ਦੋਨਾਂ ਦੋ ਜਿਹੜੇ ਚੀਜ਼ਾਂ, ਦੋ ਦੇਸ਼ਾਂ ਨੂੰ ਅਸੀਂ ਮਾਣਿਆ, ਉਹਨਾਂ ਦੀ ਹੈਨਾ, ਉਹਨਾਂ ਦਾ ਰਹਿਣ ਸਹਿਣ ਜਿਹੜਾ ਉਹਨੂੰ ਮਾਣ ਰਹੇ ਹਾਂ। ਸੋ ਉਹਨਾਂ ਦੋਨੇ ਦੇਸ਼ਾਂ ਦੇ ਵਿੱਚ ਅਸੀਂ ਚੰਗਾ ਮਾੜਾ, ਸਾਨੂੰ ਪੰਜਾਬ ਦਾ ਵੀ ਪਤਾ ਹੈ, ਚੰਗਾ ਮਾੜਾ ਇੱਥੇ ਦਾ ਵੀ ਪਤਾ। ਸੋ ਇਹ ਹੁਣ ਸਾਡਾ ਬਣਦਾ ਜੀ, ਉਹਨਾਂ ਦੇ ਵਿੱਚੋਂ ਕੀ ਚੁਗ ਕੇ ਰੱਖਣਾ ਤੇ ਕੀ ਅਸੀਂ ਛੱਡਣਾ, ਚਾਹੇ ਉਹ ਪੰਜਾਬ ਦਾ ਸੀ ਤੇ ਚਾਹੇ ਇਸ ਧਰਤੀ ਦਾ, ਜੋ ਚੰਗਾ ਲੱਗੇ ਉਹਨੂੰ ਜ਼ਿੰਦਗੀ ਚ ਅਪਣਾ ਲਓ, ਤੇ ਜੋ ਲੱਗਦਾ ਹੈ ਕਿ ਤੁਹਾਨੂੰ ਚੰਗਾ ਫੀਲ ਨਹੀਂ ਹੋ ਰਿਹਾ ਇਹ ਕਰਕੇ ਜਾਂ ਤੁਹਾਨੂੰ ਮਾੜਾ ਲੱਗ ਰਿਹਾ, ਉਹ ਚੀਜ਼ ਛੱਡ ਦਿਓ, ਬਸ ਇੰਨੀ ਕੁ ਗੱਲ ਹੈ। ਸੋ ਜ਼ਿਆਦਾ ਨਾ ਸੋਚੋ ਜੀ, ਬਸ ਜ਼ਿੰਦਗੀ ਨੂੰ ਹਲਕਾ ਫੁਲਕਾ ਰੱਖੋ ਤੇ ਖੁਸ਼ ਰਹੋ ਤੇ ਹੱਸਦੇ ਖੇਡਦੇ ਰਹੋ। ਲਓ ਜੀ, ਤਰੀ ਹੁਣਾਂ ਨੇ ਕਿਹਾ, ਕਹਿੰਦੇ ਚੱਕੀ ਅਸੀਂ ਲੈ ਆਏ ਸੀਗੇ। ਠੀਕ ਆ, ਚਲੋ ਚੱਕੀ ਲੈ ਆਏ ਸੀ ਤੇ ਦਾਲ ਪਿਆ ਕੇ ਦੇ ਜਿਓ ਮੈਨੂੰ, ਦਾਲ ਪੀ ਕੇ ਵੀ ਦੇ ਜਿਓ ਤੇ ਕਣਕ ਦਾ ਵੀ ਜਿਹੜਾ ਮੈਨੂੰ ਦਲੀਆ ਵੀ ਥੋੜਾ ਜਿਹਾ ਪੀ ਕੇ ਦੇ ਜਿਓ ਤਾਂ ਨੀ ਠੀਕ ਹੈ। ਬਾਕੀ ਜਿਹੜੇ ਸੇਬ ਤੁਸੀਂ ਦਿੱਤੇ ਸੀਗੇ ਉਹਨਾਂ ਦਾ ਮੈਂ ਮੁਰੱਬਾ ਪਾ ਕੇ ਰੱਖ ਲਿਆ ਸੀ ਤੇ ਉਹ ਖੰਡ ਦੇ ਪੈਸੇ ਵੀ ਹੁਣ ਮੈਨੂੰ ਦੇ ਦਿਓ ਤੁਸੀਂ, ਜਿਹੜੇ ਦਿਵਾਲੀ ਤੇ ਸੇਬ ਭੇਜੇ ਸੀ ਧਨੀ ਨੇ ਮੈਨੂੰ, ਹੈਨਾ। ਸੋ ਲਓ ਜੀ, ਏਦਾਂ ਹੀ ਹੱਸਦਿਆਂ ਖੇਡਦਿਆਂ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਖਤਮ ਕਰਨ ਦਾ ਵੇਲਾ ਆ ਗਿਆ। ਸੋ ਬਹੁਤ ਮਜ਼ਾ ਆਇਆ ਅੱਜ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਬਹੁਤ ਕੁਝ ਮਿੰਟੂ ਭਾਜੀ ਦੇ ਨਾਲ ਸਾਂਝਾ ਕੀਤਾ ਔਰ ਕੁਝ ਮੈਂ ਆਪਣੀਆਂ ਕਮਲੀਆਂ ਵੀ ਮਾਰ ਲਈਆਂ ਤੁਹਾਡੇ ਨਾਲ, ਤੇ ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਬਿਲਕੁਲ ਪ੍ਰੋਗਰਾਮ ਨੂੰ ਬਹੁਤ ਹੀ ਸੋਹਣਾ ਬਣਾ ਦਿੰਦੇ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੋ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ ਔਰ ਆਪਣੀਆਂ ਦਿਲ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ, ਔਰ ਉਹਨਾਂ ਦਾ ਵੀ ਜੋ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹੇ ਔਰ ਮੁਸਕਰਾਉਂਦੇ ਰਹੇ ਤੇ ਆਪਣੇ ਘਰ ਨੂੰ ਯਾਦ ਕਰਦੇ ਰਹੇ। ਸੋ ਤੁਹਾਨੂੰ ਕੀ ਯਾਦ ਆਇਆ, ਉਹ ਯਾਦ ਨੂੰ ਇੱਕਦਮ ਨਾਲ ਦਿਲ ਚੋਂ ਕੱਢਿਓ, ਅੱਜ ਸਾਰਾ ਦਿਨ ਉਹਨਾਂ ਚੀਜ਼ਾਂ ਨੂੰ ਮਾਣਦੇ ਰਹੋ, ਉਹਨਾਂ ਦਾ ਆਨੰਦ ਜਿਹੜਾ ਲੈਂਦੇ ਰਹੋ ਤੇ ਕੋਸ਼ਿਸ਼ ਕਰਦੇ ਰਹੋ ਕਿ ਉਹਨਾਂ ਦਿਨਾਂ ਦੇ ਵਿੱਚੋਂ ਕੁਝ ਚੀਜ਼ਾਂ ਕੱਢ ਕੇ ਅੱਜ ਦੇ ਜਿਹੜੇ ਦਿਨ ਆ ਉਹਨਾਂ ਨੂੰ ਵੀ ਸਜਾ ਸਕੀਏ, ਕਿਉਂਕਿ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਪੁਰਾਣੇ ਦਿਨ ਬੜੇ ਚੰਗੇ ਸੀ, ਤੇ ਚਲੋ ਫਿਰ ਥੋੜੀ ਜਿਹੀ ਚੰਗਿਆਈ ਉਹਨਾਂ ਦਿਨਾਂ ਚੋਂ ਕੱਢ ਕੇ ਅੱਜ ਦੇ ਦਿਨਾਂ ਚ ਵੀ ਉਹਨੂੰ ਇਸਤੇਮਾਲ ਕਰੀਏ। ਸੋ ਬਿਲਕੁਲ ਜੀ, ਮੁਰੱਬਾ ਬਣਾ ਕੇ ਰੱਖੀਏ ਅਸੀਂ ਆਪਣੇ ਉਹਨਾਂ ਦਿਨਾਂ ਦਾ, ਹਨਾ, ਉਹ ਮੁਰੱਬੇ ਵਾਂਗੂ ਹੀ ਹੁੰਦਾ ਤਾਂ ਨੀ, ਹਨਾ। ਕਹਿ ਰਿਹਾ ਕਹਿੰਦੇ ਆਟਾ ਭੇਜਦਾ ਗਰੇਵਾਲ ਦਾ, ਠੀਕ ਆ ਜੀ, ਠੀਕ ਆ, ਕੋਈ ਨੀ, ਉਹ ਵੀ ਆਪਣੀ ਚੱਕੀ ਆ ਜੀ ਗਰੇਵਾਲ ਹੋਣਾ ਦੀ ਵੀ, ਆਟਾ ਉੱਥੋਂ ਭੇਜ ਦੋ। ਸੋ ਬਿਲਕੁਲ ਜੀ, ਇਹ ਜਿਹੜੀਆਂ ਯਾਦਾਂ ਦੇ ਮੁਰੱਬੇ ਅਸੀਂ ਬਣਾ ਕੇ ਰੱਖੇ ਔਰ ਮੁਰੱਬਾ ਜ਼ਿੰਦਗੀ ਦੇ ਲਈ ਬਹੁਤ ਵਧੀਆ ਹੁੰਦਾ, ਸਿਹਤ ਲਈ ਵਧੀਆ ਹੁੰਦਾ। ਸੋ ਚਲੋ ਜੀ, ਹਰ ਹਫਤੇ ਅਸੀਂ ਥੋੜਾ ਥੋੜਾ ਕੱਢ ਕੇ ਖਾ ਲਈਦਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਮੇਰੇ ਤੋਂ ਕੋਈ ਮੈਸੇਜ ਨਹੀਂ ਲਿਆ ਗਿਆ ਹੋਵੇ ਜਾਂ ਵੱਧ ਘੱਟ ਬੋਲ ਹੋ ਗਿਆ ਹੋਵੇ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ ਤੇ ਅਗਲੇ ਬੁੱਧਵਾਰ ਨੂੰ ਫਿਰ ਮਿਲਣ ਦਾ ਵਾਅਦਾ ਕਰਦੀ ਹਾਂ ਕੁਝ ਹੋਰ ਯਾਦਾਂ ਦੇ ਨਾਲ, ਠੀਕ ਹੈ ਜੀ। ਸੋ ਅੱਜ ਲਈ ਮੈਨੂੰ ਦਿਓ ਇਜਾਜ਼ਤ, ਮੈਂ ਵੀ ਰੱਖਾਂ ਆਪਣੀ ਮਸਾਲੇ ਵਾਲੀ ਚਾਹ, ਮੈਂ ਵੀ ਅਦਰਕ ਵਾਲੀ ਚਾਹ ਬਣਾਵਾਂ। ਸੋ ਹੱਸਦੇ ਵਾਸਤੇ ਰਹੋ ਜੀ, ਖੁਸ਼ ਰਹੋ, ਚੜ੍ਹਦੀ ਕਲਾ ਤੇ ਰੱਬ ਰਾਖਾ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
ਮੇਰੀ ਸਖੀਆਂ ਦੇ ਨਾਲ ਸਾਂਝ ਮੁੱਕੀ, ਮੇਰਾ ਪਿੰਡ ਹੋਇਆ ਪਰਜਾਈਆਂ ਦਾ, ਮੇਰੀ ਸੁੱਖ ਸਾਂਦ ਦਾ ਪਤਾ ਲੈਣਾ, ਵੇ ਤੁਹਾਡਾ ਪੁੰਨ ਹੋਊਗਾ ਪਾਈਆਂ ਦਾ, ਇੱਕ ਪਲ ਨਾ ਅੱਖੀਓ ਦੂਰ ਕਰਦੀ, ਇੱਕ ਪਲ ਨਾ ਅੱਖੀਓ ਦੂਰ ਕਰਦੀ, ਤੇ ਅੱਜ ਤੋਰੇ ਕੱਲੀ ਨੀ ਨੀ ਮਾਏ, ਇੱਕ ਕਰ ਤੇਰਾ ਜੋੜਾ ਤੇ ਇੱਕ ਜੋੜ।